आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी।
बहुते हार बर्दाश्त कर लेंदे ने, बेइज्जती बर्दाश्त नहीं करदे। दोवें बर्दाश्त करन वालियां नूं सफल होण तों रोकिया नहीं जा सकदा। चंगे विचारां लई जुड़े रहो हरमन रेडियो आस्ट्रेलिया दे नाल। दिल पंजाबी जज्बात पंजाबी।
सति श्री अकाल दोस्तो, हाजरा जी प्रोग्राम लेके लहरां। मैं तुहाडा दोस्त मिंटू बराड एडलेड दे स्टूडियो तों। 15 अगस्त जी 2015-2016 ते जे नानक शाही समत मुताबक गल करिये ता 548वें बरी दा 31 सौण अज सौण दे महीने दी अखीरी तरीक है जी अज। ते जे बिक्रमी समत दी गल करिये ता 2073वां साल चल रहा जी। सो आवाज दी दुनिया नाल जिथो जिथो भी तुसी जुड़े हो जी, आप सब दा निघा स्वागत है। ते उम्मीद करदे हां आने वाले 2 घंटे तुहाडा साडा संपर्क बनिया रहेगा। बहुत सारियां गल्लां बातां असीं तुहाडियां सुननियां, थोड़ियां बहुत अपनियां भी सुनाउणियां, नाल कोशिश करनी है कुछ एक सज्जना मित्रां नाल भी जे गल करा सकीए तां उहनां नाल भी गल कराउणी आ। ते बाकी जिहड़ा प्रोग्राम दा इह रूपरेखा तकरीबन ओहे जी आ, गीत संगीत होऊगा जी, खबरां ते थोड़ी बहुत झात मारांगे ते तुहाडे स्नेहे लवांगे ते मौसम दी जानकारी देवांगे ते नाल नाल किसे ना किसे सज्जन मित्र नाल गल भी करावांगे, किसे ना किसे परसनैलिटी नाल, क्योंकि अज काफी जिहड़े साडे सैलिब्रिटी आस्ट्रेलिया दे विच पहुंचे होए आ ते उहनां नाल भी असीं कोशिश करांगे गलबात करन दी जे साडा संपर्क बन सकिया। पर फिलहाल जिहड़ा प्रोग्राम आ ओ प्रोग्राम अज जिहड़ा एडलेड दे हर सोमवार नूं जिवें असीं एडलेड तों पेश करदे आं एडलेड दे स्टूडियो चों कीता जा रहा है ते इहनूं टैक्नीकल सपोर्ट सरबजीत सिंह जिहड़े कि पटियाला स्टूडियो तों मैनूं दे रहे आ। ते आउण वाले तकरीबन 2 घंटे असीं जिहड़ी इस तकनीक दे जरिए तुहाडे तक अपनी आवाज पहुंचावांगे ते तुसीं आधुनिकता दे जरिए अपने बोल अपने विचार अपनी आवाज साडे तक लैके आयो ਤਾਂ ਕਿ ਜਿਹੜੇ ਆਉਣ ਵਾਲੇ 2 ਘੰਟੇ ਆਪਣੇ ਇੱਕ ਯਾਦਗਾਰ ਬਣ ਸਕਣ ਤੇ ਇਹਨਾਂ ਤੋਂ ਅਸੀਂ ਬਹੁਤ ਸਾਰਾ ਇਸ ਵਕਤ ਦਾ ਲਾਹਾ ਲੈ ਸਕੀਏ। ਕਿਉਂਕਿ ਵਕਤ ਦੋਸਤੋ ਐਸੀ ਚੀਜ਼ ਆ ਜਿਹੜਾ ਮੁੜ ਵਾਪਸ ਨਹੀਂ ਆਉਂਦਾ। ਸੋ ਉਹੀ ਵਕਤ ਤੁਸੀਂ ਕੁਆਲਿਟੀ ਵੀ ਨਿਗਾ ਸਕਦੇ ਹੋ ਤੇ ਮਾੜਾ ਵੀ ਨਿਗਾ ਸਕਦੇ ਹੋ ਤੇ ਚੰਗਾ ਵੀ ਨਿਗਾ ਸਕਦੇ ਹੋ, ਰੋ ਕੇ ਵੀ ਨਿਗਾ ਸਕਦੇ ਹੋ, ਹੱਸ ਕੇ ਵੀ ਨਿਗਾ ਸਕਦੇ ਆ। ਇਹ ਡਿਪੈਂਡ ਕਰਦਾ ਜੀ ਸੋਚਣ ਵਾਲੇ ਤੇ। ਜੇ ਜੇ ਜਿਹਦੀ ਸੋਚ ਇਸ ਚੀਜ਼ਾਂ ਤੋਂ ਨਿਕਲ ਕੇ ਬਾਹਰ ਆ ਗਈ ਆ ਤੇ ਉਹਨੂੰ ਸਮਝ ਆ ਗਈ ਆ ਵੀ ਵਕਤ ਆ ਜਿਹੜਾ ਦੂਰੀ ਵਾਰ ਨਹੀਂ ਆਉਂਦਾ, ਉਹਦੀ ਜ਼ਿੰਦਗੀ ਦੇ ਵਿੱਚ ਮੈਂ ਗਰੰਟੀ ਕਰਦਾ ਬਹੁਤ ਵੱਡੀ ਤਬਦੀਲੀ ਆ ਜਾਂਦੀ ਆ। ਜਿੰਨਾ ਚਿਕ ਸਾਨੂੰ ਵਕਤ ਦੀ ਸਮਝ ਨਹੀਂ ਹੁੰਦੀ ਤੇ ਅਸੀਂ ਐਵੇਂ ਲੜੀ ਭਿੜੀ ਜਾਂਦੇ ਆ, ਸਾਨੂੰ ਇੱਦਾਂ ਲੱਗਦਾ ਵੀ ਕੱਲ ਨੂੰ ਚੰਗਾ ਹੋਜੂ ਜਾਂ ਇੱਦਾਂ ਹੋਜੂ ਤਾਂ ਇੱਦਾਂ ਚੰਗਾ ਹੋਜੂ। ਚੰਗਾ ਚੁੰਗਾ ਕੁਛ ਨਹੀਂ ਹੁੰਦਾ ਜੀ, ਚੰਗਾ ਉਹੀ ਹੁੰਦਾ ਵਕਤ ਜਿਹੜਾ ਤੁਸੀਂ ਗੁਜ਼ਾਰ ਲਿਆ। ਤੇ ਜੇ ਤੁਸੀਂ ਆਪਣਾ ਵਕਤ ਹੱਥੋਂ ਗੁਆ ਲਿਆ ਉਦੋਂ ਬਾਅਦ ਚੰਗੇ ਦੀ ਭਾਲ ਚ ਜਿੱਥੇ ਮਰਜ਼ੀ ਤੁਰੇ ਫਿਰੇ ਉਹ ਨਹੀਂ ਮਿਲਣਾ। ਸੋ ਹਰ ਪਲ ਨੂੰ ਮਾਣੋ, ਹਰ ਪਲ ਨੂੰ ਜਿਉਣ ਦੀ ਕੋਸ਼ਿਸ਼ ਕਰੋ, ਜਿੰਦਾ ਦਿਲੀ ਨਾਲ ਜਿਉ, ਆਪ ਵੀ ਜਿਉ, ਦੂਜੇ ਨੂੰ ਵੀ ਜਿਉਣ ਦਿਓ। ਅੱਜ ਦੇ ਦਿਹਾੜੇ ਦੇ ਉੱਤੇ ਮੈਂ ਦੇਖ ਲਿਆ ਜੀ ਤੜਕੇ ਤੋਂ ਮੇਰੇ ਕੋਲੇ ਤਾਂ ਤਕਰੀਬਨ ਘੱਟੋ ਘੱਟ 70-80 ਮੈਸੇਜ ਮੈਂ ਦੇਖ ਚੁੱਕਿਆ ਜਿਹੜੇ ਕਿ ਆਜ਼ਾਦੀ ਦਿਹਾੜੇ ਦੇ ਖਿਲਾਫ਼ ਮੈਨੂੰ ਉਕਸਾ ਰਹੇ ਆ ਤੇ 500-600 ਜਿਹੜੇ ਮੈਸੇਜ ਅੱਡੋ ਅੱਡ ਥਾਵਾਂ ਦੇ ਉੱਤੇ, ਚਾਹੇ ਉਹ ਵਟਸਐਪ ਹੋਵੇ, ਚਾਹੇ ਫੇਸਬੁੱਕ ਹੋਵੇ ਤੇ ਚਾਹੇ ਈਮੇਲਾਂ ਜ਼ਰੀਏ ਹੋਵੇ, ਉਹ 700-800 ਦੇ ਕਰੀਬ ਜਿਹੜੇ ਸੁਨੇਹੇ ਉਹ ਅੱਜ ਜਿਹੜੇ ਆਜ਼ਾਦੀ ਦੀਆਂ ਮੈਨੂੰ ਮੁਬਾਰਕਾਂ ਦੇ ਰਹੇ ਆ। ਸੋ ਹੁਣ ਦੋਸਤੋ ਇੱਕ ਜ਼ਿੰਮੇਵਾਰੀ ਆ ਜਾਂਦੀ ਆ ਜਦੋਂ ਤੁਸੀਂ ਕਮਾਈਕ ਤੇ ਬੈਠੇ ਹੋ ਜਾਂ ਤੁਸੀਂ ਲਿਖ ਰਹੇ ਹੋ ਜਾਂ ਕਿਸੇ ਵੀ ਜ਼ਿੰਮੇਵਾਰੀ ਨੂੰ ਨਿਭਾ ਰਹੇ ਹੋ, ਤਾਂ ਉਸ ਜ਼ਿੰਮੇਵਾਰੀ ਦੇ ਤਹਿਤ ਤੁਸੀਂ ਜਿਹੜਾ ਬੋਲ ਉਸ ਢੰਗ ਨਹੀਂ ਬੋਲ ਸਕਦੇ ਜਿਹੜਾ ਢੰਗ ਨਾਲ ਇੱਕ ਆਮ ਬੰਦਾ ਜਾਂ ਬਿਨਾਂ ਜ਼ਿੰਮੇਵਾਰੀ ਦੇ ਟਾਈਮ ਦੇ ਉੱਤੇ ਬੰਦਾ ਬੋਲ ਸਕਦਾ। ਸੋ ਹੁਣ ਮੈਂ ਮੈਕ ਦੀ ਜ਼ਿੰਮੇਵਾਰੀ ਆ ਮੇਰੇ ਕੋਲੇ, ਪਰ ਮੈਂ ਫੇਰ ਵੀ ਕੁਝ ਕੁ ਗੱਲਾਂ ਜਿਹੜੀਆਂ ਪਰਸਨਲ ਆਪਣੀਆਂ ਕਰ ਦਿੰਦਾ ਤੇ ਕਰਨੀਆਂ ਚਾਹੀਦੀ ਵੀ ਆ ਜਿਹੜੀਆਂ ਕਿ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਕੱਲ ਵੀ ਅਸੀਂ ਆਜ਼ਾਦੀ ਦੇ ਉੱਤੇ ਕਾਫੀ ਵਧੀਆ ਗੱਲਬਾਤ ਮੈਂ ਤੇ ਅਮਨਦੀਪ ਹੋਰਾਂ ਨੇ ਕੀਤੀ ਸੀ ਤੇ, ਪਰ ਅੱਜ ਫੇਰ ਉਹੀ ਗੱਲਾਂ ਫੇਰ ਸਾਹਮਣੇ ਆ ਰਹੀਆਂ ਜੀ, ਇਹ ਤੇਰੀ ਆਜ਼ਾਦੀ ਤੈਨੂੰ ਮੁਬਾਰਕ ਫਲਾਨਾ ਧਮਕਾ, ਬਹੁਤ ਕੁਛ ਇਹੋ ਜਿਹੀਆਂ ਗੱਲਾਂ ਮੈਨੂੰ ਕੱਲ ਹੀ ਉਮੀਦ ਸੀ ਵੀ ਇਹ ਕੁਛ ਹੋਣੀਆਂ ਤੇ ਉਹ ਹੋਈਆਂ ਵੀ ਆ। ਪਰ ਮੈਨੂੰ ਇਸ ਚੀਜ਼ਾਂ ਨਾਲ ਕੋਈ ਬਾਹਲਾ ਫਰਕ ਨਹੀਂ ਪੈਣ ਲੱਗਿਆ। ਮੈਂ ਕੱਲ ਵੀ ਉਸੇ ਸਟੈਂਡ ਤੇ ਸੀ, ਅੱਜ ਵੀ ਉਸੇ ਸਟੈਂਡ ਦੇ ਉੱਤੇ ਆ ਵੀ ਮੈਂ ਕੋਈ ਵੀ ਆਪਣੇ ਉਸ ਬਜ਼ੁਰਗ ਦੀ ਤੋਹੀਨ ਨਹੀਂ ਕਰਨੀ ਚਾਹੁੰਦਾ ਜਾਂ ਉਸ ਬਜ਼ੁਰਗ ਨੂੰ ਇਹ ਮੂਰਖ ਜਾਂ ਪਾਗਲ ਸਾਬਤ ਨਹੀਂ ਕਰਨਾ ਚਾਹੁੰਦਾ ਜਿਹਨੇ ਆਪਣੀ ਕੁਰਬਾਨੀ ਦਿੱਤੀ ਜਾਂ ਉਸ ਟਾਈਮ ਦੇ ਵਿੱਚ ਝੂਜਿਆ ਤੇ 80% ਹਿੱਸਾ ਪਾਇਆ ਇੱਕ ਮੁਲਕ ਨੂੰ ਆਜ਼ਾਦ ਕਰਾਉਣ ਲਈ। ਸੋ ਮੈਂ ਕਿਹੜੇ ਮੂੰਹ ਨਾਲ ਉਹਨਾਂ ਨੂੰ ਮੂਰਖ ਕਹਾਂ, ਮੈਂ ਕਿਹੜੇ ਮੂੰਹ ਨਾਲ ਉਹਨਾਂ ਦੀ ਇਸ ਕੁਰਬਾਨੀਆਂ ਨੂੰ ਭੁੱਲਾਂ। ਮੈਂ ਜੇ ਲੱਖ ਮੈਨੂੰ ਕਹੀ ਜਾਣੇ ਰਾਸ਼ਟਰਵਾਦੀ ਆ, ਰਾਸ਼ਟਰਵਾਦੀ ਹੋਣਾ ਵੀ ਇੱਕ ਸਾਡੇ ਲੋਕਾਂ ਨੇ ਇੱਕ ਬਣਾ ਦਿੱਤਾ ਵੀ ਇੱਕ ਰਾਸ਼ਟਰਵਾਦੀ ਬੰਦਾ ਜਿਹੜਾ ਉਹ ਪਤਾ ਨਹੀਂ ਕਿੱਡਾ ਕੁ ਗੁਨਾਹਗਾਰ ਹੁੰਦਾ। ਰਾਸ਼ਟਰਵਾਦੀ ਹੋਣਾ ਕੋਈ ਬੁਰੀ ਗੱਲ ਨਹੀਂ ਹੈ, ਇਹਦੇ ਵਿੱਚ ਕੋਈ ਬੁਰੀ ਚੀਜ਼ ਨਹੀਂ ਹੈ, ਪਰ ਗੱਲ ਤਾਂ ਇਹ ਹੁੰਦੀ ਹੈ ਵੀ ਤੁਸੀਂ ਕਿਹੋ ਜਿਹੇ ਕਿਸਮ ਦੇ ਰਾਸ਼ਟਰਵਾਦੀ ਹੋ, ਕਿੰਨੇ ਕੁ ਕੱਟੜ ਹੋ। ਜੇ ਅੱਜ ਕੋਈ ਮੰਨ ਲੈਂਦੇ ਆ ਵੀ ਰਾਸ਼ਟਰਵਾਦੀ ਲੋਕ ਉਹਨਾਂ ਨੂੰ ਮੰਨਿਆ ਜਾਂਦਾ ਜਿਨ੍ਹਾਂ ਨੂੰ RSS ਵਾਲੇ ਜਾਂ ਹਿੰਦੂਤਵ ਦਾ ਨਾਰਾ ਲਾਉਂਦੇ ਆ ਜਾਂ ਕਿਸੇ ਦਾ ਧਰਮ ਪਰਿਵਰਤਨ ਕਰਾਉਣ ਦੀ ਕੋਸ਼ਿਸ਼ ਕਰਦੇ ਆ, ਉਹੋ ਜਿਹੇ ਬੰਦਿਆਂ ਨੂੰ ਮੰਨਿਆ ਜਾਂਦਾ, ਤਾਂ ਤੁਸੀਂ ਜਿਹੜੀ ਕੁਰਬਾਨੀਆਂ ਦੇਣ ਵਾਲੇ ਵੀ ਤਾਂ ਰਾਸ਼ਟਰਵਾਦੀ ਸੀ ਨਾ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ। ਪਰ ਇਹ ਵੱਖਰੀ ਗੱਲ ਹੁੰਦੀ ਹੈ ਵੀ ਸੋਚ ਤੁਹਾਡੇ ਤੇ ਡਿਪੈਂਡ ਕਰਦੀ ਹੈ। ਜੇ ਕੱਲ ਨੂੰ ਤੁਹਾਡਾ ਰਾਜ ਕਾਜ ਆਉਂਦਾ ਤੇ ਕੀ ਤੁਸੀਂ ਵੀ ਇਸੇ ਸੋਚ ਦੇ ਮਾਲਕ ਹੋਵੋਗੇ, ਤੁਸੀਂ ਵੀ ਉਹਨਾਂ ਨੂੰ ਥਾਂ ਦੇਵੋਗੇ ਕਿ ਉਹਨਾਂ ਪ੍ਰਤੀ ਤੁਹਾਡੀ ਵੀ ਵਿਚਾਰ ਇਹ ਹੋਣਗੇ। ਇਹ ਚੀਜ਼ਾਂ ਬਹੁਤ ਗਹਿਰਾਈ ਨਾਲ ਸੋਚਣ ਵਾਲੀਆਂ। ਸੋ ਦੇਖਾਂ ਦੇਖੀ ਸੁਣਾ ਸੁਣੀ ਇੱਕੋ ਗੱਲ ਨੂੰ ਕਰੀ ਜਾਣਾ, ਜਾਂ ਤਾਂ ਆਜ਼ਾਦੀ ਦਿਹਾੜਾ ਮਨਾਉਣ ਲੱਗ ਜਾਣਾ ਤੇ ਵਾਹ ਜੀ ਵਾਹ ਉਹ ਮਨਾਈ ਜਾਣਾ ਤੇ ਉਹਦੀਆਂ ਵਧਾਈਆਂ ਦੇਈ ਜਾਣਾ, ਤੇ ਜਾਂ ਫਿਰ ਜੇ ਉਲਟ ਬੋਲਣ ਲੱਗ ਜਾਣਾ ਤਾਂ ਉਹਦੇ ਉਲਟ ਹੀ ਬੋਲੀ ਜਾਣਾ। ਹਰ ਦੂਜੀ ਪੋਸਟ ਦੇ ਵਿੱਚ ਲਿਖਿਆ ਤੁਹਾਨੂੰ ਮੁਬਾਰਕ ਆਜ਼ਾਦੀ, ਆਜ਼ਾਦੀ ਕਿੱਥੇ ਆ ਫਲਾਨਾ। ਮੈਂ ਪਿਛਲੇ ਸਾਲ ਵੀ ਇੱਕ ਆਰਟੀਕਲ ਲਿਖਿਆ ਸੀ ਵੀ ਅਸੀਂ ਧੱਕੇ ਨਾਲ ਆਜ਼ਾਦੀ ਤੋਂ ਕਈ ਗੁਣਾ ਹੋਰ ਆਜ਼ਾਦੀ ਲਈ ਹੋਈ ਆ। ਇਹ ਵੀ ਇੱਕ ਸੱਚਾਈ ਆ, ਇੱਕ ਪਹਿਲੂ ਇਹ ਵੀ ਆ, ਜਿਹੜੀ ਆਜ਼ਾਦੀ ਜਿੰਨੀ ਸਾਨੂੰ ਮਿਲੀ ਸੀ ਨਾ ਉਸ ਆਜ਼ਾਦੀ ਤੋਂ ਗਾਂਹ ਅਸੀਂ ਦੁੱਗਣੀ ਆਜ਼ਾਦੀ ਆਪਦੇ ਧੱਕੇ ਨਾਲ ਮਾਣ ਰਹੇ ਹਾਂ, ਤੇ ਉਹ ਆਜ਼ਾਦੀ ਅਸੀਂ ਇਹੋ ਜਿਹੀ ਮਾਣ ਰਹੇ ਹਾਂ ਜਿਹੜੀ ਦੂਜਿਆਂ ਲਈ ਉਹਨਾਂ ਦੇ ਨੱਕ ਤੱਕ ਪਹੁੰਚਦੀ ਆ। ਕਹਿੰਦੇ ਨੀ ਇੱਕ ਜਿਹੜੀ ਕਹਾਵਤ ਆ ਵੀ ਆਜ਼ਾਦੀ ਉਨੀ ਹੁੰਦੀ ਆ ਜੀ ਜਿੱਥੋਂ ਤੱਕ ਤੁਹਾਡਾ ਨੱਕ ਜਾਂਦਾ, ਨੱਕ ਤੋਂ ਗਾਂਹ ਦੂਜੇ ਦਾ ਨੱਕ ਸ਼ੁਰੂ ਹੋ ਜਾਂਦਾ, ਤੇ ਇਸ ਕਰਕੇ ਆਜ਼ਾਦੀ ਉਨੀ ਕੁ ਰੱਖਣੀ ਚਾਹੀਦੀ ਆ। ਪਰ ਅਸੀਂ ਤਾਂ ਉਦੋਂ ਕਿਤੇ ਵੱਧ ਆਜ਼ਾਦੀ ਮਾਣਦੇ ਹਾਂ। ਅਸੀਂ ਖਾਸ ਕਰਕੇ ਜੇ ਭਾਰਤ ਦੇ ਵਿੱਚ ਅਸੀਂ ਗੱਲ ਕਰੀਏ, ਵਿਦੇਸ਼ਾਂ ਦੇ ਵਿੱਚ ਤਾਂ ਸਾਨੂੰ ਜੇ ਅਸੀਂ ਦੱਸਿਆ ਜਾਵੇ ਤਾਂ ਬਹੁਤ ਸਾਰੀ ਗੁਲਾਮੀ ਆ ਸਾਡੇ ਕੋਲੇ, ਬਹੁਤ ਸਾਰੀਆਂ ਅਸੀਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਨਹੀਂ ਕਰ ਸਕਦੇ, ਜਿਹੜੀਆਂ ਇੱਕ ਪਾਬੰਦੀ ਆ ਸਾਡੇ ਤੇ, ਇਹਦਾ ਮਤਲਬ ਗੁਲਾਮੀ ਆ ਸਾਡੇ ਤੇ ਇੱਕ ਕਿਸਮ ਦੀ, ਇਹ ਕਿਹਾ ਜਾ ਸਕਦਾ। ਜੇ ਨਜ਼ਰੀਆ ਹੀ ਆ, ਸੋਚਣ ਦਾ ਨਜ਼ਰੀਆ ਹੀ ਆ ਵੀ ਸਾਡੇ ਅਸੀਂ ਮਨ ਮਰਜ਼ੀ ਨਾਲ ਸੜਕ ਨਹੀਂ ਯੂਜ਼ ਕਰ ਸਕਦੇ, ਮਨ ਮਰਜ਼ੀ ਨਾਲ ਇੱਥੋਂ ਤੱਕ ਕਿ ਆਪਦੇ ਘਰ ਦੇ ਵਿੱਚ ਵੀ ਕਿੱਟ ਨਹੀਂ ਲਾ ਸਕਦੇ। ਇਹ ਵੀ ਤਾਂ ਇੱਕ ਗੁਲਾਮੀ ਆ ਨਾ ਅੱਜ ਦੇ ਇਸ ਮੁਲਕ ਦੇ ਵਿੱਚ। ਜੇ ਪੂਰਨ ਤੌਰ ਤੇ ਆਜ਼ਾਦੀ ਚਾਹੁੰਦੇ ਹੋ ਤੁਸੀਂ ਤਾਂ ਪੂਰਨ ਤੌਰ ਤੇ ਆਜ਼ਾਦੀ ਦਾ, ਥੋੜੇ ਦਿਨ ਪਹਿਲਾਂ ਮੈਂ ਇੱਕ ਵੀਡੀਓ ਦੇਖ ਰਿਹਾ ਸੀ, ਇੱਕ ਗੋਰਾ ਬਿਨਾਂ ਲਾਇਸੈਂਸ ਤੋਂ ਕਾਰ ਚਲਾ ਰਿਹਾ ਸੀ, ਪੁਲਿਸ ਵਾਲਾ ਤੋਂ ਲਾਇਸੈਂਸ ਮੰਗ ਰਿਹਾ ਸੀ, ਤਾਂ ਮੂਹਰੋਂ ਗੋਰਾ ਉਹਦਾ ਬਹਿਸ ਰਿਹਾ ਸੀ, ਕਹਿੰਦਾ ਤੂੰ ਕੌਣ ਹੁੰਦਾ ਲਾਇਸੈਂਸ ਮੰਗਣ ਵਾਲਾ, ਕਹਿੰਦਾ ਧਰਤੀ ਤੇਰੀ ਆ, ਕਹਿੰਦਾ ਨਾ, ਇਹ ਕਹਿੰਦਾ ਜੋ ਆਬੋ ਹਵਾ ਜਾਂ ਤੂੰ ਮੈਨੂੰ ਪੈਦਾ ਕੀਤਾ ਜਾਂ ਮੈਨੂੰ ਰੱਬ ਨੇ ਪੈਦਾ ਕੀਤਾ, ਰੱਬ ਨੇ ਧਰਤੀ ਬਣਾਈ ਆ, ਮੈਂ ਉਹਦਾ ਆਜ਼ਾਦ ਪੁੱਤ ਆ ਤੇ ਮੈਂ ਜਿੱਥੇ ਮਰਜ਼ੀ ਘੁੰਮਾਂ, ਤੂੰ ਕੌਣ ਹੁੰਦਾ ਮੈਨੂੰ ਰੋਕਣ ਵਾਲਾ। ਤਾਂ ਉਹ ਬੜੀ ਬਹਿਸਬਾਜ਼ੀ ਉਹਨਾਂ ਦੀ, ਤੁਸੀਂ ਯੂਟਿਊਬ ਦੇ ਉੱਤੇ ਉਹ ਵੀਡੀਓ ਦੇਖ ਸਕਦੇ ਹੋ, ਰੀਅਲ ਵੀਡੀਓ ਆ। ਸੋ ਅਸਲ ਆਜ਼ਾਦੀ ਤਾਂ ਫਿਰ ਉਹ ਹੋਗੀ ਜੇ ਸਹੀ ਮਾਇਨਿਆਂ 'ਚ ਦੇਖਿਆ ਜਾਵੇ, ਪਰ ਉਹ ਆਜ਼ਾਦੀ ਤਾਂ ਸਾਡੇ ਜਾਨਵਰਾਂ ਕੋਲੇ ਵੀ ਹੈ ਨਹੀਂ ਅੱਜ, ਜਿਨ੍ਹਾਂ ਨੂੰ ਅਸੀਂ ਆਜ਼ਾਦ ਪੰਛੀ ਕਹਿੰਦੇ ਹਾਂ ਉਹਨਾਂ ਕੋਲੇ ਵੀ ਨਹੀਂ। ਉਹਨਾਂ ਨੂੰ ਵੀ ਅਸੀਂ ਸੈਂਚਰੀ ਏਰੀਆ 'ਚ ਜਾਂ ਕਿਤੇ ਨਾ ਕਿਤੇ ਕੈਦ ਕਰ ਲਿਆ ਕਿ ਚਾਹੇ ਉਹ ਚਿੜੀਆ ਘਰਾਂ 'ਚ ਹੋਣ ਤੇ ਜਾਂ ਘਰ ਦੇ ਪਿੰਜਰਿਆਂ 'ਚ ਹੋਣ, ਅਸੀਂ ਤਾਂ ਉਹਨਾਂ ਨੂੰ ਵੀ ਕੈਦ ਕਰ ਲਿਆ। ਸੋ ਇਹ ਗੱਲਾਂ ਨਾ ਮਾਨਣ ਸਮਝਣ ਦੀਆਂ ਹੁੰਦੀਆਂ। ਜੇ ਤਾਂ ਤੁਸੀਂ ਸਮਝ ਲਓ ਕਿਸੇ ਵੀ ਚੀਜ਼ ਨੂੰ ਵੀ ਭਾਈ ਇਹ ਅਸੂਲ ਆ, ਇਹ ਸਿਸਟਮ ਆ, ਤਾਂ ਤੁਸੀਂ ਇਸ ਚੀਜ਼ ਨੂੰ ਸਿਸਟਮ ਕਹਿ ਲਓ ਵੀ ਹੁਣ ਮੈਨੂੰ ਪਤਾ ਮੈਂ ਆਪਦੇ ਘਰ ਦੇ ਪਿੱਛੇ ਮੰਨ ਲਓ ਸਵੀਮਿੰਗ ਪੂਲ ਬਣਾਉਣਾ, ਤਾਂ ਉਹ ਪੂਲ ਬਣਾਉਣ ਲਈ ਮੈਨੂੰ ਪਹਿਲਾਂ ਕੌਂਸਲ ਕੋਲੇ ਜਾਣਾ ਪੈਣਾ, ਕੌਂਸਲ ਤੋਂ ਮਨਜ਼ੂਰੀਆਂ ਲੈਣੀਆਂ ਪੈਣੀਆਂ, ਹੋ ਸਕਦਾ ਕੌਂਸਲ ਨਾ ਕਰਦੇ, ਫਿਰ ਮੇਰੇ ਆਂਢੀ ਗੁਆਂਢੀਆਂ ਨੂੰ ਪੁੱਛਿਆ ਜਾਊਗਾ ਵੀ ਭਾਈ ਤੁਹਾਨੂੰ ਕੋਈ ਅੜਿੱਕਾ ਤਾਂ ਨਹੀਂ। ਤਾਂ ਹੁਣ ਦੇਖੋ ਫਿਰ ਮੇਰੀ, ਜੇ ਤਾਂ ਇਹਨੂੰ ਸੋਚਦੇ ਆ ਇਸ ਐਂਗਲ ਤੋਂ ਵੀ ਮੇਰੀ ਆਜ਼ਾਦੀ ਕੀ ਰਹਿ ਗਈ, ਮੈਂ ਘਰ ਦਾ ਪਲਾਟ ਦੇ ਉੱਤੇ ਪੈਸੇ ਮੈਂ ਲਾਏ ਆ, ਮੈਂ ਘਰ ਤੇ ਲਾਇਆ, ਮੈਂ ਆਪਦੇ ਘਰ ਦੇ ਵਿੱਚ ਖੂਹ ਪੱਟਾਂ ਖਾਤਾ ਪੱਟਾਂ, ਮੈਨੂੰ ਕਿਵੇਂ ਰੋਕਣਗੇ ਇਹ। ਸੋ ਇੱਕ ਪਾਸੇ ਤਾਂ ਫਿਰ ਇਹ ਸੋਚੇ ਤੋਂ ਗੁਲਾਮੀ ਬਣਦੀ ਆ, ਤੇ ਜੇ ਉਹਨੂੰ ਸੱਭਿਅਕ ਤਰੀਕੇ ਨਾਲ ਸੋਚਦੇ ਆ ਤਾਂ ਉਹ ਇੱਕ ਸਿਸਟਮ ਬਣਦਾ ਵੀ ਸਿਸਟਮ ਆ ਜੀ, ਕਿਸੇ ਦੀ ਵੀ ਕੋਈ ਡਿੱਕਾ ਨਾ ਲੱਗੇ, ਕੱਲ ਨੂੰ ਕਿਸੇ ਕੋਈ ਕੁਦਰਤ ਨੂੰ, ਪਰਿਆਵਰਨ ਨੂੰ, ਕੋਈ ਆਂਢ ਗੁਆਂਢ ਨੂੰ, ਕਿਸੇ ਵੀ ਚੀਜ਼ ਨਾਲ ਕੋਈ ਦਿੱਕਤ ਨਾ ਆਵੇ, ਤਾਂ ਕਿ ਉਹ ਫਿਰ ਇੱਕ ਪੈਮਾਨੇ ਦਾ ਇਹ ਧੋ ਕੇ ਕੱਢਿਆ ਜਾਵੇ। ਸੋ ਹੁਣ ਮੰਨਣਾ ਇਹ ਆ ਵੀ ਇਹ ਆਜ਼ਾਦੀ ਆ ਕਿ ਗੁਲਾਮੀ, ਇਹ ਤੁਹਾਡੀ ਸੋਚ ਤੇ ਡਿਪੈਂਡ ਕਰਦਾ। ਮੈਂ ਜਿਹੜਾ ਪਿਛਲੇ ਸਾਲ ਆਰਟੀਕਲ ਲਿਖਿਆ ਸੀ, ਸ਼ਾਇਦ ਮੈਂ ਕੋਸ਼ਿਸ਼ ਕਰੂੰਗਾ ਅੱਜ ਲੱਭ ਕੇ ਸ਼ੇਅਰ ਕਰਾਂ, ਪਰ ਉਸ ਆਰਟੀਕਲ ਦੇ ਵਿੱਚ ਜਿਹੜੀਆਂ ਕਿਲੇ ਉਹਦਾ ਟਾਈਟਲ ਸੀ ਪੱਥਰ ਕਹੇ ਖੁਰੀ ਜਾਂਦੇ ਆ। ਸੋ ਉਹਦਾ ਕਾਰਨ ਇਹ ਸੀ ਵੀ ਜਿਹੜੇ ਭਾਰਤ ਦੇ ਵਿੱਚ ਲੋਕ ਕਹਿ ਰਹੇ ਸੀ ਵੀ ਅਸੀਂ ਆਜ਼ਾਦੀ 'ਚ ਮਾਰੇ ਪਏ ਹਾਂ, ਸਾਡੇ ਕੋਲ ਆਜ਼ਾਦੀ ਹੈ ਨਹੀਂ, ਗੁਲਾਮੀ 'ਚ ਮਾਰੇ ਪਏ ਹਾਂ,
ਤਾਂ ਮੈਂ ਉਹਨਾਂ ਨੂੰ ਜਿਹੜੇ ਤਾਨੇ ਮਿਹਣਿਆਂ ਦੇ 10-15 ਇਹ ਤਸਵੀਰਾਂ ਦਿਖਾਈਆਂ ਸੀ ਵੀ ਦੇਖੋ ਤੁਸੀਂ ਜਿੱਥੇ ਜੀ ਕਰਦਾ ਖੁੱਲੇ ਚ ਖੜ ਕੇ ਖੜ ਜਾਂਦੇ ਹੋ, ਜੋ ਮਰਜ਼ੀ ਆਪਦੀ ਕਾਰਵਾਈ ਪਾ ਦਿੰਦੇ ਹੋ, ਤੇ ਉਹ ਆਜ਼ਾਦੀ ਹੈ ਕਿ ਇੱਥੇ ਅਸੀਂ ਥੁੱਕ ਨੀ ਸਕਦੇ ਜੇ ਆਸਟ੍ਰੇਲੀਆ ਚ ਆਇਆ ਜਾਂ ਬਾਹਰਲੇ ਮੁਲਕ ਚ ਕਿਸੇ ਚ ਆ ਕੇ ਤੇ ਅਸੀਂ ਆਜ਼ਾਦ ਹਾਂ। ਜੇ ਜਾਂ ਹੋਰ ਦੱਸੋ ਤੁਸੀਂ ਸੜਕਾਂ ਦੇ ਉੱਤੇ ਜਿੱਥੇ ਮਰਜ਼ੀ ਘੰਟਿਆਂ ਬੱਧੀ ਬੱਸਾਂ ਕਾਰਾਂ ਟਰੱਕ ਖੜਾ ਲੈਂਦੇ ਹੋ, ਜੋ ਮਰਜ਼ੀ ਗੱਲਾਂ ਕਰੀ ਜਾਵੇ ਤੇ ਅਸੀਂ ਇੱਕ ਟਾਇਰ ਰੋਕ ਕੇ ਦਿਖਾਈਏ ਤਾਂ ਸਹੀ, ਅਸੀਂ ਗੁਲਾਮ ਹਾਂ ਕਿ ਤੁਸੀਂ ਗੁਲਾਮ ਹਾਂ। ਸੋ ਇਹ ਜਿਹੀਆਂ ਮੇਰੇ ਕੋਲ ਹਜ਼ਾਰਾਂ ਉਦਾਹਰਨਾਂ ਪਈਆਂ ਜੀ, ਜਿੱਥੇ ਅਸੀਂ ਖੁੱਲ੍ਹ ਕੇ ਆਜ਼ਾਦੀ ਮਾਣ ਰਹੇ ਹਾਂ ਆਪਦੇ ਮੁਲਕ ਦੇ ਵਿੱਚ, ਪਰ ਫੇਰ ਵੀ ਅਸੀਂ ਕੋਸ ਰਹੇ ਹਾਂ, ਕੋਸ ਰਹੇ ਹਾਂ ਕਿਉਂਕਿ ਸਾਡਾ ਨਜ਼ਰੀਆ ਵੱਖਰਾ ਸੀ, ਨਜ਼ਰੀਆ ਇੱਕ ਹੋਰ ਕਿਸਮ ਦਾ ਸੀ, ਆਜ਼ਾਦੀ ਦੇ ਮਾਇਨੇ ਹੋਰ ਆ ਸਾਡੇ ਹਿਸਾਬ ਨਾਲ। ਦੂਜੀ ਇੱਕ ਤਾਂ ਇਹ ਪੱਖ ਆ, ਤੇ ਦੂਜਾ ਪੱਖ ਆ ਜਿਹੜਾ ਕੁਝ ਇੱਕ ਲੋਕ ਆ ਜਿਹੜੇ ਉਹ ਲੋਕਾਂ ਨੂੰ ਜੇ ਉਹਨਾਂ ਦਾ ਰਾਜ ਨਹੀਂ ਆਉਂਦਾ ਜਾਂ ਉਹਨਾਂ ਦੇ ਹੱਥ ਨਹੀਂ ਬਾਗਡੋਰ ਤਾਂ ਉਹਨਾਂ ਦੇ ਹਿਸਾਬ ਨਾਲ ਗੁਲਾਮੀ ਆ, ਜੇ ਉਹਨਾਂ ਦੇ ਹੱਥ ਚ ਬਾਗਡੋਰ ਆ ਤਾਂ ਫਿਰ ਉਹ ਆਜ਼ਾਦ ਆ। ਸੋ ਇਹ ਦੋਨੇ ਚੀਜ਼ਾਂ ਕਿਤੇ ਨਾ ਕਿਤੇ ਤੁਸੀਂ ਆ ਭਾਜਪਾ ਦੀ ਬਿਆਨਬਾਜ਼ੀ ਦੇਖ ਲਓ 10 ਸਾਲ ਪਹਿਲਾਂ ਦੀ, ਜਦੋਂ ਸਰਕਾਰ ਚ ਨਹੀਂ ਸੀ ਤਾਂ ਉਦੋਂ ਭਾਰਤ ਚ ਅਸੀਂ ਗੁਲਾਮੀ ਭੋਗ ਰਹੇ ਕਹਿ ਰਹੇ ਸੀ, ਤੇ ਹੁਣ ਹੁਣ ਉਹ ਕਿੱਥੇ ਗਏ ਸੀ, ਕਾਂਗਰਸ ਦੇ ਗੁਲਾਮ ਹੋ ਗਏ ਉਦੋਂ ਕਹਿੰਦੇ ਹੁੰਦੇ ਸੀ, ਹੁਣ ਕਿੱਧਰ ਗਈਆਂ ਉਹਨਾਂ ਦੀਆਂ ਗੱਲਾਂ। ਇਹ ਇੱਕ ਸਿਰਫ ਨਜ਼ਰੀਏ ਆ, ਤੁਸੀਂ ਜਿਹੜਾ ਆਪਦਾ ਜੀਵਨ ਲੈ ਕੇ ਆਇਆ ਉਹ ਹੈਗਾ ਮਿਣਿਆ ਤੁਲਿਆ, ਤੇ ਉਸ ਜੀਵਨ ਦੇ ਵਿੱਚ ਚਾਹੇ ਤਾਂ ਇਹਨਾਂ ਕਲੇਸਾਂ ਚ ਕੱਢ ਲਓ, ਇਹਨਾਂ ਨਜ਼ਰੀਆਂ ਚ ਕੱਢ ਲਓ, ਇਹਨਾਂ ਗੱਲਾਂ ਦੇ ਵਿੱਚ ਆਪਦਾ ਜਿਹੜਾ ਸੁਨਹਿਰੀ ਵਕਤ ਆ ਉਹਨੂੰ ਗਾਲ ਕੇ ਕੱਢ ਲਓ, ਤੇ ਚਾਹੇ ਇਹਨੂੰ ਮਾਣ ਕੇ ਕੱਢ ਲਓ। ਸੋ ਮੇਰੀ ਇੱਥੇ ਮੰਨਣਾ ਇਹ ਆ ਵੀ ਜੇ ਕੋਈ ਬੰਦਾ ਅੱਜ ਆਜ਼ਾਦੀ ਦਿਵਸ ਤੇ ਜੈ ਹਿੰਦ ਕਹਿ ਕੇ ਜਾਂ ਉਹਨੂੰ ਆਜ਼ਾਦੀ ਦੀਆਂ ਜਿਹੜੀਆਂ ਵਧਾਈਆਂ ਦੇ ਕੇ ਖੁਸ਼ੀ ਮਿਲਦੀ ਆ ਤਾਂ ਉਹਨੂੰ ਲੈ ਲੈਣੀ ਚਾਹੀਦੀ ਆ, ਤੇ ਜੇ ਜਿਹਨੂੰ ਇਹ ਚੀਜ਼ ਨਹੀਂ ਚੰਗੀ ਲੱਗਦੀ ਉਹਨੂੰ ਨਹੀਂ ਕਰਨੀ ਚਾਹੀਦੀ, ਉਹਨੂੰ ਦੂਜੇ ਦਾ ਅੜਿੱਕਾ ਵੀ ਨਹੀਂ ਬਣਨਾ ਚਾਹੀਦਾ, ਉਹਨੂੰ ਆਪਦਾ ਜਾਂ ਤਾਂ ਕੋਈ ਉਹਦਾ ਕੋਈ ਦੱਸਿਆ ਜਾਵੇ ਵੀ ਉਹਦਾ ਤਰੀਕਾ ਦੱਸਿਆ ਜਾਵੇ ਵੀ ਆਹ ਚਾਰ ਚੀਜ਼ਾਂ ਸਾਡੀਆਂ ਮਾੜੀਆਂ ਜੀ ਤੇ ਅਸੀਂ ਇਸ ਚੀਜ਼ ਨੂੰ ਮੰਨਦੇ ਨੀ, ਹੁਣ ਅਸੀਂ ਆਹ ਕਰਾਂਗੇ, ਫੇਰ ਆਪਾਂ ਕੋਸ਼ਿਸ਼ ਕਰਾਂਗੇ ਪੜਤਾਲਾਂਗੇ ਵੀ ਜਿਹੜੇ ਸਰਦਾਰ ਭਗਤ ਸਿੰਘ ਹੋ ਰਹੇ ਸੀ, ਕਰਤਾਰ ਸਿੰਘ ਸਰਾਭੇ ਹੋ ਰਹੇ ਸੀ, ਕੀ ਉਹ ਕਿਸੇ ਗੱਲੋਂ ਦਿਮਾਗੀ ਤੌਰ ਤੇ ਪਰੇਸ਼ਾਨ ਤਾਂ ਨੀ ਸੀਗੇ ਜਿਹੜੇ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਉਦੋਂ ਦੇਸ਼ ਲਈ, ਜਾਂ ਚਾਹੇ ਉਹ ਗਦਰੀ ਬਾਬੇ ਆਏ ਆਪਦਾ ਕੰਮ ਧੰਦੇ ਛੱਡ ਕੇ ਆਪਦੀ ਵਿਦੇਸ਼ ਦੀ ਲਾਈਫ ਛੱਡ ਕੇ ਉਹ ਪਹੁੰਚੇ, ਜਾਂ ਹੋਰ ਬਹੁਤ ਸਾਰੀਆਂ ਹਜ਼ਾਰਾਂ ਲੱਖਾਂ ਉਦਾਹਰਨਾਂ, ਜਿਹੜੇ 80% ਜਿਹੜੇ ਲੋਕ ਸ਼ਹੀਦੀਆਂ ਪ੍ਰਾਪਤ ਕੀਤੀਆਂ ਕਾਲੇ ਭਾਵੇਂ, ਉਹ ਕਿਤੇ ਨਾ ਕਿਤੇ ਉਹਨਾਂ ਦੇ ਕੀ ਹੈ ਮਾਨਸਿਕ ਸੰਤੁਲਨ ਨਾ ਸਹੀ ਹੋਵੇ ਤੇ ਅਸੀਂ ਸਾਰੇ ਸਿਆਣੇ ਹੋਈਏ, ਇਹ ਤਾਂ ਨੀ ਕਿਤੇ ਇਹ ਵੀ ਸੋਚਣ ਦੀ ਗੱਲ ਆ। ਸੋ ਦੋਸਤੋ, ਮੈਂ ਆਪਣੇ ਵੱਡੇ ਵਡੇਰਿਆਂ ਨੂੰ ਆਪਣੇ ਪਰਸਨਲ ਤੌਰ ਤੇ ਕਹਿ ਸਕਦਾ ਵੀ ਵੱਡੇ ਵਡੇਰਿਆਂ ਨੂੰ ਨਾ ਮੈਂ ਉਹਨਾਂ ਨੂੰ ਛੋਟਾ ਦਿਖਾ ਰਿਹਾ, ਨਾ ਮੈਂ ਉਹਨਾਂ ਨੂੰ ਦਿਖਾਉਣਾ ਚਾਹੁੰਦਾ, ਨਾ ਮੈਂ ਉਹਨਾਂ ਦੀ ਜਿਹੜੀ ਸੋਚ ਨੂੰ ਮਾੜੀ ਕਹਿਣਾ ਚਾਹੁੰਦਾ, ਮੈਂ ਤਾਂ ਉਹਨਾਂ ਨੂੰ ਸਲਾਮ ਕਰਦਾ ਤੇ ਅੱਜ ਦੇ ਦਿਨ ਦੇ ਉੱਤੇ ਮੁਬਾਰਕਾਂ ਵਧਾਈਆਂ ਦੀ ਥਾਂ ਦੇ ਉੱਤੇ ਮੈਂ ਉਹਨਾਂ ਨੂੰ ਯਾਦ ਕਰਦਾ, ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਾ, ਤੇ ਮੈਂ ਉਹਨਾਂ ਲੋਕਾਂ ਨੂੰ ਵੀ ਯਾਦ ਕਰਦਾ ਜਿਨ੍ਹਾਂ ਨੂੰ ਸਿਆਸੀ ਭੇਂਟ ਚੜ ਕੇ ਲੱਖਾਂ ਦੀ ਗਿਣਤੀ ਦੇ ਵਿੱਚ ਉਜਾੜਾ ਕਰਨਾ ਪਿਆ, ਤੇ ਉਹ ਉਜਾੜੇ ਤਹਿਤ ਇੱਕ ਮੁਲਕ ਦੂਜੇ ਮੁਲਕ ਚੋਂ ਬੰਦਿਆਂ ਦੇ ਜਾਣਾ, ਵੱਡਾ ਟੁੱਕੀਆਂ ਹੋਣੀਆਂ, ਤੇ ਮੈਨੂੰ ਉਹ ਟ੍ਰੇਨ ਦੇ ਵਿੱਚ ਵੱਡੇ ਹੋਏ ਲੋਕ, ਉਹ ਗੱਡਿਆਂ ਦੇ ਉੱਤੇ ਲੱਦੇ ਵੱਡੇ ਹੋਏ ਲੋਕ ਵੀ ਮੈਨੂੰ ਅੱਜ ਦਿਖਾਈ ਦੇ ਰਹੇ ਆ। ਸੋ ਮੁਬਾਰਕਾਂ ਦੀ ਥਾਂ ਤੇ ਮੈਂ ਅੱਜ ਉਹਨਾਂ ਨੂੰ ਚੇਤੇ ਕਰਦਾ ਵੀ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਸੀ ਤੇ ਬਿਨਾਂ ਕਸੂਰ ਤੋਂ ਸਿਆਸੀ ਭੇਂਟਾਂ ਜਿਹੜੇ ਉਹ ਚੜ ਗਏ ਸਨ, ਉਹਨਾਂ ਲੋਕਾਂ ਦੀ ਅੱਜ ਯਾਦ ਕਰਨ ਦਾ ਵੇਲਾ। ਸੋ ਤੁਹਾਨੂੰ ਜੀ ਕਰਦਾ ਤਾਂ ਜ਼ਰੂਰ ਮਾਣੋ, ਜੇ ਨਹੀਂ ਜੀ ਕਰਦਾ ਤਾਂ ਨਾ ਮਾਣੋ, ਪਰ ਦੂਜੇ ਦੀ ਕਿਸੇ ਵੀ ਗੱਲ ਝੜਕਾ ਨਾ ਬਣੋ, ਜੀਓ ਔਰ ਜੀਨੇ ਦੋ ਦਾ ਜਿਹੜਾ ਨਾਰਾ ਲਾਓ। ਸੋ ਅੱਜ ਵਿਚਾਰ ਤੇ ਗੱਲ ਤਾਂ ਹੋਰ ਕਰਨੀ ਸੀ, ਪਰ ਆਜ਼ਾਦੀ ਦੀ ਗੱਲ ਦਾ ਦੇਖ ਕੇ ਤੇ ਇੱਧਰ ਨੂੰ ਚੱਲ ਗਈ ਗੱਲ, ਮਾਫ਼ੀ ਚਾਹੁੰਦੇ ਹਾਂ ਜੇ ਕਿਸੇ ਨੂੰ ਇਹ ਗੱਲ ਨਾ ਚੰਗੀ ਲੱਗੀ ਹੋਵੇ ਤਾਂ ਉਹ ਆਪਣੇ, ਮੈਂ ਕਿਸੇ ਤੇ ਥੋਪਦਾ ਨਹੀਂ ਜੀ ਗੱਲ, ਇਹ ਮੇਰੀ ਸੋਚ ਸੀ ਤੇ ਮੈਂ ਇਸ ਢੰਗ ਨਾਲ ਜਿਉਣਾ, ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਨੂੰ ਕੋਈ ਰਾਸ਼ਟਰਵਾਦੀ ਆਖੀ ਜਾਵੇ ਤੇ ਚਾਹੇ ਕੋਈ ਅੱਤਵਾਦੀ ਆਖੀ ਜਾਵੇ ਤੇ ਚਾਹੇ ਕੋਈ ਭਾਈ ਇੱਕ ਸਧਾਰਨ ਜਿਹਾ ਬੰਦਾ ਸਮਝ ਲੇ, ਜੋ ਮਰਜ਼ੀ ਸਮਝੇ ਮੈਨੂੰ ਕੋਈ ਫਰਕ ਨਹੀਂ ਪੈਂਦਾ, ਪਰ ਮੇਰੀ ਪਾਲਿਸੀ ਇਹ ਆ ਵੀ ਮੈਂ ਨਾ ਕਿਸੇ ਦੇ ਜੀਵਨ ਚ ਅੜਿੱਕਾ ਲਾਉਣਾ ਤੇ ਨਾ ਮੈਂ ਆਪਣੇ ਜੀਵਨ ਚ ਕੋਈ ਅੜਿੱਕਾ ਜਿਹੜਾ ਬਰਦਾਸ਼ਤ ਕਰਨਾ ਕਰਦਾ, ਤੇ ਮੈਂ ਉਹਦੇ ਲਈ ਵੀ ਕਿਤੇ ਨਾ ਕਿਤੇ ਉਹੀ ਗੱਲ ਆ ਵੀ ਨਾ ਜ਼ੁਲਮ ਕਰੋ ਤੇ ਨਾ ਜ਼ੁਲਮ ਸਹੋ, ਕਿਉਂਕਿ ਦੋਨੇ ਚੀਜ਼ਾਂ ਹੀ ਪਾਪ ਨੇ। ਸੋ ਇੰਨੀਆਂ ਕੁ ਗੱਲਾਂ ਦੇ ਨਾਲ ਮੈਨੂੰ ਲੱਗਦਾ ਆਪਾਂ ਗੀਤ ਸੁਣ ਲਈਏ, ਜ਼ਿਆਦਾ ਹੋ ਗਈ ਗੱਲ, ਤੇ ਫਿਰ ਆਪਾਂ ਮੌਸਮ ਦੀ ਜਾਣਕਾਰੀ ਵੀ ਲੈਣੀ ਆ ਤੇ ਤੁਹਾਡੇ ਵੀ ਸਨੇਹ ਆਉਣੇ ਸ਼ੁਰੂ ਹੋ ਗਏ ਆ ਜੀ, ਤੇ ਸਨੇਹ ਵੀ ਲੈਣੇ ਆ। ਸੋ ਪਹਿਲਾਂ ਗੀਤ ਤੇ ਗੀਤ ਤੋਂ ਬਾਅਦ ਮੈਂ ਫੇਰ ਹਾਜ਼ਰ ਹੁੰਦਾ।
ਬੋਲਿਆਂ ਨੂੰ ਸੁਣਾਉਣ ਲਈ ਗਰਜ਼ ਦੀ ਲੋੜ ਹੈ, ਅਸੀਂ ਮਨੁੱਖੀ ਜੀਵਨ ਨੂੰ ਬੜਾ ਪਵਿੱਤਰ ਮੰਨਦੇ ਹਾਂ ਤੇ ਉਸ ਸੁਨਹਿਰੀ ਭਵਿੱਖ ਦਾ ਸੁਪਨਾ ਵੇਖਦੇ ਹਾਂ ਜਦੋਂ ਮਨੁੱਖ ਪੂਰਨ ਸ਼ਾਂਤੀ ਤੇ ਆਜ਼ਾਦੀ ਚ ਵਿਚਰੇਗਾ। ਸਾਨੂੰ ਇਹ ਪ੍ਰਵਾਨ ਕਰਦਿਆਂ ਦੁੱਖ ਹੁੰਦਾ ਹੈ ਕਿ ਅਸੀਂ ਇਨਸਾਨੀ ਖੂਨ ਡੋਲਣ ਤੇ ਮਜਬੂਰ ਕੀਤੇ ਗਏ ਹਾਂ, ਪਰ ਸਭਨਾਂ ਲਈ ਆਜ਼ਾਦੀ ਲਿਆਉਣ ਵਾਲੇ ਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਸੁੱਟ ਨੂੰ ਜੜੋਂ ਖਤਮ ਕਰਨ ਵਾਲੇ ਮਹਾਨ ਇਨਕਲਾਬ ਦੀ ਬੇਦੀ ਤੇ ਕੁਝ ਵਿਅਕਤੀਆਂ ਦੀ ਬਲੀ ਅਟਲ ਹੈ। ਵਿਚਾਰ ਸ਼ਹੀਦ ਆਜ਼ਮ ਭਗਤ ਸਿੰਘ ਅਜਿਹੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਅਰਮਾਨ ਸਾਰੇ ਚੋ ਗਏ, ਤੁਰਦੇ ਫਿਰਦੇ ਬੰਦਿਆਂ ਦੇ ਮੁੱਲ ਸਸਤੇ ਹੋ ਗਏ। ਇੱਕ ਵਿੱਚ ਸੀ ਸਾਂਭਿਆ ਜਿੰਨਾ ਭਗਤ ਸਿੰਘ ਦੀ ਸੋਚ ਨੂੰ, ਪੰਜਾਬ ਦੇ ਵਾਰਿਸ ਉਹ ਕਿੱਥੇ ਲਾਪਤਾ ਅੱਜ ਹੋ ਗਏ। ਸਮਿਆਂ ਨੇ ਸ਼ਿਵ ਨੂੰ ਖਾ ਲਿਆ ਹੈ, ਬਾਸ਼ਕਾ ਤੋਂ ਤੁਰ ਗਿਆ, ਜਿਵੇਂ ਚੁੱਪ ਨੇ ਕਲਮਾ ਹੋ ਗਿਆ, ਪੱਥਰ ਨੇ ਕਾਗਜ਼ ਹੋ ਗਏ। ਚੁੱਪ ਨੇ ਕਲਮਾ ਹੋ ਗਿਆ, ਪੱਥਰ ਨੇ ਕਾਗਜ਼ ਹੋ ਗਏ।
ਹੱਕ ਸੱਚ ਦੀ ਲੜੋ ਯੋਧਿਓ, ਕਹਿ ਕੇ ਗਦਰੀ ਬਾਬੇ। ਲੱਖ ਭਗਤ ਸਿੰਘ ਨੇ ਅੱਜ ਵੀ ਮੁੱਕਣੇ ਨਹੀਂ ਸਰਾਪ, ਪੱਤੇ ਜਿਸ ਦੇ ਹਰੇ ਹੋ ਕਾਲੀਆਂ ਗੱਲੇ ਨਾ ਸੁੱਕ ਦੀਆਂ।
ਗੀਤ ਸੁਣਿਆ ਜੀ, ਤੇ ਉਮੀਦ ਆ ਆਪ ਜੀ ਨੂੰ ਵੀ ਪਸੰਦ ਆਇਆ ਹੋਵੇਗਾ। ਤੇ ਪ੍ਰੋਗਰਾਮ ਚ ਅੱਗੇ ਵਧਦੇ ਆ ਜੀ। ਆਪ ਜੀ ਦੇ ਸੁਨੇਹੇ ਬਹੁਤ ਸਾਰੇ ਆ ਰਹੇ ਆ, ਤੇ ਸੁਨੇਹੇ ਲੈਣੇ ਆ, ਤੇ ਨਾਲ ਨਾਲ ਤੁਹਾਡੇ ਨਾਲ ਫਿਰ ਥੋੜੀ ਬਹੁਤ ਖਬਰਾਂ ਦੀ ਸਾਂਝ ਵੀ ਪਾਵਾਂਗੇ। ਸਾਡੇ ਨਾਲ ਹਮੀਤ ਚੰਨਾ ਜੀ ਜੁੜੇ ਆ ਜੀ, ਤੇ ਉਹਨਾਂ ਨੇ 15 ਅਗਸਤ ਦੀਆਂ ਜਿਹੜੀਆਂ ਸ਼ੁਭਕਾਮਨਾਵਾਂ ਭੇਜੀਆਂ ਜੀ, ਬਹੁਤ ਮਿਹਰਬਾਨੀ ਜੀ, ਤੁਹਾਨੂੰ ਵੀ ਸ਼ੁਭਕਾਮਨਾਵਾਂ ਹੋਣ ਜੀ। ਤੇ ਦਲਜੀਤ ਸਿੰਘ ਮਹਿਤਾ ਚੌਕ ਤੋਂ ਸਾਨੂੰ ਉਹਨਾਂ ਨੇ 2 ਫੋਟੋਆਂ ਭੇਜਿਆ ਜੀ, ਤੇ ਇੱਕ ਦੇ ਵਿੱਚ ਤਾਂ ਉਹਨਾਂ ਨੇ ਜਿਹੜੀ ਵੇਰਵਾ ਭੇਜਿਆ ਜੀ, ਕਿਵੇਂ ਕਿਵੇਂ ਸ਼ਹੀਦੀਆਂ ਹੋਈਆਂ ਸਨ। ਇਹ ਫਤਿਹ ਚੈਨਲ ਵੱਲੋਂ ਜਾਰੀ ਕੀਤਾ, ਤੇ ਇਹਦੀ ਜਿਹੜੀ ਕਹਿ ਸਕਦੇ ਆ ਵੀ ਇਹ ਸਹੀ ਆ ਜਾਂ ਨਹੀਂ ਸਹੀ, ਉਹਦੀ ਹੋ ਸਕਦਾ ਸਹੀ ਹੋਵੇ, ਕਿਉਂਕਿ ਫਤਿਹ ਚੈਨਲ ਨੇ ਜੇ ਖੁਦ ਬਣਾਇਆ ਤਾਂ ਉਹਨਾਂ ਨੂੰ ਆਪਣਾ ਗਲਤ ਚੀਜ਼ ਦੇ ਉੱਤੇ ਉਹ ਕਦੇ ਵੀ ਨਹੀਂ ਲਾਉਣਗੇ। ਪਰ ਹੋ ਸਕਦਾ ਵੀ ਅੱਜ ਕੱਲ ਫੋਟੋਸ਼ਾਪ ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ, ਤੇ ਇਹਦੇ ਅੰਕੜੇ ਥੋੜੇ ਬਹੁਤ ਇਧਰ ਉਧਰ ਵੀ ਹੋ ਸਕਦੇ ਆ। ਪਰ ਉਹਨਾਂ ਨੇ ਦਲਜੀਤ ਸਿੰਘ ਹੋਰਾਂ ਨੇ ਭੇਜਿਆ ਵੀ ਟੋਟਲ ਜਿਹੜੀ ਫਾਂਸੀ ਆਜ਼ਾਦੀ ਲਈ 121 ਬੰਦਿਆਂ ਨੂੰ ਮਿਲੀ ਸੀ, ਜਿਹ ਚੋਂ 93 ਸਿੱਖ ਸੀ ਤੇ 28 ਗੈਰ ਸਿੱਖ ਸਨ। ਉਮਰ ਕੈਦ 2626 ਬੰਦਿਆਂ ਨੂੰ ਮਿਲੀ ਸੀ ਜੀ, ਜਿਹ ਚੋਂ 2147 ਸਿੱਖ ਸਨ ਤੇ 499 ਗੈਰ ਸਿੱਖ ਸਨ। ਜਲਿਆਂ ਵਾਲੇ ਬਾਗ ਦੇ ਸ਼ਹੀਦ 1300 ਸਨ ਜੀ, ਟੋਟਲ 799 ਸਿੱਖ ਸਨ ਤੇ 501 ਗੈਰ ਸਨ। ਬਜ ਬਜ ਘਾਟ ਦੇ ਸ਼ਹੀਦ 113 ਸਨ ਜੀ ਕੁੱਲ, ਤੇ 67 ਸਿੱਖ ਸਨ ਤੇ 46 ਸਨ। ਕੂਕਾ ਲਹਿਰ ਚ 91 ਹੀ ਜਿਹੜੇ ਸਿੱਖ ਸਨ ਤੇ ਅਕਾਲੀ ਲਹਿਰ ਦੇ ਸ਼ਹੀਦ ਜਿਹੜੇ 500 ਸੀ ਤਾਂ 500 ਹੀ ਸਿੱਖ ਸਨ। ਕੁੱਲ ਜੋੜ ਆ ਜਿਹੜਾ 4771 ਤੇ ਜਿਹੜੇ 3697 ਸਿੱਖ ਤੇ 1074 ਆ ਜਿਹੜੇ ਉਹ ਗੈਰ ਸਿੱਖ ਸਨ। ਇਹ ਅੰਕੜੇ ਜਿਹੜੇ ਦਰਸਾਉਂਦੇ ਆ ਵੀ ਤਕਰੀਬਨ 80% ਦੇ ਲਾਗੇ ਸਾਡੀਆਂ ਕੁਰਬਾਨੀਆਂ। ਪਰ ਮੈਂ ਇਹਦੇ ਚ ਜਿਹੜੀ ਅਕਾਲੀ ਲਹਿਰ ਆ ਇਹਦੇ ਜਿਹੜੇ 500 ਸ਼ਹੀਦ ਹੋਏ ਆ ਇਹ ਇੱਕ ਪੰਜਾਬੀ ਸੂਬੇ ਦੀ ਗੱਲ ਜਾਂ ਉਸ ਦੇ ਵਿੱਚ ਲਹਿਰ ਚ ਆਏ ਆ ਜ਼ਿਆਦੇ ਤੇ ਪਹਿਲਾਂ ਆਜ਼ਾਦੀ ਤੋਂ ਪਹਿਲਾਂ ਵਾਲਿਆਂ ਦੀ ਗਿਣਤੀ ਓਨੀ ਨਹੀਂ ਸੀ। ਪਰ ਫੇਰ ਵੀ ਇਹ ਜਿਹੜੀ ਟੋਟਲ ਜਿਹੜੇ ਅੰਕੜੇ ਦੱਸਦੇ ਆ ਜੀ ਵੀ ਇਹਨਾਂ ਕੋ ਕੁਛ ਆਜ਼ਾਦੀ ਲਈ ਜਿਹੜੀਆਂ ਅਸੀਂ ਕੁਰਬਾਨੀਆਂ ਦਿੱਤੀਆਂ ਤੇ ਹੁਣ ਅਸੀਂ ਆਜ਼ਾਦੀ ਨੂੰ ਇਹ ਉਹ ਮੁਲਕ ਜਿਹੜਾ ਅਸੀਂ ਲਿਆ ਤੇ ਉਹਨੂੰ ਐਂ ਛੱਡ ਦਈਏ ਵੀ ਸਾਨੂੰ ਤਾਂ 4 ਉਂਗਲਾਂ ਦਾ ਪੰਜਾਬ ਦੇ ਦਿਓ ਜੀ, ਅਸੀਂ ਤਾਂ ਉੱਥੇ ਆਪਦਾ ਮੁਲਕ ਬਣਾਉਣਾ, ਸਾਨੂੰ ਨੀ ਚਾਹੀਦਾ ਭਾਰਤ। ਸੋ ਇਹ ਪਤਾ ਨੀ ਕਿੱਡੀ ਕੁ ਸਿਆਣਪ ਦੀ ਗੱਲ ਆ ਤੇ ਇਹ ਹੋ ਸਕਦਾ ਉਹਨਾਂ ਲਈ ਉਹਨਾਂ ਲੋਕਾਂ ਕੋਈ ਹੋਰ ਇਹਦੇ ਪ੍ਰਤੀਕਿਰਿਆ ਹੋਵੇ, ਮੇਰੀ ਸੋਚ ਛੋਟੀ ਹੋਵੇ ਤੇ ਮੈਨੂੰ ਉੱਥੋਂ ਤੱਕ ਨਾ ਸਮਝ ਆਉਂਦੀ ਹੋਵੇ। ਪਰ ਮੈਂ ਬੇਨਤੀ ਜ਼ਰੂਰ ਕਰੂੰਗਾ ਵੀ ਜਿਹੜਾ ਬੰਦੇ ਨੂੰ ਵੀ ਇਸ ਚੀਜ਼ ਦੀ ਸਮਝ ਆਵੇ ਵੀ ਮੈਂ ਪੂਰਾ ਘਰ ਪਿੱਛੇ ਲੈਣ ਪਿੱਛੇ ਲੜਿਆ ਭਿੜਿਆ, ਕੁਰਬਾਨੀਆਂ ਦਿੱਤੀਆਂ, ਆਪਦਾ ਪਿਛੋਕੜ ਗਾਲਿਆ ਤੇ ਮੁੜ ਕੇ ਜਦੋਂ ਸਾਰਾ ਕੁਛ ਠੀਕ ਹੋ ਗਿਆ ਉਦੋਂ ਮੈਂ ਕਹਿਤਾ ਵੀ ਮੈਨੂੰ ਤਾਂ ਬਾਹਰਲੀ ਇੱਕ ਬੈਠਕ ਦੇ ਦਿਓ ਬਸ, ਬਾਕੀ ਤੁਸੀਂ ਰੱਖ ਲਓ। ਇਹ ਨੀ ਮੈਨੂੰ ਸਮਝ ਆਈ ਵੀ ਇਹ ਕਿਹੜੀ ਪਾਲਿਸੀ ਆ ਤੇ ਕਿਉਂ ਆ, ਕਿਉਂ ਦਾਵਾ ਛੱਡੀਏ ਸੀ ਸਾਰੇ ਮੁਲਕ ਦੇ ਉੱਤੇ। ਇਹ 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 ਚੀਜ਼ ਸੋਚਣ ਵਾਲੀ ਆ। ਤੇ ਇਧਰ ਨਾਲ ਨਾਲ ਦਲਜੀਤ ਸਿੰਘ ਹੋਰਾਂ ਨੇ ਇੱਕ ਮੈਸੇਜ ਭੇਜਿਆ, ਕਹਿੰਦੇ ਇਹ ਨਾਰਮਲ ਪਰਸਨ ਪ੍ਰੇਜ਼ ਟੂ ਗੋਡ, ਡੋਂਟ ਗਿਵ ਮੀ ਪ੍ਰੋਬਲਮਸ ਬਟ ਇਹ ਗ੍ਰੇਟ ਪਰਸਨ ਪ੍ਰੇਜ਼ ਟੂ ਗੋਡ ਗਿਵ ਮੀ ਦਾ ਪਾਵਰ ਟੂ ਫੇਸ ਦਾ ਪ੍ਰੋਬਲਮਸ। ਸੋ ਇਹ ਵੀ ਇੱਕ ਨਜ਼ਰੀਆ ਜੀ, ਕੋਈ ਬੰਦਾ ਸੁੱਖ ਕਹਿ ਸਕਦਾ ਵੀ ਸਾਨੂੰ ਪੰਗੇ ਨਾ ਦਿਓ ਤੇ ਕੋਈ ਕਹਿੰਦਾ ਵੀ ਪੰਗੇ ਜਿੰਨੇ ਮਰਜ਼ੀ ਦੇ ਦਿਓ ਤੇ ਪਰ ਪੰਗਿਆਂ ਨੂੰ ਫੇਸ ਕਰਨ ਦੀ ਜਿਹੜੀ ਉਹ ਤਾਕਤ ਦਿਓ। ਇਹ ਇਹ ਜਿਹੜਾ ਕਹਿੰਦੇ ਨਾਰਮਲ ਤੇ ਜਿਹੜੇ ਗ੍ਰੇਟ ਬੰਦੇ ਦੇ ਇਹੀ ਫਰਕ ਆ। ਜੇ ਇੱਕ ਜੇ ਕੋਈ ਮਹਾਨ ਸ਼ਬਦ ਕਿਸੇ ਬੰਦੇ ਨਾਲ ਜੋੜਦੇ ਆ ਤਾਂ ਮਹਾਨਤਾ ਉਹਦੀ ਇੱਥੇ ਹੁੰਦੀ ਆ ਵੀ ਉਹਦੇ ਚ ਝੱਲਣ ਦੀ ਤਾਕਤ, ਉਹਦਾ ਟੈਂਪਰ ਆ ਜਿਹੜਾ ਉਹ ਕਾਫੀ ਹੁੰਦਾ ਤੇ ਉਹ ਇਸੇ ਚੀਜ਼ ਦੀ ਪ੍ਰੇਅਰ ਕਰਦਾ, ਮੈਨੂੰ ਜਿਹੜੀਆਂ ਮੁਸੀਬਤਾਂ ਨਾਲ 2-4 ਹੱਥ ਹੋਣ ਲਈ ਮੈਨੂੰ ਤਾਕਤ ਬਖਸ਼ੋ। ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਤਾਕਤ ਬੰਦੇ ਨੂੰ ਨਾ ਜਦੋਂ ਮੋਰਲ ਸਪੋਰਟ ਮਿਲਦੀ ਆ ਜਾਂ ਜਦੋਂ ਤੁਸੀਂ ਕਿਤੇ ਪ੍ਰੇਅਰ ਕਰਦੇ ਹੋ ਤਾਂ ਤੁਹਾਨੂੰ ਅੰਦਰੋਂ ਜਿਹੜੀ ਇੱਕ ਅੰਦਰੂਨੀ ਤਾਕਤ ਮਿਲਦੀ ਆ ਜਿਹਦੇ ਨਾਲ ਫਿਰ ਤੁਸੀਂ ਵੱਡੀਆਂ ਵੱਡੀਆਂ ਮੁਸੀਬਤਾਂ ਤੁਹਾਡੇ ਮੂਹਰੇ ਲੱਗ ਜਾਂਦੀਆਂ ਜੀ। ਸੋ ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਦਾ ਮੈਸੇਜ ਸੀ ਜੀ ਇਹ, ਤੇ ਧੰਨਵਾਦ, ਤੜਕੇ ਤੜਕੇ ਉੱਠ ਕੇ ਤੁਸੀਂ ਆਪਣਾ ਫਰਜ਼ ਨਿਭਾਇਆ। ਗੁਰਜੀਤ ਸਿੰਘ ਚਹਿਲ ਜੁੜੇ ਆ ਜੀ ਮੈਲਬਨ ਤੋਂ ਸਾਡੇ ਨਾਲ ਤੇ ਉਹਨਾਂ ਨੇ ਵੀ ਕਾਲ ਬੁਲਾਈ ਆ ਤੇ ਕਹਿੰਦੇ ਹਾਜ਼ਰੀ ਕਬੂਲ ਕਰ ਲਿਓ। ਨਾਲ ਨਾਲ ਉਹਨਾਂ ਨੇ ਇੱਕ ਫੋਟੋ ਭੇਜੀ ਸੀ, ਪਹਿਲਾਂ ਉਹ ਤਾਂ ਕਈ ਦਿਨ ਪਹਿਲਾਂ ਭੇਜੀ ਆ, ਪੋਕਮੈਨ ਗੇਮ ਦੇ ਉੱਤੇ ਸੀ ਜੀ। ਸੋ ਉਹੀ ਮੈਨੂੰ ਦਿਖਾਈ ਦੇ ਰਹੀ ਆ। ਉਸ ਤੋਂ ਬਾਅਦ ਜਿਹੜਾ ਅਗਲੀ ਮੇਲ ਆਈ ਆ ਜੀ ਸਾਡੇ ਕੋਲੇ ਹਰਪ੍ਰੀਤ ਸਿੰਘ ਕੋਹਲੀ ਹੋਰਾਂ ਦੀ ਤੇ ਉਹਨਾਂ ਨੇ ਵੀ ਫਿਰ ਆਜ਼ਾਦੀ ਦਿਹਾੜੇ ਚ ਆਪਦਾ ਤੀਰ ਚਲਾ ਦਿੱਤਾ ਜੀ ਤੇ ਕਹਿੰਦੇ 15 ਅਗਸਤ ਨੂੰ ਆ ਗਿਆ ਯਾਦ, ਸਾਡਾ ਦੇਸ਼ ਵੀ ਹੈ ਆਜ਼ਾਦ। ਫੇਸਬੁੱਕ ਉਤੇ ਸਟੇਟਸ ਪਾ ਕੇ ਪ੍ਰੋਫਾਈਲ ਤੇ ਤਿਰੰਗਾ ਲਾ ਕੇ ਮਹਿੰਦਰ ਕਪੂਰ ਦੇ ਗਾਣੇ ਗਾਓ, ਆਜ਼ਾਦੀ ਜਸ਼ਨ ਮਨਾਓ। 16 ਤਰੀਕ ਨੂੰ ਸਭ ਭੁਲਾ ਕੇ ਜੈ ਹਿੰਦ ਦਾ ਨਾਰਾ ਲਾ ਕੇ ਰਿਸ਼ਵਤ ਲੈ ਕੇ ਕੰਮ ਕਰੋ, ਰਿਸ਼ਵਤ ਦੇ ਕੇ ਕੰਮ ਕਰਾਓ, ਆਜ਼ਾਦੀ ਦਾ ਜਸ਼ਨ ਮਨਾਓ। 17 ਤਰੀਕ ਸਵੇਰੇ ਉੱਠੋ, ਕੁੜੀਆਂ ਛੇੜੋ, ਇੱਜ਼ਤ ਲੁੱਟੋ, ਚਿਹਰਿਆਂ ਤੇ ਤੇਜ਼ਾਬ ਵੀ ਸੁੱਟੋ, ਆਓ ਨੌਜਵਾਨੋ ਆਓ ਆਜ਼ਾਦੀ ਦਾ ਜਸ਼ਨ ਮਨਾਓ। 18 ਤਰੀਕ ਨੂੰ ਟੀਵੀ ਲਾ ਕੇ ਖਬਰਾਂ ਸੁਣ, ਅਫਸੋਸ ਜਤਾ ਕੇ ਕੱਲ ਯੁਗ ਆ ਗਿਆ, ਕੱਲ ਯੁਗ ਆ ਕਹਿ ਕੇ ਤੁਸੀਂ ਵੀ ਆਪਣਾ ਫਰਜ਼ ਨਿਭਾਓ, ਆਜ਼ਾਦੀ ਦਾ ਜਸ਼ਨ ਮਨਾਓ। ਸਾਰਾ ਕੁਝ ਹੁਣ ਮੈਂ ਹੀ ਸੁਣਾਵਾਂ, ਆਪਣਾ ਹੀ ਕੋਈ ਹਿੱਸਾ ਨਾ ਪਾਵਾਂ, ਇੱਕ ਗੱਲ ਮੇਰੀ ਸਾਫ਼ ਸਮਝੋ, ਕਹੇ ਸੁਣੇ ਨੂੰ ਮਾਫ਼ ਸਮਝੋ, ਜੇ ਲਿਖਿਆ ਬਕਵਾਸ ਸਮਝ ਕੇ ਮੈਂ ਤਾਂ ਕਹਿਣਾ ਮਿੱਟੀ ਪਾਓ, ਆਜ਼ਾਦੀ ਦਾ ਹੈ ਜਸ਼ਨ ਮਨਾਓ। ਦੇਖੋ ਹੁਣ ਸਾਰੀ ਕਵਿਤਾ ਜਿਹੜੀ ਗੱਲ ਕਹਿ ਰਹੀ ਹੈ ਜਾਂ ਤਾਨਾ ਮਿਹਣਾ ਮਾਰ ਰਹੀ ਆ, ਉਹ ਤਾਂ ਫਿਰ ਤਾਨਾ ਮਿਹਣਾ ਸਾਡੇ ਤੇ ਹੀ ਮਾਰ ਰਹੀ ਹੈ ਨਾ ਵੀ ਆਜ਼ਾਦੀ ਦਾ ਅਸੀਂ ਨਜਾਇਜ਼ ਫਾਇਦਾ ਉਠਾ ਰਹੇ ਹਾਂ। ਜਿਹੜੀ ਗੱਲ ਮੈਂ ਸ਼ੁਰੂ ਚ ਕਹਿ ਚੁੱਕਿਆ ਵੀ ਆਜ਼ਾਦੀ ਜਿੰਨੀ ਮਿਲੀ ਸੀ ਉਦੋਂ ਕਈ ਗੁਣਾ ਵੱਧ ਅਸੀਂ ਧੱਕੇ ਨਾਲ ਆਜ਼ਾਦੀ ਭੋਗ ਰਹੇ ਹਾਂ। ਥਾਂ ਥਾਂ ਤੇ ਦਿਖਾ ਦਿੰਦਾ ਮੈਂ, ਗਲੀ ਗਲੀ ਮੁਹੱਲੇ ਮੁਹੱਲੇ ਚ ਦਿਖਾ ਦਿੰਦਾ ਵੀ ਤੁਸੀਂ ਕਿਵੇਂ ਕਿਵੇਂ ਆਜ਼ਾਦੀ ਭੋਗ ਰਹੇ ਹੋ ਤੇ ਕਿਵੇਂ ਕਿਵੇਂ ਦੂਜੇ ਦੀ ਜਿਹੜੀ ਗੱਲਾਂ ਦੇ ਵਿੱਚ ਜਿਹੜੇ ਦਖਲ ਅੰਦਾਜ਼ੀ ਕਰ ਰਹੇ ਹੋ। ਸੋ ਇਹੀ ਚੀਜ਼ਾਂ ਤੁਸੀਂ ਹੁਣ ਇੱਥੋਂ ਦੇ ਸਿਸਟਮ ਚ ਢਾਲ ਕੇ ਦੇਖੋ, ਤੁਹਾਨੂੰ ਪਤਾ ਲੱਗੂਗਾ ਵੀ ਤੁਸੀਂ ਕਿਵੇਂ ਉਹਦੇ ਚ ਪੂਰੇ ਉਤਰਦੇ ਹੋ ਤੇ ਕਿਵੇਂ ਤੁਹਾਨੂੰ ਪੰਜੀ ਦਾ ਭੌਣ ਦਿਖਾਇਆ ਜਾਂਦਾ। ਵੱਖਰੀ ਗੱਲ ਆ ਵੀ ਤੁਸੀਂ ਉੱਥੇ ਜਿਹੜੀ ਆਜ਼ਾਦੀ ਆ ਉਹਨੂੰ ਨਾਲੇ ਨਿੰਦ ਰਹੇ ਹੋ ਤੇ ਨਾਲੇ ਆਜ਼ਾਦੀ ਦਾ ਜਿਹੜਾ ਨਜਾਇਜ਼ ਫਾਇਦਾ ਵੀ ਉਠਾ ਰਹੇ ਹੋ। ਇਹ ਗੱਲ ਕਿਤੇ ਜਿਹੜੀ ਦੋ ਕਥਨੀ ਨੀ ਇਹਦੇ ਵਿੱਚ ਕਿਤੇ ਵੀ। ਰੁਪਿੰਦਰ ਸਿੰਘ ਗਿੱਲ ਮੈਲਬਨ ਤੋਂ ਜੁੜੇ ਆ ਜੀ ਸਾਡੇ ਨਾਲ ਘੱਲ ਕਲਾਂ ਵਾਲੇ ਤੇ ਕਹਿੰਦੇ ਲਵ ਯੂਅਰ ਪ੍ਰੋਗਰਾਮ। ਸੋ ਬਹੁਤ ਮਿਹਰਬਾਨੀ ਗਿੱਲ ਸਾਹਿਬ ਤੇ ਜਸ ਘੁਮਾਨ ਜੁੜਿਆ ਸਾਡੇ ਨਾਲ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਤੇ ਗੁੱਡ ਵਿਊਜ਼ ਕਹਿੰਦੇ ਤੁਹਾਡੇ ਵਿਚਾਰ ਚੰਗੇ ਆ ਜੀ, ਚਲੋ ਮਿਹਰਬਾਨੀ ਜੀ, ਤੁਹਾਨੂੰ ਸਾਡੀ ਗੱਲ ਚੰਗੀ ਲੱਗੀ। ਤੇ ਰਾਜੀ ਭੰਗੂ ਸਿੰਘਾਪੁਰ ਵਾਲੇ ਜੜੇ ਆ ਜੀ, ਤੇ ਉਹਨਾਂ ਨੇ ਸਾਡਾ ਇੱਕ ਮਸਲੇ ਕੰਨੀ ਧਿਆਨ ਦਵਾਇਆ ਵੀ ਉਹਨਾਂ ਮੁੰਡਿਆਂ ਦਾ ਕਿਹਾ ਜੀ ਜਿਹਨਾਂ ਨੂੰ ਅੱਤਵਾਦੀ ਕਹਿ ਕੇ ਚੁੱਕ ਲਿਆ ਸੀ ਜੀ। ਦੇਖੋ ਉਹਨਾਂ ਬਾਰੇ ਕੋਈ ਮੈਨੂੰ ਹਜੇ ਤੱਕ ਜ਼ਿਆਦਾ ਅਪਡੇਟ ਨਹੀਂ ਹੈ, ਜੇ ਕਿਸੇ ਵੀ ਸੱਜਣ ਮਿੱਤਰ ਦੋਸਤ ਕੋਲੇ ਕੋਈ ਅਪਡੇਟ ਹੋਵੇ ਤੇ ਤਸਦੀਕ ਸ਼ੁਦਾ ਅਪਡੇਟ ਹੋਵੇ ਤਾਂ ਜ਼ਰੂਰ ਆਪਾਂ ਰੇਡੀਓ ਪਲੇਟਫਾਰਮ ਜ਼ਰੀਏ ਉਹਨੂੰ ਸਾਂਝੀ ਕਰਾਂਗੇ। ਉਸ ਤੋਂ ਅਗਲਾ ਜਿਹੜਾ ਮੈਸੇਜ ਸਾਡੇ ਕੋਲੇ ਆਇਆ ਜੀ, ਉਹ ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਦਾ ਫੇਰ ਆਇਆ ਤੇ ਉਹਨਾਂ ਨੇ ਜਿਹੜੇ ਅਕਾਲੀਆਂ ਦੀ ਜਿਹੜੀ ਸ਼ਹੀਦੀ ਦੀ ਗੱਲ ਕੀਤੀ ਹੈ, ਕਹਿੰਦੇ ਉਹ ਆਜ਼ਾਦੀ ਤੋਂ ਪਹਿਲਾਂ ਜਿਹੜੇ ਸ਼ਹੀਦ ਹੋਇਆ ਮੈਂ ਉਹਨਾਂ ਦੀ ਗਿਣਤੀ ਦੱਸੀ ਆ। ਸੋ ਬਹੁਤ ਮਿਹਰਬਾਨੀ ਜੀ, ਤੁਸੀਂ ਗੱਲ ਨੂੰ ਸਪਸ਼ਟ ਕਰ ਦਿੱਤਾ। ਤੇ ਰਾਜਾ ਧਾਲੀਵਾਲ ਜੁੜਿਆ ਜੀ ਬ੍ਰਿਸਬਨ ਤੋਂ, ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਤੇ ਮਿੰਟੂ ਬਰਾੜ ਜੀ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਜ਼ਰੀ ਹਾਜ਼ਰੀ ਕਹਿੰਦੇ ਕਬੂਲ ਕਰ ਲਿਓ ਜੀ, ਕਬੂਲ ਹੋ ਗਿਆ ਜੀ ਹਾਜ਼ਰੀ ਤੁਹਾਡੀ। ਤੇ ਜਗਰੂਪ ਸਮਰਾ ਮੈਲਬਰਨ ਵਾਲੇ ਸਾਡੇ ਨਾਲ ਜੁੜ ਚੁੱਕੇ ਆ ਸਰ ਜੀ, ਐਂਡ ਗੁੱਡ ਮਾਰਨਿੰਗ ਮਿੰਟੂ ਬਰਾੜ ਜੀ, ਪ੍ਰੋਗਰਾਮ ਇੰਜੋਏ ਕਰ ਰਹੇ ਆ ਜੀ, ਅੱਜ 15 ਅਗਸਤ ਹੈ ਜੀ, ਹੈਪੀ ਇੰਡੀਪੈਂਡੈਂਸ ਡੇ ਜੀ, ਸੌਂਗ ਪਲੇ ਕਰ ਦਿਓ ਜੀ। ਮਿਲਿਆ ਤਾਂ ਐਮੀ ਵਿਰਕ ਦਾ ਟਾਈਮ, ਮਿਲਿਆ ਤਾਂ ਐਮੀ ਵਿਰਕ ਦਾ ਭਗਤ ਸਿੰਘ ਦੀ ਜੈ ਹਿੰਦ ਜੈ ਭਾਰਤ ਜੋ। ਬਿਲਕੁਲ ਜੀ, ਮਿਹਰਬਾਨੀ ਜੀ, ਜ਼ਰੂਰ ਜਗਰੂਪ ਜੀ, ਤੁਹਾਨੂੰ ਅਸੀਂ ਜਿਹੜਾ ਪ੍ਰੋਗਰਾਮ ਦੇ ਦੌਰਾਨ ਗੀਤ ਸੁਣਾਉਣ ਦੀ ਕੋਸ਼ਿਸ਼ ਕਰਾਂਗੇ। ਤੇ ਇੱਧਰ ਸਾਡੇ ਨਾਲ ਈਮੇਲ ਜ਼ਰੀਏ ਜੁੜੇ ਆ ਜੀ, ਰਿੱਕੀ ਜੀ ਜੁੜੇ ਆ ਤੇ ਕਹਿੰਦੇ ਜੀ ਮੈਂ ਸਤਿ ਸ੍ਰੀ ਅਕਾਲ ਜੀ, ਕੈਲੀਫੋਰਨੀਆ ਤੋਂ ਜੁੜੇ ਆ, ਕਹਿੰਦੇ ਕੀ ਸਿੱਧੂ ਆਪ ਚ ਆ ਰਹੇ ਆ? ਦੇਖੋ ਜੀ, ਸੁਣਿਆ ਸੀ ਪਹਿਲਾਂ 15 ਅਗਸਤ ਨੂੰ ਆ ਰਹੇ ਆ, ਪਰ ਉਸ ਤੋਂ ਬਾਅਦ ਫਿਰ ਸੁਨੇਹਾ ਆਇਆ ਸੀਗਾ ਵੀ ਕਹਿੰਦੇ ਜੀ ਨਹੀਂ, 15 ਨੂੰ ਨੀ ਉਹ ਆ ਰਹੇ ਆ, ਜਿਹੜੀ ਉਹ ਹਜੇ ਥੋੜੇ ਦਿਨ ਰੁਕ ਕੇ ਆਪਦੀ ਜਿਹੜੇ ਪੱਤੇ ਖੋਲਣਗੇ। ਇਹ ਮੈਡਮ ਨੇ ਇੱਕ ਨਿਊਜ਼ ਪੇਪਰ ਨਾਲ ਗੱਲਬਾਤ ਕਰਦੇ ਹੋਏ ਮੈਡਮ ਸਿੱਧੂ ਨੇ ਦੱਸਿਆ ਸੀ, ਪਰ ਹਜੇ ਤੱਕ ਉਹ ਦੇਖਦੇ ਆ ਵੀ ਕੀ ਹਜੇ 15 ਅਗਸਤ ਇੰਡੀਆ ਦੇ ਵਿੱਚ ਚੜ੍ਹਨਾ ਜੀ ਦਿਹਾੜੀ, ਤੇ ਹੋ ਸਕਦਾ ਕੋਈ ਅੱਜ ਉਹ ਕਿਸੇ ਕਿਸਮ ਦਾ ਧਮਾਕਾ ਕਰਨ, ਪਰ ਫਿਲਹਾਲ ਕੋਈ ਲੱਗਦਾ ਨੀ ਉਮੀਦ, ਕਿਉਂਕਿ ਜੇ ਹੁੰਦਾ ਤਾਂ ਉਹਨਾਂ ਨੇ ਆਪਦੀ ਜਾ ਕੇ ਰੈਲੀ ਦੇ ਉੱਤੇ ਹੀ ਕਰਨਾ ਸੀ ਜਾਂ ਫਿਰ ਕਿਤੇ ਹੋਰ ਕਰਨਾ ਸੀ। ਸੋ ਇੱਧਰ ਤੇਜਿੰਦਰ ਸਿੰਘ ਜੁੜਿਆ ਜੀ, ਸਤਿ ਸ੍ਰੀ ਅਕਾਲ ਹਰਮਨ ਰੇਡੀਓ ਟੀਮ ਨੂੰ, ਮਿੰਟੂ ਭਾਜੀ ਐਂਡ ਆਫ ਕੋਰਸ ਹੈਪੀ ਇੰਡੀਪੈਂਡੈਂਸ ਡੇ ਤੇਜਿੰਦਰ ਜੀ, ਬਹੁਤ ਮਿਹਰਬਾਨੀ, ਤੁਹਾਨੂੰ ਵੀ ਮੁਬਾਰਕ ਹੋਵੇ ਜੀ। ਤੇ ਪਰ ਮੁਬਾਰਕਾਂ ਨਾਲੋਂ ਵੀ ਜ਼ਿਆਦਾ ਮੈਂ ਤਾਂ ਕਹਾਂਗਾ ਵੀ ਭਾਈ ਆਪਾਂ ਉਹਨਾਂ ਨੂੰ ਅੱਜ ਯਾਦ ਕਰੀਏ ਜਿਨ੍ਹਾਂ ਨੇ ਕੁਰਬਾਨੀ ਦਿੱਤੀ। ਵਾਕਈ ਕੁਦਰ ਕਪੂਰ ਦਾ ਗਾਣਾ ਸੁਣਨਾ ਕੋਈ ਬੁਰੀ ਗੱਲ ਨਹੀਂ ਹੈ, ਜਿਹੜਾ ਉਹਨਾਂ ਨੇ ਬੜਾ ਵਧੀਆ ਜਿਹੜਾ ਸ਼ਾਇਰ ਨੇ ਲਿਖਿਆ ਜੀ, ਕਹਿੰਦੇ ਅੱਜ ਕਹਿੰਦੇ ਅੱਜ ਅੱਖ ਚ ਪਾਣੀ ਪਾਈ ਜੇ ਉਹਨਾਂ ਨੂੰ ਯਾਦ ਕੇ ਆਪਾਂ ਤਾਂ ਕੋਈ ਬੁਰੀ ਗੱਲ ਨਹੀਂ ਹੈ, ਇਹੀ ਉਹਨਾਂ ਨੂੰ ਅਸੀਂ ਸੱਚੀ ਸ਼ਰਧਾਂਜਲੀ ਆ। ਕੋਸ਼ਿਸ਼ ਕਰਾਂਗੇ ਜੀ ਜੇ ਗਾਣਾ ਉਹ ਵੀ ਪਲੇ ਕਰ ਸਕੇ ਤਾਂ। ਦੀਪ ਕੈਲੇ ਜੁੜੇ ਜੀ, ਸਤਿ ਸ੍ਰੀ ਅਕਾਲ ਮਿੰਟੂ ਵੀਰ ਜੀ, ਲਾਰਨੈਸ ਆਲ ਲਿਸਨਰ, ਦਿਸ ਇਜ਼ ਕਿਰਨ ਫਰੋਮ ਬਨ, ਬਹੁਤ ਵਧੀਆ ਵਿਚਾਰ ਸੁਣਨ ਨੂੰ ਮਿਲੇ ਸਵੇਰੇ ਸਵੇਰੇ, ਵੈਰੀ ਗੁੱਡ ਸਟਾਰਟ ਲਿਸਨਿੰਗ ਪ੍ਰੋਗਰਾਮ ਔਨ ਟ੍ਰੈਮ ਟੂ ਵਰਕ, ਮੈਨੀ ਮੈਨੀ ਥੈਂਕਸ ਟੂ ਆਲ ਆਫ ਯੂ ਫਾਰ ਯੂਰ ਐਫਰਟਸ, ਕੀਪ ਇਟ ਅਪ, ਡੈਸਪਰੇਟਲੀ ਵੇਟਿੰਗ ਫਾਰ ਦ ਨੈਕਸਟ ਬੁੱਕ ਮਿੰਟੂ ਜੀ, ਪਲੀਜ਼ ਇਫ ਯੂ ਕੈਨ ਟੈਲ ਵੈਨ ਇਟ ਵਿਲ ਬੀ। ਦੇਖੋ ਜੀ, ਕਿਤਾਬ ਆ ਜਿਹੜੀ ਉਹ ਲਿਖੀ ਪਈ ਆ, ਉਹ ਕਾਗਜ਼ ਤੇ ਨਹੀਂ ਲਿਖੀ ਪਈ, ਉਹ ਮੇਰੇ ਅੰਦਰ ਲਿਖੀ ਪਈ ਆ, ਮੇਰੇ ਜ਼ਿਹਨ ਚ ਲਿਖੀ ਹੋਈ ਆ ਕਿਤਾਬ, ਬਸ ਉਹਨੂੰ ਜਿਹੜਾ ਵਕਤ ਨਹੀਂ ਮਿਲ ਰਿਹਾ ਜੀ ਕਾਗਜ਼ ਤੇ ਲਿਆਉਣ ਲਈ। ਉਹਦੀ ਰੂਪ ਰੇਖਾ ਤਿਆਰ ਆ, ਉਹਦਾ ਫਾਰਮੈਟ ਤਿਆਰ ਆ, ਕੀ ਕਰਨਾ ਕੀ ਨਹੀਂ ਕਰਨਾ ਉਹ ਸਾਰਾ ਕੁਛ ਰੈਡੀ ਆ, ਉਹਦਾ ਮੈਂ ਦਿਨ ਰਾਤ ਮੇਰੀਆਂ ਸੋਚਾਂ ਦੇ ਵਿੱਚੋਂ ਘੁੰਮਦੀ ਰਹਿੰਦੀ ਆ। ਤੇ ਉਹ ਇਹ ਇੱਕ ਨਾ ਮੈਂ ਇੱਥੇ ਮਾਫੀ ਚਾਹੂੰਗਾ, ਸ਼ਾਇਦ ਹੋ ਸਕਦਾ ਵੀ ਇਹ ਗੱਲ ਨਾ ਕਰਨੀ ਬਣਦੀ ਹੋਵੇ, ਪਰ ਫਿਰ ਵੀ ਇੱਕ ਜਿਹੜੀ ਇੱਕ ਦੁਨਿਆਵੀ ਸੱਚਾਈ ਆ ਵੀ ਜੋ ਇੱਕ ਜਨੇਪੇ ਦੀ ਪੀੜ ਇੱਕ ਮਾਂ ਝੱਲਦੀ ਆ, ਜਾਂ ਜਿਹੜਾ ਜਨੇਪੇ ਦਾ ਜਿਹੜਾ ਪ੍ਰੋਸੈਸ 9 ਮਹੀਨੇ ਦਾ ਇੱਕ ਮਾਂ ਨੂੰ ਝੱਲਣਾ ਪੈਂਦਾ, ਉਹੀ ਪ੍ਰੋਸੈਸ ਇੱਕ ਲੇਖਕ ਨੂੰ ਆਪਣੀ ਕਿਤਾਬ ਨੂੰ ਜਨਮ ਦੇਣ ਲਈ ਝੱਲਣਾ ਪੈਂਦਾ। ਇਹਦੇ ਵਿੱਚ ਕੋਈ ਵੀ ਦੋ ਰਾਇਆਂ ਨਹੀਂ ਹਨ। ਜੇ ਤੁਸੀਂ ਕਹੋ ਵੀ ਇਹਦੇ ਵਿੱਚ ਕੋਈ ਉਂਝੀ ਆਪਾਂ ਇੱਕ ਸੰਭੋਲਿਕ ਗੱਲ ਕਰਤੀ, ਨਹੀਂ, ਪਰ ਮਾਂ ਜੇ 9 ਮਹੀਨੇ ਉਹ ਦਰਦ ਝੱਲਦੀ ਆ, 9 ਮਹੀਨੇ ਉਹ ਇੱਕ ਵੱਖਰਾ ਉਹਦਾ ਇੱਕ ਮਾਹੌਲ ਝੱਲਣਾ ਪੈਂਦਾ, ਤਾਂ ਇੱਕ ਲੇਖਕ ਨੂੰ ਹੋ ਸਕਦਾ ਵੀ 20-30 ਵਰੇ ਵੀ ਲੱਗ ਜਾਣ ਉਸ ਚੀਜ਼ ਨੂੰ ਜਨਮ ਦੇਣ ਦੇ ਉੱਤੇ। ਤਾਂ ਹੁਣ ਤੁਸੀਂ ਸਮਝ ਸਕਦੇ ਹੋ ਇੱਕ ਲੇਖਕ ਦੀ ਅੰਦਰਲੀ ਪੀੜ ਕੀ ਹੋਊਗੀ, ਕਿਵੇਂ ਪੀੜ ਹੋਊਗੀ ਅੰਦਰ, ਕਿਹੜੇ ਢੰਗ ਨਾਲ ਉਹ ਉਸ ਚੀਜ਼ ਨੂੰ ਜਿਹੜਾ ਅਮਲੀ ਰੂਪ ਜਾਂ ਉਹਨੂੰ ਜਨਮ ਦੇਣਾ, ਕਿਸ ਚੀਜ਼ ਨੂੰ ਜਨਮ ਦੇਣਾ ਉਹ ਮਾਂ ਤੋਂ ਪੁੱਛੋ ਵੀ ਉਹ ਕਿੰਨਾ ਔਖਾ। ਉਹੀ ਜਨਮ ਇੱਕ ਲੇਖਕ ਨੂੰ ਕਿਤਾਬ ਨੂੰ ਦੇਣ ਵਾਸਤੇ ਉਹੀ ਪ੍ਰੋਸੈਸ ਦੇ ਵਿੱਚੋਂ ਲੰਘਣਾ ਪੈਂਦਾ ਜੀ। ਸੋ ਮੈਨੂੰ ਵੀ ਦਿਨ ਰਾਤ ਮੇਰੇ ਸੁਪਨਿਆਂ ਚ, ਮੇਰੇ ਦਿਨ ਰਾਤ ਮੇਰੇ ਅੰਦਰ ਹਰ ਲੇਖਕ ਦੀ ਹੁੰਦੀ ਹੈ ਜੀ, ਇਕੱਲੇ ਦੀ ਨਹੀਂ, ਤੇ ਉਹ ਉਦਲੀ ਥੁਦਲੀ ਲੱਗੀ ਰਹਿੰਦੀ ਹੈ ਵੀ ਕਿਹੜੇ ਵੇਲੇ ਤੇ ਕਿਵੇਂ ਮੈਂ ਇਸ ਕਿਤਾਬ ਨੂੰ ਜਿਹੜਾ ਅਮਲੀ ਜਾਮਾ ਪਵਾ ਦੇਵਾਂ। ਪਰ ਦੇਖੋ ਜੀ, ਮੈਨੂੰ ਜਿਹੜੀ ਸਭ ਵੱਡੀ ਪ੍ਰੋਬਲਮ ਆ ਰਹੀ ਹੈ ਜੀ, ਉਹ ਵਕਤ ਦੀ ਆ ਰਹੀ ਹੈ। ਵਕਤ ਬਿਲਕੁਲ ਨਹੀਂ ਮਿਲ ਰਿਹਾ। ਮੇਰੀ 2017 ਦੇ ਇਸ਼ੂ ਵਿੱਚ ਪੂਰੀ ਕੋਸ਼ਿਸ਼ ਸੀ ਵੀ ਮੈਂ ਜਿਹੜੀ ਇਹ ਕਿਤਾਬ ਰਿਲੀਜ਼ ਕਰ ਦੇਣੀ ਆ, ਪਰ ਲਿਖਣ ਤੇ ਮੈਨੂੰ ਨਹੀਂ ਉਮੀਦ ਲੱਗਦਾ ਵੀ ਮੈਂ ਮਹੀਨਾ ਜਾਂ 2 ਮਹੀਨੇ ਲਾਊਂਗਾ ਜਦੋਂ ਮੈਂ ਇਸ ਨੂੰ ਪ੍ਰੋਜੈਕਟ ਨੂੰ ਲਿਖਣ ਬੈਠ ਗਿਆ। ਪਰ ਗੱਲ ਤਾਂ ਇਹ ਆ ਜਾਂਦੀ ਹੈ ਵੀ ਉਹ ਟਾਈਮ ਕਦੋਂ ਆਵੇ। ਉਹ ਟਾਈਮ ਇਹ ਨਹੀਂ ਆ ਰਿਹਾ ਵੀ 2017 ਚ ਹੁਣ ਜਿਹੜੀਆਂ ਸਿੱਖ ਖੇਡਾਂ ਐਡਲੇਡ ਦੇ ਹਿੱਸੇ ਆਈਆਂ ਜੀ, ਤੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਮੈਂ ਉਦੋਂ ਤੱਕ ਜਿਹੜੀ ਇਕਾਗਰਤਾ ਬਣਾ ਕੇ ਬੈਠ ਸਕੂੰਗਾ, ਕਿਉਂਕਿ ਜਿਹੜੀਆਂ ਗੱਲਾਂ ਤੁਹਾਡੇ ਅੰਦਰ ਆ ਉਹ ਅੰਦਰ ਆਪਸ ਵਿੱਚ ਯੁੱਧ ਕਰ ਰਹੀਆਂ, ਘਮਸਾਣ ਚੱਲ ਰਿਹਾ ਉਹਨਾਂ ਦਾ ਆਪਸ ਵਿੱਚ ਦੀ, ਉਹ ਉਲਝ ਰਹੀਆਂ ਕਿਤੇ, ਉਹ ਕਹਿੰਦੀ ਆ ਵੀ ਤੂੰ ਸਹੀ ਆ, ਮੈਂ ਪਹਿਲਾਂ ਆਊਂਗਾ, ਉਹ ਮੈਂ ਪਹਿਲਾਂ ਆਉਣੀ ਚਾਹੀਦੀ ਆ, ਮੇਰਾ ਮਸਲੇ ਦੀ ਗੱਲ ਹੋਣੀ ਚਾਹੀਦੀ ਆ, ਮੇਰੇ ਨਹੀਂ। ਇਹੋ ਜਿਹਾ ਘਮਸਾਣ 24 ਘੰਟੇ ਮੇਰੇ ਅੰਦਰ ਚੱਲਦਾ ਰਹਿੰਦਾ, ਤੇ ਉਹ ਘਮਸਾਣ ਉਦੋਂ ਹੀ ਬੈਠ ਕੇ ਇਕਾਗਰ ਹੋ ਕੇ ਨਿਕਲ ਸਕਦਾ ਜਦੋਂ ਤੁਹਾਡੇ ਕੋਲੇ ਵਕਤ ਵੇਲਾ ਹੋਵੇ। ਕਈ ਵਾਰ ਸੋਚਦਾ ਵੀ 2 ਮਹੀਨਿਆਂ ਦੀਆਂ ਛੁੱਟੀਆਂ ਲੈ ਕੇ ਕਿਤੇ ਗੁੰਮਨਾਮੀ ਦੇ ਵਿੱਚ ਥਾਂ ਤੇ ਚਲਾ ਜਾਵਾਂ ਤੇ ਉੱਥੇ ਲਿਖ ਕੇ ਨਵੇੜਾਂ ਕੰਮ, ਇਹਨੂੰ ਮੈਨੂੰ ਕਰ ਦੇਣਾ ਚਾਹੀਦਾ ਹੈ ਕੰਮ, ਕਿਉਂਕਿ ਹੁਣ ਵੇਲਾ ਸਮਾਂ ਸਮੇਂ ਮੁਤਾਬਕ ਹਰੇਕ ਚੀਜ਼ ਠੀਕ ਰਹਿੰਦੀ ਆ। ਪਰ ਫਿਰ ਸੋਚਦਾ ਵੀ ਦੁਨੀਆਦਾਰੀ ਤੋਂ ਭੱਜ ਕੇ ਨਹੀਂ ਲਿਖੀ ਜਾ ਸਕਦੀ, ਇਹ ਦੁਨੀਆਦਾਰੀ ਚ ਵਿਚਰਦੇ ਹੋਏ ਹੀ ਜੇ ਲਿਖੂੰਗਾ ਤਾਂ ਉਹਦੇ ਵਿੱਚ ਜ਼ਿਆਦਾ ਜਿਹੜੀ ਸਾਰਥਕਤਾ ਯਥਾਰਥਵਾਦ ਜ਼ਿਆਦਾ ਆਊਗਾ। ਸੋ ਇਹ ਚੀਜ਼ਾਂ ਦੇਖਦੇ ਆ ਜੀ, ਮੈਨੂੰ ਲੱਗਦਾ ਵੀ ਜਿਹੜਾ 2017 ਦੀਆਂ ਸਿੱਖ ਖੇਡਾਂ ਵਾਲੀ ਜ਼ਿੰਮੇਵਾਰੀ ਜਦੋਂ ਮੇਰੇ ਮੈਂ ਨੇਪਰੇ ਚਾੜ ਲਈ ਤਾਂ ਉਸ ਤੋਂ ਬਾਅਦ ਜਿਹੜਾ ਨੈਕਸਟ ਜਿਹੜਾ ਪ੍ਰੋਸੈਸ ਆ ਜਿਹੜਾ ਉਹ ਕੰਗਰੂਨਾਮਾ 2 ਦੇ ਉੱਤੇ ਕਰਾਂਗੇ ਜੀ। ਸੋ ਬਹੁਤ ਮਿਹਰਬਾਨੀ ਦੀਪ ਜੀ, ਤੁਸੀਂ ਸਾਡੇ ਨਾਲ ਗੱਲ ਕੀਤੀ ਤੇ ਤੁਸੀਂ ਜਿਹੜੀ ਕਿਤਾਬ ਬਾਰੇ ਪੁੱਛਿਆ। ਸੋ ਕਿਰਨ ਜੀ, ਤੁਸੀਂ ਜ਼ਰੂਰ ਇੰਤਜ਼ਾਰ ਰੱਖੋ, ਕਿਤਾਬ ਜ਼ਰੂਰ ਆਊਗੀ ਤੇ ਇਸ ਵਾਰ ਕੋਸ਼ਿਸ਼ ਵੀ ਹੋਊਗੀ ਵੀ ਕੋਈ ਚੱਜ ਦਾ ਕੰਮ ਸਿਰ ਸਕੀਏ, ਕਿਉਂਕਿ ਪਹਿਲੀ ਕਿਤਾਬ ਤੋਂ ਮੈਂ ਉਨਾ ਖੁਸ਼ ਨਹੀਂ ਹਾਂ ਜੋ ਮੈਂ ਕਰਨਾ ਚਾਹੁੰਦਾ ਸੀ, ਜਾਂ ਮੈਨੂੰ ਪਹਿਲੀ ਚੀਜ਼ ਚ ਗਲਤੀ ਹੋ ਜਾਣੀ ਲਾਜ਼ਮੀ ਸਨ, ਬਹੁਤ ਸਾਰੀਆਂ ਗਲਤੀਆਂ ਹੋਈਆਂ ਮੈਥੋਂ। ਸੋ ਮੈਨੂੰ ਮੰਨਣ ਚ ਕੋਈ ਹਿਜਕ ਨਹੀਂ ਹੈ ਜੀ। ਤੇ ਬਲਰਾਜ ਸਿੰਘ ਜੁੜਿਆ ਸਾਡੇ ਨਾਲ, ਗੁੱਡ ਮਾਰਨਿੰਗ ਬਜਾ ਰਿਹਾ ਤੇ ਕਹਿੰਦੇ ਹਾਜ਼ਰੀ ਕਬੂਲ ਕਰਿਓ, ਕਹਿੰਦੇ ਬਾਲਾ ਨਹੀਂ ਲਿਖਦਾ ਕੰਮ ਤੇ ਆ। ਸੋ ਕੋਈ ਗੱਲ ਨੀ ਜੀ, ਤੁਸੀਂ ਸੁਣ ਰਹੇ ਹੋ ਤੇ ਸਾਡੇ ਤੱਕ ਤੁਹਾਡੀਆਂ ਜਿਹੜੀਆਂ ਟੈਲੀਪੈਥੀ ਰਾਹੀਂ ਜਿਹੜੇ ਸੁਨੇਹੇ ਤੁਹਾਡੇ ਪਹੁੰਚ ਰਹੇ ਆ ਜੀ। ਜਗਵੀਰ ਸਿੰਘ ਜੁੜਿਆ ਜੀ ਸਾਡੇ ਨਾਲ ਤੇ ਕੇਂਸ ਤੋਂ, ਜਗਵੀਰ ਸਿੱਖੋਂ, ਕਹਿੰਦੇ ਸਤਿ ਸ੍ਰੀ ਅਕਾਲ ਸਾਰੇ ਹਰਮਨ ਪਰਿਵਾਰ ਨੂੰ, ਬਹੁਤ ਹੀ ਵਧੀਆ ਪ੍ਰੋ ਚੱਲ ਰਿਹਾ, ਬਹੁਤ ਹੀ ਸੋਹਣੇ ਵਿਚਾਰ ਚੱਲ ਰਹੇ ਹੈ ਜੀ। ਬਾਈ, ਤੁਸੀਂ ਆਜ਼ਾਦੀ ਮਹਿਸੂਸ ਕਰਦੇ ਹੋ ਕਿ ਸਾਡਾ ਕਾਨੂੰਨ ਗਰੀਬ ਅਮੀਰ ਲਈ ਇੱਕੋ ਹੈ? ਕਿਉਂ ਸਾਡੀ ਕੌਮ ਨੂੰ ਇਨਸਾਫ਼ ਲਈ ਟਾਈਮ ਲੱਗ ਗਏ? ਕਿਉਂ ਕਿਸਾਨ ਮਰ ਰਿਹਾ ਆਜ਼ਾਦ ਦੇਸ਼ ਵਿੱਚ? ਮੁਬਾਰਕਾਂ ਜੀ ਆਜ਼ਾਦੀ ਦਿਵਸ ਦੀਆਂ, ਧੰਨਵਾਦ ਜਗਵੀਰ ਸਿੰਘ ਸਿੱਖੋਂ ਕੇਂਸ। ਦੇਖੋ ਜਿਹੜੇ ਕਾਨੂੰਨ ਆ ਉਹ ਤਾਂ ਹੈਗੇ ਸਭ ਲਈ ਇੱਕ, ਕੋਈ ਕੋਈ ਇਹ ਨਹੀਂ ਹੈਗਾ ਵੀ 2 ਸੰਵਿਧਾਨ ਲਿਖੇ ਹੋਏ ਆ, ਪਰ ਵੱਖਰੀ ਗੱਲ ਇਹ ਆ ਵੀ ਜਿਹੜੇ ਪਾਵਰਫੁੱਲ ਲੋਕ ਆ ਜਾਂ ਜਿਹੜੇ ਪੈਸੇ ਵਾਲੇ ਜਿਹੜੇ ਲੋਕ ਆ ਉਹ ਕਰਪਸ਼ਨ ਫੈਲਣ ਕਾਰਨ, ਸਿਸਟਮ ਨਾ ਵਧੀਆ ਹੋਣ ਕਾਰਨ, ਲਾਗੂ ਨਾ ਹੋਣ ਕਾਰਨ ਸਿਸਟਮ, ਉਹਨਾਂ ਨੂੰ ਇਹ ਚੀਜ਼ਾਂ ਭੋਗਣੀਆਂ ਪੈ ਰਹੀਆਂ, ਗਰੀਬ ਤੇ ਅਮੀਰ ਦਾ ਪਾੜਾ ਜਿਹੜਾ ਭੋਗਣਾ ਪੈ ਰਿਹਾ। ਪਰ ਅੱਜ ਦੇ ਯੁੱਗ ਦੇ ਵਿੱਚ ਜੇ ਕੋਈ ਵੀ ਬੰਦਾ ਆਪਦੇ ਹੱਕਾਂ ਲਈ ਖੜਾ ਹੁੰਦਾ ਜਾਂ ਹੱਕਾਂ ਲਈ ਗੱਲ ਕਰਦਾ ਤਾਂ ਉਹ ਜੇ ਆਪਦੀ ਥਾਂ ਤੇ ਸਹੀ ਹੈ ਨਾ ਤੇ ਉਹ ਕਾਫੀ ਕੁਛ ਲੈ ਡਿੱਗਦਾ, ਕਾਫੀ ਕੁਛ ਤੱਕ ਪਹੁੰਚ ਜਾਂਦਾ। ਇਹ ਗੱਲ ਨਹੀਂ ਹੈ ਵੀ ਨਾ ਪਹੁੰਚੇ। ਹੁਣ ਜਿਹੜੀ ਅਸੀਂ ਗੱਲ ਕਰ ਦਿੰਦੇ ਹਾਂ ਕਈ ਵਾਰੀ, ਖਾਸ ਕਰਕੇ ਜੇ ਹੁਣ ਫੇਰ ਉਹ ਕੰਟਰੋਵਰਸ਼ਲ ਗੱਲ ਆਉਂਦੀ ਆ, ਪਰ ਸਿੱਖਾਂ ਦੀ ਅਸੀਂ ਆਪਸ ਗੱਲ ਚਾਹਦੇ ਹਾਂ ਵੀ ਸਾਨੂੰ ਆਜ਼ਾਦੀ ਨਹੀਂ, ਸਾਡੇ ਲਈ ਕਾਨੂੰਨ ਇੱਕ ਨਹੀਂ ਹੈ, ਸਾਡੇ ਲਈ ਦੋਗਲੀ ਨੀਤੀ ਆ। ਕਿਤੇ ਨਾ ਕਿਤੇ ਉਹਦੇ ਲਈ ਮੈਂ ਆਪਣੇ ਆਪ ਨੂੰ ਜ਼ਿੰਮੇਵਾਰ ਮੰਨਦਾ, ਸਾਡੇ ਆਪਦੇ ਭਾਈਚਾਰੇ ਨੂੰ ਜ਼ਿੰਮੇਵਾਰ ਮੰਨਦਾ ਵੀ ਉਹ ਕਿਉਂ ਆ। ਸਭ ਤੋਂ ਵੱਡੀ ਤਾਂ ਉੱਥੇ ਇੱਕੋ ਪੁਆਇੰਟ ਆ ਜਾਂਦਾ ਵੀ ਉਹੋ ਜਿਹੜਾ ਇੱਕ ਅੰਗਰੇਜ਼ ਰਾਈਟਰ ਨੇ ਲਿਖਿਆ ਸੀ ਵੀ ਜੇ ਮੈਨੂੰ ਕਹੇ ਕੋਈ ਵੀ ਸਿੱਖ ਆਜ਼ਾਦੀ ਲਈ ਲੜ ਰਹੇ ਆ ਤਾਂ ਮੈਂ ਮੰਨ ਲੂੰਗਾ, ਕੁਰਬਾਨੀਆਂ ਦੇ ਆ ਮੈਂ ਮੰਨ ਲੂੰਗਾ। ਜੇ ਮੈਨੂੰ ਕਹਿ ਰਹੇ ਵੀ ਕੋਈ ਸਿੱਖ ਕੁਰਬਾਨੀਆਂ ਆਜ਼ਾਦੀ ਲੈ ਕੇ ਤੇ ਉਦੋਂ ਬਾਅਦ ਰਾਜ ਕਰ ਰਹੇ ਆ ਇਕੱਠੇ ਹੋ ਕੇ ਤਾਂ ਉਹ ਮੇਰੇ ਮੰਨਣ ਦੀ ਗੱਲ ਨਹੀਂ, ਮੈਨੂੰ ਬਹੁਤ ਔਖਾ ਮੰਨਣਾ, ਮੈਨੂੰ ਨਹੀਂ ਲੱਗਦਾ ਵੀ ਉਹ ਪਾਊਗਾ। ਸੋ ਕਿਤੇ ਨਾ ਕਿਤੇ ਸਭ ਤੋਂ ਪਹਿਲਾਂ ਤਾਂ ਸਾਡਾ ਜਿਹੜਾ ਇੱਕ ਆ ਜਿਹੜਾ ਉਹ ਸਾਡੇ ਆੜੇ ਆ ਰਿਹਾ, ਅਸੀਂ ਖੁਦ ਹੀ ਆਪਦੇ ਆਪ ਆਪਣੇ ਆਪ ਚ ਵਿਰੋਧੀ ਆ, ਕੋਈ ਕਿੱਧਰਲੇ ਪਾਸੇ ਕੋਈ ਕਿੱਧਰਲੇ ਪਾਸੇ, ਤੇ ਦੂਜੀਆਂ ਗਏ ਹੁੰਦੀਆਂ ਵੀ ਜਦੋਂ ਅਸੀਂ ਕਿਸੇ ਸਿਸਟਮ ਦੇ ਵਿੱਚ ਰਹਿ ਕੇ, ਸਿਸਟਮ ਤੋਂ ਉਸ ਕਾਨੂੰਨ ਦੇ ਵਿੱਚ ਰਹਿ ਕੇ ਅਦਬ ਜੱਦਾ ਮੰਨਦੇ ਆ ਤੇ ਅਦਬ ਜੱਦਾ ਉਹਦੀ ਵਿਰੋਧਤਾ ਕਰਦੇ ਆ, ਇਹ ਵੀ ਕਿਤੇ ਨਾ ਕਿਤੇ ਆੜੇ ਆਉਂਦਾ। ਇੱਕ ਪਾਸੇ ਅਸੀਂ ਇਲੈਕਸ਼ਨ ਲੜ ਕੇ ਉਸ ਭਾਰਤੀ ਸੰਵਿਧਾਨ ਦੇ ਤਹਿਤ ਇਲੈਕਸ਼ਨ ਲੜ ਕੇ ਅਸੀਂ ਸੰਸਦ ਦੇ ਵਿੱਚ ਪਹੁੰਚਦੇ ਹਾਂ, ਦੂਜੇ ਪਾਸੇ ਅਸੀਂ ਸੰਸਦ ਦੇ ਵਿੱਚ ਜਾਂਦੇ ਨਹੀਂ, ਬਹਿੰਦੇ ਨਹੀਂ, ਕਿਉਂਕਿ ਅਸੀਂ ਸਾਡੀ ਕੁਝ ਨਾ ਕੁਝ ਪ੍ਰੋਬਲਮ ਆ, ਅਸੀਂ ਆਪਦੀਆਂ ਸ਼ਰਤਾਂ ਬਣਾ ਕੇ ਜਾਣਾ ਚਾਹੁੰਦੇ ਹਾਂ। ਤਾਂ ਤੁਸੀਂ ਦੱਸੋ ਹੁਣ ਵੀ ਕਿਵੇਂ ਕਿਵੇਂ ਤੁਸੀਂ ਕਿਹੜਾ ਕਿਹੜਾ ਰੂਲ ਅਪਣਾ ਲਿਆ। ਜਿੰਨਾ ਚਿਕ ਤੁਸੀਂ 100% ਨਹੀਂ ਨਾ ਕੋਈ ਚੀਜ਼ ਅਪਣਾਉਂਦੇ, ਉਹਨਾਂ ਚ ਇੱਕ ਗੱਲ ਨਹੀਂ ਬਣਦੀ। 100% ਸਾਨੂੰ ਇਕੱਠੇ ਹੋਣਾ ਪਊਗਾ, 100% ਇਹ ਜਿਹੜਾ ਚੱਲਣਾ ਪੈਣਾ। ਸੋ ਇਸ ਕਰਕੇ ਥੋੜੀ ਜੀ ਸਾਨੂੰ ਇਸ ਚੀਜ਼ ਬਾਰੇ ਆਪਣੇ ਵਿਚਾਰ ਖੋਲਣੇ ਪੈਣਗੇ ਵੀ ਆਜ਼ਾਦੀ ਹੈਗੀ, ਆਜ਼ਾਦੀ ਸਭ ਮਾਣਦੇ, ਆਜ਼ਾਦੀ ਤੁਸੀਂ ਜਾ ਕੇ ਦੇਖੋ ਤਾਂ ਸਹੀ। ਕਿਸੇ ਤੁਸੀਂ ਮੰਨ ਲਓ ਤੁਸੀਂ ਕਹਿੰਦੇ ਹੋ ਵੀ ਗਰੀਬ ਲਈ ਆਜ਼ਾਦੀ ਨਹੀਂ, ਤੁਸੀਂ ਗਰੀਬ ਨੂੰ ਛੇੜ ਕੇ ਤਾਂ ਦੇਖੋ, ਉਹਦੀ ਕਿਸੇ ਚੀਜ਼ ਦਾ ਅੜਿੱਕਾ ਲਾ ਕੇ ਤਾਂ ਦੇਖੋ ਨਾਲ ਦੀ ਨਾਲ ਤੁਹਾਨੂੰ ਕੀ ਨਾਰੇ ਮਜ਼ਾਰੇ ਤੇ ਕੀ ਕੀ ਮਾਹੌਲ ਝੱਲਣਾ ਪਊਗਾ। ਪਰ ਇਹ ਵੱਖਰੀ ਗੱਲ ਆ, ਸਾਨੂੰ ਸਾਡੇ ਕੋਲ ਤਰੀਕੇ ਨਹੀਂ ਆਏ। ਗਰੀਬ ਦਾ ਇੱਕ ਕਾਰਨ ਮੈਂ ਇਹ ਵੀ ਮੰਨਦਾ ਵੀ ਉਹ ਪੜ੍ਹਾਈ ਲਿਖਾਈ ਨਾ ਹੋਣ ਕਾਰਨ ਵੀ ਉਹ ਕਈ ਚੀਜ਼ਾਂ ਦਾ ਲਾਹਾ ਨਹੀਂ ਲੈ ਸਕਦਾ ਜਿਹੜਾ ਅਮੀਰ ਲੈ ਜਾਂਦਾ। ਸੋ ਬਹੁਤ ਸਾਰੇ ਇਹਦੇ ਪੱਖ ਆ ਜੀ ਦੇਖਣ ਪਰਖਣ ਵਾਲੇ, ਪਰ ਬਹੁਤ ਮਿਹਰਬਾਨੀ ਤੁਸੀਂ ਜੁੜੇ ਹੋ ਜਗਵੀਰ ਬਾਈ ਤੇ ਤੁਸੀਂ ਵੀ ਆਪਣੇ ਵਿਚਾਰ ਪੇਸ਼ ਕੀਤੇ। ਨਵੀਂ ਮਿਲਾਸ ਜੁੜੇ ਆ ਜੀ, ਸਤਿ ਸ੍ਰੀ ਅਕਾਲ ਵੱਡੇ ਮਿੰਟੂ ਵੀਰ, ਕੀ ਹਾਲ ਕੀ ਹਾਲ ਨੇ। ਹੈਪੀ ਇੰਡੀਪੈਂਡੈਂਸ ਡੇ ਟੂ ਆਲ ਇਨਫੋ ਏ ਪਾਕ ਕਮਿਊਨਿਟੀ ਐਂਡ ਕਮਿਊਨਿਟੀਜ਼ ਐਂਡ ਸਲੂਟ ਟੂ ਆਲ ਅਵਰ ਸਾਰੇ ਉਹਨਾਂ ਨੇ ਸ਼ਹੀਦਾਂ ਨੂੰ ਜਿਹੜਾ ਸਲੂਟ ਕੀਤਾ ਜੀ, ਤੇ ਪਾਕਿਸਤਾਨ ਨੂੰ ਦੇ ਵੀ ਜਿਹੜੇ ਭਰਾਵਾਂ ਨੂੰ ਜਿਹੜੀ ਉਹਨਾਂ ਨੇ ਦੁਆ ਮੰਗੀ ਹੈ ਜੀ। ਪਲੇਨ ਤਰਸੇਮ ਜੱਸਰ ਉਹ ਵੇਖ ਸਰਦਾਰ ਆਉਂਦਾ ਨਿਊ ਸੌਂਗ, ਬਿਲਕੁਲ ਜੀ ਜੇ ਕੋਸ਼ਿਸ਼ ਕਰਾਂਗੇ ਟਾਈਮ ਮਿਲਿਆ ਤਾਂ ਜ਼ਰੂਰ ਤੁਹਾਨੂੰ ਗੀਤ ਸੁਣਾਵਾਂਗੇ। ਪਰ ਮੈਂ ਦੇਖ ਰਿਹਾ ਸੀ ਕੱਲ ਜਿਹੜਾ 14 ਅਗਸਤ ਪਾਕਿਸਤਾਨ ਦੇ ਵਿੱਚ ਮਨਾਇਆ ਜਾ ਰਿਹਾ ਸੀ ਤੇ ਇਹ ਜਿਹੀਆਂ ਗੱਲਾਂ ਉਹਨਾਂ ਦੇ ਟੀਵੀ ਚੈਨਲਾਂ ਤੇ ਚੱਲੀਆਂ ਸਨ ਵੀ ਆਜ਼ਾਦੀ ਹੈ ਕਿੱਥੇ ਤਾਂ ਦੱਸ ਦਿਓ। ਸੋ ਮਹਿਸੂਸ ਕਰਨ ਦੀਆਂ ਗੱਲਾਂ ਜੀ, ਮਾਨਣ ਦੀਆਂ ਗੱਲਾਂ, ਪਰ ਅਸੀਂ ਕਿਸੇ ਗੱਲ ਤੋਂ ਪੂਰਨ ਰੂਪ ਚ ਮੁਨਕਰ ਨਹੀਂ ਹੋ ਸਕਦੇ। ਸਾਡਾ ਨਜ਼ਰੀਆ ਡਿਪੈਂਡ ਕਰਦਾ ਵੀ ਅਸੀਂ ਨਜ਼ਰੀਆ ਕੀ ਹੈ, ਸਾਡਾ ਨਜ਼ਰੀਆ ਕਿੱਥੇ ਖੜਾ। ਸੋ ਮਨਦੀਪ ਸਿੰਘ ਜੁੜੇ ਆ ਜੀ, ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਕੀ ਹਾਲ ਚਾਲ ਹੈ ਬਾਈ ਜੀ। ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਮਨਦੀਪ ਸਿੰਘ ਫਰੋਮ ਮੈਕਮਰੀ ਐਲਬਰਟਾ। ਸੋ ਐਲਬਰਟਾ ਵਾਲਿਓ ਬਹੁਤ ਮਿਹਰਬਾਨੀ, ਤੁਸੀਂ ਜੁੜੇ ਹੋ ਤੇ ਪ੍ਰੋਗਰਾਮ ਚ ਹਾਜ਼ਰੀ ਲਵਾਈ ਆ, ਹਾਲ ਚਾਲ ਆਪਣੇ ਬਹੁਤ ਵਧੀਆ। ਕੁਲਵਿੰਦਰ ਢਿੱਲੋਂ ਜੁੜਿਆ, ਬਰਾੜ ਸਾਹਿਬ ਆਪ ਪਾਰਟੀ ਵਾਲੇ ਜਿਹੜਾ ਇਨਕਲਾਬ ਜਿੰਦਾਬਾਦ ਦਾ ਨਾਰਾ ਲਾ ਕੇ ਜਨਤਾ ਨੂੰ ਗੁੰਮਰਾਹ ਕਰਦੇ, ਕੀ ਤੁਹਾਡੇ ਕੀ ਵਿਚਾਰ ਹੈ? ਤੁਸੀਂ ਆਪ ਵਿਰੋਧੀ ਹੋ ਕੇ ਲੱਗਦੇ ਹੋ ਕੁਲਵਿੰਦਰ ਸਿੰਘ ਮੈਨੂੰ ਲੱਗਿਆ। ਦੇਖੋ ਇਨਕਲਾਬ ਜਿੰਦਾਬਾਦ ਦਾ ਜਿਹੜਾ ਨਾਰਾ ਉਹ ਨਾ ਤਾਂ ਆਪ ਪਾਰਟੀ ਦਾ ਕੋਈ ਉਹਦੇ ਤੇ ਹੱਕ ਆ, ਨਾ ਉਹਦਾ ਕਿਸੇ ਹੋਰ ਪਾਰਟੀ ਦੇ ਹੱਕ ਆ। ਇਹ ਨਾਰਾ ਜੇ ਸਹੀ ਮਾਇਨੇ ਚ ਦੱਸਿਆ ਜਾਵੇ ਤਾਂ ਆਜ਼ਾਦੀ ਵੇਲੇ ਭਗਤ ਸਿੰਘ ਹੋਰਾਂ ਨਾਲ ਜਾ ਕੇ ਜੁੜਦਾ ਗਾ, ਆਜ਼ਾਦੀ ਘਲਾਟੀਆਂ ਨਾਲ ਜਾ ਕੇ ਜੁੜਦਾ, ਉਦੋਂ ਇਹ ਨਾਰਾ ਜਿਹੜਾ ਡਿਵੈਲਪ ਹੋਇਆ ਸੀਗਾ ਤੇ ਹੋਂਦ ਚ ਆਇਆ ਸੀ ਜਿਹਨੂੰ ਕਹਿ ਸਕਦੇ ਹਾਂ। ਪਰ ਅੱਜ ਜੇ ਕੋਈ ਪਾਰਟੀ, ਜੇ ਹੁਣ ਪਹਿਲਾਂ ਇਸ ਤੋਂ ਪਹਿਲਾਂ ਪੀ 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 ਨਾਰਾ ਲਾਉਂਦੀ ਸੀ, ਹੁਣ ਆਪ ਪਾਰਟੀ ਲਾ ਰਹੀ ਆ, ਪਰ ਗੁੰਮਰਾਹ ਕਰਨ ਗੱਲ ਤੁਸੀਂ ਦੋਸ਼ ਨਹੀਂ ਲਾ ਸਕਦੇ ਕੱਲੀ ਆਪ ਤੇ। ਇਹ ਸਿਆਸੀ ਪਾਰਟੀਆਂ ਸਾਰੀਆਂ ਹੀ ਦਾਅਵੇ ਵਾਧੇ ਕਰਦੀਆਂ ਹੁੰਦੀਆਂ, ਚਾਹੇ ਉਹ ਕਾਂਗਰਸ ਆ, ਚਾਹੇ ਬੀਜੇਪੀ ਆ, ਅਕਾਲੀ ਆ, ਉਹ ਸਾਰੇ ਹੀ ਇਹ ਦਾਅਵੇ ਵਾਧੇ ਕਰਦੇ ਆ ਵੀ ਇਨਕਲਾਬ ਜਿੰਦਾਬਾਦ ਨਹੀਂ ਕਹਿੰਦੇ ਤਾਂ ਉਹ ਕੋਈ ਤਰੀਕਾ ਹੋਰ ਕਹਿ ਦਿੰਦੇ ਆ, ਅਕਾਲੀ ਕਹਿੰਦੇ ਆ ਸੇਵਾ ਰਾਜ ਨੀ ਸੇਵਾ ਕਰਦੇ ਆ, ਉਹ ਵੀ ਤਾਂ ਉਹਨਾਂ ਦਾ ਇੱਕ ਨਾਰਾ ਹੀ ਆ ਜੀ। ਇਸ ਢੰਗ ਵੱਖਰੇ ਵੱਖਰੇ ਜਿਹੜੇ ਤਰੀਕੇ ਆ ਉਹ ਵੱਖਰੇ ਵੱਖਰੇ ਅਪਣਾਏ ਹੋਏ ਆ, ਪਰ ਅਸੀਂ ਗੁੰਮਰਾਹ ਹੁੰਨੇ ਕਿਉਂ ਆ? ਗੱਲ ਇਹ ਆਉਂਦੀ ਆ ਵੀ ਜੇ ਉਹ ਗੁੰਮਰਾਹ ਕਰਦੇ ਆ ਤੇ ਅਸੀਂ ਗੁੰਮਰਾਹ ਕਿਉਂ ਹੁੰਨੇ ਆ? ਸਾਡੇ ਕੋਲੇ ਤਾਂ ਬਹੁਤ ਸਾਰੇ ਤਰੀਕੇ ਹੈਗੇ ਆ ਨਾ ਵੀ ਅਸੀਂ ਉਹਨਾਂ ਤੋਂ ਜਵਾਬ ਮੰਗ ਸਕਦੇ ਆ, ਤੇ ਜਵਾਬ ਮੰਗਣ ਵੇਲਾ ਵੀ ਆ ਗਿਆ ਜੀ, ਨੇੜੇ ਆ 2017 ਤੇ। ਸੋ ਕੱਲੀ ਕੱਲੀ ਗੱਲ ਦਾ ਸਵਾਲ ਜਵਾਬ ਮੰਗਿਓ ਜੀ, ਫਿਰ ਜੇ ਆਪ ਵਾਲੇ ਗੁੰਮਰਾਹ ਕਰਦੇ ਆ ਤਾਂ ਉਹਨਾਂ ਨੂੰ ਭੁਗਤਣਾ ਪਊਗਾ ਤੇ ਜੇ ਕੋਈ ਅਕਾਲੀ ਕਰਦੇ ਆ ਤਾਂ ਉਹਨਾਂ ਨੂੰ ਭੁਗਤਣਾ ਪਊਗਾ। ਸੋ ਜਾਗਰੂਕ ਸਾਨੂੰ ਹੋਣਾ ਪਊਗਾ ਜੀ। ਠੱਗ ਜਿਹੜਾ ਹੁੰਦਾ ਨਾ ਉਹ ਕਿਸੇ ਨੂੰ ਠੱਗ ਨਹੀਂ ਸਕਦਾ। ਠੱਗਿਆ ਕੌਣ ਜਾਂਦਾ? ਜਿਹੜਾ ਲਾਲਚ ਚ ਆ ਜਾਂਦਾ। ਸੋ ਠੱਗੇ ਨਾਲ ਠੱਗ ਨਾਲੋਂ ਠੱਗੇ ਜਾਣ ਵਾਲਾ ਵੀ ਦੋਸ਼ੀ ਹੁੰਦਾ। ਕੀ ਲਾਲਚ ਕਰਨਾ ਜਾਇਜ਼ ਗੱਲ ਆ? ਸੋ ਜੇ ਤੁਸੀਂ ਇਸ ਮਾਮਲੇ ਚ ਜ਼ਿਆਦਾ ਜਾਣਕਾਰੀ ਚਾਹੁੰਦੇ ਤਾਂ ਮੇਰਾ ਇੱਕ ਆਰਟੀਕਲ ਆ ਜੀ ਠੱਗ ਜੀ, ਉਹ ਮੈਂ ਬੜੇ ਸਤਿਕਾਰ ਨਾਲ ਠੱਗ ਜੀ ਲਿਖਿਆ ਤੇ ਉਹ ਠੱਗ ਜੀ ਆਰਟੀਕਲ ਪੜਿਓ, ਮੈਂ ਉਹਦੇ ਚ ਠੱਗਾਂ ਦੀ ਵੀ ਜਿਹੜੇ ਤਰੀਕੇ ਦੱਸੇ ਆ। ਸੋ ਉਹ ਚ ਤੁਹਾਨੂੰ ਸਹਾਇਤ ਹੋਊਗਾ ਵੀ ਉਹ ਪਾਰਟੀਆਂ ਜਾਂ ਲੀਡਰ ਜਾਂ ਕਿਵੇਂ ਉਹ ਵੀ ਕਿਵੇਂ ਠੱਗਦੇ ਆ, ਤੁਹਾਨੂੰ ਕਿਹੋ ਜਿਹੀਆਂ ਗੱਲਾਂ ਨਾਲ ਠੱਗਦੇ ਆ। ਸੋ ਇੱਧਰ ਪ੍ਰਦੀਪ ਪ੍ਰੀਤ ਜੁੜੇ ਆ ਜੀ ਸਾਡੇ ਨਾਲ, ਪਲਬ ਪੂਰਾ ਨਾਂ ਨਹੀਂ ਆ ਰਿਹਾ ਜੀ ਤੁਹਾਡਾ ਈਮੇਲ ਆ ਜੀ, ਮੋਰਨੇ ਵੈਰੀ ਨਾਈਸ ਲਿਖਿਆ ਜੀ। ਢਿੱਲੋਂ ਆ ਢਿੱਲੋਂ ਸਾਹਿਬ ਜੁੜੇ ਆ ਸਾਡੇ ਨਾਲ ਹੁਣ, ਮੈਨੂੰ ਪ੍ਰੀਤ ਢਿੱਲੋਂ ਆ ਸ਼ਾਇਦ ਇਹਨਾਂ ਦਾ ਨਾਂ ਜੀ ਪੂਰਾ ਤੇ, ਪਰ ਪੂਰਾ ਨਾਂ ਜ਼ਰੂਰ ਲਿਖਦਿਆ ਕਰੋ ਜੀ ਈਮੇਲ ਚ ਤਾਂ ਕਿ ਅਸੀਂ ਸੌਖਾ ਪੜ੍ਹ ਸਕੀਏ। ਸੋ ਪ੍ਰੋਗਰਾਮ ਵਧੀਆ ਚੱਲ ਰਿਹਾ, ਮਿਹਰਬਾਨੀ ਜੀ ਤੁਸੀਂ ਪ੍ਰੋਗਰਾਮ ਨੂੰ ਪਸੰਦ ਕੀਤਾ। ਮਲਕੀਤ ਸਿੰਘ ਜੁੜਿਆ ਜੀ ਸਾਡੇ ਨਾਲ, ਸ੍ਰੀ ਅਕਾਲ ਮਿੰਟੂ ਬਾਈ ਜੀ, ਸਲੂਟ 284 ਦੇ ਸ਼ਹੀਦਾਂ ਨੂੰ, ਆਜ਼ਾਦ ਮੁਲਕ ਚ 84 ਦੇ ਵਿਕਟਮਾਂ ਨੂੰ ਕਦੋਂ ਇਨਸਾਫ਼ ਮਿਲਣਾ ਮਿੰਟੂ ਜੀ, 30 ਸਾਲ ਹੋ ਗਏ। ਬਿਲਕੁਲ ਮਲਕੀਤ ਸਿੰਘ ਜੀ, ਦੇਖੋ ਇਹ ਇੱਕ ਵੱਖਰਾ ਮਸਲਾ, ਤੇ ਜੇ ਤੁਸੀਂ ਇਸ ਚੀਜ਼ ਨੂੰ ਵਿੱਚ ਨਹੀਂ ਲਿਆ ਸਕਦੇ, ਦੋਨਾਂ ਚੀਜ਼ਾਂ ਨੂੰ ਆਪਸ ਵਿੱਚ ਨਹੀਂ ਜੋੜ ਸਕਦੇ, ਆਜ਼ਾਦੀ ਦੇ ਜੇ ਸ਼ਹੀਦਾਂ ਨੂੰ ਆਪਾਂ ਜੇ ਕਹਿ ਕੇ ਤੇ ਨਾਲ ਇਹਨਾਂ ਦੋਨਾਂ ਮਸਲਿਆਂ ਨੂੰ ਨਹੀਂ ਜੋੜ ਸਕਦੇ, ਤੇ ਜਦੋਂ 84 ਗੱਲ ਆਉਂਦੀ ਹੈ ਜਾਂ 84 ਦੀਆਂ ਅਸੀਂ ਗੱਲਾਂ ਕਰਦੇ ਹਾਂ, ਉਸ ਦੇ ਉੱਤੇ ਵੀ ਬਹੁਤ ਆਪਦੇ ਬੰਨਿਓ ਜਿੰਨਾ ਕਰ ਸਕਦੇ ਹਾਂ ਸਹਿਯੋਗ ਵੀ ਦਿੰਦੇ ਹਾਂ, ਫਿਕਰ ਵੀ ਜ਼ਾਹਿਰ ਕਰਦੇ ਹਾਂ, ਤੇ ਅਸੀਂ ਉਸ ਹਰ ਇੱਕ ਬੰਦੇ ਦੀ ਜਿਹੜੀ ਵਿਰੋਧਤਾ ਕਰਦੇ ਹਾਂ ਜਿਹੜਾ ਬੰਦਾ ਇਸ ਮਾਮਲੇ ਚ ਅੜਿੱਕੇ ਢਾਉਂਦਾ ਜਾਂ ਅੜਿੱਕੇ ਢਾ ਰਿਹਾ। ਸੋ ਹੱਲ ਇੱਥੇ ਆ ਰਹੀ ਹੈ ਵੀ 84 ਦੇ ਜੇ ਮਸਲਿਆਂ ਦਾ ਸਾਨੂੰ ਹੱਲ ਨਹੀਂ ਨਾ ਲੱਭ ਰਿਹਾ, ਉਹਦੇ ਪਿੱਛੇ ਵੀ ਜਿਹੜੀ ਮੈਂ ਹੁਣੇ ਜੇ ਦੱਸ ਕੇ ਹਟਿਆ ਵੀ ਜਿਹੜੀ ਸਾਡੇ ਏਕੇ ਦੀ ਬਰਕਤ ਆ, ਜਿਹੜੀ ਸਿੱਖ ਕੌਮ ਦੇ ਵਿੱਚ ਕਿਤੇ ਨਾ ਕਿਤੇ ਏਕੇ ਚ ਕਮੀ ਆ, ਜੇ ਅੱਜ ਸਰਕਾਰ ਤੋਂ ਬਾਹਰ ਹੁੰਦਾ ਬਾਦਲ ਤਾਂ ਉਹਦੇ ਕੋਲੇ ਵੀ 84 ਦਾ ਮੁੱਦਾ ਹੁੰਦਾ, ਅਕਸਰ ਹੀ ਉਹਦੇ ਕੋਲੇ ਇਹ ਮੁੱਦਾ ਹੁੰਦਾ, ਪਰ ਜਦੋਂ ਉਹ ਸਰਕਾਰ ਦੇ ਵਿੱਚ ਆ ਤਾਂ ਮੁੱਦਾ ਨਹੀਂ ਹੈ। ਸੋ ਇੱਕ ਸਰਕਾਰ ਆ ਜਿਹੜੀ ਉਹਦੇ ਨਾਲ ਜੁੜੇ ਹੋਏ ਲੋਕਾਂ ਲਈ ਹੁਣ 84 ਮੁੱਦਾ ਨਹੀਂ ਹੈ, ਤੇ ਹੁਣ ਦੂਜੇ ਲੋਕਾਂ ਲਈ 84 ਮੁੱਦਾ। ਸੋ ਕਿਤੇ ਨਾ ਕਿਤੇ ਕਮੀ ਸਾਡੇ ਚ ਹੀ ਹੈ ਜੀ, ਅਸੀਂ ਇਕੱਠੇ ਨਹੀਂ ਹਾਂ, ਤੇ ਇਹੀ ਪ੍ਰੋਬਲਮ ਦਾ ਸਾਡੀ ਦਾ ਜਿਹੜਾ ਲੋਕ ਲਾਹਾ ਲੈ ਰਹੇ ਆ। ਸੋ ਅੱਗੇ ਸਾਡੇ ਨਾਲ ਕੁਲਦੀਪ ਪੱਡਾ ਜੀ ਜੁੜਿਆ, ਸਤਿ ਸ੍ਰੀ ਅਕਾਲ ਜੀ, ਆਲ ਹਰਮਨ ਪਰਿਵਾਰ ਨੂੰ ਪ੍ਰੋਗਰਾਮ ਵਧੀਆ ਜਾ ਰਿਹਾ ਜੀ, ਕਹਿੰਦੇ ਕੁਲਦੀਪ ਪੱਡਾ ਫਰੋਮ ਮੈਲਬਰਨ। ਸੋ ਬਹੁਤ ਮਿਹਰਬਾਨੀ ਪੱਡਾ ਸਾਹਿਬ ਤੁਸੀਂ ਜੁੜੇ ਹੋ ਤੇ ਪ੍ਰੋਗਰਾਮ ਦੀ ਤਾਰੀਫ਼ ਕੀਤੀ ਆ। ਗੁਰਮੀਤ ਸਿੰਘ ਧਾਲੀਵਾਲ ਜੁੜਿਆ ਜੀ, ਹੈਪੀ ਇੰਡੀਪੈਂਡੈਂਸ ਡੇ ਕਹਿ ਰਹੇ ਆ ਜੀ, ਸੋ ਨਾਈਸ ਯੂਅਰ ਵਿਊ। ਸੋ ਮਿਹਰਬਾਨੀ ਜੀ, ਤੁਸੀਂ ਜਿਹੜੇ ਸਾਡੇ ਵਿਚਾਰ ਪਸੰਦ ਕੀਤੇ ਆ ਜੀ। ਸਿਮਰ ਜੁੜੇ ਆ ਜੀ, ਕੁਲਵਿੰਦਰ ਸਿੰਘ ਗੋਲਡ ਕੋਸਟ ਵਾਲੇ ਜੁੜੇ ਆ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ, ਤੇ ਪਾਣੀ ਪੀ ਲਿਓ ਜੀ, ਦੋ ਘੁੱਟਾਂ ਕਹਿੰਦੇ। ਬਿਲਕੁਲ ਜੀ, ਪੀਣਾ ਪੈਣਾ, ਮੈਨੂੰ ਲੱਗਦਾ ਪੀਣ ਚਾਹ ਵੀ ਆਈ ਪਈ ਆ, ਪਾਣੀ ਨੀ ਤੇ ਚਾਹ ਵੀ ਨਾਲ, ਇੱਕ ਮਿੰਟ ਭੁਜੀਆ ਵੀ ਆਇਆ ਪਿਆ ਜੀ ਚਾਹ ਦੇ ਨਾਲ। ਸੋ ਬ੍ਰੇਕ ਲੈ ਕੇ ਤੇ ਚਾਹ ਪਾਣੀ ਵੀ ਪੀਣਾ ਪੈਣਾ, ਕਿਉਂਕਿ ਕਈ ਵਾਰੀ ਪਤਾ ਨੀ ਲੱਗਦਾ ਕਿੱਧਰ ਨੂੰ ਚੱਲੇ ਜਾਈਏ, ਤੇ ਇੱਧਰ ਮੈਸੇਜਾਂ ਦੀ ਝੜੀ ਲੱਗੀ ਹੋਈ ਆ। ਟੈਲੀਗ੍ਰਾਮ ਦੇ ਉੱਤੇ ਬਹੁਤ ਸਾਰੇ ਮੈਸੇਜ ਆਏ ਆ, ਸਾਰਿਆਂ ਨੂੰ ਮੈਂ ਚਾਹ ਤੋਂ ਬਾਅਦ ਦੱਸੂਗਾ, ਪੜੂੰਗਾ, ਕਿਉਂਕਿ ਜੀਵ ਜੀ ਪਲਟ ਨਹੀਂ ਰਹੀ, ਪਰ ਮੈਂ ਰਸੀਵ ਰਹੇ। ਰਮਨਜੀਤ ਸਿੰਘ ਜੰਡੋਰੀਆ ਜੁੜੇ ਆ, ਹਰਪ੍ਰੀਤ ਸਿੰਘ ਕੋਹਲੀ, ਸੋਨੂ ਨਸਰ, ਜੋਗਿੰਦਰ ਸਿੰਘ ਸੋਹੀ, ਕੁਲਦੀਪ ਬਲ, ਗੁਰਜੀਤ ਸਿੰਘ ਚਹਿਲ 1833 ਨੰਬਰ ਤੋਂ ਜੁੜੇ ਆ ਜੀ ਸਾਡੇ ਨਾਲ, ਗੁਰਦੀਪ ਸਿੰਘ ਜੁੜੇ ਆ, ਤੇ ਗੁਰਜ ਬਹਾਦਰ ਜੁੜੇ ਆ ਜੀ, ਚਰਨਜੀਤ ਸਿੰਘ ਤਤਲਾ ਜੁੜੇ ਆ, ਤੇ ਪਿੰਦਰ ਸਬਰਾੜ। ਸਾਰਿਆਂ ਦੇ ਮੈਸੇਜ ਆ ਜਿਹੜੇ ਉਹ ਮੈਂ ਛੇਤੀ ਲੈਣਾ ਜੀ, ਤੇ ਪਰ ਮੈਨੂੰ ਲੱਗਦਾ ਵੀ ਮੈਂ ਪਹਿਲਾਂ ਇੱਕ ਤਾਂ ਇਹ ਦੱਸ ਦਿਆਂ ਵੀ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਪ੍ਰੋਗਰਾਮ ਸਾਡੇ ਬਾਈ ਦਵਿੰਦਰ ਸਿੰਘ ਸੀਡੀ ਬੈਟਰੀ ਵਾਲੇ, ਤੇ ਨਾਲ ਸਾਡੇ ACT ਤੋਂ ਕੈਨਬਰਾ ਤੋਂ ਸਾਡੇ ACT ਵਾਲੇ ਬਾਈ ਜੀ ਜੁੜਦੇ ਆ ਉਹਨਾਂ, ਤੇ ਹਰਪ੍ਰੀਤ ਸਿੰਘ ਕੋਹਲੀ, ਤੇ ਮੈਂ ਇੱਕ ਮਿੰਟ ਲਿਸਟ ਖੋਲ ਕੇ ਸਾਰਿਆਂ ਦੀ ਪੜ੍ਹ ਦਿੰਦਾ ਜੀ, ਤੇ ਅਸੀਂ ਛੇਤੀ ਇਹਦਾ ਜਿੰਗਲ ਬਣਾਉਣ ਜਾ ਰਹੇ ਹਾਂ ਤਾਂ ਕਿ ਸਾਰੇ ਜਾਣੇ ਉਹ ਵਧੀਆ ਪੜ੍ਹ ਸਕ ਸੁਣ ਸਕਣ। ਸੀਡੀ ਬੈਟਰੀ ਸੁਖਪਾਲ ਸਿੰਘ ACT ਵਾਲੇ, ਪ੍ਰਦੀਪ ਸਿੰਘ ਤੂਰ ਫ੍ਰਿਜਨੋ ਵਾਲੇ, ਤੇ ਹਰ ਸਿੰਘ ਕੋਹਲੀ ਬ੍ਰਿਜਵਨ ਵਾਲੇ, ਤੇ ਗੁਰਜੋਵਨਜੀਤ ਸਿੰਘ ਮੈਲਬਨ ਤੋਂ, ਇਹਨਾਂ ਸਾਰੇ ਸੱਜਣਾਂ ਦੇ ਸਹਿਯੋਗ ਨਾਲ ਦਾ ਜਿਹੜਾ ਪ੍ਰੋਗਰਾਮ ਆਪ ਜੀ ਤੱਕ ਲੈ ਕੇ ਆ ਰਹੇ ਹਾਂ। ਤੇ ਤੁਸੀਂ ਮੈਂ ਜਿਹੜੇ ਅੱਗੇ ਮੈਸੇਜ ਲੈਣ ਤੋਂ ਪਹਿਲਾਂ ਮੈਨੂੰ ਲੱਗਦਾ ਇੱਕ ਆਪਾਂ ਬ੍ਰੇਕ ਤੇ ਇੱਕ ਗੀਤ ਸੁਣ ਲਈਏ ਜੀ, ਤੇ ਫਿਰ ਮੈਂ ਹਾਜ਼ਰ ਹੁੰਦਾ ਜੀ ਮੈਸੇਜ ਦੇ ਨਾਲ।
ਉਹ ਦੇਸ ਕੌਮ ਲਈ ਜਿਹੜੇ ਸ਼ਹੀਦ ਹੁੰਦੇ, ਹੋੜੋਲੇ ਹੁਰਾਂ ਦੇ ਕਦੇ ਉਹ ਲੋੜਦੇ ਨਾ, ਉਹ ਮੰਗਤੀ ਬਣ ਕੇ ਜੇ ਦਰਦੇ ਮੌਤ ਆ ਜੇ, ਅਸਰ ਦੀ ਖੈਰ ਪਾਉਂਦੇ ਖਾਲੀ ਮੋੜਦੇ ਨਾ। ਸ਼ਹੀਦੇ ਆਜ਼ਮ ਭਗਤ ਸਿੰਘ ਨੇ ਇਹੋ ਜਿਹਾ ਲਲਕਾਰਾ ਅੰਗਰੇਜ਼ ਸਰਕਾਰ ਦੀ ਹਿੱਕ ਤੇ ਚੜ ਕੇ ਮਾਰਿਆ, ਜੋ ਰਹਿੰਦੀ ਦੁਨੀਆਂ ਤੱਕ ਸਾਡਾ ਨਾਰਾ ਬਣ ਕੇ ਰਹਿ ਗਿਆ, ਇਨਕਲਾਬ ਜ਼ਿੰਦਾਬਾਦ। ਉਹ ਕੌਮ ਨਹੀਂ ਜੋ ਗੁਲਾਮੀ ਦੀ ਬੇੜੀ ਤੋੜਦੀ ਨਹੀਂ, ਉਹ ਜਵਾਨੀ ਨਹੀਂ ਜੋ ਦੁਸ਼ਮਣ ਦੀ ਭਾਜੀ ਮੋੜਦੀ ਨਹੀਂ। ਘੜੀ ਨੇ ਜਦੋਂ ਸ਼ਾਮ ਤੇ 5 ਵਜੇ ਅੰਗਰੇਜ਼ DSP ਸਾਂਡਰਸ ਨਿਕਲਿਆ ਜਦ ਆਪਣੇ ਦਫ਼ਤਰੋਂ, ਉਹ ਕੀਤਾ ਜੈਗ ਪਾਲੇ ਰੁਮਾਲ ਦਾ ਇਸ਼ਾਰਾ, ਭਗਤ ਸਿੰਘ ਨੇ ਗੱਡੀ ਡੱਬ ਚ ਪਸਤੌਲ, ਉਹਨੇ ਗੋਰੇ ਵੱਲ ਵੇਖਿਆ, ਉਹ ਗੋਰੇ ਵੱਲ ਵੇਖ ਕੇ ਉਹਦੀ ਅੱਖਾਂ ਚ ਲਹੂ ਉਤਰਾਇਆ, ਉਹਨੇ ਦੰਦ ਗਿਣੀ ਚ ਦੰਦ, ਉਹ ਵੇਖ ਕੇ ਗੋਰੇ ਨੂੰ ਸਾਹਮਣੇ, ਉਹ ਸ਼ੇਰ ਵਾਂਗੂ ਭੱਜਿਆ, ਉਹ ਗੋਰਾ ਨੂੰ ਵੇਖ ਕੇ ਪਛਾਣ ਨੂੰ ਭੱਜਿਆ, ਵਿੱਚੋਂ ਇੱਕ ਜਵਾਨ ਕੁੱਕਿਆ ਕਹਿੰਦਾ ਜਾਣ ਦੇ ਵੀ ਸਿੰਘਾ ਚਿੱਟਾ ਮੇਵਣਾ,
ਸੜਕ ਉੱਤੇ ਸੁੱਟਿਆ ਹਕੂਮਤੀਆਂ ਘਰ ਨੇ ਧੜਧੜ ਮਾਰੀਆਂ ਗੋਲੀਆਂ ਕੀਤੀਆਂ ਦੇ ਬਾਅਦ ਇਸ ਵੇਮੀ ਤੇ ਗੁਸ਼ਮਤ ਕਿਉਂ ਬਿਆਨ ਕਰਦੇ ਨੇ
ਬਿਲਕੁਲ ਜੀ ਮੈਨੂੰ ਲੱਗਦਾ ਗਾਣਾ ਫੇਰ ਦੁਬਾਰਾ ਪਿੱਛੇ ਚੱਲ ਪਿਆ ਪਰ ਜਿਹੜਾ ਗੀਤ ਐਮੀ ਵਿਰਕ ਦਾ ਅਸੀਂ ਸੁਣ ਰਹੇ ਸੀ ਜੀ ਤੇ ਉਹਦੇ ਚ ਜਿਹੜੀ ਅਖੀਰ ਗੱਲ 12 ਦੇ ਵਿੱਚ ਅਕਸਰ ਕਹੀ ਜਾਂਦੀ ਸੀ ਵੀ 12 ਤੁਰੀਆਂ ਜਾ ਮੈਨੂੰ ਲੱਗਦਾ ਥੋੜੀ ਜਿਹੀ ਦਿੱਕਤ ਆ ਰਹੀ ਹੈ ਮੈਨੂੰ ਪਿੱਛੋਂ ਆਵਾਜ਼ ਜਿਹੜੀ ਗੀਤ ਦੀ ਆ ਰਹੀ ਹੈ ਮੈਂ ਛੇਤੀ ਦੁਬਾਰਾ ਆਉਣਾਗਾ ਥੋੜੀ ਜਿਹੀ ਸੋਰੀ ਮਾਫੀ ਚਾਹੁੰਦੇ ਹਾਂ ਜੀ ਇਹ ਗੀਤ ਐਮੀ ਵਿਰਕ ਦਾ ਚੱਲ ਰਿਹਾ ਤੇ 12 ਤੁਰੀਆਂ ਜਾਂ ਜਿਹੜਾ 12 ਦੇ ਵਿੱਚ ਇੱਕ ਖਾਸ ਲਹਿਜਾ ਹੁੰਦਾ ਸੀ ਜੀ ਵਾਰ ਨੂੰ ਖਤਮ ਕਰਨ ਦਾ ਉਹ ਵਾਰ ਖਤਮ ਨਹੀਂ ਕੀਤੀ ਜਾਂਦੀ ਸੀ ਉਹਦੇ ਤੇ ਇੱਕ ਅਗਾਂਹ ਸਵਾਲ ਛੱਡ ਦਿੱਤਾ ਜਾਂਦਾ ਸੀ ਵੀ 12 ਹਮੇਸ਼ਾ ਜਿਹੜੀਆਂ ਯੋਧਿਆਂ ਦੀਆਂ ਸੂਰਵੀਰਾਂ ਦੀਆਂ ਹਮੇਸ਼ਾ ਤੁਰਦੀਆਂ ਰਹਿੰਦੀਆਂ ਸੋ ਉਹ 12 ਤੁਰਦੀਆਂ ਜੀ ਤੇ ਮੈਨੂੰ ਬੜੀ ਹੈਰਾਨੀ ਹੋ ਰਹੀ ਹੈ ਵੀ ਅੱਜ ਬਹੁਤ ਸਾਰੇ ਮੈਸੇਜ ਆ ਰਹੇ ਆ ਬਹੁਤ ਸਾਰੇ ਹੱਕ ਚ ਆ ਰਹੇ ਆ ਬਹੁਤ ਸਾਰੇ ਉਲਟ ਵੀ ਬੋਲ ਰਹੇ ਆ ਤੇ ਪਰ ਗੱਲ ਤਾਂ ਇਹ ਆ ਰਹੀ ਹੈ ਆ ਜਾਂਦੀ ਹੈ ਜੀ ਅਖੀਰ ਨੂੰ ਵੀ ਜਿਹੜੀ ਜਦੋਂ ਭਗਤ ਸਿੰਘ ਦੀ ਸ਼ਹੀਦੀ ਦਿਹਾੜਾ ਆਉਂਦਾ ਜਾਂ ਭਗਤ ਸਿੰਘ ਦੀ ਗੱਲ ਆਉਂਦੀ ਆ ਤੇ ਸਾਡੇ ਸੀਨੇ ਚੌੜੇ ਹੋ ਜਾਂਦੇ ਆ ਅਸੀਂ ਭਗਤ ਸਿੰਘ ਦੀ ਹਰ ਗੱਲ ਦੇ ਉੱਤੇ ਫੁੱਲ ਚੜਾਉਣਾ ਤੇ ਅਸੀਂ ਦੇਖੋ ਗੀਤ ਵੀ ਗਾਉਣੇ ਆ ਵੀ 12 ਇਹਨਾਂ ਯੋਧਿਆਂ ਦੀਆਂ ਤੁਰਦੀਆਂ ਰਹਿਣੀਆਂ ਤੇ 12 ਉਹ ਤੁਰਨਗੀਆਂ ਕਿਵੇਂ ਜੇ ਅਸੀਂ ਉਸ ਚੀਜ਼ ਤੋਂ ਮੁਨਕਰੀ ਹੋ ਗਏ ਉਹਨਾਂ ਦੁਆਰਾ ਦਿੱਤੀਆਂ ਸ਼ਹੀਦੀਆਂ ਤੋਂ ਅਸੀਂ ਮੁਨਕਰੀ ਹੋ ਗਏ ਵੀ ਉਹ ਤਾਂ ਮੂਰਖ ਸੀ ਜਿਹੜੀ ਉਹਨਾਂ ਨੇ ਸ਼ਹੀਦੀ ਆਜ਼ਾਦੀ ਦਵਾਤੀ ਤੇ ਸ਼ਹੀਦੀ ਦੇਤੀ ਉਸ ਮੁਲਕ ਲਈ ਸੋ ਇਹ ਇਹ ਕਿਤੇ ਨਾ ਕਿਤੇ ਵਿਚਾਲੜਾ ਸਵਾਲ ਆ ਇਹਦੇ ਬਾਰੇ ਸੋਚਣਾ ਪੈਣਾ ਸਾਡੇ ਨਾਲ ਇੱਧਰ ਰਮਨਜੀਤ ਸਿੰਘ ਜੁੜੇ ਆ ਜੀ ਤੇ ਕਹਿੰਦੇ ਉਹਨਾਂ ਨੇ ਵੀ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਕਹਿੰਦੇ ਸੰਸਾਰ ਕੇ ਅਜਿਹੀ ਹੈ ਕਿ ਜੋ ਉਦੈ ਹੁਆ ਵਹ ਅਸਤ ਹੋਗਾ ਜੋ ਵਿਕਸਿਤ ਹੁਆ ਵਹ ਮੁਰਝਾ ਜਾਏਗਾ ਜੋ ਚਿਣਾ ਗਿਆ ਵੋ ਗਿਰ ਪੜੇਗਾ ਔਰ ਜੋ ਆਇਆ ਵਹ ਜਾਏਗਾ ਸੋ ਬਿਲਕੁਲ ਜੀ ਸੱਚਾਈ ਹੈ ਤੁਹਾਡੀ ਇਹ ਗੱਲ ਦੀ ਜਿਹੜਾ ਆਵਾਗਾਉਣ ਆ ਜਿਹੜਾ ਇੱਕ ਕੁਦਰਤ ਦਾ ਨਿਯਮ ਆ ਤੇ ਹੋਣਾ ਵੀ ਚਾਹੀਦਾ ਕਿਉਂਕਿ ਅਕਸਰ ਅਸੀਂ ਤਾਂ ਸੁਣਦੇ ਆਂ ਵੀ ਖੜੀ ਚੀਜ਼ ਆ ਜਿਹੜੀ ਉਹ ਖਰਾਬ ਹੋ ਜਾਂਦੀ ਹੈ ਚਾਹੇ ਉਹ ਖੜਾ ਪਾਣੀ ਹੋਵੇ ਤੇ ਇਹ ਇੱਕ ਲਓ ਜੀ ਕਹਿੰਦੇ ਨਵਜੋਤ ਸਿੱਧੂ ਨੇ ਆਪ ਅੱਗੇ ਰੱਖੀ 40 ਟਿਕਟਾਂ ਦੀ ਮੰਗ ਹਰਪ੍ਰੀਤ ਸਿੰਘ ਕੋਹਲੀ ਨੇ ਇੱਕ ਖਬਰ ਮੇਜਰ ਸਿੰਘ ਵੱਲੋਂ ਲਿਖੀ ਖਬਰ ਭੇਜੀ ਹੈ ਜੀ ਇਹ ਤੇ ਉਹ ਕਹਿੰਦੇ ਜੀ 40 ਟਿਕਟਾਂ ਲਊਂਗਾ ਮੈਂ ਫੇਰ ਆਊਂਗਾ ਆਪ ਦੇ ਵਿੱਚ ਪਰ ਮੈਨੂੰ ਨਹੀਂ ਲੱਗਦਾ ਵੀ ਇਹ ਇਹੋ ਜਿਹੀ ਮੰਗ ਕੋਈ ਪਾਰਟੀ ਮੰਨਵੀ ਜਾਂ ਇਹੋ ਜਿਹੀ ਮੰਗ ਨਵਜੋਤ ਸਿੱਧੂ ਰੱਖ ਸਕਦਾ। ਇਹ ਤਾਂ ਬਚਕਣੇ ਵਾਲੀ ਗੱਲ ਆ, ਬਚਪਣੇ ਵਾਲੀ। ਜਾਂ ਵੀ ਜੇ ਤੁਸੀਂ ਹੁਣ ਕਹੋ ਵੀ ਮੈਂ 40 ਬੰਦੇ ਆਪਦੇ ਲੈ ਕੇ ਆ ਕੇ ਸਾਰਿਆਂ ਨੂੰ MLA ਆ ਕੇ ਉਹਨਾਂ ਨੂੰ ਟਿਕਟਾਂ ਦਵਾ ਦੂੰਗਾ, ਇਹ ਨਹੀਂ ਹੋ ਸਕਦਾ। ਇਹ ਜ਼ਰੂਰ ਗੱਲ ਹੋ ਸਕਦੀ ਸੀ ਵੀ ਕਿਤੇ ਨਾ ਕਿਤੇ ਪੰਜਾਬ ਦੀ ਬਾਗਡੋਰ ਦੀ ਉਹ ਗੱਲ ਮੰਗਦੇ ਵੀ ਮੈਂ ਬਾਗਡੋਰ ਪੰਜਾਬ ਦੀ ਸਾਨੂੰ ਦਿਓ, ਇਹ ਮੰਗ ਮੰਨੀ ਜਾ ਸਕਦੀ ਸੀ। ਪਰ ਇਸ ਨਿਊਜ਼ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਹੀਂ ਜੀ ਪੁਸ਼ਟੀ ਹੋਜੂਗੀ। ਸੋਨੂੰ ਜੀ ਜੁੜੇ ਆ ਸਾਡੇ ਨਾਲ, ਸਤਿ ਸ਼੍ਰੀ ਅਕਾਲ ਮਿੰਟੂ ਬਰਾੜ ਜੀ, ਮੇਰਾ ਨਾਮ ਸੋਨੂੰ ਆ ਜੀ, ਗੋਲਡ ਕੋਸਟ ਸਲਾਮ ਆ, ਤੁਹਾਡੀ ਸੋਚ ਨੂੰ 4 ਲੈਣਾ ਲਿਖਿਆ ਨੇ, ਪਲੀਜ਼ ਸ਼ੇਅਰ ਕਰ ਦਿਓ ਜੀ, ਧੰਨਵਾਦ। ਮੈਂ ਸਾਂਭ ਨਾ ਸਕਿਆ ਆਜ਼ਾਦੀ ਨੂੰ ਜੋ ਲੈ ਕੇ ਦਿੱਤੀ ਸ਼ਹੀਦਾਂ ਨੇ, ਕਰਕੇ ਖਰਾਬੀਆਂ ਸਦਾ ਵਧਾਇਆ ਸ਼ਹੀਦਾਂ ਨੇ, ਕਰਕੇ ਕੁਰਬਾਨੀਆਂ ਸਾਡਾ ਮਾਣ ਵਧਾਇਆ ਸ਼ਹੀਦਾਂ ਨੇ, ਹੁਣ ਆਜ਼ਾਦੀ ਕੋਰੀ ਲੱਗੀ ਠੀਕ। ਅੰਗਰੇਜ਼ੀ ਦੇ ਵਿੱਚ ਲਿਖਿਆ ਹੋਣ ਕਰਕੇ ਮਾਫ਼ੀ ਚਾਹੁੰਦਾ ਜੀ, ਤੁਹਾਡੀ ਦਾ ਵੀ ਜਿਹੜਾ ਨਾਸ ਵੱਜ ਰਿਹਾ, ਮੈਂ ਨਹੀਂ ਚਾਹੁੰਦਾ ਤੁਹਾਡੀਆਂ ਲਾਈਨਾਂ ਦਾ ਇਹ ਕਰਾਂ, ਕਿਉਂਕਿ ਤੁਸੀਂ ਜੇ ਪੰਜਾਬੀ ਲਿਖੋ ਤਾਂ ਜ਼ਿਆਦਾ ਵਧੀਆ, ਜਦੋਂ ਰੋਮਨ ਦੇ ਵਿੱਚ ਪੰਜਾਬੀ ਲਿਖੀ ਜਾਂਦੇ ਆ ਤਾਂ ਉਹ ਥੋੜਾ ਜਿਹਾ ਔਖਾ ਜੀ। ਤੇ ਮੈਂ ਤੁਸੀਂ ਬਹੁਤ ਵਧੀਆ ਲਾਈਨਾਂ ਲਿਖੀਆਂ, ਪਰ ਕੋਸ਼ਿਸ਼ ਕਰਿਓ ਜੀ ਪੰਜਾਬੀ ਦੇ ਵਿੱਚ ਟਾਈਪ ਕਰਕੇ ਭੇਜੋ ਤਾਂ ਕਿ ਆਪਾਂ ਨੂੰ ਫਲੋ ਦੇ ਵਿੱਚ ਪੜ੍ਹ ਸਕੀਏ। ਸੋ ਮਾਫ਼ੀ ਫੇਰ ਇਸ ਲਈ ਮੈਂ ਜਿਹੜੀ ਗਲਤ ਜਿਹੜੀ ਪੜ੍ਹਿਆ ਜੀ, ਇਸ ਲਈ ਮੈਨੂੰ ਬਹੁਤ ਤਹਿ ਦਿਲੋਂ ਮੈਂ ਸ਼ਰਮਸਾਰ ਹਾਂ ਇਸ ਚੀਜ਼ ਦਾ, ਮੈਨੂੰ ਸਹੀ ਢੰਗ ਨਾਲ ਨਹੀਂ ਪੜ੍ਹ ਸਕਿਆ ਤੁਹਾਡੀਆਂ ਲਾਈਨਾਂ। ਜਗਿੰਦਰ ਸਿੰਘ ਸੋਈ ਜੁੜਿਆ ਜੀ ਜਗਰਾਉਂ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਿਹਾ, ਕਹਿੰਦੇ ਇੰਜੋਏ ਕਰ ਰਹੇ ਹਾਂ ਤੇ ਆਜ਼ਾਦੀ ਦਿਹਾੜੇ ਦੀਆਂ ਉਹਨਾਂ ਨੇ ਸਾਰਿਆਂ ਨੂੰ ਮੁਬਾਰਕਾਂ ਕਹੀਆਂ ਜੀ। ਤੇ ਸਾਡੇ ਨਾਲ ਅੱਗੇ ਕੁਲਦੀਪ ਸਿੰਘ ਬੱਲ ਜੁੜੇ ਆ ਜੀ, ਤੇ ਉਹਨਾਂ ਨੇ ਵੀ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਕਹੀਆਂ ਜੀ। ਤੇ ਗੁਰਜੀਤ ਸਿੰਘ ਚਹਿਲ ਮੈਲਬਨ ਤੋਂ ਜੁੜੇ ਆ ਜੀ, ਤੇ ਉਹਨਾਂ ਨੇ ਸਾਨੂੰ ਨਾ ਕੁਝ ਕੁ ਫੋਟੋਆਂ ਭੇਜੀਆਂ, ਕਹਿੰਦੇ ਜੀ ਇਹ ਪ੍ਰੋਗਰਾਮ ਕੱਲ ਆਪ ਪਾਰਟੀ ਮੈਲਬਨ ਵੱਲੋਂ ਕੀਤਾ ਗਿਆ ਸੀ ਜੀ, ਤੇ ਅਸੀਂ ਵੀ ਆਪ ਪਾਰਟੀ ਜੁਆਇਨ ਕਰ ਲਈ ਹੈ ਜੀ। ਲਓ ਜੀ ਗੁਰਜੀਤ ਸਿੰਘ ਚਹਿਲ ਹੋਰਾਂ ਨੇ ਪਾਰਟੀ ਜਿਹੜੀ ਜੁਆਇਨ ਕਰ ਲਈ ਆ, ਤੇ ਆਪ ਦੇ ਵਰਕਰਾਂ ਦੀਆਂ ਜਿਹੜੀਆਂ ਫੋਟੋਆਂ ਦੇ ਨਾਲ ਲੰਗਰ ਵੀ ਚਲਾ ਰੱਖਿਆ ਜੀ, ਫੋਟੋਆਂ ਭੇਜ ਰਿਹਾ, ਤੇ ਇੱਕ ਗਰੁੱਪ ਫੋਟੋ ਵੀ ਇਹਨਾਂ ਨੇ ਭੇਜੀ ਹੈ ਜੀ, ਨੀਲੇ ਅਸਮਾਨ ਦੇ ਥੱਲੇ ਜਿਹੜੇ ਆਪ ਦੇ ਵਰਕਰ ਖੜੇ ਆ। ਸੋ ਬਹੁਤ ਵਧੀਆ ਜੀ, ਤੁਸੀਂ ਜੇ ਕੋਈ ਵੀ ਪਾਰਟੀ ਜਾਂ ਜਿਹੜੀ ਵੀ ਤੁਹਾਨੂੰ ਚੰਗੀ ਲੱਗਦੀ ਆ ਉਹ ਜੁਆਇਨ ਕੀਤੀ ਆ, ਪਰ ਮੈਂ ਆਪ ਜੀ ਨੂੰ ਇਹੀ ਬੇਨਤੀ ਕਰੂੰਗਾ ਵੀ ਭਾਵੁਕਤਾ ਦੇ ਬਸ ਕੁਛ ਨਾ ਕਰੋ, ਭਾਵੁਕਤਾ ਦੇ ਬਹਿਣ ਦੇ ਵਿੱਚ ਆ ਕੇ ਨਾ ਕੁਛ ਕਰੋ, ਆਪਣੀ ਸੋਚ ਦੇਖੋ, ਤੁਸੀਂ ਆਪਣੇ ਆਪ ਨੂੰ ਸਵਾਲ ਕਰੋ, ਤੁਸੀਂ ਲਿਬਰਲ ਸੋਚ ਦੇ ਬੰਦੇ ਹੋ, ਤੁਸੀਂ ਖੱਬੇ ਪੱਖੀ ਹੋ, ਤੁਸੀਂ ਇਸੇ ਪੱਖੀ ਹੋ, ਤੁਹਾਡੀ ਕੀ ਸੋਚ ਆ, ਤੁਸੀਂ ਕਿਹੋ ਜਿਹਾ ਬਦਲਾਵ ਦੇਖਣਾ ਚਾਹੁੰਦੇ ਹੋ, ਫਿਰ ਉਸ ਤੋਂ ਬਾਅਦ ਕਿਹੜੀ ਪਾਰਟੀ ਤੁਹਾਡੀਆਂ ਜਿਹੜੀਆਂ ਉਮੀਦਾਂ ਤੇ ਤੁਹਾਡੀ ਸੋਚ ਤੇ ਖਰੀ ਉਤਰਦੀ ਹੈ ਜੀ, ਤੇ ਉਹਨੂੰ ਜੁਆਇਨ ਕਰੋ। ਸੋ ਇਹ ਇੱਕ ਸਹੀ ਤਰੀਕਾ ਹੁੰਦਾ ਜੀ। ਤੇ ਸਾਡੇ ਨਾਲ ਜਿਹੜਾ 833 ਅੱਛਾ ਮੋਹਨ ਸਿੰਘ ਨਾਗਰਾ ਸਾਡੇ ਜੁੜਿਆ ਜੀ, ਸਾਡੇ ਪ੍ਰਧਾਨ ਜੀ, ਤੇ ਮੈਂ ਦੱਸਦਿਆਂ ਜੀ ਪੰਜਾਬ ਲਾਇਨਸ ਜਿਹੜਾ ਸਪੋਰਟਸ ਐਂਡ ਕਲਚਰਲ ਕਲੱਬ ਆ ਉਹਦੇ ਬਾਨੀ ਆ, ਤੇ ਐਡਲੇਡ ਦੇ ਪਹਿਲੇ ਫੁੱਟਬਾਲ ਦੇ ਬਾਨੀ ਮੋਹਨ ਨਾਗਰਾ ਜੀ, ਬਹੁਤ ਵਧੀਆ ਫੁੱਟਬਾਲਰ ਆ, ਤੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਆਸਟ੍ਰੇਲੀਆ ਵਾਲਿਓ ਤੁਹਾਡੀ ਸਾਰਿਆਂ ਦੀ ਸੇਵਾ ਕਰਦੇ ਦਿਖਾਈ ਦੇਣਗੇ। ਉਹ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਸਿੱਖ ਖੇਡਾਂ ਉਹਦੇ ਸਾਡੇ ਪ੍ਰਧਾਨ ਜੀ ਆ ਜੀ, ਪ੍ਰੈਜੀਡੈਂਟ ਆ, ਤੇ ਉਹ ਬੜੀ ਸੱਚੀ ਉਹਨਾਂ ਦੀ ਅਗਵਾਈ ਹੇਠ ਸਾਡੀ ਜਿਹੜੀ ਟੀਮ ਬੜੀ ਯੰਗ ਟੀਮ ਆ ਤੇ ਬਹੁਤ ਮਿਹਨਤ ਕਰ ਰਹੀ ਆ, ਪਿਛਲੇ ਤਕਰੀਬਨ 6 ਮਹੀਨਿਆਂ ਤੋਂ ਲੱਗੀ ਹੋਈ ਆ, ਤੇ ਤਕਰੀਬਨ ਹਰ ਹਫ਼ਤੇ ਮੀਟਿੰਗਾਂ ਦਾ ਦੌਰ ਚੱਲ ਰਿਹਾ, ਕੰਮ ਹੋ ਰਿਹਾ, ਗਰਾਊਂਡ ਬੁੱਕ ਕਰਾ ਦਿੱਤੇ ਗਏ ਆ, ਬਹੁਤ ਜਿਹੜੇ ਮੇਨ ਮੇਨ ਕੰਮ ਆ ਤਕਰੀਬਨ ਕਰ ਲਏ ਆ। ਸੋ ਹੁਣ ਜਿਹੜੀ ਸੱਦੇ ਪੱਤਰ ਇਨਵੀਟੇਸ਼ਨ ਤੁਹਾਨੂੰ ਭੇਜਣੇ ਆ, ਤੇ ਮੋਹਨ ਸਿੰਘ ਨਾਗਰਾ ਤੁਹਾਡੇ ਸਵਾਗਤ ਲਈ ਅਸੀਂ ਉਹਨਾਂ ਦੇ ਝੰਡੇ ਥੱਲੇ ਸਾਰੇ ਜਾਣੇ ਖੜੇ ਤੁਹਾਨੂੰ ਮਿਲਾਂਗੇ ਐਡਲੇਡ ਦੇ। ਤੇ ਉਹਨਾਂ ਨੇ ਜੀ ਅੱਜ ਜਿਹੜੇ ਆਜ਼ਾਦੀ ਦਿਹਾੜੇ ਦੀਆਂ ਜਿਹੜੀਆਂ ਮੁਬਾਰਕਾਂ ਸਾਰਿਆਂ ਨੂੰ ਦਿੱਤੀਆਂ ਜੀ, ਪੰਜਾਬ ਲਾਇਨਸ ਫੁੱਟਬਾਲ ਜਿਹੜਾ ਸਪੋਰਟਸ ਐਂਡ ਕਲਚਰਲ ਕਲੱਬ ਨੇ ਉਹ। ਸੋ ਬਹੁਤ ਮਿਹਰਬਾਨੀ ਨਾਗਰਾ ਸਾਹਿਬ, ਤੁਸੀਂ ਪ੍ਰੋਗਰਾਮ ਚ ਜੁੜੇ ਤੇ ਵਧਾਈਆਂ ਦਿੱਤੀਆਂ। ਗੁਰਦੀਪ ਸਿੰਘ ਜੁੜਿਆ ਜੀ ਸਾਡੇ ਨਾਲ, ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਲਾਈਵ ਸੁਣ ਰਹੇ ਆ ਜੀ, ਨਹੀਂ ਤਾਂ ਪੋਡਕਾਸਟ ਸੁਣੀਦਾ ਜੀ, ਬਹੁਤ ਵਧੀਆ ਉਪਰਾਲਾ ਜੀ ਤੁਸੀਂ ਕਰ ਰਹੇ ਹੋ ਜੀ, ਧੰਨਵਾਦ। ਸੋ ਬਹੁਤ ਮਿਹਰਬਾਨੀ ਜੀ, ਅੱਜ ਤੁਸੀਂ ਲਾਈਵ ਪ੍ਰੋਗਰਾਮ ਤੁਹਾਨੂੰ ਸੁਣਨ ਦਾ ਵੇਲਾ ਮਿਲਿਆ, ਤੇ ਕੋਈ ਨੀ ਪੋਡਕਾਸਟ ਦੇ ਵਿੱਚ ਵੀ ਆਪਣਾ ਟ੍ਰੈਫਿਕ ਬਹੁਤ ਵੱਧ ਗਿਆ, ਜਿਹੜੇ ਸੱਜਣ ਮਿੱਤਰ ਨਹੀਂ ਲਾਈਵ ਸੁਣ ਸਕਦੇ ਤੁਸੀਂ ਪੋਡਕਾਸਟ ਦੇ ਵਿੱਚ ਜਦੋਂ ਮਰਜ਼ੀ ਡਾਊਨਲੋਡ ਕਰ ਸਕਦੇ ਹੋ, ਜਾਂ ਤੁਸੀਂ ਆਪਣੀ ਈਮੇਲ ਰਜਿਸਟਰਡ ਕਰਾ ਦਿਓ ਤੇ ਤੁਹਾਨੂੰ ਡਾਇਰੈਕਟ ਪ੍ਰੋਗਰਾਮ ਦੀ ਈਮੇਲ ਵੀ ਆਪੇ ਆ ਜਾਇਆ ਕਰੂਗੀ। ਗੁਰਜ ਬਹਾਦਰ ਸਿੰਘ ਜੁੜੇ ਆ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ, ਨਾਈਸ ਭਾਜੀ, ਤੇ ਉਹਨਾਂ ਨੇ ਕਿਹਾ ਜੀ ਲੋਲੀ ਪੋਪ ਆਜ਼ਾਦੀ ਦਾ ਬਾਏ ਰਾਜ ਕਾਕੜਾ, ਰਾਜ ਕਾਕੜਾ ਹੋਰਾਂ ਦਾ ਜਿਹੜਾ ਗੀਤ ਆ ਲੋਲੀ ਪੋਪ ਉਹ ਉਹਨਾਂ ਨੇ ਸੁਣਨਾ ਚਾਹਿਆ, ਕਿਉਂਕਿ ਜਿਹੜਾ ਉਹ ਲਾ ਰਾਜ ਕਾਕੜਾ ਹੋਰਾਂ ਦਾ ਵੀ ਇੱਕ ਆਪਣਾ ਨਜ਼ਰੀਆ, ਤੇ ਉਹਨਾਂ ਨੇ ਵੀ ਇੱਕ ਆਪਣੇ ਢੰਗ ਨਾਲ ਆਵਾਜ਼ ਉਠਾਈ ਹੈ ਜੀ। ਸੋ ਦੇਖਦੇ ਹਾਂ ਹੁਣ ਕੋਸ਼ਿਸ਼ ਤਾਂ ਇਹ ਹੋਣੀ ਚਾਹੀਦੀ ਹੈ ਵੀ ਅਸੀਂ ਜੇ ਕੋਈ ਆਵਾਜ਼ ਉਠਾਉਣੇ ਹਾਂ ਤਾਂ ਉੱਥੇ ਅਸੀਂ ਇਕੱਠੇ ਕਿੰਨੇ ਕੁਣਕ ਥਾਂ ਤੇ। ਸੋ ਇੱਧਰ ਸਾਡੇ ਨੂੰ ਚਰਨਜੀਤ ਸਿੰਘ ਤਤਲਾ ਜਿਹੜਾ ਝੰਡਾ ਭੇਜ ਰਹੇ ਆ ਜੀ ਨਾਲ 70ਵਾਂ ਜਿਹੜਾ ਆਜ਼ਾਦੀ ਦਿਹਾੜਾ ਮੁਬਾਰਕ ਕਹਿ ਰਹੇ ਆ। ਪਿੰਦਰ ਬਰਾੜ ਸਾਡੇ ਨਾਲ ਜੁੜੇ ਆ ਜੀ, ਕਹਿੰਦੇ ਹਾਜ਼ਰੀ ਕਬੂਲ ਕਰ ਲਿਓ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਹਾਜ਼ਰੀ ਲੱਗ ਗਈ ਆ ਜੀ। ਨਰਿੰਦਰ ਸਿੰਘ ਬਸਰਾ ਸਾਰਿਆਂ ਨੂੰ ਹੈਲੋ ਕਹਿ ਰਹੇ ਆ ਜੀ, ਟੋਰਾਂਟੋ ਤੋਂ, ਬ੍ਰੈਡਫੋਰਡ ਟੋਰਾਂਟੋ ਤੋਂ ਬਸਰਾ ਸਾਹਿਬ ਆ ਸਾਰਿਆਂ ਨੂੰ ਤੁਹਾਨੂੰ ਵੀ ਹੈਲੋ ਆ ਜੀ, ਜੀਆਂ ਨੂੰ ਆ ਜੀ ਪ੍ਰੋਗਰਾਮ ਦੇ ਵਿੱਚ। ਅਵਤਾਰ ਸੱਗੂ ਐਡਲੇਟ ਤੋਂ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਟੋਟਲੀ ਐਗਰੀ ਵਿਦ ਯੂਅਰ ਵਿਊਜ਼, ਕੀਪ ਇਟ ਅਪ ਗੁੱਡ ਵਰਕ। ਸੋ ਬਹੁਤ ਮਿਹਰਬਾਨੀ ਅਵਤਾਰ ਸਿੰਘ ਸੱਗੂ ਜੀ। ਸੱਗੂ ਸਾਹਿਬ ਤੁਹਾਨੂੰ ਹੁਣ ਲਾਹਾ ਲੈ ਲਾਂ, ਤੁਸੀਂ ਜੁੜੇ ਹੋ ਐਡਲੇਟ ਤੋਂ। ਸੁਰਜੀਤ ਪਾਤਰ ਆ ਰਹੇ ਆ ਜੀ 4 ਤਰੀਕ ਨੂੰ, ਤੇ ਭੁੱਲਿਓ ਨਾ ਆਉਣਾ ਜ਼ਰੂਰ ਸ਼ਾਮ ਨੂੰ 3:30 ਤੁਹਾਨੂੰ ਜਿਹੜੀ ਇੱਕ ਮਹਾਨ ਸਿਹਤ ਦੇ ਰੂਬਰੂ ਕਰਾਉਣਾ। ਤੇ ਆਪਣੇ ਆਲੇ ਦੁਆਲੇ 11 ਮਿੱਤਰਾਂ ਨੂੰ ਵੀ, ਜੋ ਵੀ ਲਿਟਰੇਚਰ ਨੂੰ ਪਿਆਰ ਕਰਦਾ ਉਹਨਾਂ ਨੂੰ ਬੇਨਤੀ ਕਰਿਓ ਵੀ ਜ਼ਰੂਰ ਪਹੁੰਚਿਓ। ਤੇ 3 ਤਰੀਕ ਦੀ ਸ਼ਾਮ ਨੂੰ ਇੱਕ ਬਿਰਸਾ ਨਾਈਟ ਵੀ ਹੈ, ਜਿਹੜੀ ਕੋਈ ਬਾਹਰੋਂ ਕਲਾਕਾਰ ਨਹੀਂ ਆ ਰਹੇ, ਤੁਸੀਂ ਬਹੁਤ ਪੈਸੇ ਨਹੀਂ ਖਰਚਣੇ, ਉਹ ਤਾਂ ਲੋਕਲ ਜਿਹੜਾ ਸਾਡਾ ਟੈਲੈਂਟ ਆ ਉਹਦਾ ਇੱਕ ਪ੍ਰੋਗਰਾਮ ਹੋ ਰਿਹਾ। ਸੋ ਜੋ ਵੀ ਐਡਲੇਟ ਤੋਂ ਸਾਡੇ ਸੱਜਣ ਮਿੱਤਰ ਸੁਣ ਰਹੇ ਆ ਉਹਨਾਂ ਨੂੰ ਬੇਨਤੀ ਹੈ ਵੀ ਨੋਟ ਕਰ ਲਓ ਜੀ 2 ਤਰੀਕਾਂ। ਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਜੁੜੇ ਆ ਜੀ, ਬਰਾੜ ਸਾਹਿਬ ਸਤਿ ਸ੍ਰੀ ਅਕਾਲ, ਪ੍ਰੋਗਰਾਮ ਵਧੀਆ ਜਾ ਰਿਹਾ, ਕਹਿੰਦੇ ਹੌਟ ਕਾਫੀ ਭੇਜ ਰਹੇ ਜੀ, ਆਜ਼ਾਦੀ ਦਿਵਸ ਦੀ ਸਭ ਨੂੰ ਮੁਬਾਰਕ। ਸੋ ਬਹੁਤ ਮਿਹਰਬਾਨੀ ਜੀ, ਤੁਸੀਂ 2 ਕੱਪ ਭੇਜਤੇ, ਵੈਸੇ ਮੈਂ ਤਾਂ ਹੁਣੇ 1 ਕੱਪ ਚਾਹ ਦਾ ਪੀ ਕੇ ਹਟਿਆ, ਤੇ ਪਰ ਜੇ ਹੁਣ ਤੁਸੀਂ ਭੇਜਿਆ ਤਾਂ ਔਖਾ ਸੌਖਾ ਜੀ, ਹੁਣ ਮੈਂ ਇਹ ਵੀ ਪੀਊਂਗਾ। ਬਹੁਤ ਬਹੁਤ ਧੰਨਵਾਦ ਤੁਹਾਡਾ। ਜਸਵਿੰਦਰ ਸਿੰਘ ਜੁੜੇ ਆ, ਲੰਮਾ ਚੌੜਾ ਮੈਸੇਜ ਕੀਤਾ, ਤੇ ਚਲੋ ਜੀ ਕੋਈ ਜ਼ਰੂਰ ਪੜ੍ਹਦੇ ਆ। ਕਹਿੰਦੇ ਮੈਂ ਅੰਗਰੇਜ਼ਾਂ ਦਾ ਪ੍ਰਸ਼ੰਸਕ ਨਹੀਂ, ਪਰ ਉਹਨਾਂ ਦੇ ਆਉਣ ਤੋਂ ਪਹਿਲਾਂ ਅਸੀਂ ਅੱਤ ਦਰਜੇ ਦੇ ਅੰਧ ਵਿਸ਼ਵਾਸੀ ਸਾਂ, ਇਸ ਲਈ ਅਸੀਂ ਧੁੰਦਲਾ ਦੁਖਦਾਈ ਅਤੇ ਧੁਖਿਆ ਜੀਵਨ ਜਿਉਂਦੇ ਰਹੇ, ਅੱਜ ਵੀ ਜਿਉਂ ਰਹੇ ਹਾਂ। ਲੰਡਨ ਮੈਨੂੰ ਬੁੱਢਾ ਹੋ ਰਿਹਾ ਪਹਿਲਵਾਨ ਪ੍ਰਤੀਤ ਹੋਇਆ, ਲੰਡਨ ਵਿੱਚ ਮੈਂ ਉਹਨਾਂ ਲੋਕਾਂ ਨੂੰ ਵੇਖਿਆ ਜਿਹੜੇ ਉਸ ਨੂੰ ਵੇਖਣ ਗਏ ਅਤੇ ਅਜੇ ਤੱਕ ਵੀ ਵੇਖੀ ਜਾ ਰਹੇ ਹਨ। ਪੰਜਾਬੀ ਮਾਪਿਆਂ ਦੇ ਬੱਚੇ ਜਿਹੜੇ ਉੱਥੇ ਜੰਮੇ ਹਨ, ਉਹ ਭਾਵੇਂ ਕੁਝ ਕਹੀ ਜਾਣ, ਉਹਨਾਂ ਦਾ ਵਤਨ ਪੰਜਾਬ ਨਹੀਂ ਹੋ ਸਕਦਾ। ਉਹ ਮਾਨਤਾ ਪ੍ਰਾਪਤੀ ਲਈ ਪੌਂਡਾਂ ਨਾਲ ਸਿਰਜਿਆ ਹਰ ਹੀਲਾ ਵਰਤ ਰਹੇ ਹਨ, ਪਰ ਉਹਨਾਂ ਦੀਆਂ ਧੁੱਪਾਂ ਵਿੱਚ ਉਹ ਚਮਕ ਅਤੇ ਨਿੱਘ ਨਹੀਂ, ਕਿਉਂਕਿ ਜਿਉਂ ਜਿਉਂ ਬੰਦਾ ਆਪਣੀ ਬੋਲੀ ਤੋਂ ਦੂਰ ਹੋ ਜਾਂਦਾ, ਤਿਉਂ ਤਿਉਂ ਇਹ ਆਪਣੇ ਸੱਭਿਆਚਾਰ ਨਾਲ ਵਿਥ ਵੱਧ ਰਿਹਾ। ਅੰਗਰੇਜ਼ਾਂ ਨੂੰ ਵੇਖ ਕੇ ਇੰਜ ਲੱਗਦਾ ਹੈ ਕਿ ਜਿਵੇਂ ਅੱਧੀ ਰਾਤ ਦੇ ਟਿਕੇ ਹੋਏ ਤਾਰਿਆਂ ਨੂੰ ਵੇਖ ਰਿਹਾ ਹੋਵਾਂ। ਕਿਸੇ ਦੇਸ਼ ਦੀ ਦ੍ਰਿੜਤਾ ਵੇਖਣੀ ਹੋਵੇ ਤਾਂ ਸਿਪਾਹੀ ਦੇ ਖਲੋਣ ਦੇ ਅੰਦਾਜ਼ ਤੋਂ ਵੇਖੋ। ਲੰਡਨ ਦਾ ਸਿਪਾਹੀ ਆਪਣੇ ਪਿਓ ਨਾਲੋਂ ਵੀ ਨੇੜੇ ਲੱਗਿਆ, ਉਸਦਾ ਸਾਊ ਸੁਭਾਅ ਹਰ ਕਿਸੇ ਨੂੰ ਮੋਹ ਲੈਂਦਾ ਹੈ, ਸਫਾਈ ਪ੍ਰਤੀ ਉਹਨਾਂ ਦਾ ਪਿਆਰ ਬਿਮਾਰ ਦੇ ਚਿਹਰੇ ਉੱਤੇ ਵੀ ਮੁਸਕਾਟ ਲੈ ਆਉਣ ਵਾਲਾ ਹੈ। ਉਹਨਾਂ ਵੱਲੋਂ ਦੂਜਿਆਂ ਦਾ ਖਿਆਲ ਰੱਖਣ ਦੀ ਬਿਰਤੀ ਤੁਹਾਨੂੰ ਕਦੇ ਇਕੱਲੀ ਮਹਿਸੂਸ ਨਹੀਂ ਹੋਣ ਦਿੰਦੀ। ਹਰ ਕੰਮ ਵਿੱਚ ਉਹਨਾਂ ਦੀ ਡਿਸਿਪਲਿਨ ਨੂੰ ਵੇਖ ਕੇ ਮੈਨੂੰ ਆਪਣੀ ਕੌਮ ਦਾ ਹਰ ਬੰਦਾ ਗੈਰ ਜ਼ਿੰਮੇਵਾਰ ਪ੍ਰਤੀਤ ਹੁੰਦਾ ਹੈ। ਉਹਨਾਂ ਦੇ ਚਰਿੱਤਰ ਦੀ ਦ੍ਰਿੜਤਾ ਨੂੰ ਵੇਖ ਕੇ ਪ੍ਰਸ਼ੰਸਾ ਕਰਨਾ ਪੱਖੋਂ ਕੇਵਲ ਚਰਿੱਤਰਹੀਣ ਹੀ ਚੁੱਪ ਰਹਿਣਗੇ। ਉਹਨਾਂ ਦਾ ਦੇਸ਼ ਪਿਆਰ ਉਹਨਾਂ ਨੇ ਕਮਾਈ ਹੈ, ਉਹਨਾਂ ਨੇ ਆਪਣੇ ਝੰਡੇ ਪ੍ਰਤੀ ਪਿਆਰ ਨੂੰ ਵੇਖ ਕੇ ਹੀ ਮੈਨੂੰ ਝੰਡੇ ਦੇ ਅਰਥ ਸਮਝ ਆਏ ਹਨ। ਸੰਸਾਰ ਪ੍ਰਤੀ ਉਹ ਆਪਣੀਆਂ ਜ਼ਿੰਮੇਵਾਰੀ ਦੇ ਪੱਖੋਂ ਇਤਨੇ ਸੁਚੇਤ ਹਨ ਕਿ ਉਹ ਸੌਂਦੇ ਵੀ ਅੱਖਾਂ ਖੋਲ ਕੇ ਆਣ। ਇਹ ਨਰਿੰਦਰ ਸਿੰਘ ਕਪੂਰ ਹੋਰਾਂ ਦੀ ਜਿਹੜੀ ਕਿਤਾਬ ਦੇ ਵਿੱਚੋਂ ਵਿਚਾਰ ਆ ਜੀ, ਜਿਹੜੇ ਉਹ ਸਾਨੂੰ ਜਸਵਿੰਦਰ ਹੋਰਾਂ ਨੇ ਸਾਂਝੇ ਕੀਤੇ ਆ, ਬਹੁਤ ਵਧੀਆ ਗੱਲਾਂ ਲਿਖੀਆਂ ਜੀ ਨਰਿੰਦਰ ਸਿੰਘ ਕਪੂਰ ਹੋਰਾਂ ਨੇ, ਜਿਹੜੀਆਂ ਚੰਗੀਆਂ ਚੀਜ਼ਾਂ ਨੂੰ ਪਰੋ ਕੇ ਸਾਡੇ ਲਈ ਮਾਲਾ ਦੇ ਮਣਕੇ ਰੂਪ ਦੇ ਵਿੱਚ ਜਾਂ ਡੂੰਘੀਆਂ ਸਿਖਰਾਂ ਦੇ ਰੂਪ ਦੇ ਵਿੱਚ ਕਈ ਕਿਤਾਬਾਂ ਸਾਨੂੰ ਦਿੱਤੀਆਂ ਜੀ ਪੜ੍ਹਨ ਵਾਲੀਆਂ। ਤੁਸੀਂ ਵੀ ਜ਼ਰੂਰ ਜੇ ਤੁਹਾਨੂੰ ਮਿਲਣ ਤਾਂ ਪੜ੍ਹਿਓ ਉਹ ਕਿਤਾਬਾਂ। ਸੋ ਉਸੇ ਕਿਤਾਬ ਦਾ ਹਿੱਸਾ ਜੀ, ਬਿਲਕੁਲ ਇਹੀ ਨਜ਼ਰੀਆ ਹੁੰਦਾ ਜੀ ਵੀ ਕਿਤੇ ਨਾ ਕਿਤੇ ਜਿਹੜੀ ਸਾਡੇ ਜਿਹੜੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਇਹ ਗੁਰਬਾਣੀ ਕਹਿ ਗਈ ਹੈ ਜੀ। ਇਹੀ ਇਹਦਾ ਸਾਰਾ ਮੂਲ ਆਉਂਦਾ ਇਸ ਗੱਲ ਦਾ। ਜੁਗੇਸ਼ ਠਾਕਰ ਜੁੜੇ ਆ ਜੀ ਸਾਡੇ ਨਾਲ ਜਾਪਾਨ ਤੋਂ। ਲਓ ਜੀ ਉਹਨਾਂ ਨੇ ਇੱਕ ਫੋਟੋ ਭੇਜੀ ਆ, ਪ੍ਰਾਈਵੇਟ ਸਕੂਲ, ਗੌਰਮੈਂਟ ਸਕੂਲ, ਪ੍ਰਾਈਵੇਟ ਸਕੂਲ, ਟੀਚਰ ਹਾਊਸ, ਗੌਰਮੈਂਟ ਸਕੂਲ, ਟੀਚਰ ਹਾਊਸ, ਇਹ ਜਾਪਾਨ ਦੀਆਂ ਫੋਟੋਆਂ ਜੀ। ਤੇ ਉਹਨਾਂ ਚ ਉੱਤੇ ਭਾਰਤੀ ਫੋਟੋਆਂ ਨਾਲ ਕੰਪੇਅਰ ਕੀਤਾ ਵੀ ਸਰਕਾਰੀ ਸਕੂਲ ਦੇ ਗੇਟ ਟੁੱਟੇ ਹੁੰਦੇ, ਪ੍ਰਾਈਵੇਟ ਦੀਆਂ ਬਿਲਡਿੰਗਾਂ ਵੱਡੀਆਂ ਹੁੰਦੀਆਂ, ਤੇ ਪਰ ਜਾਪਾਨ ਦੇ ਵਿੱਚ ਆ ਜਿਹੜਾ ਉਹਨਾਂ ਨੇ ਦਿਖਾਇਆ ਜੀ ਵੀ ਪ੍ਰਾਈਵੇਟ ਸਕੂਲ ਆ ਜਿਹੜੇ ਉਹ ਟੁੱਟੇ ਘਰਾਂ ਦੇ ਵਿੱਚ ਹੁੰਦੇ ਆ, ਤੇ ਪ੍ਰਾਈਵੇਟ ਸਕੂਲ ਦਾ ਇੱਕ ਟੀਚਰ ਦਾ ਘਰ ਦਿਖਾਇਆ ਜੀ, ਤੇ ਗੌਰਮੈਂਟ ਸਕੂਲ ਦੇ ਟੀਚਰ ਦਾ ਘਰ ਆ ਜਿਹੜਾ ਉਹ ਬਹੁਤ ਵਧੀਆ ਦਿਖਾਇਆ। ਸੋ ਇਹ ਵੀ ਇੱਕ ਤਰੀਕਾ ਜੀ ਜਿੱਥੇ ਸਾਫ ਸੁਥਰਾ ਰਾਜ ਤੇ ਸਾਫ ਸੁਥਰੇ ਲੋਕ ਰਹਿੰਦੇ ਆ ਜੀ। ਵੇਕਰਫੀਲਡ ਤੋਂ ਰਾਜ ਜੁੜਿਆ ਜੀ ਸਾਡੇ ਨਾਲ, ਸਤਿ ਸ੍ਰੀ ਅਕਾਲ ਬਾਈ ਜੀ, ਕੀ ਹਾਲ ਨੇ? ਉਹਨਾਂ ਨੇ ਵੀ ਆਜ਼ਾਦੀ ਦਿਹਾੜੇ ਦੀ ਮੁਬਾਰਕਾਂ ਗਈਆਂ।
ਪੰਜਾਬ ਕਹਿੰਦੇ ਗੈਟਸ ਬੈਟਰ, ਮਿਸ ਯੂਅਰ ਸ਼ੋ, ਕੁਡ ਨਾਟ ਟਿਊਨ ਇਨ ਫੋਰ ਲੌਂਗ ਟਾਈਮ। ਬਾਈ ਜੀ, ਹਾਊ ਸਕਸੈਸਫੁਲ ਵਾਜ ਯੂਅਰ ਟ੍ਰਿਪ ਟੂ ਕੈਨੇਡਾ ਐਂਡ ਯੂ ਐਸ ਏ? ਵਟ ਵਾਜ ਦਾ ਪਰਪਜ ਆਫ ਦੈਟ ਟ੍ਰਿਪ? ਸੋਸ਼ਲ ਔਰ ਬਿਜਨਸ? ਕੀਪ ਅਪ ਦਾ ਗੁੱਡ ਵਰਕ। ਰਾਜ ਜੀ, ਅਸੀਂ ਤੁਸੀਂ ਸ਼ੋਅ ਮਿਸ ਕੀਤਾ, ਕੋਈ ਗੱਲ ਨੀ, ਤੁਸੀਂ ਪੋਡਕਾਸਟ ਤੇ ਜਾ ਕੇ ਸਾਰੇ ਸਾਡੇ ਸ਼ੋਅ ਸੁਣ ਸਕਦੇ ਹੋ। ਪਰ ਤੁਸੀਂ ਜਿਹੜਾ ਸਾਡੇ ਟੂਰਨਾਮੈਂਟ ਦੀ ਗੱਲ ਕੀਤੀ ਆ, ਸਾਡੇ ਸੋਰੀ ਟੂਰ ਦੀ ਗੱਲ ਕੀਤੀ ਹੈ, ਸਾਡਾ ਟੂਰ ਬਹੁਤ ਵਧੀਆ ਰਿਹਾ ਜੀ। ਤੇ ਉਸ ਟੂਰ ਦੇ ਵਿੱਚ ਤਕਰੀਬਨ ਸਾਡਾ ਸੋਸ਼ਲੀ ਟੂਰ ਸੀਗਾ, ਬਿਜਨਸ ਦੇ ਮਾਮਲੇ ਚ ਨਹੀਂ ਸਾਡਾ ਕੋਈ ਟੂਰ ਸੀ। ਤੇ ਉਸ ਸੋਸ਼ਲ ਟੂਰ ਦੇ ਵਿੱਚ ਅਸੀਂ ਤਕਰੀਬਨ ਇੱਕ ਮਹੀਨੇ ਦੇ ਕਰੀਬ ਕੈਨੇਡਾ ਦਾ ਦੌਰਾ ਕੀਤਾ, ਤੇ ਜਿਹੜਾ ਹੁਣ ਕੈਮਰੇ ਰਾਹੀਂ ਪੇਂਡੂ ਆਸਟ੍ਰੇਲੀਆ ਦੇ ਰਾਹੀਂ ਤੁਹਾਨੂੰ ਦਿਖਾ ਵੀ ਰਹੇ ਹਾਂ, ਜਿਹੋ ਜਿਹਾ ਕੁਛ ਅਸੀਂ ਦੇਖਿਆ ਤੁਹਾਨੂੰ ਦਿਖਾ ਰਹੇ ਹਾਂ। ਸੋ ਤੁਸੀਂ ਯੂਟਿਊਬ ਦੇ ਉੱਤੇ ਪੇਂਡੂ ਆਸਟ੍ਰੇਲੀਆ ਲਿਖ ਕੇ ਪਹਿਲਾ ਐਪੀਸੋਡ ਦੇਖ ਸਕਦੇ ਹੋ, ਤੇ ਉਦੋਂ ਬਾਅਦ ਹਰ 15 ਦਾ ਇੱਕ ਐਪੀਸੋਡ ਉਹਦਾ ਅਸੀਂ ਪਾਇਆ ਕਰਾਂਗੇ, ਤੇ ਹੌਲੀ ਹੌਲੀ ਭੋਰ ਭੋਰ ਕੇ ਸਾਲ ਭਰ ਆਪਾਂ ਜ਼ਰੂਰ ਦਿਖਾਉਣਾ। ਤੇ USA ਅਸੀਂ ਨਹੀਂ ਆਏ ਸੀ, USA ਆਵਾਂਗੇ ਅਗਲੇ ਵਾਰ, ਜੇ ਤੁਸੀਂ ਸਾਨੂੰ ਬੁਲਾਓਗੇ ਤਾਂ ਅਸੀਂ USA ਦਾ ਟੂਰ ਵੀ ਜ਼ਰੂਰ ਕੱਢਾਂਗੇ, ਕਿਉਂਕਿ ਤੁਹਾਡੇ ਸ਼ਹਿਰ ਨਾਲ ਮੇਰੀਆਂ ਵੀ ਤੰਦਾਂ ਜੁੜੀਆਂ। ਬੇਕਰਸਫੀਲਡ ਦੇ ਵਿੱਚ ਮੇਰੇ ਵੀ ਇੱਕ ਬ੍ਰਦਰ ਰਹਿੰਦੇ ਆ ਜੀ, ਸੋ ਜ਼ਰੂਰ ਤੁਹਾਡੇ ਸ਼ਹਿਰ ਤਾਂ ਆਉਣ ਦਾ ਮੌਕਾ ਮਿਲਣਾ ਜੀ ਮੈਨੂੰ, ਤੇ ਮੈਂ ਬੈਠਣਾ ਵੀ ਆ, ਆਉਣਾ ਵੀ ਆ, ਰੁਕਣਾ ਵੀ ਉੱਥੇ। ਸੋ ਅਗਲੇ ਸਾਲ ਤੁਹਾਡੇ ਨਾਲ ਜਿਹੜੀ ਇਸ ਚੀਜ਼ ਦੀ ਆਪਾਂ ਸਾਂਝ ਪਾਵਾਂਗੇ। ਸੋ ਦੋਸਤੋ, ਮੈਸੇਜ ਤਾਂ ਬਹੁਤ ਜ਼ਿਆਦਾ ਆ ਰਹੇ ਆ, ਤੇ ਇਧਰ ਲਾਈਨਾਂ ਖੋਲਣ ਦਾ ਵੀ ਟਾਈਮ ਆ, ਤੁਹਾਡੀਆਂ ਫੋਨ ਕਾਲ ਵੀ ਲੈਣੇ ਆ, ਪਰ ਮੈਂ 4 ਕੁ ਮੈਸੇਜ ਲੈ ਕੇ ਤੇ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਤੇ ਫੇਰ ਖੋਲੂਗਾ। SP ਸਿੰਘ ਜੁੜਿਆ ਜੀ ਸਾਡੇ ਨਾਲ, ਤੇ ਉਹਨਾਂ ਨੇ ਵੀ ਕਹਿੰਦੇ ਅਸੀਂ ਸੁੱਖੀ ਲੁਧਿਆਣਵੀ ਹੈ ਜੀ, ਐਡਲੇਡ ਤੋਂ ਲੁਧਿਆਣਵੀ ਸਾਹਿਬ। ਜਿਵੇਂ ਤੁਸੀਂ ਲੁਧਿਆਣਵੀ ਲਿਖਿਆ ਤਾਂ ਮਤਲਬ ਤੁਸੀਂ ਕਵਿਤਾ ਵੀ ਲਿਖਦੇ ਹੋਵੋਗੇ, ਤੁਸੀਂ ਕਵਿਤਾ ਦੇ ਵੀ ਸ਼ੌਕੀਨ ਹੋਵੋਗੇ। ਤੇ ਫਿਰ ਸੁਰਜੀਤ ਪਾਤਰ ਸਾਹਿਬ ਦਾ ਸ਼ੋਅ ਨਾ ਭੁੱਲ ਜਿਓ ਜੀ, ਮੈਂ ਤਾਂ ਅੱਜ ਲਾਹਾ ਰਹਿ ਰਿਹਾ। ਜਿਹੜਾ ਬੰਦਾ ਐਡਲੇਡ ਤੋਂ ਮੈਨੂੰ ਮੈਸੇਜ ਕਰਦਾ ਨਾ, ਤੇ ਮੈਂ ਨਾਲ ਦੀ ਨਾਲ ਆਪਦਾ ਜਿਹੜਾ ਉਹਨਾਂ ਨੂੰ ਜਿਹੜੀ ਇਨਵੀਟੇਸ਼ਨ ਵੀ ਦੇ ਦਿੰਦਾ। ਜੇ ਅਫੀਸ਼ੀਅਲ ਇਨਵੀਟੇਸ਼ਨ ਚਾਹੂੰ ਤਾਂ ਮੈਂ ਉਹ ਵੀ ਭੇਜਦਾ ਕਰ ਦੂੰਗਾ ਜੀ। ਤੁਸੀਂ ਮੈਨੂੰ ਪਲੀਜ਼ ਈਮੇਲ ਕਰਿਓ, ਮਿੰਟੂ ਬਰਾੜ ਜਾਂ ਫੇਸਬੁੱਕ ਦੇ ਉੱਤੇ ਮੈਸੇਜ ਕਰਿਓ, ਤੇ ਪਰ ਖੁੱਲਾ ਸੱਦਾ ਤੇ ਜ਼ਰੂਰ ਪਹੁੰਚੋ ਜੀ। ਤੇ ਤੁਸੀਂ ਮੁਬਾਰਕਾਂ ਦਿੱਤੀਆਂ, ਬਹੁਤ ਧੰਨਵਾਦ। ਮਲਕੀਤ ਸਿੰਘ ਫੇਰ ਜੁੜਨਾ, ਕਹਿੰਦੇ ਮਿੰਟੂ ਭਾਈ ਸਤਿ ਸ੍ਰੀ ਅਕਾਲ, ਸਿੱਖ ਕੌਮ ਦਾ ਇੱਕ ਵਾਰ ਇਸ ਦਾ ਪ੍ਰੂਫ ਵਾਜ ਪਾਸਟ, ਜਿੰਨੀਆਂ ਵੀ ਪਟੀਸ਼ਨ ਪਾਈਆਂ ਆਲ ਸਿਗਨੇਚਰ ਡਨ, 1,00,000 ਸਿੱਖ ਪੀਪਲ ਸੀ। ਪਲੀਜ਼ ਰਜਿਸਟਰਡ ਮਾਈ ਈਮੇਲ ਫਾਰ ਮਾਈਗ੍ਰੇਸ਼ਨ ਮੈਟਰ ਪ੍ਰੋਗਰਾਮ ਕਾਲ, ਲਹਿਰਾਂ ਤਾਂ ਰੋਜ਼ ਲਾਈਵ ਸੁਣ ਲਈਦੇ ਵਾਂ, ਐਂਡ ਪਲੀਜ਼ ਵੈਨ ਮਾਈਗ੍ਰੇਸ਼ਨ ਦਾ ਰਿਪੀਟ ਕਦੋਂ ਆਉਂਦਾ? ਥੈਂਕ। ਬਿਲਕੁਲ ਜੀ, ਤੁਸੀਂ ਇੱਦਾਂ ਕਰਦੇ, ਮੈਂ ਸਰਬਜੀਤ ਨੂੰ ਕਹਿਣਾ ਵੀ ਇਹਨਾਂ ਦੀ ਈਮੇਲ ਆਈਡੀ ਹੈ ਨਾ, ਤੁਸੀਂ ਪੋਡਕਾਸਟ ਜਿਹੜਾ ਆਪਾਂ ਭੇਜਦੇ ਹਾਂ ਸਭ ਨੂੰ, ਉਹਦੇ ਵਿੱਚ ਪਾ ਦਿਓ, ਤੇ ਉਹਦੇ 'ਚ ਤੁਹਾਨੂੰ ਸਾਰੇ ਪ੍ਰੋਗਰਾਮ ਆਉਂਦੇ ਰਹਿਣਗੇ, ਜਿਹੜਾ ਤੁਸੀਂ ਰੱਖਣਾ ਸੁਣ ਸਕਦੇ ਹੋ, ਜਿਹੜਾ ਤੁਸੀਂ ਡਿਲੀਟ ਕਰਨਾ ਡਿਲੀਟ ਕਰ ਸਕਦੇ ਹੋ, ਤੁਹਾਨੂੰ ਈਮੇਲ ਆ ਜਾਇਆ ਕਰੂਗੀ। ਸੋ ਬਹੁਤ ਮਿਹਰਬਾਨੀ ਜੀ, ਤੇ ਤੁਸੀਂ ਜਿਹੜਾ ਇਹ ਕਿਹਾ ਜੀ, ਜਿਹੜਾ ਕਹਿੰਦੇ ਜੇ ਸਾਡਾ ਪਟੀਸ਼ਨ ਦੇ ਪਾਈ ਸੀ, ਉਹਦੇ ਸਿਗਨੇਚਰਾਂ ਦੀ ਜਿਹੜੀ ਗੱਲ ਕੀਤੀ ਆ, ਸੋ ਦੇਖੋ ਕਿਤੇ ਨਾ ਕਿਤੇ ਸਾਡੀ ਗਿਣਤੀ ਜ਼ਿਆਦਾ ਆ, ਪਰ ਇਹ ਦਰਸਾ ਨਹੀਂ ਰਹੀ ਓਨੀ ਗਿਣਤੀ ਸਾਡੀ, ਇਹ ਵੀ ਇੱਕ ਸੱਚ ਆ ਜੀ। ਜਗਤਾਰ ਸਿੰਘ ਸਾਡੇ ਨਾਲ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜਗਤਾਰ ਸਿੰਘ ਮੈਲਬਨ ਤੋਂ, ਸਤਿ ਸ੍ਰੀ ਅਕਾਲ ਜੀ, ਸਾਰਿਆਂ ਨੂੰ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ, ਧੰਨਵਾਦ। ਸੋ ਬਹੁਤ ਮਿਹਰਬਾਨੀ ਜਗਤਾਰ ਸਿੰਘ ਜੀ। ਤੇ ਫੇਰ ਸਾਡੇ ਨਾਲ ਜੁੜੇ ਆ ਜੀ ਰਿੱਕੀ ਜੀ, ਤੇ ਉਹਨਾਂ ਨੇ ਕਿਹਾ ਜੀ, ਦੇਰ ਇਜ਼ ਨੋ ਡਾਊਟ ਵੀ ਬਲੀਵ ਇਨ ਭਗਤ ਸਿੰਘ, ਇਫ ਸਮ ਵਨ ਫੀਲ ਦੈਟ ਹੀ ਔਰ ਸ਼ੀ ਇਜ਼ ਨੋਟ ਇੰਡੀਪੈਂਡੈਂਟ ਜੈਟ, ਦੈਨ ਗੋ ਅਹੈਡ ਡੂ ਵਟ ਭਗਤ ਸਿੰਘ ਡਿਡ, ਵਟ ਜਸਟ ਡੋਂਟ ਸੇ ਆਈ ਐਮ ਨੋਟ ਇੰਡੀਪੈਂਡੈਂਟ, ਬੀ ਸੀਟਡ ਐਂਡ ਹੈਸਟ। ਦੇਖੋ ਬਿਲਕੁਲ ਤੁਸੀਂ ਸੱਚੀ ਗੱਲ ਕਹੀ ਆ ਵੀ ਰਜਾਈ ਵਿੱਚ ਪੈ ਕੇ ਆਜ਼ਾਦੀ ਨਹੀਂ ਲਈ ਜਾ ਸਕਦੀ, ਰਜਾਈ 'ਚ ਪਿਆ ਬੰਦਾ ਤਾਂ ਸਿਰਫ ਇਕੱਲੇ ਕਮੈਂਟ ਤੇ ਲਾਈਕ ਹੀ ਕਰ ਸਕਦਾ। ਸੋ ਰਜਾਈ ਜਿਹੜੀ ਰਜਾਈ ਵਾਲੀ ਯੋਧਾਗਿਰੀ ਆ, ਉਹ ਛੱਡ ਕੇ ਸਾਨੂੰ ਭਗਤ ਸਿੰਘ, ਰੀਅਲ ਭਗਤ ਸਿੰਘ ਬਣਨਾ ਪੈਣਾ, ਫੇਰ ਇਹ ਗੱਲ ਬਣਦੀ ਆ। ਇਧਰ ਜਗਵੀਰ ਸਿੰਘ ਹੋਰਾਂ ਨੇ ਲਿਖਿਆ ਜੀ, ਫੇਰ ਕਹਿੰਦੇ ਬਾਈ ਜੀ, ਮੈਨੂੰ ਲੱਗਦਾ ਕਿ ਕਦੇ ਕਿਸੇ ਦੇ ਗੁਲਾਮ ਨਹੀਂ ਹੁੰਦੇ ਤੇ ਗੁਲਾਮ ਕਦੇ ਆਜ਼ਾਦ ਨਹੀਂ ਹੁੰਦੇ, ਸਾਡਾ ਸਲਾਮ ਹੈ ਜੀ ਸਾਰੇ ਸ਼ਹੀਦਾਂ ਨੂੰ। ਬਿਲਕੁਲ ਜੀ, ਤੁਸੀਂ ਬੜੀ ਸੱਚ ਕਿਹਾ, ਤੇ ਸਾਨੂੰ ਜੋ ਬੰਦਾ ਕੁਰਬਾਨੀ ਦਿੰਦਾ ਨਾ, ਉਹ ਆਪੇ ਤੋਂ ਉੱਠ ਕੇ ਦਿੰਦਾ, ਪਰ ਅਸੀਂ ਆਪੇ ਆਪਣੇ ਆਪੇ ਦੇ ਵਿੱਚ ਹੀ ਘਿਰੇ ਹੋਏ ਹਾਂ, ਅਸੀਂ ਆਪਣੇ ਬੱਚੇ ਆਪਣੇ ਪਰਿਵਾਰ ਤੇ ਸਾਡੇ ਲਈ ਉਹੀ ਇੱਕ ਸੰਸਾਰ ਆ ਤੇ ਉਹੀ ਦੁਨੀਆ ਹੋਣਾ ਵੀ ਚਾਹੀਦਾ, ਸਾਨੂੰ ਆਪਣੇ ਪਰਿਵਾਰ ਨੂੰ ਸੰਸਾਰ ਬਣਾਉਣਾ ਚਾਹੀਦਾ। ਪਰ ਜੇ ਤੁਸੀਂ ਗੱਲਾਂ ਵੱਡੀਆਂ ਕਰਦੇ ਹੋ, ਸਮਾਜ ਸੁਧਾਰਨ ਦੀਆਂ ਗੱਲਾਂ ਕਰਦੇ ਆ, ਤਾਂ ਰਜਾਈ ਚੋਂ ਬਾਹਰ ਨਿਕਲ ਕੇ ਹੀ ਕੀਤੀਆਂ ਜਾ ਸਕਦੀਆਂ। ਸੋ ਇਹ ਤਸਦੀਕ ਸਾਡੇ ਸਰੋਤਿਆਂ ਨੇ ਵੀ ਕਰ ਦਿੱਤੀ ਹੈ, ਇਕੱਲਾ ਮੈਂ ਨਹੀਂ ਉੱਤੋਂ ਬੋਲੀ ਜਾਂਦਾ। ਸੋ ਦੋਸਤੋ, ਪ੍ਰੋਗਰਾਮ ਚ ਹਜੇ ਗੱਲਾਂ ਬਾਤਾਂ ਹੋਰ ਵੀ ਬਹੁਤ ਕਰਨੀਆਂ। ਇਧਰ ਫਿਰੋਜ਼ਪੁਰ ਤੋਂ ਅਮਨ ਹੋਰਾਂ ਨੇ ਸਾਨੂੰ ਮੈਸੇਜ ਕਿਹਾ ਜੀ, ਕਹਿੰਦੇ ਮਿੰਟੂ ਜੀ, ਸਿਆਸਤ ਦੀ ਭੇਂਟ ਤਾਂ ਅੱਜ ਵੀ ਬਹੁਤ ਲੋਕ ਚੜ ਰਹੇ ਆ, ਇਸ ਪ੍ਰਤੀ ਹੀ ਆਜ਼ਾਦੀ ਨਹੀਂ ਹੁੰਦੀ,
ਸਕੂਨ ਦੀ ਨੀਂਦ ਹੀ ਨੂੰ ਹੀ ਆਜ਼ਾਦੀ ਕਹਿੰਦੇ ਆ। ਜੇ ਲੋਕਾਂ ਨੂੰ ਭਾਰਤ ਦੀ ਆਜ਼ਾਦੀ ਨਹੀਂ ਪਸੰਦ ਆ ਤਾਂ ਵਿਦੇਸ਼ ਜਾਣ ਵਾਸਤੇ ਇੰਨੇ ਤੱਤਪਰ, ਉਹਨਾਂ ਨੇ ਸਵਾਲ ਕੀਤਾ। ਬਿਲਕੁਲ ਜੀ, ਤੇ ਮੇਰਾ ਇਹੀ ਜਵਾਬ ਆ ਜੀ ਵੀ ਸਿਸਟਮ, ਆਜ਼ਾਦੀ ਲੈਣੀ ਲਈ ਕੁਰਬਾਨੀਆਂ ਦਿੱਤੀਆਂ ਗਈਆਂ, ਆਜ਼ਾਦੀ ਲੈ ਲਈ ਗਈ, ਉਦੋਂ ਬਾਅਦ ਆਜ਼ਾਦੀ ਲਈ ਜਿਹੜਾ ਸਿਸਟਮ ਤਿਆਰ ਕੀਤਾ ਗਿਆ ਉਹ ਸਿਸਟਮ ਨੂੰ ਮਿਸਯੂਜ਼ ਕੀਤਾ ਜਾ ਰਿਹਾ, ਅੱਜ ਤੱਕ ਮਿਸਯੂਜ਼ ਹੋ ਰਿਹਾ। ਜੇ ਉਹ ਸਿਸਟਮ ਮੰਨ ਲਿਆ ਜਾਵੇ, ਉਸ ਸਿਸਟਮ ਮੁਤਾਬਕ ਰਿਹਾ ਜਾਵੇ। ਹੁਣ ਜਦੋਂ ਅਸੀਂ ਆਸਟ੍ਰੇਲੀਆ ਦੇ ਵਿੱਚ ਕਾਰ ਡਰਾਈਵ ਕਰਦਾ, ਸਾਨੂੰ ਪੁਲਿਸ ਵਾਲੇ ਦਿਖ ਜਾਣ, ਭਾਵੇਂ ਉਹਨਾਂ ਨੇ ਅੱਜ ਤੱਕ ਇੱਕ ਸ਼ਬਦ ਮੰਦਾ ਨਹੀਂ ਸਾਨੂੰ ਬੋਲਿਆ, ਤੇ ਪਰ ਅਸੀਂ ਕੰਮਣ ਲੱਗ ਜਾਂਦੇ ਹਾਂ, ਅਸੀਂ ਉਹਦੀ ਸਪੀਡ ਚੈੱਕ ਕਰਦੇ ਹਾਂ, ਅਸੀਂ ਉਹਦੀ ਆਪਦੀ ਸਾਰੀ ਚੀਜ਼ਾਂ ਅਟੈਂਸ਼ਨ ਹੋ ਜਾਂਦੇ ਹਾਂ। ਤੇ ਜੇ ਸਾਨੂੰ ਭਾਰਤ ਦੇ ਵਿੱਚ ਪੰਜਾਬ ਚ ਖਾਸ ਕਰਕੇ ਜੇ ਪੁਲਿਸ ਵਾਲੇ ਮਿਲ ਜਾਣ, ਪਹਿਲੀ ਗੱਲ ਸਾਨੂੰ ਉਹ ਗਾਲਾਂ ਦੁੱਪੜ ਦਿੰਦੇ ਆ, ਕੁੱਟਦੇ ਮਾਰਦੇ ਤੱਕ, ਪਰ ਕੀ ਅਸੀਂ ਉਹਨਾਂ ਦੀ ਕਦੇ ਮੰਨੀ ਆ? ਕੀ ਅਸੀਂ ਉਹਨਾਂ ਦੇ ਮੁਤਾਬਕ ਢਲੇ ਆ? ਅਸੀਂ ਤਾਂ ਉਲਟਾ ਉਹਨਾਂ ਨੂੰ ਜੇ ਮਾੜਾ ਜਿਹਾ, ਹੁਣ ਆਜ਼ਾਦੀ ਕੀ, ਹੁਣ ਸਾਡੇ ਹੱਥ 'ਚ ਕੈਮਰਾ ਆ ਗਿਆ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਜਿੰਨੀ ਬੇਇੱਜ਼ਤੀ ਹੋ ਗਈ ਉਨੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਦੀ। ਤਾਂ ਉਹ ਜਿਹੜੀ ਕੱਲ ਅਸੀਂ ਗੱਲ ਲਈ ਸੀ ਨਾ DSP ਦੇ, ਅਸੀਂ DSP ਦੇ ਹੱਕ ਦੀ ਗੱਲ ਨਹੀਂ ਕੀਤੀ ਸੀ, ਅਸੀਂ DSP ਨੂੰ ਨੀ ਚੰਗਾ ਮਾੜਾ ਕਿਹਾ ਸੀ। ਸਾਡਾ ਕਹਿਣ ਦਾ ਮਤਲਬ ਇਹ ਸੀ ਵੀ ਸਿਸਟਮ ਦੀ ਸਾਨੂੰ ਕਦਰ ਕਰਨੀ ਪੈਣੀ ਆ, ਪਾਣੀ ਨੂੰ ਪੁਲ ਦੇ ਹੇਠ ਦੀ ਲਿਜਾਣਾ ਪੈਣਾ। ਇਹ ਸਾਰੇ ਜਾਣੇ ਸਿਸਟਮ ਦੀ ਕਦਰ ਕਰਨ ਲੱਗ ਗਏ, ਲਿਖਤ ਪੜਤ ਦੇ ਜ਼ਰੀਏ ਹਰੇਕ ਚੀਜ਼ ਦੀ ਮਨਜ਼ੂਰੀ ਲੈਣ ਲੱਗ ਗਏ, ਤਾਂ ਤੁਹਾਨੂੰ ਕਦੇ ਕੋਈ ਦਿੱਕਤ ਨਹੀਂ ਆ ਸਕਦੀ। ਕੋਈ ਦਿੱਕਤ ਆਊਗੀ ਕਿਵੇਂ ਜੇ ਤੁਸੀਂ ਸਹੀ ਹੋ, 100% ਸਹੀ ਹੋ। ਮੈਂ ਕੱਲ ਹੀ ਆਪਦਾ ਇੱਕ ਵਰਤਾਰਾ ਦੱਸਦਾ ਜੀ, ਮੈਨੂੰ ਇੱਕ ਇੰਡੀਆ ਦੇ ਵਿੱਚ ਇੱਕ ਰਜਿਸਟਰੀ ਕਰਾਉਣੀ ਸੀਗੀ, ਮੈਂ ਇੱਥੇ ਬੈਠਾ ਸੀ, ਔਖਾ ਸੀਗਾ ਫਿਰ ਵੀ ਕਰਨੀ, ਪਰ ਜਦੋਂ ਮੈਂ ਪਹਿਲੇ ਦਿਨ ਤੋਂ ਧਾਰਾ ਧਾਰਿਆ ਸੀ ਜਿਸ ਤੋਂ ਵੀ ਮੈਂ ਚੀਜ਼ ਖਰੀਦੀ ਸੀ, ਵੀ ਮੈਂ ਭਾਈ 100% ਪੇਪਰ ਵਰਕ ਕਰਕੇ ਕੋਈ ਵੀ ਚੀਜ਼ ਕਾਨੂੰਨ ਦੇ ਦਾਇਰੇ ਤੋਂ ਬਾਹਰ ਨਹੀਂ ਕਰਨੀ, ਤਾਂ ਉਹ 2-4 ਮਹੀਨੇ ਜ਼ਰੂਰ ਲੱਗ ਗਏ। ਤੇ ਕੱਲ ਜਦੋਂ ਨੇਪਰੇ ਚੜੀ ਤਾਂ ਨਾ ਤਹਿਸੀਲਦਾਰ, ਨਾ ਪਟਵਾਰੀ, ਨਾ ਕਿਸੇ ਹੋਰ ਨੇ, ਕਿਸੇ ਨੇ 5 ਪੈਸੇ ਨਹੀਂ ਮੰਗੇ। ਮੈਂ ਰਾਤ ਜਦੋਂ ਮਾਤਾ ਨਾਲ ਗੱਲ ਕਰ ਰਿਹਾ ਸੀ ਤਾਂ ਉਹ ਕਹਿੰਦੇ ਨਹੀਂ, ਕਿਸੇ ਨੇ ਸਾਨੂੰ ਤਾਂ ਕੁਛ ਵੀ ਨਹੀਂ ਮੰਗਿਆ। ਮੈਂ ਕਿਹਾ ਕੀ ਗੱਲ? ਕਹਿੰਦੇ ਜਦੋਂ ਆਪਣੀ ਕੋਈ ਚੀਜ਼ ਚ ਕਮੀ ਨਹੀਂ ਸੀਗੀ ਤਾਂ ਫਿਰ ਕਿਵੇਂ ਮੰਗੂਗਾ? ਦੇਖੋ ਕਿੱਥੇ ਕਿਹੜੇ ਥਾਂ ਤੇ ਉਹ ਬੰਦਾ ਆ ਕੇ ਤੁਹਾਨੂੰ ਕਹੂਗਾ ਵੀ ਭਾਈ ਮੈਂ ਤਾਂ ਚੀਜ਼ ਦਾ, ਨਹੀਂ ਤਾਂ ਇਹ ਦੋਸ਼ ਲੱਗਦੇ ਆ ਵੀ ਰਜਿਸਟਰੀ ਕਰਾਉਣ ਤੋਂ ਪਹਿਲਾਂ ਤਹਿਸੀਲਦਾਰਾਂ ਨੂੰ ਚੈੱਕ ਦੇਣੇ ਪੈਂਦੇ ਆ, ਪੈਸੇ ਦੇਣੇ ਪੈਂਦੇ ਆ, ਅਨਟੇਬਲ ਦੇਣਾ ਪੈਂਦਾ, ਫੇਰ ਜਾ ਕੇ ਹੁੰਦੀ ਹੈ ਜੇ ਤੁਸੀਂ ਵੱਡੀ ਕੋਈ ਰਜਿਸਟਰੀ ਕਰਾਉਣੀ ਆ। ਪਰ ਮੈਨੂੰ ਤਾਂ ਕੋਈ ਦਿੱਕਤ ਨਹੀਂ ਆਈ ਤੇ ਉਹ ਕੁਛ ਵੀ ਨਹੀਂ ਦੇਣਾ ਲੈਣਾ ਪਿਆ, ਕਿਉਂਕਿ ਮੈਂ ਆਪਦੀ ਥਾਂ ਤੇ ਸਹੀ ਸੀਗਾ ਤੇ ਉਹਨਾਂ ਨੂੰ ਵੀ ਪਤਾ ਸੀਗਾ ਵੀ ਜੇ ਅਸੀਂ ਕਹਾਂਗੇ ਤਾਂ ਸਾਡੀ ਮਿੱਟੀ ਪੱਟੀ ਜਾਊਗੀ। ਸੋ ਗੱਲ ਤਾਂ ਇਹ ਹੁੰਦੀ ਆ ਵੀ ਅਸੀਂ ਹਮ ਨਹੀਂ ਚੰਗੇ ਤੇ ਬੁਰਾ ਨਹੀਂ ਕੋਈ, ਇੱਥੇ ਆ ਕੇ ਗੱਲ ਮੁੱਕਦੀ ਆ। ਸੋ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਜਿਹੜੀਆਂ ਲਾਈਨਾਂ ਵੀ ਖੋਲਦੇ ਹਾਂ ਤੇ ਗੱਲਬਾਤ ਵੀ ਕਰਦੇ ਹਾਂ ਤੁਹਾਡੇ ਨਾਲ, ਪਰ ਫਿਲਹਾਲ ਨਾਲ ਮੈਨੂੰ ਲੱਗਦਾ ਇੱਕ ਗੀਤ ਵੀ ਸਰਬਜੀਤ ਕਹਿੰਦੇ ਸੁਣਾਵਾਂਗੇ। ਸੋ ਬਿਲਕੁਲ ਜੀ, ਦੇਖਦੇ ਹਾਂ।
ਆਜ਼ਾਦੀ ਦਾ ਇਹਨੂੰ ਚੂਸੀ ਜਾ ਨਾਲੇ ਚੱਬੀ ਜਾ, ਇਹਨੂੰ ਚੂਸੀ ਜਾ ਨਾਲੇ ਚੱਬੀ ਜਾ। ਆਜ਼ਾਦੀ ਦਾ ਇਹਨੂੰ ਚੂਸੀ ਜਾ ਨਾਲੇ ਚੱਬੀ ਜਾ, ਇਹ ਗਣਤੰਤਰ ਦੀ ਹੱਡੀ ਆ, ਇਹਦੇ ਤੇ ਮਾਸ ਨਾ ਲੱਭੀ ਜਾ।
ਆਜ਼ਾਦੀ ਦਾ ਇਹਨੂੰ ਚੂਸੀ ਜਾ ਨਾਲੇ ਚੱਬੀ ਜਾ, ਇਹਨੂੰ ਚੂਸੀ ਜਾ ਨਾਲੇ ਚੱਬੀ ਜਾ।
ਬੀਬਾ ਲੱਗਿਆ ਰਹਿ ਕਤਾਰ ਚ ਬੀਬਾ, ਜੇ ਰਹਿਣੇ ਸੰਸਾਰ ਚ ਬੀਬਾ ਲੱਗਿਆ ਰਹਿ ਕਤਾਰ ਚ ਬੀਬਾ, ਇੱਕ ਵੋਟ ਦੀ ਕੀਮਤ ਕੀ ਏ ਏਡੇ ਵੱਡੇ ਬਾਜ਼ਾਰ ਚ ਬੀਬਾ, ਆਪ ਕਰੋੜਾਂ ਦੇ ਵਿੱਚ ਵਿਕ ਗਏ ਤੈਨੂੰ ਲੈਣ ਹਜ਼ਾਰ ਚ ਬੀਬਾ, ਤੇਰੇ ਜੋਗਾ ਕੀ ਬਚਨਾ ਏ ਨਾ ਮੂੰਹ ਅੱਡੀ ਜਾ।
ਆਜ਼ਾਦੀ ਦਾ ਇਹਨੂੰ ਚੂਸੀ ਜਾ ਨਾਲੇ ਚੱਬੀ ਜਾ, ਇਹਨੂੰ ਚੂਸੀ ਜਾ ਨਾਲੇ ਚੱਬੀ ਜਾ।
संविधान लिखांगे सब नू एक समान लिखांगे संविधान लिखांगे सब नू एक समान लिखांगे हसदा होया किसान लिखांगे अनवंडया असमान लिखांगे लैलपुरे तो उजड़न वे होया जो नुकसान लिखांगे हथी दंदियां वड्डी जा नहरू ते गुस्सा कड्डी जा
CG batches now trading as DMB motor repairs
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨਿਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
CG batteries Philips ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
CG batteries ਹਫ਼ਤੇ ਦੇ 6 ਦਿਨ ਉਪਲਬਧ ਨੇ अपॉइंटमेंट ते वधेरे जानकारी ले संपर्क करो दविंदर सिंह नु मोबाइल नंबर 0434641327
0434641327
पता भी नोट कर लो 4/14 ते 5/14 स्टील स्ट्रीट ब्लैटाउन सिडनी
सीडी बैटरीज
हां भाई किद्दां तू इतना पतला किवें हो गया
मेरा कुलार वाले डॉक्टर ने दूरबीन राय मिनी गैस्ट्रिक बाईपास कीता भाई
ते तैनू होर भी कोई फायदा होया ऑपरेशन दा
बड़ा फायदा होया भाई पहला मेनू ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਪੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9780809001 ਵੈਬਸਾਈਟ ਵਿਜ਼ਿਟ ਕਰੋ kularhospital.com
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 56
ਚਾਰ ਭਰਾਵਾਂ ਦੇ ਪਿਆਰ ਦੀ ਕਹਾਣੀ
ਭੱਲੇ ਵੱਡੇ ਬਾਈ ਸਾਡੇ ਨਾਂ ਤੇ ਦੋ ਰੇਟਾਂ ਪਾਈ ਜਾਣਾ
ਓ ਬਾਈ ਜੀ ਕੀ ਗੱਲ ਕਰਦੀ ਤੁਸੀਂ
ਜ਼ਮੀਨ ਤੇ ਸ਼ਰੀਕੇ ਬਾਜ਼ੀ ਦੀ ਕਹਾਣੀ
ਉਸ ਹਰਾਮਖੋਰ ਦੀ ਜ਼ਮੀਨ ਦਾ ਬਲੋ
ਜਮਾ ਬੰਦੀ ਚ ਜ਼ਮੀਨ ਜਿਹਦਾ ਨਾਮ ਬੋਲਦੀ ਹੋਵੇ ਪਟਵਾਰੀ ਸਾਹਿਬ ਜ਼ਮੀਨ ਦਾ ਮਾਲਕ ਹੋਈ ਹੁੰਦਾ
ਬੰਦੇ ਨੂੰ ਮਿੱਟੀ ਨਾਲ ਬੜਾ ਮੋਹ ਹੁੰਦਾ ਮੈਨੂੰ ਵੀ ਹੈਗਾ ਪਰ ਬੰਦੇ ਨੂੰ ਇਹ ਨਹੀਂ ਪਤਾ ਉਹਨੇ ਇੱਕ ਦਿਨ ਮਿੱਟੀ ਹੋ ਜਾਣਾ
ਸਾਡਾ ਮਿਊਜ਼ੀਕਲ ਯੂਨੀਸਿਸ ਇਨਫੋ ਸੋਲੂਸ਼ਨਸ ਪ੍ਰੈਜ਼ੈਂਟਸ 25 ਕਿੱਲੇ ਕੀ ਹੋਏਗਾ ਜਦ ਗੁੱਡੂ ਗਿੱਲ ਤੇ ਯੋਗਰਾਜ ਸਿੰਘ ਹੋਣਗੇ ਆਮਣੇ ਸਾਹਮਣੇ
ਕੱਲਾ ਹੀ ਆ ਗਿਆ
ਤੁਹਾਡੇ ਮਨੋਰੰਜਨ ਦਾ ਪੂਰਾ ਪੂਰਾ ਇੰਤਜ਼ਾਮ ਕਰਕੇ ਆਏ
25 ਕਿੱਲੇ 25 ਅਗਸਤ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ
Accountant Smart, Glen Huntley, Melbourne.
Sariyan personal te business tax return, te har tarah da business setup, te business nu leke kise vi tarah di hove salah, process yog kam te apna da ehsaas hove, ta bada sukoon milda hai. Je gal sade paise ate hisab kitab di hove, ta pahunch jao Glen Huntley, Melbourne, Accountant Smart. Accountant, Registered Tax Agent, Business Slaka. Sampark karo Gursan Singh Kandola, Director Accountant Smart, Jan Jasbir Kaur, at Accountant Smart, the professional team no. 03-99-95-94-36. ਵਧੇਰੇ ਜਾਣਕਾਰੀ ਲਈ ਤੁਸੀਂ ਮੇਲ ਵੀ ਕਰ ਸਕਦੇ ਹੋ admin@accountantsmart.com.au ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ accountantsmart.com.au Accountant Smart ਜੀ ਹਾਂ ਚੰਗੀ ਸਲਾਹ ਹੋਵੇ ਚੰਗੇ ਸਲਾਹਕਾਰਾਂ
ਆਸਟ੍ਰੇਲੀਆ ਪਰਚ ਟੈਕਸੇਸ਼ਨ ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ
ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰਸਟ ਤੇ ਸੁਪਰਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ, ਤਾਂ ਮੈਕਸ ਮਾਰਜਿਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ, ਮੋਬਾਈਲ ਨੰਬਰ 0470430650, ਆਫਿਸ ਨੰਬਰ 1300-886-518, ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.eu।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923080।
ਸਸਤੀਆਂ ਹਵਾਈ ਟਿਕਟਾਂ ਲੈਣ ਵਾਸਤੇ ਸੰਪਰਕ ਕਰੋ ਟ੍ਰੈਵਲ ਕੇਅਰ। ਸਾਡਾ ਫੋਨ ਨੰਬਰ 1300-724-903, 1300-724-903, ਮੋਬਾਈਲ ਨੰਬਰ 04218-8273, 0400-21-8827-33। ਆਸਟ੍ਰੇਲੀਆ ਪਰ ਤੋਂ ਕਿਤੋਂ ਵੀ ਟਿਕਟਾਂ ਬੁੱਕ ਕਰਵਾਓ, ਸਾਡੀ ਵੈਬਸਾਈਟ ਹੈ travelcare.net.au। ਸਸਤੀਆਂ ਹਵਾਈ ਟਿਕਟਾਂ ਲਈ ਯਾਦ ਰੱਖੋ ਟ੍ਰੈਵਲ ਕੇਅਰ। ACT Automotive Services Kendra, a mechanical workshop to repair on all make and models, roadworthy on cars, bikes, trailers for ACT, New South Wales, Pink Slip and Blue Slip. Visit ACT Automotive Services, 4/168 Newcastle Street, Fishwick. For more information call Sukhpal Singh, 0262-81157, Mobile 0411-965057. ACT Automotive Services, Mechanical Workshop, Fishwick, Canberra.
ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਰਹਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ, ਜਿਹੜਾ ਐਡਲੇਡ ਤੋਂ ਸਟੂਡੀਓ ਤੋਂ ਜੁੜਿਆ ਹੋਇਆ ਜੀ, ਤੇ ਸਰਬਜੀਤ ਸਿੰਘ ਟੈਕਨੀਕਲ ਸਪੋਰਟ ਦੇ ਰਹੇ ਆ ਜੀ ਮੈਨੂੰ ਪਟਿਆਲੇ ਸਟੂਡੀਓ ਤੋਂ, ਤੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਜਿਹੜੇ CD ਬੈਟਰੀ ਤੋਂ ਦਵਿੰਦਰ ਸਿੰਘ, ACT ਕੈਨਬਰਾ ਤੋਂ ਸੁਖਪਾਲ ਸਿੰਘ, ਪ੍ਰਦੀਪ ਸਿੰਘ ਤੂਰ ਫ੍ਰਿਜਨੋ ਤੋਂ, ਤੇ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬਨ ਤੋਂ, ਤੇ ਗੁਰਜੋਬਨਜੀਤ ਸਿੰਘ ਮੈਲਬਨ ਤੋਂ ਅੱਜ ਦਾ ਜਿਹੜਾ ਪ੍ਰੋਗਰਾਮ ਆ ਜਿਹੜਾ ਸਪਾਂਸਰ ਰਹੇ ਆ ਜੀ। ਸੋ ਸਾਡੇ ਨਾਲ ਗੁਰਪ੍ਰੀਤ ਗਿੱਲ ਕੈਨਬਰਾ ਵਾਲੇ ਜੁੜ ਚੁੱਕੇ ਆ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨੀ ਹੈ, ਤੇ ਸਨੇਹੇ ਹੋਰ ਵੀ ਬਹੁਤ ਸਾਰੇ ਆ ਰਹੇ। ਇੱਕ ਆਡੀਓ ਮੈਸੇਜ ਆਇਆ JD ਸਿੰਘ ਹੋਰਾਂ ਦਾ, ਅਸੀਂ ਉਹ ਵੀ ਚਲਾਉਣਾ, ਤੇ ਪਰ ਫਿਲਹਾਲ ਗੁਰਪ੍ਰੀਤ ਗਿੱਲ। ਹਾਂਜੀ ਗਿੱਲ ਸਾਹਿਬ।
ਹਾਂਜੀ ਬਾਈ, ਸਤਿ ਸ੍ਰੀ ਅਕਾਲ ਤੇ ਰੇਡੀਓ ਸੁਣਨ ਵਾਲਿਆਂ ਨੂੰ ਸਤਿ
ਸ੍ਰੀ ਅਕਾਲ ਜੀ। ਕੀ ਸੁਣਾਉਣਾ ਚਾਹੋਗੇ ਅੱਜ?
ਸੁਣਾਉਣਾ ਜੀ, ਵਧਾਈਆਂ 15 ਅਗਸਤ ਦੀਆਂ। ਕੱਲ ਮੈਂ ਮੈਸੇਜ ਕੀਤਾ ਸੀ ਤੇ ਉਹ ਭਾਜੀ ਇਮੋਸ਼ਨਲ ਹੋ ਗਏ ਸੀ, ਤੇ ਪਰ ਗੱਲ ਇੱਕ ਹੈ ਜੀ। ਦੇਖੋ, ਸਭ ਤੋਂ ਜਿਆਦਾ ਜਿਹੜਾ ਪ੍ਰਾਈਜ ਪੇ ਕੀਤਾ ਉਹ ਪੰਜਾਬ ਨੇ ਪੇ ਕੀਤਾ ਆਜ਼ਾਦੀ ਦਾ। ਟੋਟਲੀ ਮੂਰਖਾਂ ਵਾਲੀ ਗੱਲ ਜਿਹੜੀ ਗੋਰਿਆਂ ਨੇ ਤੇ ਜਿਹੜੇ ਟੋਪ ਦੇ ਲੀਡਰ ਸੀ ਉਹਨਾਂ ਨੇ ਪੰਜਾਬ ਨੂੰ ਵੰਡਣ ਦੀ ਕੀਤੀ। ਉਹ ਭਾਰਤ ਤੇ ਪਾਕਿਸਤਾਨ ਦੀ ਗੱਲ ਕਰਦੇ, ਪਰ ਮੇਨ ਤਾਂ ਪੰਜਾਬ ਵੰਡਿਆ ਗਿਆ। 67% ਜਿਹੜਾ ਰਕਬਾ ਆ ਪਾਕਿਸਤਾਨ ਉਹ ਪੰਜਾਬ ਦੇ ਵਿਚ ਆ
ਜੀ।
ਤੇ ਉਹ ਜਿਹੜੀ ਵੰਡ ਸੀ ਉਹ ਤਰੀਕੇ ਨਾਲ ਕੀਤੀ ਜਾ ਸਕਦੀ ਸੀ ਵੀ ਜਿਹੜੇ ਪਰਿਵਾਰ ਉਜੜ ਗਏ, ਜਿਹੜਾ 10 ਲੱਖ ਬੰਦਾ ਮਰ ਗਿਆ ਉਹਨੂੰ ਕੰਟਰੋਲ ਕੀਤਾ ਜਾ ਸਕਦਾ ਸੀ। ਇਹ ਤਾਂ ਜਿੱਦਾਂ ਇਹ ਆ ਵੀ ਬਦਲਾ ਲੈਣ ਲਈ ਕਿਸੇ ਨੇ ਕਾਰਵਾਈ ਕੀਤੀ ਆ ਵੀ 13 ਨੂੰ 12 ਨੂੰ ਜਾਂ 14 ਨੂੰ ਤੁਹਾਨੂੰ ਦੱਸਿਆ ਜਾ ਰਿਹਾ ਵੀ ਜਿਹੜੇ ਘਰ ਚ ਤੁਸੀਂ 100 ਸਾਲ ਤੋਂ 200 ਸਾਲ ਤੋਂ ਤੁਹਾਡੇ ਪੁਰਖੇ ਰਹਿ ਰਹੇ ਨੇ ਉਹ ਤੁਹਾਨੂੰ ਜੀ ਛੱਡਣਾ ਪੈਣਾ ਕਿਉਂਕਿ ਦੇਸ਼ ਤੁਹਾਡਾ ਦੂਜਾ ਬਣ ਗਿਆ, ਇਹ ਤੁਹਾਨੂੰ ਛੱਡਣਾ ਪੈਣਾ। ਇੱਦਾਂ ਦਾ ਤੁਸੀਂ ਇਤਿਹਾਸ ਚੱਕ ਕੇ ਦੇਖ ਲਓ, ਇਹ ਤਾਂ ਇਹ ਜਿਹੜੇ ਹੁੰਦੇ ਨਾ ਦੂਜੇ ਹਿਟਲਰ ਵਰਗੇ ਲੀਡਰ ਡਿਕਟੇਟਰ ਉਹ ਕਰਦੇ ਹੁੰਦੇ ਨੇ। ਉਹਨਾਂ ਨੇ ਯੂਜ਼ ਨਾ ਕੀਤਾ ਸੀ ਵੀ ਨਿਕਲੋ ਇੱਥੋਂ, ਇਹ ਸਾਡਾ ਦੇਸ਼ ਦੂਜਾ ਅਜੇ ਤੁਹਾਡਾ ਦੇਸ਼ ਨੀ ਹੈਗਾ, ਨਿਕਲੋ ਇੱਥੋਂ, ਤੁਹਾਨੂੰ ਹੋਰ ਕਿਤੇ ਛੱਡ ਕੇ ਆਉਣੇ। ਸੋ ਇਸ ਕਰਕੇ ਨਾ ਜਦੋਂ ਵੀ 15 ਅਗਸਤ ਆਉਂਦੀ ਆ, ਛੋਟੇ ਹੁੰਦਿਆਂ ਤੋਂ ਹੀ ਅਜੀਤ ਜਗਬਾਣੀ ਦੇ ਜਿਹੜੇ ਐਡੀਟੋਰੀਅਲ ਜਾਂ ਆਰਟੀਕਲ ਉੱਥੇ ਇਹੀ ਭਰੇ ਹੁੰਦੇ ਸੀ, ਰਿਸ਼ਵਤਖੋਰ, ਭ੍ਰਿਸ਼ਟਾਚਾਰੀ, ਬਲਾ ਬਲਾ ਬਲਾ, ਉਹ ਅਜੇ ਤੱਕ ਚੱਲ ਰਿਹਾ। ਠੀਕ ਹੈ, ਉਹ ਦੇਖ ਲੋ 20 ਸਾਲ ਹੋ ਗਏ ਉਹ ਗੱਲਾਂ ਨੂੰ। ਤੇ ਪਰ ਸ਼ਰਮਨਾਕ ਗੱਲ ਇਹ ਆ ਵੀ ਜਿਹੜੇ ਲੋਕ ਮਰੇ ਨੇ 14-15-16 ਜਾਂ ਉਹ ਤੋਂ 2-3 ਹਫ਼ਤਿਆਂ ਬਾਅਦ, ਵੀ 10 ਲੱਖ ਜਿਹੜਾ ਬੰਦਾ ਮਰਿਆ, ਉਹਦੇ ਲਈ ਕੋਈ ਗੱਲ ਹੀ ਨੀ ਕਰਦਾ ਵੀ ਹਾਂ ਵੀ ਸਾਡੇ ਕੋਲ ਗਲਤੀ ਹੋਈ ਆ, ਵੀ ਅੱਗੇ ਫਿਊਚਰ ਚ ਇੱਦਾਂ ਦੀ ਗਲਤੀ ਨਹੀਂ ਹੋਣੀ ਚਾਹੀਦੀ ਜਾਂ ਕੁਛ ਆ, ਪਰ ਉਹਦੇ ਬਾਰੇ ਕੋਈ ਗੱਲ ਹੀ ਨੀ ਕਰਦਾ। ਇਸੇ ਕਰਕੇ ਜਿਹੜਾ ਆਜ਼ਾਦੀ ਦਾ ਜਿਹੜਾ ਜਸ਼ਨ ਆ, ਉਹ ਥੋੜਾ ਜਿਹਾ ਬੰਦਾ ਇਗਨੋਰ ਜੇ ਕਰ ਦੇਵੇ, ਫਿਰ ਤਾਂ ਬੰਦਾ ਮਨਾ ਲਵੇ ਜਿੰਨਾ ਮਰਜ਼ੀ ਮਨਾ ਲਵੇ, ਪਰ ਜੇ ਤੁਸੀਂ ਇਗਨੋਰ ਨਹੀਂ ਕਰ ਸਕਦੇ, ਫਿਰ ਇੱਕ ਜਿਹੜੀ ਫੀਲਿੰਗ ਨੀ ਹੁੰਦੀ ਮਾਣ ਵਾਲੀ ਫੀਲਿੰਗ ਨੀ ਆਉਂਦੀ ਵੀ ਹਾਂ ਵੀ ਹਾਂ ਵੀ ਸਾਡੇ ਯੋਧਿਆਂ ਨੇ ਯਾਦ ਕਰਵਾਇਆ ਸੀ, ਉਹ ਤਾਂ ਜਾਨ ਦੇ ਗਏ ਆਪਣੀ, ਉਹ ਤਾਂ ਤਸੀਹੇ ਚੱਲ ਗਏ, ਪਰ ਅਸੀਂ ਅੱਗੋਂ ਕੀ ਕੀਤਾ ਫਿਰ? ਅਸੀਂ ਤਾਂ ਉਹ ਹਾਲ ਕੀਤਾ ਵੀ ਜਿੱਦਾਂ ਹੁੰਦਾ ਵੀ ਜਿੱਦਾਂ ਤੁਹਾਡੇ ਦਾਦੇ ਨੇ ਮਿਹਨਤ ਕਰਕੇ ਕਮਾਈ ਕਰਕੇ ਤੁਹਾਨੂੰ ਨਵੀਂ ਗੱਡੀ ਲੈ ਦਿੱਤੀ ਤਾਂ ਤੁਸੀਂ ਉਹਨੂੰ ਪਹਿਲੇ ਦਿਨ ਹੀ ਠੋਕਤਾ, ਠੀਕ ਹੈ ਨਾ? ਬਾਅਦ ਵਿੱਚ ਤੁਸੀਂ ਆਪਣੇ ਦਾਦੇ ਨੂੰ ਜੇ ਕੰਪਲੇਂਟ ਕਰੋ ਵੀ ਤੂੰ ਮੈਨੂੰ ਮਾੜੀ ਗੱਡੀ ਲੈ ਦਿੱਤੀ, ਗੱਡੀ ਤੁਹਾਨੂੰ ਨੀ ਚਲਾਉਣੀ ਆਉਂਦੀ, ਠੋਕ ਤੁਸੀਂ ਦਿੱਤੀ, ਦਾਦੇ ਦਾ ਕੋਈ ਕਸੂਰ ਨਹੀਂ। ਇਹ ਹੁਣ ਉਹੀ ਕੰਮ ਹੋਇਆ ਵੀ ਸ਼ਹੀਦਾਂ ਨੇ ਸਾਨੂੰ ਆਜ਼ਾਦੀ ਲੈ ਦਿੱਤੀ, ਤਸੀਹੇ ਚੱਲੇ। ਕਦੀ ਬੰਦਾ ਪੜ੍ਹ ਕੇ ਦੇਖ ਲਵੇ ਵੀ ਜਿੱਦਾਂ ਹੁਣ ਕੂਕਿਆਂ ਦਾ ਹੀ ਸੀ, ਉਹਨਾਂ ਦੇ ਜਿਹੜੇ ਤਸੀਹੇ ਉਹਨਾਂ ਨੇ ਕੀਤੇ ਗੋਰਿਆਂ ਨੇ, ਜਿਹੜੀਆਂ ਬੀਬੀਆਂ ਸੀ ਨਾ ਉਹਨਾਂ ਦੇ ਹੱਥਾਂ ਦੇ ਉੱਤੇ ਪੁੱਠੇ ਪਾਸੇ ਹੱਥ ਦੇ ਮੰਜੀ ਦੇ ਪੁੜੇ ਰੱਖ ਦਿੰਦੇ ਹੁੰਦੇ ਸੀ ਤੇ ਆਪ ਉੱਤੇ ਬਹਿੰਦੇ ਹੁੰਦੇ ਸੀ ਗੋਰੇ, ਤੇ ਫਿਰ ਇਨਵੈਸਟੀਗੇਸ਼ਨ ਕਰਦੇ ਹੁੰਦੇ ਸੀ ਉਹਨਾਂ ਨੂੰ। ਹੁਣ ਏਦਾਂ ਦੀਆਂ ਤੁਹਾਨੂੰ ਜਿਹੜੇ ਬੀਬੀਆਂ ਨੂੰ ਮੈਂ ਕਹਿ ਰਿਹਾ, ਬਾਕੀ ਬੰਦਿਆਂ ਨੂੰ ਤਾਂ ਸਾਰਿਆਂ ਨੂੰ ਪਤਾ ਵੀ ਕਾਲੇ ਪਾਣੀ ਵਿੱਚ ਵੀ ਦੇਖੋ ਉਹ ਖਤਮ ਹੀ ਹੋ ਗਏ, ਸਾਡੇ ਕੋਲ ਰਿਕਾਰਡ ਵੀ ਹੈ ਨੀ ਗੇ ਵੀ ਕਿੰਨੇ ਗਏ ਕਿੰਨੇ ਰਹਿ ਗਏ, ਇਹ ਵੀ ਆਪਾਂ ਬਹੁਤ ਉਹਨਾਂ ਨਾਲ ਜਸਟੀਫਿਕੇਸ਼ਨ ਕੀਤੀ ਵੀ ਅਸੀਂ ਰਿਕਾਰਡ ਵੀ ਨੀ ਰੱਖੇ, ਮਰ ਗਏ ਤੇ ਮਰ ਗਏ, ਵੀ ਡੋਂਟ ਕੇਅਰ। ਸੋ ਉਹ ਤੋਂ ਬਾਅਦ ਜੋ ਹੋਇਆ, ਮੂਰਖਤਾ ਦੇ ਚੱਲੇ ਆ, ਇੱਕੋ ਪਾਰਟੀ ਨੂੰ ਇੰਨਾ ਚਿਰ ਆਪਾਂ ਰਾਜ ਦੇ ਹੀ ਰੱਖਿਆ 1984-85 ਤੱਕ, 86 ਤੱਕ ਕੋਈ ਦੂਜਾ ਬਦਲ ਹੀ ਹੈ ਨੀ ਸੀ ਸਾਡੇ ਕੋਲ, ਤੁਸੀਂ ਇਹ ਦੇਖ ਲੋ ਵੀ 40 ਸਾਲ ਸਾਡੇ ਕੋਲ ਬਦਲ ਹੀ ਹੈਨੀ ਸੀ ਸੈਂਟਰ ਦੇ ਵਿੱਚ ਵੀ ਹੋਰ ਕੋਈ ਪਾਰਟੀ ਉੱਥੇ ਰਾਜ ਕਰ ਸਕਦੀ। ਤੇ ਉਹ ਇੱਕ ਪਾਰਟੀ ਦੇ ਵਿੱਚ ਜਦੋਂ ਅਕਾਊਂਟੇਬਿਲਟੀ ਹੈਨੀ, ਉਹਨੂੰ ਡਰ ਹੀ ਹੈਨੀ ਪਾਵਰ ਜਾਣ ਦਾ, ਉਹ ਜੋ ਮਰਜ਼ੀ ਕਰਨ, ਉਹਨਾਂ ਦੁਆਰਾ ਫੇਰ ਆ ਜਾਣਾ, ਕਦੀ ਗਰੀਬੀ ਹਟਾਓ, ਕਦੀ ਆਹ ਕਰੋ, ਕਦੀ ਉਹ ਕਰੋ। ਤੇ ਉਹ ਹੁਣ ਦੇਖੋ ਜੀ, ਜਿਹੜੇ ਯੋਧੇ ਸ਼ਹੀਦ ਹੋਏ ਨੇ 250 ਸਾਲ ਦੇ ਸੰਘਰਸ਼ ਵਿੱਚ, 150 ਸਾਲ ਦੇ ਸੰਘਰਸ਼ ਵਿੱਚ, ਉਹਨਾਂ ਨੂੰ ਤਾਂ ਸਲਾਮ ਆ ਕਿ ਜਿਹੜੇ ਲੋਕ ਵਿਚਾਰੇ ਵੱਢ ਚੁੱਕੇ ਗਏ ਨੇ 10 ਲੱਖ ਤੋਂ ਉੱਤੇ, ਜਿਨ੍ਹਾਂ ਦੇ ਘਰ ਉੱਜੜ ਗਏ ਆਜ਼ਾਦੀ ਦੇ ਜਸ਼ਨਾਂ ਦੇ ਦੌਰਾਨ, ਉਹਨਾਂ ਵਾਸਤੇ ਦੁੱਖ ਆ। ਪਰ ਜਿਹੜੇ ਹੁਣ ਬੈਠੇ ਨੇ ਸਿਆਸਤਦਾਨ, ਜਿਨ੍ਹਾਂ ਨੇ ਦੇਸ਼ ਨੂੰ ਇੰਨਾ ਪਿੱਛੇ ਲੈ ਗਏ ਨੇ, 67 ਸਾਲ, ਭਾਜੀ ਗੱਲ ਕਹਿ ਰਹੇ ਵੀ 67 ਸਾਲ ਕੋਈ ਉਮਰ ਨੀ ਹੁੰਦੀ, ਮੈਂ ਥੋੜਾ ਜਿਹਾ ਇੱਥੇ ਓਬਜੈਕਸ਼ਨ ਕਰਦਾ ਵੀ 67 ਸਾਲ ਦੇ ਵਿੱਚ ਤੁਸੀਂ ਬਾਕੀ ਦੇਸ਼ ਦੇਖ ਲਓ, ਚੱਕ ਕੇ ਜਿਹੜੇ ਆਜ਼ਾਦ ਹੋਏ ਨੇ ਉਹ ਕਿੱਥੋਂ ਦੇ ਕਿੱਥੇ ਪਹੁੰਚ ਗਏ ਨੇ।
ਨਹੀਂ ਦੇਖੋ ਨਾ,
ਕੰਮ ਕਰਨ ਦਾ ਮਿੰਟੂ ਭਾਈ, 1-2 ਸਾਲ ਦੇ ਵਿੱਚ ਹੀ ਆਪਾਂ ਕਰ ਲਈਏ, ਉਹ ਤਾਂ ਕੋਈ ਏਡੀ ਗੱਲ ਨੀ ਹੈ, 1-2 ਸਾਲ ਦੇ ਵਿੱਚ ਆਪਾਂ ਕਰ ਲਈਏ।
ਪਰ ਜਿਹੜੀ ਉਹ ਭਾਵਨਾਵਾਂ ਪਤਾ ਕੀ ਸੀ, ਉਹ ਭਾਵਨਾਵਾਂ ਇਹ ਹੁੰਦੀ ਮੁਲਕਾਂ ਦੇ ਜਿਹੜੇ ਸੂਰਜ ਦੇ ਨਾਲ ਸਾਲ ਗਿਣੇ ਜਾਂਦੇ ਆ, ਮੁਲਕਾਂ ਦੇ ਸਦੀਆਂ ਦੇ ਨਾਲ ਸਾਲ ਗਿਣੇ ਜਾਂਦੇ ਆ, ਵੀ ਉਹ ਸਦੀ ਜਿਹੜੀ ਉਸ ਮੁਲਕ ਤੇ ਕਿਹੋ ਜੀ ਰਹੀ, ਉਸ ਸਦੀ ਚ ਕੀ ਹੋਇਆ। ਬਿਲਕੁਲ ਇਹ ਸੱਚਾਈ ਹੈ ਤੁਹਾਡੀ, ਜਿਵੇਂ ਹੁਣ ਸਾਊਥ ਅਫਰੀਕਾ ਆਪਣੇ ਨਾਲ ਹੀ ਜਿਹੜਾ ਆਜ਼ਾਦ ਹੋਇਆ, ਪਰ ਉੱਥੇ ਜਿਹੜੀ ਇੱਕ ਨੈਲਸਨ ਮੰਡੇਲੇ ਦਾ ਇੱਕ ਬਿਆਨ ਆ, ਜਿਹੜਾ ਉਸ ਬਿਆਨ ਨੇ ਦੇਖ ਲਓ ਕਿੰਨੀ ਤਬਦੀਲੀ ਲੈ ਕੇ ਆਂਦੀ। ਸਾਡੇ ਜਿੰਨੇ ਤਸੱਦਦ ਸਾਊਥ ਅਫਰੀਕਾ ਦੇ ਵਿੱਚ ਹੋਏ ਆ, ਉਹਨੇ ਤਸੱਦਦ, ਤੁਸੀਂ ਇਹ ਤਾਂ ਗੱਲ ਮੰਨਦੇ ਹੋ ਨਾ, ਸਾਡੇ ਇੰਡੀਆ ਚ ਨਹੀਂ ਹੋਏ, ਜਿਹਨੇ ਸਾਊਥ ਅਫਰੀਕਾ ਨੂੰ ਗੁਲਾਮ ਬਣਾ ਕੇ ਤੇ ਬੇੜੀਆਂ ਪਾ ਪਾ ਉਹਨਾਂ ਨੂੰ ਕਿਵੇਂ ਕੰਮ ਲਿਆ ਜਾਂਦਾ ਰਿਹਾ, ਕਾਲਿਆਂ ਤੋਂ ਕੀ ਕੁਛ ਹੋਇਆ। ਤੇ ਨੈਲਸਨ ਮੰਡੇਲੇ ਨੇ ਜਿਹੜਾ ਪਹਿਲੇ ਦਿਨ ਬਿਆਨ ਦਿੱਤਾ ਸੀ, ਦੇਖੋ ਉਸ ਬਿਆਨ ਨੇ ਪਲਟ ਕੇ ਰੱਖਤਾ ਸਾਰਾ ਸਾਊਥ ਅਫਰੀਕਾ। ਸਭ ਨੂੰ ਇਹ ਡਰ ਸੀ ਵੀ ਜਦੋਂ ਨੈਲਸਨ ਮੰਡੇਲਾ ਇੰਨੇ ਸਾਲਾਂ ਦੀ ਜੇਲ੍ਹ ਕੱਟ ਕੇ ਰਾਸ਼ਟਰਪਤੀ ਬਣਿਆ ਤੇ ਆਜ਼ਾਦੀ ਆਈ, ਤੇ ਵੀ ਹੁਣ ਇਹ ਬਦਲਾ ਲਊਗਾ, ਹੁਣ ਗੋਰਿਆਂ ਨੂੰ ਪਤਾ ਨੀ ਕੀ ਕੁਛ ਝੱਲਣਾ ਪਊਗਾ। ਤੇ ਪਰ ਉਹਨੇ ਉਦਨ ਅਪੀਲ ਕੀਤੀ ਆਪਦੇ ਨਾਗਰਿਕਾਂ ਨੂੰ ਵੀ ਜੋ ਹੋਇਆ ਸਾਡੇ ਨਾਲ ਬਹੁਤ ਮਾੜਾ ਹੋਇਆ, ਅਸੀਂ ਜੇ ਹੁਣ ਉਹਦੇ ਬਦਲੇ ਲਵਾਂਗੇ ਜਾਂ ਹੋਰ ਤਾਂ ਫੇਰ ਹੋਰ ਆਉਣ ਵਾਲੇ 100 ਸਾਲ ਆਪਦੀਆਂ ਜਨਰੇਸ਼ਨਾਂ ਨੂੰ ਇਸੇ ਪਾਸੇ ਧੱਕੀ ਰੱਖਾਂਗੇ। ਸੋ ਅਸੀਂ ਹੁਣ ਦਿਖਾਉਣੇ ਆ ਵੀ ਅਸੀਂ ਕਿਵੇਂ ਚੰਗੇ ਆ, ਤੇ ਅਸੀਂ ਤਰੱਕੀ ਕਰਨੀ ਹੈ ਤੇ ਚੰਗੇ ਹੋਣੇ ਆ। ਤੇ ਉਹ ਵਾਕਈ ਸਾਊਥ ਅਫਰੀਕਾ ਨੇ ਜਿਹੜੀ ਤਰੱਕੀ ਕੀਤੀ ਇੰਨੇ ਸਾਲਾਂ ਦੇ ਵਿੱਚ। ਪਰ ਜਿਹੜੀ ਗੱਲ ਆ ਜਾਂਦੀ ਹੈ ਹੁਣ ਜੇ ਸਿੱਖ ਰਾਜ ਦੀ ਗੱਲ ਕਰੀਏ, ਤਾਂ ਸਿੱਖ ਰਾਜ ਲੈਣ ਵਾਸਤੇ ਕਿੰਨੇ ਸਾਲ, ਕਿੰਨੀਆਂ ਸਦੀਆਂ ਲੱਗੀਆਂ, ਤੇ ਜਦੋਂ 30-40 ਸਾਲ ਰਣਜੀਤ ਸਿੰਘ ਹੋਰਾਂ ਵੇਲੇ ਰਿਹਾ ਤਾਂ ਜਾਣ ਲੱਗੇ ਉਹਨੂੰ ਸਿਰਫ 10 ਸਾਲ ਲੱਗੇ, 10 ਸਾਲਾਂ ਚ ਉਹ ਰਾਜ ਦਾ ਨਾਮ ਨਿਸ਼ਾਨ ਮਿਟ ਗਿਆ।
ਸੋ ਇਹ ਇੱਕ ਨਾ ਸਿਆਸੀ ਵੱਡੀਆਂ ਜਿਹੜੀਆਂ ਗੱਲਾਂ ਹੁੰਦੀਆਂ, ਪਰ ਸਾਡਾ ਮੰਨਣਾ ਇਹ ਆ ਜੀ ਵੀ ਅਸੀਂ ਕਿਤੇ ਨਾ ਕਿਤੇ ਨਾ ਪੱਟ ਉਤਾੜ ਚਾ, ਬਸ ਮੇਰੀ ਤਾਂ ਇਹ ਮੰਨਣਾ ਜੇ ਏਕਾ ਹੋਵੇ ਨਾ ਕਿਸੇ ਵੀ ਗੱਲ ਦੇ ਵਿੱਚ ਤਾਂ ਕਿਤੇ ਕੋਈ ਕਮੀ ਨੀ ਹੈਗੀ।
ਮੈਂ ਦੇਖੋ ਮਿੰਟੂ ਜੀ ਇਹ ਕਹਿੰਦਾ ਲੋਕ ਨਾ ਲੋਕ ਰੱਬ ਨੂੰ ਭੰਡਦੇ ਨੇ, ਰੱਬ ਨੇ ਆਹ ਨੀ ਕੀਤਾ ਵੀ ਇੰਡੀਆ ਚ ਇੰਨੇ ਰੱਬ ਨੇ ਤਾਂ ਵੀ ਇੰਡੀਆ ਦੀ ਤਰੱਕੀ ਨਹੀਂ ਹੋਈ। ਰੱਬ ਦੇ ਵਿੱਚ ਕੋਈ ਕਸੂਰ ਨੀ, ਕੋਈ ਵੀ ਤਾਂ ਤੁਸੀਂ ਗ੍ਰੰਥ ਪੜ੍ਹ ਕੇ ਦੇਖ ਲਓ, ਤੁਹਾਨੂੰ ਇਹ ਨੀ ਕਹਿੰਦਾ ਵੀ ਲੁੱਟ ਮਾਰ ਕਰੋ ਤੇ ਬੇਈਮਾਨੀ ਕਰੋ, ਭ੍ਰਿਸ਼ਟਾਚਾਰ ਕਰੋ, ਲੋਕਾਂ ਨੂੰ ਵੱਢੋ ਟੁੱਕੋ, ਝੂਠ ਬੋਲੋ, ਉਹ ਤੁਹਾਨੂੰ ਸਹੀ ਗੱਲ ਹੀ ਸਿਖਾਉਂਦਾ। ਇਹਦਾ ਅਗਲੇ ਲੀਡਰਾਂ ਦੀ ਗੱਲ ਹੈ ਨਾ ਵੀ ਉਹਨਾਂ ਨੇ ਕੀ ਤੁਹਾਨੂੰ ਪ੍ਰੋਵਾਈਡ ਕਰਨਾ। ਹੁਣ ਹੁਣ ਸੁਖਬੀਰ ਬਾਦਲ ਵਰਗੇ ਤੋਗੜੀਏ ਵਰਗੇ ਜਾ ਕੇ ਰਾਮ ਜੇ ਰਾਮ ਮੰਦਿਰ ਨੂੰ ਵਿੱਚ ਜਾ ਕੇ ਤੋਗੜੀਆ ਮੱਥਾ ਟੇਕਦਾ, ਉਹਨੂੰ ਪਤਾ ਹੈ ਵੀ ਰਾਮ ਦੀ ਕੀ ਕਹਾਣੀ ਆ, ਉਹਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਦਾ। ਜੇ ਸੁਖਬੀਰ ਬਾਦਲ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਦਾ, ਉਹਨੂੰ ਪਤਾ ਹੈ ਵੀ ਗੁਰੂ ਅਮਰਦਾਸ ਗੁਰੂ ਰਾਮਦਾਸ ਕੌਣ ਸੀ, ਉਹਨਾਂ ਨੇ ਕੀ ਘਾਲਣਾ ਸੀ। ਜਦ ਦੇਖਣਾ ਹੀ ਨੀ ਹੈਗਾ ਆਪਣੇ ਆਈਡਲਸ ਵੱਲ ਨੀ ਤੁਸੀਂ ਦੇਖਣਾ, ਫਿਰ ਤੁਸੀਂ ਜੋ ਮਰਜ਼ੀ ਕਰੀ ਜਾਓ। ਹੁਣ ਜਿਹੜੇ ਦੇਸ਼ ਪਿੱਛੇ ਨੇ ਤੁਸੀਂ ਕੋਈ ਵੀ ਦੇਸ਼ ਚੱਕ ਕੇ ਦੇਖ ਲਓ, ਜਿਹੜੇ ਦੇਸ਼ ਪਿੱਛੇ ਨੇ ਉੱਥੇ ਮਾੜਾ ਸਿਸਟਮ ਕ੍ਰੀਏਟ ਕੀਤਾ ਗਿਆ ਸਿਰਫ ਆਪਣੇ ਆਪ ਨੂੰ ਫੇਵਰ ਕਰਨ ਲਈ, ਤੇ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਬਿਲਕੁਲ ਪਿੱਛੇ ਰੱਖਣ ਲਈ। ਇਸੇ ਕਰਕੇ ਸਰਕਾਰੀ ਸਕੂਲ, ਸਰਕਾਰੀ ਕਾਲਜ, ਸਰਕਾਰੀ ਹਸਪਤਾਲ ਉਹ ਸਾਰੇ ਵੀਕ ਕੀਤੇ ਹੋਏ ਨੇ ਵੀ ਜਿਹੜੇ ਗਰੀਬ ਨੇ ਉਹ ਇਸੇ ਚੱਕਰ ਚ ਫਸੇ ਰਹਿਣ ਵੀ ਕਦੀ ਮੁੰਡਾ ਬਿਮਾਰ ਹੋ ਗਿਆ, ਕਦੀ ਘਰ ਵਾਲੀ ਬਿਮਾਰ ਹੋ ਗਈ, ਕਦੀ ਮੈਂ ਬਿਮਾਰ ਹੋ ਗਿਆ। ਉਹਨਾਂ ਕੋਲ ਟਾਈਮ ਹੀ ਨਾ ਬਚੇ ਚਿੰਤਨ ਕਰਨ ਲਈ ਵੀ ਸਾਡਾ ਸਮਾਜ ਕਿੱਧਰ ਜਾ ਰਿਹਾ। ਇਹ ਇੱਕ ਪਲੈਨਿੰਗ ਦੇ ਤਰੀਕੇ ਨਾਲ ਕੀਤਾ ਜਾਂਦਾ। ਜੇ ਤੁਸੀਂ ਨਵੀਂ ਮੂਵੀ ਦੇਖੀ ਨਾ ਮਦਾਰੀ, ਉਹਦੇ ਵਿੱਚ ਲਾਸਟ 3 ਮਿੰਟ ਆ, ਉਹਦੇ ਵਿੱਚ ਉਹਨੇ ਕਿਹਾ ਕਹਿੰਦਾ ਵੀ ਵੀ ਇਹ ਜਿਹੜਾ ਸਿਸਟਮ ਹੈ ਨਾ, ਓਪੋਜੀਸ਼ਨ ਵਾਲਾ ਟੈਂਡਰ ਲੈਂਦਾ ਤੇ ਜਿਹੜਾ ਰੂਲ ਕਰ ਰਿਹਾ ਉਹ ਉਹਨੂੰ ਟੈਂਡਰ ਦਿੰਦਾ, ਇੱਕ ਨੈਕਸਸ ਹੈ, ਇੱਕ ਜਾਂਦਾ ਇੱਕ ਦੂਜਾ ਆਉਂਦਾ। ਸੋ ਇਹ ਕ੍ਰੀਏਟ ਕੀਤਾ ਹੋਇਆ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀ ਅਕਾਊਂਟਬਿਲਟੀ ਆ, ਲਾਅ ਆ, ਪ੍ਰੀਮੀਅਰ ਵਾਸਤੇ, ਪ੍ਰਾਈਮ ਮਿਨਿਸਟਰ ਵਾਸਤੇ, ਉਹ ਸਾਰਿਆਂ ਵਾਸਤੇ ਸੇਮ ਆ। ਉਹ ਕਰਪਸ਼ਨ ਕਰਕੇ ਦਿਖਾਵੇ ਅਗਲੇ 2 ਸਾਲ ਦੇ ਵਿੱਚ ਉਹਨੂੰ ਲਾ ਕੇ ਪਰੇ ਮਾਰਨਗੇ, ਪਰ ਆਪਣੇ ਉੱਥੇ
ਨਹੀਂ,
ਉੱਥੇ ਤੁਸੀਂ ਜਿੰਨਾ ਚਿਰ ਮਰਜ਼ੀ
ਲਗਾਓ। ਨਹੀਂ 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 ਗੁਰਪ੍ਰੀਤ, ਸੰਵਿਧਾਨ ਚ ਪਰ ਰੌਲਾ ਤਾਂ
ਮੈਂ ਉਹ ਤਾਂ ਕਹਿ ਰਿਹਾ ਨਾ ਵੀ ਜਿਹੜੇ ਸਰਕਾਰੀ ਵਕੀਲ ਨੇ ਉਹ ਤਰੀਕਾ ਨੀ ਭੁਗਤਣ ਆਉਂਦੇ ਤੁਹਾਡਾ ਦੂਜੇ ਦਾ ਕੇਸ ਵੀਕ ਕਰਨ ਲਈ। ਸਟੇਟ ਵਰਸਿਸ ਕ੍ਰਿਮੀਨਲ ਹੁੰਦਾ, ਤੁਸੀਂ ਸਰਕਾਰੀ ਵਕੀਲ ਨੂੰ ਪੈਸੇ ਦਿੰਦੇ ਹੋ, ਉਹ ਜਾਂਦਾ ਹੀ ਨੀ ਤਰੀਕ ਤੇ ਨੀ ਜਾਂਦਾ, ਕੇਸ ਉਦਾਂ ਹੀ ਵੀਕ ਹੋ ਜਾਂਦਾ। ਸੋ ਮੈਂ ਕਹਿੰਦਾ ਵੀ ਜਿਹੜੇ ਸ਼ਹੀਦ ਹੋਏ ਨੇ ਆਜ਼ਾਦੀ ਦੇ ਸੰਘਰਸ਼ ਲਈ, ਉਹਨਾਂ ਨੇ ਇੱਕ ਚੰਗੇ ਭਵਿੱਖ ਦੀ ਆਸ ਲਈ, ਗੋਰਿਆਂ ਨੂੰ ਕੱਢਣ ਵਾਸਤੇ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਸੀ, ਉਹਨਾਂ ਨੇ ਆਹ ਸਿਸਟਮ ਕ੍ਰੀਏਟ ਕਰਨ ਵਾਸਤੇ ਸ਼ਹੀਦੀਆਂ ਨਹੀਂ ਦਿੱਤੀਆਂ। ਤੇ ਜਦੋਂ ਵੀ ਆਪਾਂ 15 ਅਗਸਤ ਦੀ ਗੱਲ ਕਰਦੇ ਹਾਂ, ਆਪਾਂ ਉਹਨਾਂ ਨੂੰ ਸ਼ਰਧਾਂਜਲੀ ਤਾਂ ਜ਼ਰੂਰ ਦਈਏ, ਮੁਬਾਰਕਬਾਦ ਦੇਣੀ ਨਹੀਂ ਦੇਣੀ ਇਹ ਤੁਹਾਡੇ ਤੇ ਡਿਪੈਂਡ ਕਰਦਾ, ਪਰ ਉਹਨਾਂ ਨੂੰ ਜ਼ਰੂਰ ਸ਼ਰਧਾਂਜਲੀ ਦਈਏ।
ਜੀ 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 ਬਿਲਕੁਲ ਬਿਲਕੁਲ। ਸੋ ਬਹੁਤ ਮਿਹਰਬਾਨੀ ਗਿੱਲ ਸਾਹਿਬ, ਤੁਸੀਂ ਆਪਣੇ ਵਿਚਾਰ ਰੱਖੇ, ਬਹੁਤ ਮਿਹਰਬਾਨੀ।
ਹਾਂਜੀ ਬਹੁਤ ਬਹੁਤ ਧੰਨਵਾਦ।
ਸੋ ਦੋਸਤੋ, ਗੁਰਪ੍ਰੀਤ ਸਿੰਘ ਗਿੱਲ ਸਾਡੇ ਨਾਲ ਜੁੜੇ ਹੋਏ ਸਨ ਤੇ ਉਹਨਾਂ ਨੇ ਆਪਣੇ ਵਿਚਾਰ ਰੱਖੇ ਆ, ਬਹੁਤ ਸਾਰੇ ਸੁਨੇਹੇ ਆ ਰਹੇ ਆ। ਪਰ ਜੇ ਡੀ ਸਿੰਘ ਹੋਰਾਂ ਦਾ ਇੱਕ ਮੈਸੇਜ ਆਇਆ ਜੀ, ਵੋਇਸ ਮੈਸੇਜ ਸੁਣਦੇ ਆ ਜੀ ਕੀ ਕਹਿੰਦੇ ਆ। ਸੋ ਕੋਸ਼ਿਸ਼ ਕਰ ਰਹੇ ਸੀ ਚਲਾਉਣ ਦੀ,
ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ।
ਜੇ ਡੀ ਸਿੰਘ
ਇੱਕ ਮੈਸੇਜ ਕਰ ਰਿਹਾ ਜੀ, ਮੈਸੇਜ ਟਾਈਪ ਨਹੀਂ ਕੀਤਾ ਕਿਉਂਕਿ ਥੋੜਾ ਲੰਬਾ ਮੈਸੇਜ ਹੋ ਸਕਦਾ, ਇਸ ਕਰਕੇ ਮੈਂ ਕਿਹਾ ਵੀ ਆਡੀਓ ਮੈਸੇਜ ਭੇਜ ਦਿੰਦੇ ਆ। ਭਾਜੀ ਸਭ ਤੋਂ ਪਹਿਲਾਂ ਤਾਂ ਆਜ਼ਾਦੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ। ਆਪਾਂ ਇੰਡੀਅਨ ਆ ਜੀ, ਸੋ ਆਪਣਾ ਚ ਇੰਡੀਪੈਂਡੈਂਸ ਡੇ ਆ, ਸੋ ਮੈਂ ਬਹੁਤ ਹੈਪੀ ਆ ਜੀ। ਬਾਕੀ ਮਿੰਟੂ ਭਾਜੀ, ਮੈਂ ਵੀ ਪੰਜਾਬ ਤੋਂ ਆ ਜੀ, ਮੈਨੂੰ ਵੀ ਬਹੁਤ ਦੁੱਖ ਨੇ ਸਾਡੇ ਕੰਟਰੀ ਦੇ ਵਿੱਚ ਸਿਸਟਮ ਚ ਬਹੁਤ ਜ਼ਿਆਦਾ ਖਾਮੀਆਂ ਨੇ, ਪਰ ਐਟ ਦੀ ਐਂਡ ਆਫ ਦੀ ਡੇ ਆਈ ਐਮ ਐਨ ਇੰਡੀਅਨ, ਸੋ ਆਈ ਪ੍ਰਾਊਡ ਟੂ ਬੀ ਇਨ ਇੰਡੀਅਨ। ਸੋ ਮੈਂ ਅੱਜ ਇੰਡੀਪੈਂਡੈਂਸ ਡੇ ਤੇ ਸਾਰਿਆਂ ਨੂੰ ਵਧਾਈਆਂ ਦਿੰਦਾ ਜੀ। ਮੈਂ ਦੇਖ ਰਿਹਾ ਜੀ ਆਪਣੇ ਬਹੁਤ ਲੋਕੀ ਇਸ ਚੀਜ਼ ਤੋਂ ਖਫਾ ਨੇ, ਆਪਣੇ ਪੰਜਾਬ ਦੇ ਖਾਸ ਕਰ ਲੋਕੀ ਕਹਿੰਦੇ ਵੀ ਇਹ ਸਾਡਾ ਆਜ਼ਾਦੀ ਦਿਵਸ ਨਹੀਂ, ਪਰ ਜਿੱਦਾਂ ਕਿ ਤੁਸੀਂ ਕਿਹਾ ਐਟ ਦੀ ਐਂਡ ਆਫ ਦੀ ਡੇ ਤੁਹਾਡੇ ਤੇ ਡਿਪੈਂਡ ਆ ਜੀ, ਤੁਸੀਂ ਉਸ ਚੀਜ਼ ਨੂੰ ਕਿਹੜੇ ਪੁਆਇੰਟ ਆਫ ਵਿਊ ਤੋਂ ਲੈਂਦੇ ਆ। ਮੈਂ ਇੱਕ ਇੰਡੀਅਨ ਆ ਜੀ, ਮੇਰੀ ਦੁਨੀਆਂ ਦੇ ਵਿੱਚ ਪਛਾਣ ਉਸੇ ਚੀਜ਼ ਦੇ ਨਾਲ ਆ। ਮੈਂ ਪਹਿਲਾਂ ਹਿੰਦੁਸਤਾਨੀ ਆ ਜੀ, ਫੇਰ ਮੈਂ ਪੰਜਾਬੀ ਆ ਜੀ, ਫੇਰ ਮੈਂ ਗਾਂਹ ਜਾ ਕੇ ਕਿਸੇ ਧਰਮ ਚ ਪੈਦਾ ਹੋਇਆ ਜੀ। ਤੋਂ ਮੈਂ ਆਪਦੇ ਇੰਡੀਅਨ ਹੋਣ ਤੇ ਬਹੁਤ ਮਾਣ ਕਰਦਾ ਜੀ, ਮੈਂ ਆਪਦੇ ਪੰਜਾਬੀ ਹੋਣ ਤੇ ਵੀ ਮਾਣ ਕਰਦਾ, ਪਰ ਮੈਂ ਪਹਿਲਾਂ ਇੱਕ ਇੰਡੀਅਨ ਆ ਜੀ, ਮੈਂ ਇੱਕ ਭਾਰਤੀ ਆ। ਸੋ ਪ੍ਰਾਊਡ ਟੂ ਬੀ ਇਨ ਇੰਡੀਅਨ। ਆਜ਼ਾਦੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਬਾਕੀ ਦੁਨੀਆਂ ਦੇ ਵਿੱਚ ਧਰਮ ਹਮੇਸ਼ਾ ਲੋਕਾਂ ਨੂੰ ਬਣਦਾ ਆਇਆ ਜੀ, ਤੇ ਬਣਦਾ ਰਹੂਗਾ। ਜੇ ਥੋੜਾ ਜਿਹਾ ਧਰਮ ਤੋਂ ਉੱਪਰ ਉੱਠ ਕੇ ਸੋਚਿਆ ਜਾਵੇ ਤੇ ਦੁਨੀਆਂ ਚ ਬਦਲਾਵ ਆ ਸਕਦਾ, ਇਹ ਮੇਰਾ ਸੋਚਣਾ ਜੀ। ਥੈਂਕ ਯੂ ਸੋ ਮਚ।
ਸੋ ਜੇ ਡੀ ਸਿੰਘ ਹੋਰਾਂ ਦਾ ਜਿਹੜਾ ਮੈਸੇਜ ਤੁਸੀਂ ਸੁਣਿਆ ਜੀ, ਤੁਸੀਂ ਬਹੁਤ ਸਾਰੇ ਲੋਕ ਸਹਿਮਤ ਵੀ ਹੋਵੋਗੇ, ਬਹੁਤ ਸਾਰੇ ਨਹੀਂ ਵੀ ਸਹਿਮਤ ਹੋਵੋਗੇ, ਪਰ ਹਰ ਬੰਦੇ ਦੇ ਆਪਣੇ ਵਿਊ ਆ ਜੀ, ਤੇ ਆਪਣੇ ਵਿਊ ਹੋਣੇ ਚਾਹੀਦੇ ਆ, ਤੇ ਸਾਨੂੰ ਹਰ ਇੱਕ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਜਿਵੇਂ ਗੁਰੂਕਾਰ ਸਿੰਘ ਹੋਰਾਂ ਨੇ ਕਿਹਾ ਜੀ, ਕਹਿੰਦੇ ਮਿੰਟੂ ਬਾਈ ਜੀ ਅਸੀਂ ਸਤਿ ਸ੍ਰੀ ਅਕਾਲ ਤੇ ਸੋਚ ਆ ਆਪੋ ਆਪਣੀ ਆ ਜੀ, ਤੇ ਕਹਿੰਦੇ ਮੈਂ ਤੁਹਾਡੇ ਜਿਹੜੇ ਵਿਊਜ਼ ਦੀ ਰਿਸਪੈਕਟ ਕਰਦਾ, ਪਰ ਉਹਨਾਂ ਨੇ ਕਿਹਾ ਜੀ ਪਰ ਸਾਡੀ ਕੋਸ਼ਿਸ਼ ਭਾਜੀ ਵੀ ਆਲ ਵਨ ਬਿਕੋਜ਼ ਪਟੀਸ਼ਨ ਸਿਗਨੇਚਰ ਡਨ, 1,00,000 ਜਿਹੜੇ ਸਿੱਖ ਬੰਦਿਆਂ ਨੇ ਕਹਿੰਦੇ ਪਟੀਸ਼ਨ ਡਨ ਕਰ ਦਿੱਤੀ ਆ, ਤੇ ਉਹਨਾਂ ਨੇ ਕਿਹਾ ਜੀ ਵੀ ਮੈਨੂੰ ਲੱਗਦਾ ਵੀ ਅਸੀਂ ਸਾਰੇ ਇਕੱਠੇ ਆ। ਨਹੀਂ ਗੁਰਕਾਰ ਜੀ, ਇਹ ਸ਼ਾਇਦ ਤੁਹਾਡਾ ਵਹਿਮ ਆ। ਪਹਿਲੀ ਗੱਲ ਤਾਂ ਸਾਨੂੰ ਪਰਸੈਂਟੇਜ ਕੱਢਣੀ ਪੈਣੀ ਆ ਵੀ ਅਸੀਂ ਟੋਟਲ ਕਿੰਨੇ ਆ, ਤੇ ਉਹਨਾਂ ਚੋਂ 1,00,000 ਬੰਦੇ ਨੂੰ ਜਟਾਉਣ ਤੇ ਸਾਨੂੰ ਕਿੰਨਾ ਕੁ ਟਾਈਮ ਲੱਗਿਆ, ਤੇ ਕੀ ਉਹਨਾਂ ਨੇ ਆਪਦੇ ਮਰਜ਼ੀ ਨਾਲ ਹੀ ਸਾਈਨ ਕਰਤੇ, ਜਾਂ ਉਹਨਾਂ ਨੂੰ ਹਲੂਣ ਹਲੂਣ ਕੇ ਵਟਸਐਪਾਂ ਫੇਸਬੁੱਕਾਂ ਦੇ ਤਾਨੇ ਮੇਣੇ ਮਾਰ ਮਾਰ ਕੇ 1,00,000 ਦਾ ਅੰਕੜਾ ਛੁਆਇਆ ਗਿਆ, ਤੇ ਕਿੰਨੇ ਦਿਨ ਲੱਗੇ। ਇਹ ਸਾਰੀਆਂ ਚੀਜ਼ਾਂ ਦੀ ਵੀ ਇੱਕ ਬੈਕਗਰਾਉਂਡ ਆ, ਇਹਦੀ ਹਿਸਟਰੀ ਆ। ਤੁਸੀਂ ਉਹ ਮੈਂ ਤਾਂ ਪੜ੍ਹੀ ਆ, ਪਰ ਤੁਸੀਂ ਜ਼ਰੂਰ ਉਸ ਨੂੰ ਫਰੋਲਿਓ ਵੀ 1,00,000 ਦਸਖਤ ਲੈਣ ਲਈ ਉਸ ਪਟੀਸ਼ਨ ਦੇ ਉੱਤੇ ਤਾਂ ਕਿੰਨਾ ਕਿੰਨਾ ਕੁ ਸੰਘਰਸ਼ ਤੇ ਕਿਵੇਂ ਟਾਈਮ ਕਰਨਾ ਪਿਆ, ਤੇ ਸਾਡੀ ਗਿਣਤੀ ਕਿੰਨੀ ਆ ਟੋਟਲ। ਤਾਂ ਫਿਰ ਅਸੀਂ 1,00,000, ਅਸੀਂ ਇੱਕ ਨਹੀਂ ਹਾਂ, ਅਸੀਂ ਬਹੁਤ ਸਾਰੇ ਧੜਿਆਂ ਚ ਪਾਟੇ ਹੋਏ ਆ, ਬਹੁਤ ਸਾਰੇ, ਕੋਈ ਨਰਮ ਖੈਲੀਆਂ ਦੇ ਨਾਂ ਤੇ ਆ, ਕੋਈ ਗਰਮ ਖੈਲੀਆਂ ਦੇ ਨਾਂ ਤੇ, ਅਸੀਂ ਤਾਂ ਮਿਸ਼ਨਰੀ ਤੇ ਜਿਹੜਾ ਡੇਰਾਬਾਦ ਤੇ, ਸਾਡੇ ਬਹੁਤ ਸਾਰੀਆਂ ਧੜੇਬਾਜ਼ੀਆਂ। ਇਹ ਇਹਨੂੰ ਤੁਸੀਂ ਕਲੀਨ ਚਿੱਟ ਨਹੀਂ ਦੇ ਸਕਦੇ ਇਸ ਚੀਜ਼ ਨੂੰ, ਇਹ ਅਸੀਂ ਰੋਜ਼ ਹੀ ਦੇਖਦੇ ਆ। ਪਰ ਹਾਂ, ਜਿਹੜੀ ਗੱਲ ਰਹੀ ਪਟੀਸ਼ਨ ਦੀ, ਪਟੀਸ਼ਨ ਕਿਉਂ ਦਾਇਰ ਕੀਤੀ ਗਈ, ਪਟੀਸ਼ਨ ਦਾ ਕੀ ਬੈਨੀਫਿਟ ਹੋਊਗਾ, ਵਾਈਟ ਹਾਊਸ ਢੰਗ ਨਾਲ ਆ ਕੇ ਤੁਹਾਨੂੰ ਖਾਲਿਸਤਾਨ ਦਾ ਜਿਹੜਾ ਝੰਡਾ ਫੜਾ ਕੇ ਤੇ ਉੱਥੇ ਰਾਜ ਕਾਇਮ ਕਰਕੇ ਜਾਊਗਾ, ਇਹ ਸਾਰੀਆਂ ਚੀਜ਼ਾਂ ਵੀ ਸਾਨੂੰ ਵਿਚਾਰ ਕਰਨੀਆਂ ਪੈਣੀਆਂ। ਤੇ ਉਸ ਤੋਂ ਪਹਿਲਾਂ ਜਿਹੜਾ ਮੇਨ ਸਵਾਲ ਹਰ ਬੰਦੇ ਕੋਲ ਇੱਕ ਆਉਂਦਾ ਸੀ, ਜਿਹੜਾ ਪਟੀਸ਼ਨ ਜਦੋਂ ਸਾਈਨ ਕਰਨ ਲਈ ਆਉਂਦੀ ਸੀ ਤੇ ਸਾਈਨ ਬੰਦਾ ਕਰਨ ਤੋਂ ਪਹਿਲਾਂ ਜਿਹੜਾ ਜਾਗਰੂਕ ਬੰਦਾ ਸੀ, ਉਹ ਇੱਕ ਸਵਾਲ ਕਰਦਾ ਸੀ ਵੀ ਜਿਹੜੇ ਖਾਲਿਸਤਾਨ ਦੀ ਤੁਸੀਂ ਗੱਲ ਕਰਦੇ ਹੋ, ਸਾਨੂੰ ਕੀ ਬੇਨਤੀ ਆ, ਉਹਦਾ ਸਾਨੂੰ ਜਿਹੜਾ ਕੌਨਸਟੀਟਿਊਸ਼ਨ ਉਹਦਾ ਸੰਵਿਧਾਨ ਪੜ੍ਹਨ ਨੂੰ ਮਿਲੂਗਾ, ਕੀ ਹੋਊਗਾ ਉੱਥੇ, ਕਿਹਦੇ ਲਈ ਕੀ ਵਿਚਾਰ ਹੋਣਗੇ। ਅਸੀਂ ਹੁਣ ਇੱਕ ਪ੍ਰੋਜੈਕਟ ਇੱਥੇ ਗੁਰਦੁਆਰਾ ਸਾਹਿਬ ਦਾ ਸ਼ੁਰੂ ਹੋਇਆ ਡੱਲੇ ਵਿੱਚ, ਉਹ ਪ੍ਰੋਜੈਕਟ ਸ਼ੁਰੂ ਹੋਣ ਤੋਂ ਪਹਿਲਾਂ, ਸਾਰਿਆਂ ਤੋਂ ਪਹਿਲਾਂ ਮੇਰੀ ਇਹ ਸ਼ਰਤ ਸੀ ਵੀ ਸਭ ਤੋਂ ਪਹਿਲਾਂ ਸੰਵਿਧਾਨ ਬਣਾ ਕੇ ਉਹਨੂੰ ਵੈਬਸਾਈਟ ਤੇ ਪਾਓ, ਜੇ ਉਹ ਸੰਵਿਧਾਨ ਨੂੰ ਲੋਕ ਪਸੰਦ ਕਰਨਗੇ, ਉਹਦੇ ਚ ਸੋਧ ਕਰਾਉਣਗੇ, ਜਿਹੜੀ ਅਖੀਰ ਨੂੰ ਹੈ ਨਿੱਤਰ ਕੇ ਸੰਵਿਧਾਨ, ਉਦੋਂ ਬਾਅਦ ਗੁਰਦੁਆਰਾ ਸਾਹਿਬ ਬਣਾਉਣ ਬਾਰੇ ਅੱਗੇ ਤੁਰਨਾ ਆਪਾਂ, ਉਦੋਂ ਪਹਿਲਾਂ ਨਹੀਂ ਤੁਰਨਾ। ਸੋ ਇਹ ਇਹ ਚੀਜ਼ ਜਿਹੜੀ ਅਸੀਂ ਇਹ ਪ੍ਰੋਜੈਕਟ ਦੇ ਉੱਤੇ ਅਸਰ ਕੀਤਾ ਤੇ ਲੋਕਾਂ ਨੇ ਸਾਥ ਦਿੱਤਾ, ਤੇ ਇੱਕ ਮਹੀਨੇ ਜੀ 7,00,000 ਦੀ ਰਜਿਸਟਰੀ ਵੀ ਹੋ ਗਈ। ਸੋ ਇਹੀ ਮੇਰਾ ਉਦਾਹਰਣ ਦੇਣ ਦਾ ਮਤਲਬ ਇਹ ਆ ਵੀ ਜੇ ਅਸੀਂ ਇਹ ਜੀ ਪਟੀਸ਼ਨ ਪਾਈ ਆ ਤਾਂ ਕੀ ਕਿਹੜਾ ਸੰਵਿਧਾਨ ਆ ਸਾਡਾ, ਉਹਦੇ ਚ ਅਸੀਂ ਕੀ ਕਲੀਅਰ ਕੱਟ ਦੱਸਣਾ ਚਾਹਾਂਗੇ ਵੀ ਕਿਹੜੇ ਬੰਦੇ ਨੂੰ ਕਿਹੋ ਜਿਹਾ ਸਤਿਕਾਰ ਮਿਲੂਗਾ, ਕੀ ਉਹਦੇ ਲਾਅ ਹੋਣਗੇ ਖਾਲਿਸਤਾਨ ਦੇ, ਕੀ ਉਹਦੇ ਵਿੱਚ ਸੁਵਿਧਾਵਾਂ ਹੋਣਗੀਆਂ, ਜਾਂ ਸੋਚ ਹੀ ਮੰਨ ਲਓ, ਬਹੁਤ ਸਾਰੇ ਲੋਕ ਜਿਹੜੇ ਮੰਨ ਲਓ ਪਤਿਤ ਲੋਕ ਆ ਮੇਰੇ ਵਰਗੇ, ਉਹ ਵੀ ਸੋਚਦੇ ਆ ਵੀ ਸਾਨੂੰ ਸਾਡੇ ਬਾਰੇ ਕੀ ਵਿਚਾਰ ਹੋਣਗੇ। ਥੋੜੇ ਦਿਨ ਪਹਿਲਾਂ ਇੱਕ ਬੰਦਾ ਮੈਨੂੰ ਮਿਲਿਆ, ਕਹਿੰਦਾ ਜੀ ਅਸੀਂ ਜਿਹੜੇ ਨਾਈ ਸਮਾਜ ਦੇ ਵਿੱਚੋਂ ਬਿਲੋਂਗ ਕਰਦੇ, ਤੇ ਉਹਨਾਂ ਨੇ ਗੱਲ ਚੱਲੀ, ਕਹਿੰਦੇ ਜੀ ਸਾਡਾ ਤਾਂ ਫਿਰ ਅਸੀਂ ਉਸ ਮੁਲਕ ਦੇ ਵਿੱਚੋਂ ਸਾਰੇ, ਜਾਂ ਤਾਂ ਸਾਨੂੰ ਬਿਜ਼ਨਸ ਚੇਂਜ ਕਰਨਾ ਪਊ, ਉਹਨਾਂ ਨੇ ਆਪਦੀ ਗਿਣਤੀ ਵੀ ਦੱਸੀ, ਤੇ ਜਾਂ ਫਿਰ ਸਾਨੂੰ ਕਹਿੰਦੇ ਅਸੀਂ ਉਹ ਛੱਡਣਾ ਪਊ, ਕਿਉਂਕਿ ਸਾਰਿਆਂ ਦੇ ਉਹਨਾਂ ਦੇ ਦਾੜੀ ਮੁੱਛਾਂ ਹੀ ਰੱਖਣਗੇ ਉੱਥੇ ਜਾਂ ਹੋਰ ਹੋਣਗੇ। ਵੀ ਵੱਖਰੋ ਵੱਖਰੋ ਕਿਸਮ ਦੇ ਕਨਫਿਊਜ਼ਨ ਆ ਲੋਕਾਂ ਦੇ ਵਿੱਚ, ਕੀ ਉਹ ਧਰਮ ਦੇ ਨਾਂ ਦੇ ਉੱਤੇ ਬਣਿਆ ਪਾਕਿਸਤਾਨ ਵਾਂਗੂ ਮੁਲਕ ਹੋਊਗਾ, ਜਾਂ ਮਲਟੀਕਲਚਰਲਿਜ਼ਮ ਨੂੰ ਪ੍ਰਮੋਟ ਕਰੂਗਾ, ਜਾਂ ਹਰ ਬੰਦੇ ਨੂੰ ਜੀਓ ਔਰ ਜੀਣ ਦੇ ਦਾ ਨਾਰਾ ਹੋਊਗਾ, ਸਿੱਖ ਕੌਮ ਦੇ ਅਸਲੀ ਜਿਹੜੇ ਫਲਸਫੇ ਗੁਰੂ ਨਾਨਕ ਨੇ ਚੌਂ ਵਰਗਾਂ ਦਾ ਸਾਂਝਾ ਕਿਹਾ ਉਹ ਹੋਊਗਾ, ਜਾਂ ਫਿਰ ਅਸੀਂ ਕੋਈ ਕੱਟੜਤਾ ਦੀਆਂ ਗੱਲਾਂ ਕਰਾਂਗੇ। ਇਹ ਚੀਜ਼ਾਂ ਜਿੰਨਾ ਚਿਕ ਕਲੀਅਰ ਨਹੀਂ ਨਾ ਹੁੰਦੀਆਂ, ਉਹਨਾਂ ਚ ਜਿਹੜਾ 1,00,000 ਦਸਖਤ ਲੈਣਾ ਹੀ ਖਾਲਾ ਜੀ ਦਾ ਬਾੜਾ ਨਹੀਂ ਸੀ, ਔਖੇ ਹੋ ਕੇ ਮਿਲੇ ਆ। ਜਦੋਂ ਸਾਰਾ ਕੁਛ ਕਲੀਅਰ ਹੋਇਆ, ਸਾਰੀਆਂ ਚੀਜ਼ਾਂ ਦਾ ਚਾਨਣਾ ਪਿਆ, ਉਦੋਂ ਬਾਅਦ ਹਰ ਬੰਦਾ ਭੱਜ ਭੱਜ ਕੇ ਸਾਈਨ ਕਰੂਗਾ, ਜੇ ਉਹਨੂੰ ਪਤਾ ਲੱਗੂਗਾ ਵੀ ਹਾਂ ਵੀ ਵਾਕਈ ਜੀ ਇੱਕ ਜਿਹੜਾ ਖਾਲਸੇ ਦਾ ਰਾਜ ਕਾਇਮ ਹੋਊਗਾ ਤੇ ਇੰਨਾ ਕੁ ਕੁਛ ਵਧੀਆ ਹੋਊਗਾ। ਜਿਹੜੇ ਲੋਕ ਇਸ ਗੱਲੋਂ ਵਿਰੋਧਤਾ ਕਰਦੇ ਆ ਵੀ ਇਹ ਲੈਂਡ ਲੌਕ ਮੁਲਕ ਹੋਊਗਾ, ਇਹਦੀ ਆਰਥਿਕਤਾ ਕਿਵੇਂ ਚੱਲੂ, ਉਹਨਾਂ ਚੀਜ਼ਾਂ ਨਾਲ ਮੈਂ ਨਾ ਅੱਜ ਸਹਿਮਤ ਹਾਂ ਨਾ ਕਦੇ ਵੀ ਸਹਿਮਤ ਹਾਂ। ਇਹ ਤਾਂ ਦੁਨੀਆਂ ਦੇ ਵਿੱਚ ਹਜੇ ਬਹੁਤ ਸੈਂਕੜੇ ਮੁਲਕ ਆ ਜੀ ਜਿਹੜੇ ਲੈਂਡ ਲੌਕ ਆ, ਜਿਨ੍ਹਾਂ ਕੋਲੇ ਕੁਦਰਤੀ ਸੋਮੇ ਵੀ ਨਹੀਂ ਹੈ ਤੇ ਫਿਰ ਵੀ ਉਹ ਵਧੀਆ ਜ਼ਿੰਦਗੀ ਜਿਉਂ ਰਹੇ ਆ, ਵਧੀਆ ਤਰੱਕੀ ਕਰ ਰਿਹਾ, ਉਹ ਇੱਕ ਕੋਈ ਇਸ਼ੂ ਨਹੀਂ। ਇਸ਼ੂ ਹੁੰਦਾ ਵੀ ਉਹ ਮੁਲਕ ਦੀ ਜਿਹੜੀ ਪਾਲਿਸੀਜ਼ ਦੁਨੀਆਂ ਲਈ, ਜਿਹੜੇ ਉੱਥੋਂ ਦੇ ਬਸ਼ਿੰਦਿਆਂ ਲਈ ਕੀ ਹੋਊਗੀ, ਕੀ ਇੱਕ ਤਰਫੀ ਤਾਂ ਨਹੀਂ ਹੋਊਗੀ ਕਿਸੇ ਕਿਸਮ ਲਈ। ਸੋ ਇਹ ਚੀਜ਼ਾਂ ਦੇ ਉੱਤੇ ਵਿਚਾਰ ਕਰਨਾ ਬਣਦਾ। ਸੋ ਉਸ ਤੋਂ ਬਾਅਦ ਦੇਖਿਓ ਕਿੰਨੀਆਂ ਜਿਹੜੀਆਂ ਲੋਕਾਂ ਦੇ ਸਾਈਨ ਆਉਂਦੇ ਆ, ਜਾਂ ਲੋਕ ਕਿਵੇਂ ਤੁਹਾਡੇ ਨਾਲ ਜੁੜਦੇ ਆ, ਜਦੋਂ ਇੱਕ ਪੇਪਰ ਵਰਕ ਸਾਹਮਣੇ ਆਇਆ ਜਿਹਦੇ ਲਿਖਤੀ ਰੂਪ ਦੇ ਵਿੱਚ ਸਾਹਮਣੇ ਆਇਆ। ਅਮਰਦੀਪ ਸਿੰਘ ਪਰਤ ਤੋਂ ਜੁੜਿਆ, ਸਤਿ ਸ੍ਰੀ ਅਕਾਲ, ਬੁਲਾ ਰਿਹਾ ਸਾਰਿਆਂ ਨੂੰ ਜੀ, ਦਿਹਾੜੀ ਦੀਆਂ ਆਜ਼ਾਦੀ ਦਿਹਾੜੀ ਦੀਆਂ 1,00,000 ਮੁਬਾਰਕਾਂ ਜੀ। ਤੇ ਜਾਤ ਪਾਤ ਤੋਂ ਉੱਪਰ ਉੱਠ ਕੇ ਆਪਣੇ ਲੀਡਰ ਸਿਸਟਮ ਠੀਕ ਕਰਨ ਲੱਗ ਪੈਣ ਤਾਂ ਇੰਡੀਆ ਵਰਗਾ ਦੇਸ਼ ਕੋਈ ਨਹੀਂ। ਗੀਤ ਵਧੀਆ ਮੈਂ ਤਾਂ ਪਹਿਲੀ ਵਾਰ ਸੁਣਿਆ। ਸੋ ਬਹੁਤ ਮਿਹਰਬਾਨੀ ਜੀ ਅਮਰਦੀਪ ਜੀ ਤੁਸੀਂ ਜੁੜੇ ਹੋ ਤੇ ਸੋਨੂ ਹੋਰਾਂ ਨੇ ਸਾਨੂੰ ਆਪਣੀ ਕਵਿਤਾ ਜਿਹੜੀ ਪੰਜਾਬੀ ਚ ਲਿਖ ਕੇ ਭੇਜ ਦਿੱਤੀ ਹੈ ਜੀ, ਹੁਣ ਨਜ਼ਾਰਾ ਆਉਣਾ ਨਾ ਪੜਨ ਦਾ। ਉਹਨਾਂ ਨੇ ਲਿਖਿਆ ਜੀ, ਮੈਂ ਸਾਂਭ ਨਾ ਸਕਿਆ ਆਜ਼ਾਦੀ ਨੂੰ ਜੇ ਲੋਕਾਂ ਲੈ ਕੇ ਦਿੱਤੀ ਸ਼ਹੀਦਾਂ ਨੇ, ਕਰਕੇ ਕੁਰਬਾਨੀਆਂ ਸਾਡਾ ਮਾਣ ਵਧਾਇਆ ਸ਼ਹੀਦਾਂ ਨੇ, ਹੁਣ ਆਜ਼ਾਦੀ ਕੌੜੀ ਲੱਗੇ ਤਿੱਖੀ ਸੂਲਾਂ ਤੋਂ ਲੱਗੇ, ਮੈਂ ਹੋਛੇ ਪੰਚ ਆ ਕੇ ਇਹ ਕੀ ਬੋਲ ਰਿਹਾ ਹਾਂ, ਆਪਣੇ ਹੀ ਸ਼ਹੀਦਾਂ ਦਾ ਨਾਮ ਮਿੱਟੀ ਚ ਰੋਲ ਰਿਹਾ ਹਾਂ। ਧੰਨਵਾਦ। ਸੋ ਇਹ ਇੱਕ ਉਹਨਾਂ ਦਾ ਨਜ਼ਰੀਆ ਜੀ ਸੋਨੂ ਜੀ ਦਾ, ਤੇ ਉਹਨਾਂ ਨੇ ਜਿਹੜੀ ਕਵਿਤਾ ਤੁਸੀਂ ਮਿਹਨਤ ਕੀਤੀ ਜੀ ਪੰਜਾਬੀ ਚ ਲਿਖੀ, ਸਾਡੀਆਂ ਗੱਲਾਂ ਤੇ ਫੁੱਲ ਚੜਾਏ ਪਹਿਲਾਂ ਤਾਂ ਇਸ ਲਈ ਧੰਨਵਾਦ ਆ ਜੀ। ਪਰਮਜੀਤ ਸਿੰਘ ਮਾਨ USA ਤੋਂ ਜੁੜਿਆ ਜੀ, ਤੇ ਉਹਨਾਂ ਨੇ ਇੱਕ ਲੰਮੀ ਸੜਕ ਦੀ ਫੋਟੋ ਖਿੱਚ ਕੇ ਭੇਜੀ ਹੈ ਜੀ, ਥੋੜੀਆਂ ਥੋੜੀਆਂ ਕਣੀਆਂ ਪੈ ਰਹੀਆਂ ਸ਼ੀਸ਼ੇ ਦੇ ਉੱਤੇ, ਤੇ ਬਹੁਤ ਵਧੀਆ ਜਿਹੜਾ ਨਜ਼ਾਰਾ ਉਹ ਦੇਖਣ ਨੂੰ ਆ ਰਿਹਾ ਜੀ USA ਦਾ। ਸੋ ਬਹੁਤ ਮਿਹਰਬਾਨੀ ਜੀ ਪਰਮਜੀਤ ਬਾਈ, ਤੁਸੀਂ ਸਾਨੂੰ ਜੋੜਿਆ ਇੱਕ ਫੋਟੋ ਜਰੀਏ। ਤੇ ਉਸ ਤੋਂ ਬਾਅਦ ਅਵਤਾਰ ਸਿੰਘ ਭੁੱਲਰ ਜੁੜੇ ਆ ਜੀ, ਤੇ ਉਹਨਾਂ ਨੇ ਵੀ ਅੱਜ ਕਵਿਤਾ ਭੇਜੀ ਹੈ ਸਾਨੂੰ, ਤੇ ਉਹਨਾਂ ਦੀ ਕਵਿਤਾ ਹੈਗੀ ਜੀ, ਆ ਜਾ ਯਾਰਾ ਕਹਾ ਮੁਬਾਰਕ ਦਿਵਸ ਆਜ਼ਾਦੀ ਦਾ, ਨਾਲੇ ਮੰਜ਼ਰ ਤੂੰ ਵੀ ਵਹਿੰਦਾ ਜਾਵੀਂ ਬੇਬਰਬਾਦੀ ਦਾ, ਸਾਰਾ ਸਾਲ ਤਾਂ ਭਗਤ ਸਿੰਘ ਸਰਾਭਾ ਵਿਸਰੇ ਰਹਿੰਦੇ ਨੇ, 14 ਅਗਸਤ ਨੂੰ ਜਾਂਦਾ ਧੋਇਆ ਬੜ ਥੜਾ ਸਮਾਧੀ ਦਾ, ਭ੍ਰਿਸ਼ਟ ਨੇਤਾਵਾਂ ਰਿਸ਼ਵਤ ਖੋਰੀ ਅਤੇ ਬਜ਼ੁਰਗ ਨਾਲੇ ਬਜ਼ੁਰਗਾਂ ਨੇ ਮਜ਼ਾ ਕਿਰਕਰਾ ਕਰਕੇ ਰੱਖਤਾ ਚੀਜ਼ ਸਵਾਦੀ ਦਾ, ਜਿਹਦੇ ਮਾਰੇ ਦੰਗਿਆਂ ਵਿੱਚ ਮੁੜਨਾ ਆਉਣੇ ਫੇਰ ਕਦੇ, ਲੋਕੀ ਮੁੜ ਮੁੜ TV ਉੱਤੇ ਬਹਿੰਦੇ ਮੂੰਹ ਫਾਂਸੀ ਦਾ, ਹੈ ਲੋਕਾਂ ਲਈ ਮਹਿਸੂ ਮਸੀਹਾ ਹੱਕਾਂ ਲਈ ਜੋ ਲੜਦਾ ਹੈ, ਪਰ ਸਰਕਾਰਾਂ ਦਿੰਦੀਆਂ ਉਸਨੂੰ ਨਾ ਵੱਖਵਾਦੀ ਦਾ, ਭਵਿੱਖ ਦੇਸ਼ ਦਾ ਸੰਵਾਰੂ ਆਸ ਨਿਰੀ ਫੋਕੀ ਵਾਧੂ, ਆਪਣਾ ਹੀ ਬੜਾ ਧੁੰਦਲਾ ਹੈ ਨਸ਼ਿਆਂ ਦੇ ਆਦੀ ਦਾ, ਸਤਾ ਲਾਲਚ ਨਾਮੀ ਭੁੱਲਰ ਜੋ ਬਿਮਾਰੀ ਨੇਤਾ ਨੂੰ, ਲੋਕਤੰਤਰ ਦਾ ਕੈਂਸਰ ਇਹ ਨੀ ਬੁਖਾਰ ਮਿਆਦੀ ਦਾ। ਸੋ ਬਿਲਕੁਲ ਜੀ, ਤੁਹਾਡੀ ਇਹ ਕਵਿਤਾ ਤੇ ਤੁਹਾਡੇ ਵਿਚਾਰ ਵਧੀਆ, ਤੁਸੀਂ ਵੀ ਆਪਣਾ ਜਿਹੜਾ ਪੱਖ ਰੱਖਿਆ। ਸੇ ਇਧਰ ਸਾਡੇ ਨਾਲ ਕਾਲਰ ਜੁੜ ਚੁੱਕੇ ਆ। ਹੈਲੋ ਸਤਿ ਸ੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ ਹੋ ਜੀ?
ਹਾਂਜੀ ਭਾਜੀ, ਸਾਫ ਤਾਂ ਨਹੀਂ ਭਾਜੀ, ਮੇਰਾ ਹਰਮਿੰਦਰ ਸਿੰਘ ਹੈ ਜੀ, ਨਾਮ ਮੈਂ ਮੈਲਬਨ ਤੋਂ ਬੋਲਦਾ ਜੀ।
ਮਿਹਰਬਾਨੀ ਹਰਮਿੰਦਰ, ਕੀ ਹਾਲ ਆ ਜੀ?
ਵਧੀਆ ਵਧੀਆ ਵਧੀਆ। ਅੱਛਾ ਭਾਜੀ, ਮੈਂ ਜਿਹੜੀ ਪਟੀਸ਼ਨ ਵਾਲੀ ਇਹ ਗੱਲ ਕਰ ਰਹੇ ਆ, ਇਹਨਾਂ ਨੂੰ ਪਤਾ ਨੀ ਤੁਹਾਨੂੰ ਈਮੇਲ ਆਈ ਹੈ ਜੇ ਫੋਨ ਆਇਆ, ਇੱਕ ਕੁਐਸਚਨ ਆ ਭਾਜੀ ਇਹਨਾਂ ਨੂੰ, ਕਿਉਂਕਿ ਇਹ ਫੇਸਬੁੱਕ ਤੇ ਤਾਂ ਆਨਸਰ ਕਿਸੇ ਨੂੰ ਕਰਦੇ ਨੀ, ਹੈਨਾ? ਜੇ ਇਹਨਾਂ ਨੂੰ ਪੁੱਛੋ ਤੇ ਗੱਲ ਪੈ ਜਾਂਦੇ ਆ ਵੀ ਇਹ ਕਹਿੰਦੇ ਤੂੰ ਸਾਨੂੰ ਕੁਐਸਚਨ ਕਿੱਦਾਂ ਕਰ ਸਕਦਾ ਜਾਂ ਇੱਦਾਂ, ਹੈਨਾ? ਵੀ ਪਹਿਲਾਂ ਜੇ ਨਹੀਂ ਕਰਨੀ ਨਾ ਕਰ, ਇਹ ਮੇਰੇ ਕੋਲ ਸਕਰੀਨ ਸ਼ਾਟ ਪਏ ਇੱਦਾਂ ਦੇ ਵੀ ਇਹ ਕਹਿੰਦੇ ਵੀ ਤੂੰ ਨਹੀਂ ਕਰਨੀ ਨਾ ਕਰ, ਤੇਰੀ ਮਰਜ਼ੀ, ਹੈਨਾ? ਮਤਲਬ ਜੇ ਕੋਈ ਬੰਦਾ ਭਾਜੀ ਇਹਨਾਂ ਨੂੰ ਕੁਐਸਚਨ ਪੁੱਛਦਾ ਗੱਲ ਕਿਉਂ ਪੈਂਦੇ ਆ? ਤੇ ਦੂਜੇ ਨੰਬਰ ਮੇਰਾ ਇਹਨਾਂ ਦਾ ਕੁਐਸਚਨ ਹੈ ਵੀ ਜਿਹੜੀਆਂ ਪਹਿਲਾਂ ਅਸੀਂ ਇੰਨੀਆਂ ਪਟੀਸ਼ਨਾਂ ਪਾਈਆਂ ਸਾਈਨ ਕਰਦਾ ਲੋਕਾਂ ਨੇ ਦਿੱਤੇ, ਉਹ ਕਿੱਥੇ ਕਿੱਥੇ ਜਾ ਰਹੇ ਆ ਭਾਜੀ? ਉਹ ਸਾਰਾ ਰਿਕਾਰਡ ਜੋ ਵੀ ਅਸੀਂ ਭਰ ਭਰ ਇਹਨਾਂ ਨੂੰ ਦੇਈ ਜਾਂਦੇ ਬਿਨਾਂ ਕਿਸੇ ਮਤਲਬ ਤੋਂ, ਹੈਨਾ? ਉਹ ਕਿੱਥੇ ਜਾ ਰਿਹਾ ਤੇ ਇਸ ਪਟੀਸ਼ਨ ਦਾ ਕੀ ਹਾਲ ਹੋਣਾ? ਨਾ ਲੋਕਾਂ ਦੇ ਹਾੜੇ ਕੱਢ ਕੱਢ ਇਹਨਾਂ ਨੇ ਪਟੀਸ਼ਨਾਂ ਸਾਈਨ ਕਰਾਈਆਂ, ਲੋਕਾਂ ਨੂੰ ਕਹੀ ਜਾਂਦੇ ਆ ਵੀ ਤੁਸੀਂ ਅਸਲੀ ਸਿੱਖ ਨੀ, ਤੁਸੀਂ ਆਹ ਨੀ, ਤੁਸੀਂ ਆਹ ਨੀ ਅਰੇ ਮਤਲਬ ਇਸ ਪਟੀਸ਼ਨ ਦਾ ਤਾਂ ਮਤਲਬ ਹੀ ਹੈ ਨੀ ਭਾਜੀ, ਕਿਹਨੂੰ ਦੱਸਣਾ ਅਸੀਂ? ਮਤਲਬ ਅਸੀਂ 15 ਅਗਸਤ ਨਹੀਂ ਮਨਾਉਣਾ ਯਾਰ, ਮਰਜ਼ੀ ਆ, ਮਨਾਉਣਾ ਮਨਾਓ, ਨਹੀਂ ਮਨਾਉਣਾ ਮਨਾਓ। ਮੈਂ ਭਾਜੀ ਅਮਨਦੀਪ ਭਾਈ ਦਾ ਕੱਲ ਪ੍ਰੋਗਰਾਮ ਸੁਣਿਆ, ਬਹੁਤ ਵਧੀਆ ਉਹਨਾਂ ਨੇ, ਬਹੁਤ ਵਧੀਆ ਐਕਸਪਲੇਨ ਕੀਤਾ, ਬਿਲਕੁਲ ਸਹੀ ਗੱਲ ਆ ਜੋ ਐਕਸਪਲੇਨ ਕੀਤਾ ਸੀ ਉਹਨਾਂ ਨੇ। ਤੁਹਾਨੂੰ ਪਤਾ ਹੈ ਤੁਸੀਂ ਬਣਾ ਰਹੇ ਸੀ, ਉਹਨੇ ਕਿਹਾ ਸੀ ਅਸੀਂ ਭੱਜੇ ਆ, ਬਿਲਕੁਲ 100% ਅਸੀਂ ਭਾਜੀ ਭੱਜ ਗਏ ਉਸ ਮੁਲਕ ਤੋਂ ਇੱਥੇ ਆਇਆ, ਜਦੋਂ ਸਾਡਾ ਟੈਕਸ ਅਸੀਂ ਪੜ੍ਹੇ ਉੱਥੋਂ ਦੇ, ਹਨਾ? ਮੈਨੂੰ ਗੱਲ ਬੜੀ ਵਧੀਆ ਲੱਗੀ ਉਹਨਾਂ ਦੀ, ਅਸੀਂ ਪੜ੍ਹੇ ਉੱਥੋਂ ਦੇ, ਹਨਾ? ਜਦੋਂ ਉਹਨਾਂ ਨੂੰ ਕਮਾ ਕੇ ਦੇਣ ਟਾਈਮ ਆ ਗਿਆ ਤਾਂ ਅਸੀਂ ਇੱਧਰ ਨੂੰ ਭੱਜੇ ਭਾਜੀ, ਹਨਾ?
ਜੀ 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 ਜੀ। ਸੋ ਬਿਲਕੁਲ ਹਰਮਿੰਦਰ ਤੁਹਾਡੀ ਗੱਲ ਸਹੀ ਹੈ ਜੀ, ਤੇ ਮੈਂ ਵੀ ਇਹੀ ਸਵਾਲ ਕੀਤਾ ਸੀਗਾ ਵੀ ਭਾਈ ਮੈਨੂੰ ਦੱਸੋ ਜਿਹੜੇ ਆਪਾਂ ਲਏ ਆ, ਜਿਹੜੇ ਕਹਿ ਸਕਦੇ ਹਨ ਜਿਹੜੇ ਸਾਈਨ, ਉਹ ਕਿਵੇਂ ਕਿਵੇਂ ਲਏ ਆ, ਕਿਹਨੇ ਕਿਹਨੇ ਸਾਈਨ ਦਿੱਤੇ ਆ, ਭਾਵਕਤਾ ਦੇ ਵੱਸ ਦਿੱਤੇ ਆ ਜਾਂ ਕੋਈ ਉਹਦੇ ਚ ਕੋਈ ਹੋਰ ਵੀ ਕਾਰਨ ਸੀ?
ਬਿਲਕੁਲ, ਢਾਈ ਕਰੋੜ ਦਾ, ਸੋਰੀ ਮੈਂ ਤੁਹਾਨੂੰ ਵਿੱਚ ਕੱਟ ਰਿਹਾ, 2.5 ਕਰੋੜ ਦਾ ਮਤਲਬ ਆਪਣੇ ਪੰਜਾਬ ਦੀ ਆਬਾਦੀ ਆ, ਉਸ ਤੋਂ ਬਾਅਦ ਅਸੀਂ ਕਿੰਨੇ ਬਾਹਰ ਬੈਠੇ ਆ, ਲੋਕਾਂ ਦੀਆਂ ਮਿਹਨਤਾਂ ਕਰ ਲੋਕਾਂ ਨੂੰ ਡਰਾ ਕੇ ਵੀ ਤੁਸੀਂ ਅਸਲੀ ਨੀ ਹੈਗੇ, ਤੁਸੀਂ ਏਦਾਂ ਨੀ, ਤੁਸੀਂ ਅਸਲੀ ਸਿੱਖ ਨੀ ਹੈਗੇ, ਤੁਸੀਂ ਇਹ ਥੋੜੋ ਭਾਜੀ, ਇਹ ਤਾਂ ਧੱਕਾ ਹੋ ਗਿਆ ਨਾ ਯਾਰ, ਇਹ ਤਾਂ ਉਹੀ ਕੰਮ ਫਿਰ ਹੋਣ ਲੱਗ ਪਿਆ ਨਾ, ਇਹ ਮਰਜ਼ੀ ਆ, ਜੇ ਕਿਸੇ ਨੇ ਕਰਨੀ ਹੈ ਕਰ ਦੋ, ਨਹੀਂ ਕਰਨੀ ਨਾ ਮਰ ਦੋ। ਇਹ ਗੁਰਦੁਆਰੇ ਦੇ ਵਿੱਚ ਵੀ ਬਹੁਤ ਲੋਕਾਂ ਨੇ ਆਰਗੂਮੈਂਟ ਦੀਆਂ ਵੀਡੀਓ ਵੀ ਪਾਈਆਂ ਵੀ ਜੇ ਕਿਸੇ ਨੂੰ ਪੁੱਛਦੇ ਤਾਂ ਮੋਰੇ ਉਹਨਾਂ ਨਾਲ ਲੜਨ ਲੱਗ ਪੈਂਦੇ ਵੀ ਤੁਸੀਂ ਸਾਨੂੰ ਇਹ ਕੁਐਸਚਨ ਕਿੱਦਾਂ ਕਰ ਸਕਦੇ, ਹੈਨਾ? ਵੀ ਤੂੰ ਕਿਹਦਾ ਬੰਦਾ, ਤੂੰ RSS ਦਾ ਬੰਦਾ? ਇਹ ਵੀ ਮੇਰੇ ਇੱਕ ਫਰੈਂਡ ਨੂੰ ਇਹ ਗੱਲ ਕਹੀ ਗਈ ਆ ਵੀ ਤੂੰ RSS ਦਾ ਬੰਦਾ, ਤੂੰ ਸਾਨੂੰ ਇਹ ਗੱਲਾਂ ਪੁੱਛਦਾ, ਲਓ ਜੀ ਟੈਗ ਲਾਉਣ ਲੱਗੇ ਇੱਕ ਮਿੰਟ ਨਹੀਂ ਲਾਉਂਦੇ ਕਿਸੇ ਦੇ ਵਿਆਰਾ ਤੇ ਅਸੀਂ
ਦੇਖੋ ਸਾਡੀ ਕੌਮ ਦੇ ਵਿੱਚ ਇਹ ਬਹੁਤ ਵੱਡੀ ਗੱਲ ਆ ਜੀ ਸਾਡੀ ਕੌਮ ਚ ਇਹ ਬਹੁਤ ਵੱਡੀ ਗੱਲ ਆ ਅਸੀਂ ਕਿਸੇ ਦੀ ਸੁਣਦੇ ਨੀ ਅਸੀਂ ਥੋਪਦੇ ਹਾਂ ਹਰੇਕ ਦੇ ਉੱਤੇ ਤੇ ਅਸੀਂ ਡਰਾਉਣੇ ਵੀ ਅਸੀਂ ਅੱਖਾਂ ਵੀ ਕੱਢਦੇ ਹਾਂ ਜੇ ਸਾਡੀ ਨਹੀਂ ਸੁਣਦਾ ਤੇ ਮੈਂ ਤਾਂ ਇਸ ਪ੍ਰੋਸੈਸ ਚੋਂ ਰੋਜ਼ ਗੁਜ਼ਰਦਾ ਜੀ ਮੈਂ ਤਾਂ ਅੱਜ ਦੇ ਪ੍ਰੋਗਰਾਮ ਤੋਂ ਬਾਅਦ ਵੀ 10-20 ਮੈਨੂੰ ਕਹਾਉਣਗੀਆਂ 5-7 ਮੈਸੇਜ ਆਉਣਗੇ ਮੈਂ ਤਾਂ ਯੂਜ਼ ਟੂ ਹੋ ਚੁੱਕਿਆ ਇਹਨਾਂ ਗੱਲਾਂ ਦਾ ਸੋ ਬਹੁਤ ਮਿਹਰਬਾਨੀ ਹਰਮਿੰਦਰ ਤੁਸੀਂ ਜੁੜੇ ਆਪਣੇ ਪ੍ਰੋਗਰਾਮ ਦੇ ਵਿੱਚ
ਸੋਰੀ ਭਾਈ ਇੱਕ ਮਿੰਟ ਮੈਂ ਤੁਹਾਡਾ ਲੈਣਾ ਹੋਰ ਹੈ ਨਾ ਇੱਕ ਜਿਹੜੇ ਦੂਜੇ ਨੰਬਰ ਤੇ ਖਾਲਿਸਤਾਨ ਜਿਹੜੇ ਮੰਗਦੇ ਫਿਰਦੇ ਨਾ ਉਹ ਬੰਦੇ ਉਹ ਆ ਜਿਹੜੇ ਮਤਲਬ ਦੋ ਵਾਰੀ ਦਿਹਾੜੀ ਸੇਵ ਕਰਕੇ ਆ ਸਿਰ ਮੁੰਨਦੇ ਆ ਸਾਰਾ ਕੁਝ ਕਰਦੇ ਉਹ ਉਹਨਾਂ ਦਾ ਹੱਕ ਹੀ ਹੈ ਨੀ ਪਹਿਲਾਂ ਖਾਲਸੇ ਬਣੋ ਭਾਈ ਫਿਰ ਆਪਾਂ ਖਾਲਿਸਤਾਨ ਦੀ ਗੱਲ ਕਰ ਸਕਦੇ ਹਾਂ ਜੇ ਸਾਰਾ ਪੰਜਾਬ ਸਾਰਾ ਜਿੰਨੇ ਆਪਾਂ ਸਿੱਖ ਬੈਠੇ ਖਾਲਿਸਤਾਨ ਜੇ ਅਸੀਂ ਸਿੰਘ ਸੱਜ ਗਏ ਭਾਜੀ ਲੋਕਾਂ ਨੂੰ ਸਿੱਖੀ ਦੇ ਨਾਲ ਜੋੜੋ ਨਾ ਕਿ ਖਾਲਿਸਤਾਨ ਦੇ ਨਾਲ ਜੋੜੋ ਹੈ ਆਖਰੀ ਗੱਲ ਆ ਉਹ ਆ ਵੀ ਜਿਹੜੀ ਆਜ਼ਾਦੀ ਦੀਆਂ ਮੈਂ ਮਤਲਬ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਸਲਾਮ ਆ ਬਾਕੀ ਅਸੀਂ ਖੁਸ਼ ਨਹੀਂ ਆ ਜੋ ਹੋਣਾ ਚਾਹੀਦਾ ਸੀ ਉਹਦੇ ਲਈ ਸਾਨੂੰ ਦੁੱਖ ਹੋਣਾ ਚਾਹੀਦਾ ਪਰ ਇਹ ਨੀ ਕਹਿਣਾ ਚਾਹੀਦਾ ਅਸੀਂ ਮਨਾਉਣਾ ਨਹੀਂ ਮਨਾਉਣਾ ਜਿਹੜਾ ਮਨਾਉਂਦਾ ਭਾਜੀ ਮਨਾਈ ਜਾਵੇ ਜਿਹੜਾ ਨਹੀਂ ਮਨਾਉਂਦਾ ਉਹਨੂੰ ਵੀ ਮਾੜਾ ਨੀ ਕਹਿਣਾ ਚਾਹੀਦਾ ਜਿਹੜਾ ਮਨਾਉਂਦਾ ਉਹਨੂੰ ਮਨਾਉਣ ਦੇਣਾ ਚਾਹੀਦਾ ਮਤਲਬ ਸਾਡੀ ਉਹ ਗੱਲ ਸਹੀ ਆ
ਜੀ ਜੀ
ਔਰ ਜਿਹਨੇ ਦੋ
ਜਿਹਨੇ ਦੋ ਬਹੁਤ ਮਿਹਰਬਾਨੀ
ਠੀਕ ਆ ਭਾਜੀ ਥੈਂਕ ਯੂ ਹਾਂਜੀ ਥੈਂਕ ਯੂ ਭਾਜੀ ਤੁਹਾਡਾ ਪ੍ਰੋਗਰਾਮ ਸੁਣ ਰਹੇ ਹਾਂਜੀ ਓਕੇ ਭਾਜੀ ਓਕੇ ਭਾਜੀ
ਬਹੁਤ ਮਿਹਰਬਾਨੀ ਜੀ ਬਹੁਤ ਮਿਹਰ ਸੋ ਦੋਸਤੋ ਜੀਓ ਆਰ ਜੀ ਨੇ ਦੋ ਦੀ ਗੱਲ ਤੇ ਮੁੰਨ ਮੋਹਰ ਲਾਤੀ ਹਰਮਿੰਦਰ ਹੋਰਾਂ ਨੇ ਵੀ ਤੇ ਸਾਡੇ ਨਾਲ ਨਾ ਸਾਡੇ ਮਹਿਮਾਨ ਅੱਜ ਆਏ ਹੋਏ ਆ ਤੇ ਸਚਿਨ ਅਹੂਜਾ ਜੀ ਜਿਹੜੇ ਫੇਮਸ ਮਿਊਜਿਕ ਡਾਇਰੈਕਟਰ ਆ ਜੀ ਸਚਿਨ ਅਹੂਜਾ ਉਹ ਅੱਜ ਕੱਲ੍ਹ ਮੈਲਬਨ ਆਏ ਹੋਏ ਆ ਤੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨੀ ਆ ਮੈਂ ਕੋਸ਼ਿਸ਼ ਕਰਨਾ ਉਹਨਾਂ ਨੂੰ ਸੰਪਰਕ ਕਰਦਾ ਇਸ ਦੌਰਾਨ ਇੱਕ ਗੀਤ ਲਾ ਕੇ ਨਾ ਤੇ ਉਹਨਾਂ ਨੂੰ ਅਸੀਂ ਜਿਹੜਾ ਮੈਂ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਤੇ ਛੇਤੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਰਹਿੰਦੇ 10-20 ਮਿੰਟ ਜਿਹੜੇ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਪੰਜਾਬ ਦੇ ਵੱਲ ਦਾਸੀ ਬਲੈਕ ਐਂਡ ਵਾਈਟ ਟੀਵੀ ਤੇ ਜਲੰਧਰ ਚੱਲਦਾ ਸੀ ਮੈਂ ਪਹਿਲਾਂ ਤੋਂ ਹੀ ਦਿੱਲੀ ਨਹੀਂ ਪੰਜਾਬ ਦੇ ਵੱਲ ਦਾਸੀ ਬਲੈਕ ਐਂਡ ਵਾਈਟ ਟੀਵੀ ਤੇ ਜਲੰਧਰ ਚੱਲਦਾ ਸੀ ਜਿਹਦੇ ਉੱਤੇ ਦੇਖੀ ਮੂਵੀ ਚੱਲ ਪਰਦੇਸੀ ਸੀ ਉਹ ਮਿੱਤਰੋ ਚੱਲ ਪਰਦੇਸੀ ਸੀ ਅੰਗਰੇਜ਼ੀ ਦਾ ਨਹੀਂ ਬੋਲਣਾ ਆਉਂਦਾ ਸੀ ਸਵੀਟ ਡਿਸ਼ ਬਸ ਯਾਰਾਂ ਦੀ ਇੱਕ ਗੁੜ ਦੀ ਪੈਸੀ ਸੀ ਬਈ ਇੱਕ ਗੁੜ ਦੀ ਪੈਸੀ ਸੀ
ਦੋਸਤੋ ਇੱਕ ਵਾਰ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਟ ਦੇ ਸਟੂਡੀਓ ਤੋਂ ਜੁੜਿਆ ਹਾਂ ਜੀ ਤੁਹਾਡੇ ਨਾਲ ਤੇ ਗੱਲਾਂ ਬਾਤਾਂ ਚੱਲ ਰਹੀਆਂ ਸੀ ਇੰਡੀਪੈਂਡੈਂਸ ਡੇ ਦੇ ਉੱਤੇ ਬਹੁਤ ਸਾਰੇ ਜਿਹੜੇ ਵਿਊਜ਼ ਆ ਲੋਕਾਂ ਦੀਆਂ ਫੋਨ ਕਾਲਸ ਆ ਰਹੀਆਂ ਸਨ ਤੇ ਮੈਨੂੰ ਹੁਣ ਉਹ ਟੌਪਿਕ ਉੱਥੇ ਹੀ ਰੋਕਣਾ ਪੈਣਾ ਕਿਉਂਕਿ ਅੱਜ ਸਾਡੇ ਬੜੇ ਹੀ ਪਿਆਰੇ ਮਹਿਮਾਨ ਪਹੁੰਚੇ ਹੋਏ ਆ ਜੀ ਸਾਡੇ ਵਿਚਕਾਰ ਤੁਸੀਂ ਪਿਛਲੇ ਦਿਨ ਹੀ ਦੇਖਿਆ ਹੋਣਾ ਫਿਲਮ ਫੈਸਟੀਵਲ ਜਿਹੜਾ ਵਿਰਾਸਤ ਦੇ ਨਾਂ ਦੇ ਉੱਤੇ ਮੈਲਬਨ ਦੇ ਵਿੱਚ ਹੋਇਆ ਬੜੇ ਜ਼ੋਰਾਂ ਸ਼ੋਰਾਂ ਤੇ ਉਹਦੀਆਂ ਤਿਆਰੀਆਂ ਚੱਲਦੀਆਂ ਰਹੀਆਂ ਬਹੁਤ ਸਾਰੇ ਸੱਜਣ ਮਿੱਤਰ ਉੱਥੇ ਲਾਈਵ ਦੇਖਣ ਵੀ ਗਏ ਹੋਣੇ ਆ ਤੇ ਉੱਥੇ ਪਹੁੰਚੇ ਹੋਏ ਸਨ ਜੀ ਸਚਿਨ ਅਹੂਜਾ ਜੀ ਤੇ ਸਚਿਨ ਅਹੂਜਾ ਜੀ ਹੋਰਾਂ ਨਾਲ ਕੱਲ ਮੇਰੇ ਸੰਪਰਕ ਹੋਇਆ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ 5-4 ਮਿੰਟ ਸਾਡੇ ਸਰੋਤਿਆਂ ਨਾਲ ਵੀ ਜ਼ਰੂਰ ਸਾਂਝ ਪਾਓ ਬੜੇ ਵਧੀਆ ਮਿਊਜ਼ਿਕ ਡਾਇਰੈਕਟਰ ਨੇ ਜੀ ਤੇ ਯੰਗ ਮਿਊਜ਼ਿਕ ਡਾਇਰੈਕਟਰ ਜਿਨ੍ਹਾਂ ਨੇ ਕਿ ਕਾਫੀ ਨਵਾਣਾ ਖੱਟਿਆ ਤੇ ਆਉਣ ਵਾਲੇ ਦਿਨਾਂ 'ਚ ਵੀ ਬੜੇ ਸੋਹਣੇ ਸੋਹਣੇ ਪ੍ਰੋਜੈਕਟ ਲੈ ਕੇ ਆ ਰਹੇ ਆ ਸੋ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਨੂੰ ਜੀ ਆਇਆਂ ਕਹਿਣੇ ਆ ਸਤਿ ਸ਼੍ਰੀ ਅਕਾਲ ਅਹੂਜਾ ਸਾਹਿਬ
ਸਤਿ ਸ਼੍ਰੀ ਅਕਾਲ ਬਰਾੜ ਸਾਹਿਬ ਕੀ ਹਾਲ ਚਾਲ ਹੈ ਜੀ
ਹਾਲ ਚਾਲ ਬਹੁਤ ਵਧੀਆ ਜੀ ਆਸਟ੍ਰੇਲੀਆ ਪਹੁੰਚੋ ਮੈਨੂੰ ਲੱਗਦਾ ਤੁਸੀਂ ਪਹਿਲੀ ਵਾਰੀ ਆਏ ਹੋ ਆਸਟ੍ਰੇਲੀਆ
ਹਾਂਜੀ 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 ਬਿਲਕੁਲ ਇਹ ਮੇਰਾ ਮਤਲਬ ਫਸਟ ਟਾਈਮ ਹੈ ਆਸਟ੍ਰੇਲੀਆ ਚ ਤੇ ਬੜਾ ਅੱਛਾ ਲੱਗ ਰਿਹਾ ਜੀ ਸਾਰਾ ਕੁਝ ਬਹੁਤ ਸੋਹਣਾ
ਸਾਡਾ ਮੁਲਕ ਕਿਹੋ ਜਿਹਾ ਲੱਗਿਆ
ਤੁਹਾਡਾ ਮੁਲਕ ਤਾਂ ਇੰਡੀਆ ਹੀ ਹੈ ਜੀ ਭਾਜੀ।
ਬਿਲਕੁਲ ਜੀ, ਉਹ ਸਾਡੀ ਜਨਮ ਭੂਮੀ ਹੈ, ਸਾਡੀ ਕਰਮ ਭੂਮੀ ਹੈ, ਇਹਨੂੰ ਕਰਮ ਭੂਮੀ ਕਹਿੰਦੇ ਅਸੀਂ।
ਹਾਂ, ਕਰਮ ਭੂਮੀ ਤੁਹਾਡੀ ਆਸਟ੍ਰੇਲੀਆ ਹੈ, ਪਰ ਤੁਹਾਡੀ ਤੁਹਾਡਾ ਮੁਲਕ ਤਾਂ ਇੰਡੀਆ ਹੀ ਹੈ, ਔਰ ਇੰਡੀਆ ਤਾਂ ਇੰਡੀਆ ਹੀ ਹੈ, ਪਰ ਲੇਕਿਨ ਆਸਟ੍ਰੇਲੀਆ ਬਹੁਤ ਸੋਹਣਾ ਹੈ ਆਸਟ੍ਰੇਲੀਆ। ਔਰ ਖਾਸ ਤੌਰ ਤੇ ਜਦੋਂ ਮੈਂ ਇੱਥੇ ਲੈਂਡ ਕੀਤਾ, ਮੈਨੂੰ ਏਦਾਂ ਓਪਰਾ ਮਹਿਸੂਸ ਨਹੀਂ ਹੋਇਆ, ਕਿਉਂਕਿ ਹਰ ਪਾਸੇ ਮੈਨੂੰ ਪੰਜਾਬੀ ਦਿਸ ਰਹੇ ਸੀਗੇ, ਔਰ ਆਪਣੇ ਚੋਣ ਵਾਲੇ ਦਿਸ ਰਹੇ, ਮੈਨੂੰ ਏਦਾਂ ਬਹੁਤ ਜ਼ਿਆਦਾ ਆਡ ਵੀ ਫੀਲ ਹੋਇਆ ਕਿ ਮੈਂ ਕਿਸੇ ਬੇਗਾਨੀ ਜਗ੍ਹਾ ਤੇ ਆਇਆ। ਸੋ ਆਪਣਾ ਮਤਲਬ ਕਿ ਬਿਲਕੁਲ ਘਰ ਵਾਲਾ ਮਾਹੌਲ ਲੱਗ ਰਿਹਾ।
ਜੀ ਜੀ, ਬਹੁਤ ਵਧੀਆ ਜੀ। ਤੇ ਸੋ ਸਾਡੇ ਸਰੋਤਿਆਂ ਨੂੰ ਨਾ, ਜਿੱਥੇ ਤੁਹਾਡੇ ਫੈਨ ਆ, ਸਾਡੇ ਸਰੋਤੇ ਤੁਹਾਨੂੰ ਅੱਜ ਕੱਲ ਸੁਣਦੇ ਆ, ਪਰ ਕਿਤੇ ਨਾ ਕਿਤੇ ਉਹ ਹੂਜਾ ਸਾਹਿਬ ਦੇ, ਜਨਾਬ ਚਰਨਜੀਤ ਹੂਜਾ ਸਾਹਿਬ ਦੇ ਵੀ ਬੜੇ ਵੱਡੇ ਫੈਨ ਨੇ, ਤੇ ਉਹਨਾਂ ਨੇ ਬੜੀਆਂ ਲੀਆਂ ਚਲਾਈਆਂ। ਪਹਿਲਾਂ ਉਹਨਾਂ ਦਾ ਵੀ ਹਾਲ ਚਾਲ ਜ਼ਰੂਰ ਦੱਸਿਓ ਜੀ, ਸਾਡੇ ਕੀ ਹਾਲ ਚਾਲ ਅੱਜ ਕੱਲ, ਉਹਨਾਂ ਦਾ ਕੀ ਉਹ ਕਰ ਰਹੇ ਅੱਜ ਕੱਲ।
ਜੀ 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 ਜੀ, ਉਹਨਾਂ ਦਾ ਫੈਨ ਹੋਣਾ, ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਫੈਨ ਹੋਣਾ ਜ਼ਰੂਰੀ ਆ, ਅਸੀਂ ਤਾਂ ਬੱਚੇ ਹੀ ਆ ਜੀ, ਔਰ ਸਾਡਾ ਨੰਬਰ ਬਹੁਤ ਬਾਅਦ ਚ ਆਉਂਦਾ, ਔਰ ਉਹ ਬਿਲਕੁਲ ਠੀਕ ਠਾਕ ਨੇ ਜੀ, ਪਰਮਾਤਮਾ ਦੀ ਬਹੁਤ ਕਿਰਪਾ ਹੈ, ਸ਼ੁਕਰ ਹੈ ਬਹੁਤ ਵਾਹਿਗੁਰੂ ਦਾ, ਬਿਲਕੁਲ ਠੀਕ ਨੇ, ਸਵਸਥ ਨੇ, ਔਰ ਕੰਮ ਵੀ ਮਤਲਬ ਕੰਮ ਉਹ ਹੁਣ ਘੱਟ ਕਰਦੇ ਆ, ਆਪਣੀ ਮਰਜ਼ੀ ਨਾਲ ਕਰਦੇ ਆ ਫਿਲਹਾਲ। ਉਹਨਾਂ ਨੇ ਕੀਤਾ, ਲੇਟੈਸਟ ਰਿਲੀਜ਼ ਹੋਏਗਾ ਸ਼ਾਇਦ ਜਲਦੀ, ਰਣਜੀਤ ਬਾਵੇ ਦੀ ਫਿਲਮ ਆ ਰਹੀ ਹੈ ਨਾ ਤੂਫਾਨ ਸਿੰਘ, ਉਹਦਾ ਮਿਊਜ਼ਿਕ ਕੀਤਾ ਜੀ ਡੈਡੀ।
ਅੱਛਾ ਜੀ, ਕਿਆ ਬਾਤ ਹੈ, ਕਿਆ ਬਾਤ ਹੈ
ਜੀ ਜੀ,
ਕਾਫੀ
ਬਾਕੀ ਹੋਰ ਵੀ ਜੀ ਜੀ, ਕਈ ਕਈ ਹੋਰ ਵੀ ਆ ਰਹੇ, ਗਾਣੇ ਆ ਰਹੇ ਆ, ਐਲਬਮ ਆ ਰਹੇ ਆ, ਤਾਂ ਕਰ ਰਹੇ ਆ ਕੰਮ, ਬਟ ਆਪਣੀ ਮੌਜ ਨਾਲ ਜੀ ਜੀ
ਜੀ ਜੀ। ਚਲੋ ਹੁਣ ਚਾਹੀਦਾ ਵੀ ਆ, ਜਦੋਂ ਕਹਿੰਦੇ ਨੀ ਉਹਦੇ ਪੁੱਤ ਬੀੜਾ ਚੱਕ ਲੈਣ, ਤੇ ਉਦੋਂ ਬਾਪ ਫਿਰ ਥੋੜੇ ਜੇ ਰਿਲੈਕਸ ਹੋਣ ਦਾ ਜਿਹੜਾ ਉਹਨਾਂ ਦਾ ਟਾਈਮ ਵੀ ਆ। ਤੇ ਊਜਾ ਸਾਹਿਬ, ਤੁਸੀਂ ਸਪੈਸ਼ਲ ਜਿਹੜਾ ਫਿਲਮ ਫੈਸਟੀਵਲ ਤੇ ਆਏ ਹੋ, ਪਹਿਲੀ ਵਾਰ ਉਪਰਾਲਾ ਸੀਗਾ ਇਹ ਫਿਲਮ ਫੈਸਟੀਵਲ ਕਰਾਉਣ ਦਾ, ਤੇ ਹੁਣ ਤਾਈਆਂ ਵੀ ਰਹਿ ਜਾਂਦੀਆਂ ਪਹਿਲੀ ਵਾਰ ਚ, ਫਿਰ ਵੀ ਕਿੱਦਾਂ ਦਾ ਲੱਗਿਆ ਤੁਹਾਨੂੰ?
ਮੈਨੂੰ ਬਹੁਤ ਅੱਛਾ ਲੱਗਿਆ ਜੀ, ਇੱਥੇ ਆਪਣੇ ਆਪ ਚ ਜੋ ਇਹਨਾਂ ਨੇ ਕਰਵਾਇਆ ਫਿਲਮ ਫੈਸਟੀਵਲ, ਇਹਦੀ ਹਿੰਮਤ ਕਰਨੀ ਹੀ ਬਹੁਤ ਵੱਡੀ ਗੱਲ ਹੈ, ਕਿਉਂਕਿ ਬਹੁਤ ਵੱਡਾ ਪ੍ਰੋਜੈਕਟ ਸੀ ਇਹ, ਔਰ ਆਰਟਿਸਟ ਆਏ ਆ ਇੰਡੀਆ ਤੋਂ, ਔਰ ਇੰਨੇ ਆਰਟਿਸਟਾਂ ਨੂੰ ਬੁਲਾਉਣਾ, ਉਹਨਾਂ ਨੂੰ ਟੇਕ ਕੇਅਰ ਕਰਨਾ, ਉਹਨਾਂ ਦੇ ਲਈ ਸਾਰਾ ਕੁਝ ਮੈਨੇਜ ਕਰਨਾ, ਉਹ ਆਪਣੇ ਆਪ ਚ ਇੱਕ ਵੱਡਾ ਟਾਸਕ ਹੁੰਦਾ ਹੈ। ਪ੍ਰੋਗਰਾਮ ਤਾਂ ਚਲੋ ਅਲੱਗ ਗੱਲ ਹੈ, ਉਹਨਾਂ ਨੂੰ ਸੰਭਾਲਣਾ ਹੀ ਬਹੁਤ ਮੁਸ਼ਕਿਲ ਹੁੰਦਾ, ਕਿਉਂਕਿ ਇੰਨੇ ਲੋਕਾਂ ਨੂੰ ਤੁਸੀਂ ਹੈਂਡਲ ਕਰਦੇ ਹੋ, ਉਹਦੇ ਲਈ ਤੁਹਾਨੂੰ ਮੈਨ ਪਾਵਰ ਇੰਨੀ ਚਾਹੀਦੀ ਹੈ, ਤੇ ਬੜਾ ਬਖੂਬੀ ਉਹਨਾਂ ਨੇ ਕੀਤਾ ਜੀ। ਔਰ ਜੋ ਅਵਾਰਡ ਹੋਏ ਸੀਗੇ ਉਹ ਵੀ ਬਹੁਤ ਸੋਹਣੇ ਹੋਏ ਆ, ਸਾਡਾ ਪੀਟੀਸੀ ਚੈਨਲ ਨੇ ਕਵਰ ਕੀਤੇ ਆ, ਤੇ ਹੁਣ ਪੀਟੀਸੀ ਤੇ ਦਿਖਾਏ ਜਾਣਗੇ, ਡੇਟ ਮੈਨੂੰ ਅਜੇ ਨਹੀਂ ਪਤਾ ਕਦੋਂ ਦਿਖਾਏ ਜਾਣਗੇ, ਬਟ ਜਲਦੀ ਅਨਾਊਂਸ ਹੋਏਗੀ ਡੇਟ, ਤੇ ਉਹ ਪੀਟੀਸੀ ਤੇ ਟੈਲੀਕਾਸਟ ਹੋਣਗੇ ਜੀ। ਪੀਟੀਸੀ ਦੀ ਸਾਰੀ ਟੀਮ ਆਈ ਹੋਈ ਸੀ ਇੰਡੀਆ ਤੋਂ, ਔਰ ਰਾਜੀ ਐਮ ਸ਼ਿੰਦੇ ਮੈਡਮ ਔਰ ਰਵਿੰਦਰ ਵੀ ਆਏ ਹੋਏ ਸੀ ਆਪ ਖੁਦ
ਜੀ 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 ਜੀ। ਸੋ ਕਾਫੀ ਵੱਡੇ ਪੱਧਰ ਤੇ ਕੰਮ ਸੀ, ਤੇ ਪਹਿਲਾਂ ਉਪਰਾਲਾ ਸੀ, ਫੇਰ ਵੀ ਚਲੋ ਕਾਮਯਾਬੀ ਦੇ ਝੰਡੇ ਗੱਡੇ ਆ, ਤੇ ਉਮੀਦ ਆਉਣ ਵਾਲੇ ਸਾਲਾਂ ਚ ਹੋਰ ਵਧੀਆ ਹੋਊਗਾ। ਸੋ ਊਜਾ ਸਾਹਿਬ, ਪਹਿਲਾਂ ਤਾਂ ਸਾਡੇ ਸਰੋਤੇ ਤੁਹਾਡੇ ਬਹੁਤ ਸਾਰੇ ਗੀਤ, ਜਿਹੜੇ ਕਿ ਅੱਜ ਤੱਕ ਅਣਗਿਣਤ ਤੁਹਾਡੇ ਗੀਤ ਹਿੱਟ ਹੋਏ ਆ, ਉਹ ਸੁਣਦੇ ਆ ਤੇ ਤੁਹਾਡੇ ਨਾਲ ਜੁੜੇ ਹੋਏ ਆ, ਪਰ ਹੁਣ ਲੇਟੈਸਟ ਕਿਹੜਾ ਪ੍ਰੋਜੈਕਟ ਲੈ ਕੇ ਆ ਰਹੇ ਹੋ, ਕੀ ਕਿਹੜੇ ਪ੍ਰੋਜੈਕਟ ਤੇ ਕੰਮ ਕਰ ਰਹੇ ਹੋ ਤੁਸੀਂ?
ਲੇਟੈਸਟ ਭਾਜੀ, ਮੈਂ ਫਿਲਮ ਸ਼ੁਰੂ ਕੀਤੀ ਹੈ ਜੀ, ਅਮਰਦੀਪ ਸਿੰਘ ਗਿੱਲ ਭਾਜੀ ਜਿਹੜੇ ਆਪਣੇ ਗੀਤਕਾਰ ਕਾਫੀ ਪਾਪੂਲਰ ਰਹੇ ਹੈ, ਉਹਨਾਂ ਦਾ ਮਤਲਬ ਐਜ਼ ਅ ਡਾਇਰੈਕਟਰ ਪਹਿਲੀ ਫੀਚਰ ਫਿਲਮ ਹੈ, ਉਹਦਾ ਨਾਮ ਹੈ ਜੋਰਾ 10 ਨੰਬਰੀਆ, ਤੇ ਉਹਦਾ ਮਿਊਜ਼ਿਕ ਮੈਂ ਸ਼ੁਰੂ ਕੀਤਾ ਹੈ ਜੀ। ਹਾਂਜੀ, ਉਹ ਹੁਣ ਜਲਦੀ ਤੁਹਾਨੂੰ ਸਾਰਿਆਂ ਨੂੰ ਜਿੱਦਾਂ ਹੀ ਕੰਪਲੀਟ ਹੋਏਗਾ ਸੁਣਨ ਨੂੰ ਮਿਲੇਗਾ। ਬਾਕੀ ਗਾਣੇ ਆ ਰਹੇ ਆ, ਸਰਦਾਰ ਅਲੀ ਸਿੰਗਰ ਹੈ ਇੱਕ, ਉਹਨਾਂ ਦਾ ਗਾਣਾ ਹੁਣ ਮੇਰੇ ਖਿਆਲ 21 ਤਰੀਕ ਨੂੰ ਰਿਲੀਜ਼ ਹੋਣਾ 21st ਨੂੰ, ਤੇ ਹੋਰ ਕਾਫੀ ਸਾਰੇ ਲਾਈਨ ਅਪ ਹੈਗੇ ਆ, ਆਰਟਿਸਟ ਕਈ ਨਵੇਂ ਆ, ਕਈ ਪੁਰਾਣੇ ਆ, ਰੋਸ਼ਨ ਪੁਲਿਸ ਦਾ ਐਲਬਮ ਤਿਆਰ ਪਿਆ ਹੋਇਆ, ਤੇ ਉਹ ਦੇਖੋ ਜਲਦੀ ਰਿਲੀਜ਼ ਕਰਾਂਗੇ, ਤੇ ਕਾਫੀ ਲਾਈਨ ਅਪ ਹੈਗੇ ਆ, ਮਤਲਬ ਕਾਫੀ, ਕਿਉਂਕਿ ਹੁਣ ਤਾਂ ਸਿੰਗਲ ਟਰੈਕ ਦਾ ਟ੍ਰੈਂਡ ਚੱਲ ਪਿਆ ਭਾਜੀ, ਤੇ ਉਹ ਸਿੰਗਲ ਵਾਲਾ ਕੰਮ ਜ਼ਿਆਦਾ ਹੈ, ਕਈ ਨਵੇਂ ਸਿੰਗਰ ਹੈਗੇ ਆ, ਕਈ ਪੁਰਾਣੇ ਸਿੰਗਰ ਹੈਗੇ ਆ, ਸੋ ਜਿਹਦੀ ਵਾਰੀ ਜਦੋਂ ਆਏਗੀ ਚੈੱਕ ਕਰਕੇ ਬਸ ਰਿਲੀਜ਼ ਕਰ ਦਵਾਂਗੇ
ਜੀ ਜੀ। ਸਾਨੂੰ, ਮੈਂ ਇਹ ਸਿੰਗਲ ਟਰੈਕ ਦੀ ਗੱਲ ਚੱਲੀ ਹੈ ਤਾਂ ਊਜਾ ਸਾਹਿਬ, ਮੈਂ ਤੁਹਾਡਾ ਐਕਸਪੀਰੀਅੰਸ ਵੀ ਜਾਣਨਾ ਚਾਹੂੰਗਾ, ਵੀ ਦੇਖੋ ਅੱਜ ਯੁੱਗ ਕੁਛ ਤਾਂ, ਚਾਹੇ ਕਹਿ ਸਕਦੇ ਹਾਂ ਸਿੰਗਲ ਟਰੈਕ ਨਾਲ ਸੁਖਾਲਾ ਵੀ ਹੋ ਗਿਆ, ਵੀ 8 ਗਾਣਿਆਂ ਦੀ ਸਿਲੈਕਸ਼ਨ, ਫੇਰ ਉਹਨਾਂ ਦੀ ਟੇਪ, ਸੀਡੀ, ਬਹੁਤ ਜ਼ਿਆਦਾ ਪ੍ਰੋਜੈਕਟ ਵੱਡਾ ਹੁੰਦਾ ਸੀ, ਤੇ ਪਰ ਕਿਤੇ ਨਾ ਕਿਤੇ ਉਹ ਇਹ ਵੀ ਹੋ ਗਿਆ ਵੀ ਸਿੰਗਲ ਟਰੈਕ ਜਿਹੜਾ ਪੈਸੇ ਦੇ ਜ਼ੋਰ ਦੇ ਉੱਤੇ ਵੀ ਜ਼ਿਆਦਾ ਨਿਕਲਣ ਲੱਗ ਗਿਆ, ਸਾਡਾ ਖਾਸ ਕਰਕੇ ਆਸਟ੍ਰੇਲੀਆ ਦੇ ਉੱਤੇ ਇਹ ਗੱਲ ਆਉਂਦੀ ਆ। ਮੈਂ ਹੁਣ ਪਿਛਲੇ ਦਿਨ ਕੈਨੇਡਾ ਗਿਆ, ਮੈਨੂੰ ਲੋਕਾਂ ਨੇ ਕਿਹਾ ਵੀ ਆਸਟ੍ਰੇਲੀਆ ਚੋਂ ਸਿੰਗਰ ਬੜੇ ਪੈਦਾ ਹੋ ਰਹੇ ਆ, ਤਾਂ ਮੈਂ ਉਹਨਾਂ ਨੂੰ ਇੱਕ ਜਵਾਬ ਦਿੱਤਾ ਵੀ ਯਾਰ ਸਿੰਗਰ ਜਿਹੜੇ ਆਸਟ੍ਰੇਲੀਆ ਚੋਂ ਪੈਦਾ ਹੋ ਰਹੇ ਆ ਨਾ, ਉਹ ਮੁੰਡੇ ਮਿਹਨਤ ਨਾਲ ਆਪਦਾ ਸ਼ੌਂਕ ਪਾਲ ਰਹੇ ਆ, ਤੇ ਉਹ ਸ਼ੌਂਕ ਪਾਲ ਕੇ ਆਪਦੀ ਪਹਿਲਾਂ ਦਿਹਾੜੀ ਕਰਦੇ ਆ, ਕਮਾਈ ਕਰਦੇ ਆ, ਫਿਰ ਉਹ ਸ਼ੌਂਕ ਪਾਲਦੇ ਆ। ਤੁਸੀਂ ਤੁਹਾਨੂੰ ਕਿਵੇਂ ਲੱਗਦਾ, ਤੁਸੀਂ ਟੇਪ ਸੀਡੀਆਂ ਦੇ ਯੁੱਗ ਦੇ ਤੋਂ ਸ਼ੁਰੂ ਕੀਤਾ ਤੇ ਹੁਣ ਸਿੰਗਲ ਟਰੈਕ ਚ ਆ ਗਏ, ਕੀ ਤੁਸੀਂ ਸੋਚਦੇ ਇਹ ਸਿੰਗਲ ਟਰੈਕ ਵਾਲਾ ਵਧੀਆ ਸੀ ਵਧੀਆ ਜਾਂ ਉਹ ਵਧੀਆ ਸੀ?
ਭਾਜੀ ਦੇਖੋ, ਵਧੀਆ ਜੋ ਸਮੇਂ ਦੇ ਨਾਲ ਚੱਲਦਾ ਹੁੰਦਾ ਨਾ, ਸਾਰਾ ਕੁਝ ਵਧੀਆ ਹੁੰਦਾ ਪਹਿਲਾਂ, ਬਟ ਇਹ ਹੈ ਕਿ ਪਹਿਲਾਂ ਸਿੰਗਰ ਪੂਰੀ ਟੇਪ ਕਰਿਆ ਕਰਦੇ ਸੀ, ਜਦੋਂ ਸਟੇਜ ਤੇ ਪਰਫਾਰਮ ਕਰਦੇ ਸੀ ਨਾ, ਉਹਨਾਂ ਦੇ ਕੋਲ ਵਧੀਆ ਮੈਟਰ ਹੁੰਦਾ ਸੀ, ਜ਼ਿਆਦਾ ਮੈਟਰ ਹੁੰਦਾ ਸੀ, ਲਾਈਵ ਗਾ ਸਕਦੇ ਸੀ, 2 ਘੰਟੇ ਦਾ ਸ਼ੋਅ ਕਰ ਸਕਦੇ ਸੀ ਇਕੱਲੇ। ਹੁਣ ਜਿਹੜੇ ਸਿੰਗਲ ਟਰੈਕ ਵਾਲੇ ਆ ਗਏ ਸਿੰਗਰ, ਉਹਨਾਂ ਦੇ ਕੋਲ ਮੈਟਰ ਤਾਂ ਹੁੰਦਾ ਨੀ ਪਰਫਾਰਮ ਕਰਨ ਲਈ, ਉਹ ਇੱਕ ਗਾਣੇ ਨਾਲ ਹਿੱਟ ਜ਼ਰੂਰ ਹੋ ਸਕਦੇ ਆ, ਬਟ ਬੇਸਿਕਲੀ ਸਟੇਜ ਪਰਫਾਰਮੈਂਸ ਲੋਕਾਂ ਨੂੰ ਖੁਸ਼ ਕਰਨਾ ਉਹ ਅਲੱਗ ਕੰਮ ਹੈ ਆਪਣੇ ਆਪ ਚ, ਤੇ ਉਹ ਪਰਫਾਰਮੈਂਸ ਕਰਨ ਲਈ ਤੁਹਾਡੇ ਕੋਲ ਮੈਟਰ ਹੋਣਾ ਚਾਹੀਦਾ, ਲੋਕਾਂ ਨੂੰ ਕੀਲਣ ਲਈ ਤੁਹਾਡੇ ਕੋਲ ਸਕਿੱਲਸ ਹੋਣੇ ਚਾਹੀਦੇ ਆ ਲੋਕਾਂ ਨੂੰ ਐਂਟਰਟੇਨ ਕਰਨ ਲਈ, ਤੇ ਉਹ ਚੀਜ਼ਾਂ ਲੈਕ ਕਰਦੀਆਂ ਮਿਸਿੰਗ ਨੇ ਹੁਣ ਦੀ ਜਨਰੇਸ਼ਨ ਚ, ਕਿਉਂਕਿ ਉਹ ਸੀਡੀ ਲਗਾ ਕੇ ਹੀ ਪਰਫਾਰਮ ਕਰਦੇ ਆ ਸਟੇਜ ਤੇ, ਉਹਨਾਂ ਦੇ ਹਾਰਡਲੀ 2-3 ਗਾਣੇ ਹੁੰਦੇ ਆ, ਬਾਕੀ ਦੂਜਿਆਂ ਦੇ ਗਾਣੇ ਗਾ ਕੇ ਉਹ ਟਾਈਮ ਪਾਸ ਕਰਦੇ। ਸੋ ਇਹ ਚੀਜ਼ਾਂ ਦੀ ਕਮੀ ਆ ਗਈ ਹੈ, ਪੁਰਾਣੇ ਆਰਟਿਸਟਾਂ ਕੋਲ ਆਪਣੇ ਗਾਣੇ ਇੰਨੇ ਆ, ਉਹ ਕਿਸੇ ਹੋਰ ਦਾ ਗਾਣਾ ਗਾਉਣ ਦਾ ਉਹਨਾਂ ਨੂੰ ਟਾਈਮ ਹੀ ਨੀ ਲੱਗਦਾ।
ਜਿਹੜਾ ਹੁਣ ਸਾਡੇ ਨਵੇਂ ਸਿੰਗਰ ਲਈ ਜਾਂ ਨਵੇਂ ਰਾਈਟਰ ਆ, ਬਹੁਤ ਸਾਰੇ ਮੈਨੂੰ ਐਵਰੇਜ ਤਕਰੀਬਨ ਹਰ ਹਫ਼ਤੇ 10 ਦਿਨਾਂ ਚ ਇੱਕ ਜਿਹੜੇ ਮੁੰਡੇ ਗੀਤਕਾਰ ਲਿਖਦੇ ਆ ਉਹ ਭੇਜ ਦਿੰਦੇ ਆ ਗੀਤ ਵੀ, ਬਾਈ ਯਾਰ ਆਹ ਗੀਤ ਚੈੱਕ ਕਰਾ ਦਿਓ ਤੁਸੀਂ ਕਿਸੇ ਆਪਣੇ ਜਾਣਕਾਰ ਰਾਈਟਰ ਨੂੰ, ਮਿਊਜ਼ਿਕ ਡਾਇਰੈਕਟਰ ਨੂੰ ਜਾਂ ਕਿਸੇ ਗਾਇਕ ਨੂੰ ਭੇਜ ਦਿਓ। ਉਹ ਤਕਰੀਬਨ ਮੈਂ ਉਹਨਾਂ ਚ ਦੇਖਦਾ ਵੀ ਉਹਨਾਂ ਚ ਜਿਆਦਾ ਪੈਸ਼ਨ ਜੋਸ਼ ਹੁੰਦਾ, ਤੇ ਕਈ ਵਾਰੀ ਹਜੇ ਉਹ ਕਲਮ ਉੱਥੇ ਨਹੀਂ ਹੁੰਦੀ, ਤੇ ਇਮੇਜ ਕੀ ਗਾਉਣ ਦੀ ਆਉਂਦੀ ਆ ਪੋਜੀਸ਼ਨ। ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ, ਕਿਉਂਕਿ ਤੁਸੀਂ ਨਾ ਨਵਿਆਂ ਨਾਲ ਮੈਂ ਦੇਖਿਆ ਵੀ ਜਿਉਂ ਆਵਾਜ਼ ਪੰਜਾਬ ਦੀ ਤੋਂ ਲੈ ਕੇ ਤੁਸੀਂ ਇਸ ਜਜਮੈਂਟ ਦੇ ਦੌਰ ਦੇ ਵਿੱਚ ਆਏ ਹੋ, ਤਾਂ ਤੁਸੀਂ ਕਾਫੀ ਨੇੜੇ ਤੋਂ ਜੱਜ ਕੀਤਾ ਹੈ ਅੱਜ ਦੀ ਮੈਂਟੈਲਿਟੀ, ਉਹਨਾਂ ਲਈ ਕੋਈ ਟਿਪਸ ਕੋਈ?
ਭਾਜੀ ਉਹਨਾਂ ਨੂੰ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਦੇਖੋ ਜੋ ਲਿਖਦੇ ਆ ਜਾਂ ਜੋ ਗਾਉਂਦੇ ਆ, ਪਹਿਲਾਂ ਮਿਹਨਤ ਕਰਕੇ ਥੋੜਾ ਸਿੱਖਣਾ ਚਾਹੀਦਾ, ਗੁਰੂ ਧਾਰਨਾ ਚਾਹੀਦਾ, ਮਤਲਬ ਕਿਸੇ ਮਿਊਜ਼ਿਕ ਟੀਚਰ ਤੋਂ ਜਾਂ ਜੋ ਲਿਖਦੇ ਆ ਆਪਣਾ ਕੋਈ ਇੱਕ ਆਈਡਲ ਬਣਾ ਕੇ ਆਪਣੀ ਲੇਖਣੀ ਤੇ ਆਪਣੇ ਗਾਣੇ ਤੇ ਵਰਕ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਦੇਖੋ ਪੈਸੇ ਲਗਾ ਕੇ ਠੀਕ ਹੈ ਬੰਦਾ ਕੰਮ ਕਰ ਸਕਦਾ ਹੈ, ਉਹ ਕੁਛ ਕੋਈ ਸ਼ੱਕ ਨਹੀਂ, ਪਰ ਜੇ ਲੰਬਾ ਸਮਾਂ ਖੇਡਣਾ ਤੁਸੀਂ ਉਹਦੇ ਲਈ ਜੇ ਮਾੜਾ ਮੋਟਾ ਸਿੱਖਿਆ ਹੋਏਗਾ ਨਾ, ਉਹ ਫਿਰ ਸਟੇਜ ਤੇ ਕੰਮ ਆਉਂਦਾ, ਸਟੂਡੀਓ ਚ ਕੰਮ ਆਉਂਦਾ। ਸੋ ਇਹੀ ਮੇਰੀ ਬਸਤੀ ਹੈ ਕਿ ਜਿਹੜੇ ਆਸਟ੍ਰੇਲੀਆ ਚ ਰਹਿੰਦੇ ਆ ਉਹ ਸਿੱਖ ਸਕਦੇ ਆ। ਮੇਰੇ ਦੋਸਤ ਨੇ ਜੋ ਇੱਥੇ ਜਿਨ੍ਹਾਂ ਦੀ ਅਕੈਡਮੀ ਖੋਲੀ ਹੋਈ ਆ, ਫੋਕ ਐਂਡ ਰੌਕ ਅਕੈਡਮੀ ਸੁਲਤਾਨ ਢਿੱਲੋਂ
ਜੀ ਜੀ,
ਉਹਨਾਂ ਦਾ ਵੀ ਇੱਕ ਪ੍ਰੋਗਰਾਮ ਹੋਣ ਜਾ ਰਿਹਾ, ਉਹਨਾਂ ਦਾ ਪ੍ਰੋਗਰਾਮ ਹੋਣ ਜਾ ਰਿਹਾ ਹੁਣ ਸੈਪਟੈਂਬਰ ਚ, ਮੈਂ ਉਦੋਂ ਦੁਬਾਰਾ ਆਣਾ, ਉਹਨਾਂ ਦਾ ਗ੍ਰੈਂਡ ਫਿਨਾਲੇ ਹੈ ਆਵਾਜ਼ ਦੇ ਪੰਜਾਬ ਪ੍ਰੋਗਰਾਮ, 11 ਸਪਟੈਂਬਰ ਨੂੰ ਉਹਦਾ ਗ੍ਰੈਂਡ ਫਿਨਾਲੇ ਆ, ਤੇ ਉਹ ਕੰਪੀਟੀਸ਼ਨ ਨੂੰ ਜੱਜ ਕਰਨ ਲਈ ਮੈਂ ਆਣਾ ਹੈ ਦੁਬਾਰਾ ਇੱਥੇ ਆਸਟ੍ਰੇਲੀਆ, ਤੇ ਮੈਂ ਲੋਕਾਂ ਨੂੰ ਇਹ ਵੀ ਅਪੀਲ ਕਰੂੰਗਾ ਜੀ, ਸੈਂਟ ਕਿਲਦਾ ਦੇ ਨੈਸ਼ਨਲ ਥੀਏਟਰ ਚ ਉਹ ਸ਼ੋਅ ਹੈਗਾ, ਤੇ ਉੱਥੇ ਜ਼ਿਆਦਾ ਤੋਂ ਜ਼ਿਆਦਾ ਪਹੁੰਚਣ।
ਵੱਡੇ ਪੱਧਰ ਤੇ ਉਪਰਾਲਾ ਕੀਤਾ ਜਾ ਰਿਹਾ ਆਵਾਜ਼ ਪੰਜਾਬ, ਆਵਾਜ਼ ਪੰਜਾਬ ਜੋ ਵੀ ਉਹਨਾਂ ਨੇ ਨਾਂ ਰੱਖਿਆ, ਤੇ ਉਹ ਅਸੀਂ ਵੀ ਕੋਸ਼ਿਸ਼ ਕਰਾਂਗੇ ਜੀ ਜ਼ਰੂਰ ਉਸ ਪ੍ਰੋਗਰਾਮ ਨੂੰ ਜਿਹੜਾ ਆਪਣੇ ਬੰਨਿਓ ਕੋਈ ਬਣਦੀ ਸਹਾਇਤਾ ਦੇ ਸਕੀਏ ਰੇਡੀਓ ਜ਼ਰੀਏ ਅਖਬਾਰ ਜ਼ਰੀਏ। ਸੋ ਊਜਾ ਸਾਹਿਬ ਹੁਣ ਜਿਹੜੀ ਇੱਕ ਮੈਂ ਜਿਹੜੀ ਤੁਹਾਡੀ ਮਿਊਜ਼ਿਕ ਦੇ ਵਿੱਚ ਜਿਹੜਾ ਇੱਕ ਤੁਹਾਡਾ ਆਇਆ ਚੇਂਜ ਆਈ ਆ, ਤੁਸੀਂ ਜਿਹੜਾ ਮਿਊਜ਼ਿਕ ਸ਼ੁਰੂ ਕੀਤਾ ਸੀ ਖਾਸ ਤੌਰ ਤੇ, ਮੈਨੂੰ ਪਤਾ ਵੀ ਤੁਸੀਂ ਮੇਰੇ ਜ਼ਿਲ੍ਹੇ ਬਠਿੰਡੇ ਦੇ ਆਰਟਿਸਟਾਂ ਦਾ ਜਿਹੜਾ ਇੱਕ ਉਹਨਾਂ ਨੂੰ ਇੱਕ ਬੜਾ ਮੁਕਾਮ ਤੇ ਲੈ ਕੇ ਗਏ ਤੁਹਾਡੇ ਮਿਊਜ਼ਿਕ ਦੇ ਵਿੱਚ, ਹਰਦੇਵ ਹੋਇਆ ਚਾਹੇ ਉਹ ਜਸਵਿੰਦਰ ਹੋਈ ਚਾਹੇ ਧਰਮਪ੍ਰੀਤ ਹੋਇਆ, ਸਾਰਿਆਂ ਲਈ ਤੁਸੀਂ ਮਿਊਜ਼ਿਕ ਕੀਤਾ। ਪਰ ਉਸ ਤੋਂ ਬਾਅਦ ਜਿਹੜਾ ਇੱਕ ਦੌਰ ਆਇਆ ਜਿਹੜਾ ਰੈਪ ਜਾਂ ਕੋਈ ਆਧੁਨਿਕਤਾ ਦੇ ਵਿੱਚ ਆਇਆ, ਫੀਟ ਕੀਤੀ ਜਾਂ ਹੋਰ ਇਹ ਚੀਜ਼ਾਂ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਵੀ ਲੈ ਕੇ ਆਏ ਹੋ, ਪਰ ਫਿਰ ਵੀ ਮੈਂ ਦੇਖਿਆ ਇੱਕ ਮਿਆਰ ਜਿਹਾ ਬਣਾਈ ਰੱਖਿਆ, ਤੁਹਾਨੂੰ ਕੀ ਲੱਗਦਾ ਵੀ ਇਹਦੀ ਉਮਰ ਜ਼ਿਆਦੇ ਆ ਜਾਂ ਪਹਿਲਾਂ ਵਾਲੇ ਜਿਹੜੇ ਸਿੰਪਲ ਮਿਊਜ਼ਿਕ ਦੀ ਉਮਰ ਜ਼ਿਆਦੇ ਸੀ?
ਭਾਜੀ ਕੋਈ ਵੀ ਅੱਛੀ ਸ਼ਬਦਾਵਲੀ ਹੋਏਗੀ ਨਾ, ਅੱਛਾ ਮਿਊਜ਼ਿਕ ਜੋ ਵੀ ਹੋਏਗਾ ਉਹਦੀ ਉਮਰ ਜ਼ਿਆਦਾ ਹੀ ਹੁੰਦੀ ਹੈ, ਚਾਹੇ ਉਹ ਪੁਰਾਣਾ ਹੋਏ ਚਾਹੇ ਉਹ ਅੱਜ ਦੇ ਦੌਰ ਦਾ ਹੋਏ, ਕਿਉਂਕਿ ਮੈਲੋਡੀ ਇੱਕ ਐਸੀ ਚੀਜ਼ ਹੈ
ਜੋ ਕਦੇ ਮਰਦੀ ਨੀ। ਅੱਛੇ ਗੀਤ ਦੇ ਬੋਲ ਐਸੀ ਚੀਜ਼ ਹੈ ਜੋ ਕਦੇ ਮਰਦੇ ਨੀ ਹੈ। ਉਹ ਤਾਂ ਉਮਰ ਲੋਕਾਂ ਨੂੰ ਯਾਦ, ਤੇਰੇ ਪੁਰਾਣੇ ਗਾਣੇ ਤਾਂ ਯਾਦ ਹੈਗੀ ਹੈ, ਹੁਣ ਦੀ ਜਨਰੇਸ਼ਨ ਦੇ ਜੋ ਮੈਂ ਗਾਣੇ ਕੀਤੇ, ਚਾਹੇ ਉਹ ਲਖਵਿੰਦਰ ਵਡਾਲੀ ਦਾ ਰਾਂਝਣਾ ਕੀਤਾ, ਚਾਹੇ ਉਹ ਮਾਸਟਰ ਸਲੀਮ ਦੇ ਕੀਤੇ, ਚਾਹੇ ਉਹ ਜੈਲੀ ਦਾ ਢੋਲਾ ਕੀਤਾ, ਜਾਂ ਜਾਨ ਜਾਨ ਕੀਤਾ ਜਿਹਦੇ ਚ ਰੈਪ ਸੀਗਾ, ਸਾਰਥੀ ਕੇ ਦਾ ਛੱਲਾ ਕੀਤਾ, ਮਾਡਰਨ ਸਟਾਈਲ ਦਾ ਛੱਲਾ ਸੀ, ਉਹ ਸਾਰੇ ਹੀ ਗਾਣੇ ਹੁਣ ਤੱਕ ਲੋਕਾਂ ਚ ਹੈ। ਔਰ ਲੋਕ ਮਤਲਬ ਬਹੁਤ ਜਦੋਂ ਮਿਲਦੇ ਆ ਤਾਂ ਬਹੁਤ ਖੁਸ਼ੀ ਨਾਲ ਉਹਨਾਂ ਗਾਣਿਆਂ ਦਾ ਜ਼ਿਕਰ ਕਰਦੇ ਆ, ਤੇ ਉਹਨਾਂ ਗਾਣਿਆਂ ਨੂੰ ਯਾਦ ਕਰਦੇ ਕਿ ਭਾਜੀ ਉਹ ਗਾਣਾ ਬਹੁਤ ਸੋਹਣਾ ਸੀ ਤੇ ਅਸੀਂ ਹੁਣ ਤੱਕ ਸੁਣਦੇ ਆ ਉਹ ਗਾਣੇ। ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਉਸ ਦੌਰ ਚ ਜਦੋਂ ਗਾਣੇ ਦੀ ਲਾਈਫ ਜਿਹੜੀ ਹੈ 2 ਹਫ਼ਤੇ ਜਾਂ 3 ਹਫ਼ਤੇ ਦੀ ਰਹਿ ਗਈ ਹੈ, ਉਸ ਦੌਰ ਦੇ ਅੰਦਰ ਮੇਰੇ ਗਾਣੇ ਦੇ ਜੋ ਬਣਾਏ ਹੋਏ ਆ ਉਹਨਾਂ ਦੀ ਉਮਰ ਮਤਲਬ ਜਿਹੜੇ 5-5 ਸਾਲ ਪਹਿਲਾਂ, 4-4 ਸਾਲ ਪਹਿਲਾਂ, 2-2 ਸਾਲ ਪਹਿਲਾਂ ਗਾਣੇ ਬਣਾਏ ਸੀ, ਉਹ ਵੀ ਲੋਕਾਂ ਨੂੰ ਬਾਕਾਇਦਗੀ ਨਾਲ ਯਾਦ ਨੇ ਔਰ ਬਹੁਤ ਇੰਜੋਏ ਕਰਦੇ ਆ ਹੁਣ ਤੱਕ ਉਹ ਗਾਣਿਆਂ ਨੂੰ।
ਜੀ ਜੀ, ਸੋ ਚੰਗੇ ਕੰਮ ਦੀ ਕਦਰ ਸਾਰੇ ਕਿਤੇ ਪੈਂਦੀ ਆ, ਤੇ ਕਈ ਵਾਰ ਕੀ ਹੁੰਦਾ ਸਸਤੀ ਸ਼ੋਹਰਤ ਲਈ ਥੋੜਾ ਜਿਹਾ ਇੱਕ ਸਮਝੌਤੇ ਪਰ ਲੈ ਜਾਂਦੇ ਆ, ਉਹ ਉਹਨਾਂ ਦੀ ਉਮਰ ਵੀ ਨਹੀਂ ਹੁੰਦੀ ਤੁਹਾਡਾ ਕਹਿਣਾ। ਸੋ ਉਜਾ ਸਾਹਿਬ, ਅਸੀਂ ਅੱਜ ਬੜੀ ਤੇਜ਼ੀ ਨਾਲ ਪ੍ਰੋਗਰਾਮ ਦੇ ਵਿੱਚ ਤੁਹਾਡੇ ਨੂੰ ਲੇਟ ਜੋੜਿਆ, ਕਿਉਂਕਿ ਪ੍ਰੋਗਰਾਮ ਸਾਡਾ 2 ਘੰਟੇ ਚੱਲਦਾ ਹੁੰਦਾ ਤੇ ਤੁਹਾਡੇ ਰਜੇਵਿਆਂ ਕਰਕੇ ਅਸੀਂ ਥੋੜੀ ਜਿਹੀ ਓਨੀ ਗੱਲ ਨਹੀਂ ਕਰ ਸਕੇ, ਪਰ ਜ਼ਰੂਰ ਸਟੇ ਕਰਾਂਗੇ ਜਦੋਂ ਤੁਸੀਂ 4 ਸਤੰਬਰ ਨੂੰ ਅਗਲੇ ਸਤੰਬਰ ਦੇ ਵਿੱਚ ਤੁਸੀਂ ਆ ਰਹੇ ਹੋ ਤਾਂ ਤੁਹਾਡੇ ਨਾਲ ਇੱਕ ਖੁੱਲ ਕੇ ਪ੍ਰੋਗਰਾਮ ਕੀਤਾ ਜਾਵੇ ਤੇ ਸਾਡੇ ਸਰੋਤਿਆਂ ਨਾਲ ਤੁਹਾਡੀ 1 ਘੰਟੇ ਪੂਰੀ ਸਾਂਝ ਪਵਾਵਾਂਗੇ। ਤੇ ਫਿਲਹਾਲ ਲਈ ਮੈਨੂੰ ਲੱਗਦਾ ਸਾਨੂੰ ਇੰਨੀ ਕੀ ਤੁਹਾਡੀ ਹਾਜ਼ਰੀ ਸਾਨੂੰ ਸਰੋਤਿਆਂ ਲਈ ਲਾਉਣੇ। ਧੰਨਵਾਦ ਕਰਦੇ ਹਾਂ, ਤੁਸੀਂ ਆਪਣੇ ਬਿਜੀ ਸਕੇਜੂਲ ਚੋਂ ਟਾਈਮ ਕੱਢਿਆ, ਪਰ ਜਾਂਦੇ ਸਾਡੇ ਸਰੋਤਿਆਂ ਨੂੰ ਕੋਈ ਸੁਨੇਹਾ ਦੇ ਦਿਓ ਜੀ, ਤਾਂ ਕਿ ਅਸੀਂ ਆਉਣ ਵਾਲੇ ਸਤੰਬਰ ਤੱਕ ਫੇਰ ਤੁਹਾਡਾ ਇੰਤਜ਼ਾਰ ਕਰੀਏ।
ਜ਼ਰੂਰ ਜੀ ਜ਼ਰੂਰ, ਮੈਂ ਸਾਰੇ ਸਰੋਤਿਆਂ ਨੂੰ ਸਭ ਤੋਂ ਪਹਿਲਾਂ ਤਾਂ ਮੇਰਾ ਬਹੁਤ ਸਾਰਾ ਪਿਆਰ, ਬਹੁਤ ਸਾਰਾ ਮਾਣ ਸਤਿਕਾਰ ਸਾਰਿਆਂ ਲਈ, ਔਰ ਬਸ ਸਾਰਿਆਂ ਨੂੰ ਮੈਂ ਇਹੀ ਬੇਨਤੀ ਕਰਨੀ ਚਾਹੂੰਗਾ ਕਿ ਤੁਸੀਂ ਸਾਰੇ ਆਸਟ੍ਰੇਲੀਆ 'ਚ ਰਹਿ ਕੇ ਵੀ ਪੰਜਾਬੀਅਤ ਦੀ ਸੇਵਾ ਕਰ ਰਹੇ ਹੋ, ਪੰਜਾਬੀ ਕੌਮ ਦਾ ਨਾਮ ਉੱਚਾ ਕਰ ਰਹੇ ਹੋ, ਔਰ ਇਸ ਗੱਲ ਦਾ ਸਾਨੂੰ ਮਾਣ ਹੈ, ਸਾਨੂੰ ਬਹੁਤ ਖੁਸ਼ੀ ਹੈ ਜੋ ਕਿ ਮੈਂ ਆਸਟ੍ਰੇਲੀਆ 'ਚ ਆ ਕੇ ਦੇਖਿਆ। ਇਨਫੈਕਟ ਜੋ ਅਸੀਂ ਪੰਜਾਬ 'ਚ ਜੋ ਜਿੰਨੇ ਰਹਿੰਦੇ ਹਾਂ, ਤੁਸੀਂ ਪੰਜਾਬ ਤੋਂ ਜ਼ਿਆਦਾ ਪੰਜਾਬੀਅਤ ਦੀ ਸੇਵਾ ਕਰ ਰਹੇ ਹੋ, ਸੋ ਇਹ ਆਪਣੇ ਆਪ 'ਚ ਬਹੁਤ ਅੱਛੀ ਔਰ ਵੱਡੀ ਗੱਲ, ਔਰ ਬਸ ਇਸੇ ਤਰੀਕੇ ਨਾਲ ਪੰਜਾਬੀਅਤ ਦੀ ਸੇਵਾ ਕਰੋ, ਆਪਣਾ ਵਿਰਸਾ ਨਹੀਂ ਭੁੱਲਣਾ, ਚੰਗੇ ਗਾਣੇ ਸੁਣੋ ਔਰ ਚੰਗੇ ਸੰਗੀਤ ਨੂੰ ਚੰਗੇ ਸਿੰਗਰਾਂ ਨੂੰ ਐਪਰੀਸ਼ੀਏਟ ਕਰੋ, ਔਰ 11 ਸਤੰਬਰ ਨੂੰ ਜਿਹੜਾ ਪ੍ਰੋਗਰਾਮ ਹੈ ਆਵਾਜ਼ੇ ਪੰਜਾਬ, ਉਹਦੇ ਤੇ ਜੋ ਜੋ ਵੀ ਆ ਸਕਦਾ ਹੈ, ਜੋ ਜੋ ਵੀ ਉਹਨੂੰ ਅਟੈਂਡ ਕਰ ਸਕਦਾ ਹੈ, ਮੇਰੇ ਵੱਲੋਂ ਖੁੱਲਾ ਸੱਦਾ ਹੈ ਜੀ, ਉੱਥੇ ਜੋ ਵੀ ਆਏਗਾ ਸਾਨੂੰ ਪ੍ਰੋਗਰਾਮ ਦੇਖਣ ਲਈ, ਅਸੀਂ ਜ਼ਰੂਰ ਮਿਲਾਂਗੇ ਉਹਨਾਂ ਨੂੰ ਆਪ ਫਿਜ਼ੀਕਲੀ, ਤੇ ਉਹਨਾਂ ਨਾਲ ਰੂਬਰੂ ਹੋ ਕੇ ਗੱਲਾਂ ਬਾਤਾਂ ਵੀ ਕਰਾਂਗੇ ਜੀ।
ਜੀ ਜੀ, ਸੋ ਬਹੁਤ ਮਿਹਰਬਾਨੀ ਸਾਹਿਬ, ਆਪਣੇ ਕੀਮਤੀ ਵਕਤ ਚੋਂ ਵਕਤ ਦਿੱਤਾ, ਤੇ ਅਸੀਂ ਮਿਲਦੇ ਹਾਂ ਜੀ ਫਿਰ ਤੁਹਾਨੂੰ ਸਤੰਬਰ ਦੇ ਵਿੱਚ।
ਥੈਂਕ ਯੂ ਮਿੰਟੂ ਬਾਜੀ, ਥੈਂਕ ਯੂ ਜੀ, ਥੈਂਕ ਯੂ ਸੋ ਮਚ,
ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸੋ ਦੋਸਤੋ, ਸਾਡੇ ਨਾਲ ਜੁੜੇ ਹੋਏ ਸਨ ਉੱਘੇ ਸੰਗੀਤਕਾਰ ਜਨਾਬ ਚਰਨਜੀਤ ਅਹੂਜਾ ਦੇ ਹੋਣਹਾਰ ਸਪੁੱਤਰ ਸਚਿਨ ਅਹੂਜਾ ਜੀ, ਬੜੇ ਵਧੀਆ ਜਿਹੜੇ ਉਹ ਇੱਕ ਮਿਊਜ਼ਿਕ ਜਿਹੜੇ ਸੰਗੀਤਕਾਰ ਨੇ ਜੀ, ਤੇ ਮੈਨੂੰ ਵੀ ਉਹਨਾਂ ਤੇ ਇੱਕ ਆਰਟੀਕਲ ਲਿਖਣ ਦਾ ਮੌਕਾ ਮਿਲਿਆ ਸੀ ਅੱਜ ਤੋਂ 10 ਸਾਲ ਪਹਿਲਾਂ, ਨਵੀਂ ਜਨਰੇਸ਼ਨ ਦਾ ਸੰਗੀਤਕਾਰ ਸਚਿਨ ਅਹੂਜਾ, ਜਦੋਂ ਇਹਨਾਂ ਦੀ 1 ਤੋਂ 1 ਚੜ ਕੇ ਟੇਪ ਹਿੱਟ ਹੋ ਰਹੀ ਸੀ, ਤਾਂ ਮੈਂ ਵੀ ਇਹਨਾਂ ਦੇ ਉੱਤੇ ਬਹੁਤ ਵਧੀਆ ਇੱਕ ਵਧੀਆ ਤਾਂ ਨਹੀਂ ਮੈਂ ਕਹੂੰਗਾ, ਉਹ ਤਾਂ ਤੁਸੀਂ ਦੱਸਿਓ ਵਧੀਆ ਕਿਹਾ ਜਾ ਸਕਦਾ, ਪਰ ਇੱਕ ਆਰਟੀਕਲ ਲਿਖਿਆ ਸੀ ਤੇ ਕਾਫੀ ਲੋਕਾਂ ਨੇ ਪਸੰਦ ਕੀਤਾ ਸੀ, ਉਹ ਆਰਟੀਕਲ ਮੇਰੀ ਬੁੱਕ ਦੇ ਵਿੱਚ ਵੀ ਕੈਂਗਰੂਨਾਮਾ ਦੇ ਵਿੱਚ ਛਪਿਆ ਹੋਇਆ, ਤੁਸੀਂ ਪੜ੍ਹ ਸਕੋ। ਸੋ ਦੋਸਤੋ, ਜਿਵੇਂ ਉਹਨਾਂ ਨੇ ਸੁਨੇਹਾ ਦਿੱਤਾ, ਜਿਹੜਾ ਆਵਾਜ਼ ਦਾ ਸਫ਼ਰ ਜਿਹੜਾ ਸ਼ੁਰੂ ਹੋਣ ਜਾ ਰਿਹਾ ਆਸਟ੍ਰੇਲੀਆ ਦੇ ਵਿੱਚ, ਤੇ ਉਹਦੇ ਜਿਹੜਾ ਗ੍ਰੈਂਡ ਫਾਈਨਲ ਆ ਸਤੰਬਰ ਦੇ ਵਿੱਚ ਆ ਮੈਲਬਰਨ, ਤੇ ਤੁਸੀਂ ਇਹਦੀ ਜ਼ਿਆਦਾ ਜਾਣਕਾਰੀ ਬੱਬਲ ਟਹਿਣਾ ਹੋਰਾਂ ਤੋਂ ਜਾਂ ਹੋਰ ਸਾਰੇ ਜਿਹੜੇ ਸੱਜਣ ਮਿੱਤਰ ਜੁੜੇ ਹੋਏ ਆ ਇਸ ਪ੍ਰੋਸੈਸ ਦੇ ਨਾਲ, ਉਹਨਾਂ ਤੋਂ ਲੈ ਸਕਦੇ ਹੋ, ਆਨਲਾਈਨ ਜਾ ਕੇ ਤੁਸੀਂ ਲੱਭ ਸਕਦੇ ਹੋ, ਤੇ ਜ਼ਰੂਰ ਜੇ ਤੁਸੀਂ ਗਾਉਣ ਦਾ ਸ਼ੌਂਕ ਰੱਖਦੇ ਹੋ ਤਾਂ ਜ਼ਰੂਰ ਤੁਸੀਂ ਇਹਦੇ ਵਿੱਚ ਹਿੱਸਾ ਪਾ ਲਓ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਸਾਡੀਆਂ ਰਹਿ ਗਈਆਂ, ਪਰ ਮੈਂ 4 ਸੁਨੇਹੇ ਜਾਂਦਾ ਜਾਂਦਾ ਹੋਰ ਲੈਣੇ ਚਾਹੂੰਗਾ। ਸੱਜਣਾ ਮੈਂ ਤਾਂ ਜਸ ਘੁਮਾਣ ਜੁੜੇ ਆ, ਮਿੰਟੂ ਭਾਜੀ ਕਹਿੰਦੇ ਪ੍ਰੋਗਰਾਮ ਵਧੀਆ ਜਾ ਰਿਹਾ ਜੀ, ਕਹਿੰਦੇ ਕੈਨ ਯੂ ਸੇ ਐਨੀ ਕੰਟਰੀ ਇਨ ਦਾ ਵਰਲਡ ਵਿਚ ਇਜ ਸਕਸੈਸਫੁਲ ਵਿਚ ਇਜ ਨੋ ਔਨ ਦਾ ਨੇਮ ਆਫ ਰਿਲੀਜ਼ਨ। ਬਿਲਕੁਲ ਜੀ, ਇਹ ਤੁਹਾਡੀ ਗੱਲ ਸੱਚੀ ਹੈ ਵੀ ਰਿਲੀਜ਼ਨ ਦੇ ਵਿੱਚੋਂ ਪੈਦਾ ਹੋਈ ਕਦੇ ਵੀ ਅੱਜ ਤੱਕ ਜਿਹੜੀ ਕੰਟਰੀ ਕੋਈ ਕਾਮਯਾਬ ਨਹੀਂ ਹੋਈ। ਤਾਂ ਉਸ ਤੋਂ ਬਾਅਦ ਜਗਤਾਰ ਸਿੰਘ ਗਿੱਲ ਨੇ ਲੰਮਾ ਚੌੜਾ ਮੈਸੇਜ ਭੇਜਿਆ ਜੀ, ਤੇ ਪਰ ਮੈਨੂੰ ਨਹੀਂ ਲੱਗਦਾ ਵੀ ਹੁਣ ਮੈਂ ਉਹਨਾਂ ਨੇ ਉਹੀ ਜਿਹੜੀਆਂ 3-4 ਚੀਜ਼ਾਂ ਦੀ ਜਿਹੜੇ ਪੁੱਛਣੇ ਚਾਹੀਦੇ, ਆਪਾਂ ਕੱਲ ਦੇ ਖ਼ਬਰਾਂ ਦੇ ਸੈਸ਼ਨ ਦੇ ਵਿੱਚ ਇਹਨਾਂ ਨੂੰ ਜ਼ਰੂਰ ਰੱਖੀਏ ਜੀ।
870 ਨੰਬਰ ਤੋਂ ਸਾਨੂੰ ਕਿਹਾ ਜੀ ਮਿੰਟੂ ਬਾਜੀ ਆਈ ਲਵ ਯੂ ਪਿੰਡ ਆਸਟ੍ਰੇਲੀਆ ਸ਼ੋ ਵੈਰੀ ਮੱਚ ਪਲੀਜ਼ ਕੈਨੇਡਾ ਜਰਨੀ ਜਲਦੀ ਅਪਲੋਡ ਕਰਦੇ ਰਹਿਣਾ ਜੀ ਮਣੀ ਲਾਂਬਾ ਸਿਡਨੀ ਬਿਲਕੁਲ ਲਾਂਬਾ ਸਾਹਿਬ 15 ਦਿਨਾਂ ਤੋਂ ਇੱਕ ਨਵਾਂ ਐਪੀਸੋਡ ਤੁਹਾਡੇ ਹਾਜ਼ਰ ਕਰਾਂਗੇ ਤੇ ਹਰਪ੍ਰੀਤ ਕੋਹਲੀ ਹੋਰਾਂ ਨੇ ਜੀ ਬਹੁਤ ਵਧੀਆ ਮੈਸੇਜ ਰਿਹਾ ਜੀ ਸਿੰਗਲ ਟਰੈਕ ਆਰਟਿਸਟ ਨੂੰ ਸੋ ਬਹੁਤ ਮਿਹਰਬਾਨੀ ਕੋਹਲੀ ਸਾਹਿਬ ਤੁਸੀਂ ਸਜਣ ਊਜਾ ਹੋਰਾਂ ਦੀ ਗੱਲ ਪਸੰਦ ਕੀਤੀ ਆ ਤੇ ਸਾਡੇ ਕੋਲੇ ਜਿਹੜੇ ਮੈਸੇਜ ਜਿਹੜੇ ਈਮੇਲ ਦੇ ਜ਼ਰੀਏ ਵੀ ਬਹੁਤ ਸਾਰੇ ਸੱਜਣ ਜੁੜੇ ਆ ਤਰਸੇਮ ਸਿੰਘ ਰਟੋਲ ਜੁੜਿਆ ਸਤਿ ਸ੍ਰੀ ਅਕਾਲ ਮੈਂ ਇੰਗਲਿਸ਼ ਫਿਲਮ ਵੇਖ ਰਿਹਾ ਸੀ ਗਾਂਧੀ ਜੀ ਦੇ ਜੀਵਨ ਤੇ ਬਣੀ ਹੋਈ ਸੀ ਵੇਨ ਕਿੰਗਲਸੇ ਇਸ ਹੀਰੋ ਸੀ ਮੈਂ ਦੱਸਣਾ ਚਾਹੁੰਦਾ ਹੈ ਕਿ ਕੋਈ ਵਿਦੇਸ਼ੀ ਡਾਇਰੈਕਟਰ ਜਾਂ ਦੂਸਰੇ ਲੋਕ ਤਾਂ ਭਗਤ ਸਿੰਘ ਨੂੰ ਤੇ ਜਾਣਦੇ ਹੀ ਨਹੀਂ ਜਾਂ ਕੌਣ ਕਸੂਰਵਾਰ ਹੈ ਜੇ ਤੁਸੀਂ ਮੈਂ ਜਾਂ ਸਾਡੇ ਸਿੱਖ ਲੀਡਰ ਮੰਡੇਲਾ ਨੂੰ ਸਾਰੀ ਦੁਨੀਆਂ ਜਾਣਦੀ ਆ ਉਹ ਤਾਂ ਕੱਲ ਦੀ ਗੱਲ ਹੈ ਜੀ ਤਰਸੇਮ ਰਟੋਲ ਪਰ ਬਿਲਕੁਲ ਤਰਸੇਮ ਜੀ ਇਹ ਵੀ ਇੱਕ ਸੱਚਾਈ ਆ ਤਾਂ ਹੀ ਨੀ ਜਾਣਦੀ ਵੀ ਅਸੀਂ ਰੌਲਾ ਵਾਲਾ ਪਾਉਣ ਪਿੱਠ ਬਹੁਤ ਸਖ਼ਤ ਪਾਉਣੇ ਆ ਪਰ ਅਸੀਂ ਕੰਮ ਬਹੁਤ ਘੱਟ ਕਰਦੇ ਆ ਇੱਧਰ ਬਲਰਾਜ ਸਿੰਘ ਜੋੜੇ ਆ ਜੀ ਕਹਿੰਦੇ ਹਾਜ਼ਰੀ ਕਬੂਲ ਕਰੋ ਤੇ ਸੋਰੀ ਕਾਂਟ ਰਾਈਟ ਮੱਚ ਠੀਕ ਆ ਜੀ ਤੁਹਾਡੇ ਨਾਲ ਤੁਸੀਂ ਤੁਹਾਡਾ ਅਸੀਂ ਹਾਜ਼ਰੀ ਲਵਾ ਦਿੱਤੀ ਆ ਜੀ ਤੇ ਉਸ ਤੋਂ ਬਾਅਦ ਸਾਡੇ ਨਾਲ ਜਗਵੀਰ ਸਿੰਘ ਫੇਰ ਜੁੜਿਆ ਬਾਈ ਜੀ ਕਹਿੰਦੇ ਮੈਨੂੰ ਲੱਗਦਾ ਧਰਮ ਕਿਸੇ ਨੂੰ ਨੀ ਬਣਦਾ ਧਰਮ ਦੇ ਨਾਂ ਤੇ ਵੰਡਿਆ ਜਾਂਦਾ ਹੈ ਜੀ ਬਿਲਕੁਲ ਤੁਸੀਂ ਸਹੀ ਗੱਲ ਕਿਹਾ ਕੋਈ ਵੀ ਧਰਮ ਕਿਸੇ ਨੂੰ ਨੀ ਬਣਦਾ ਤੇ ਧਰਮ ਦੇ ਨਾਂ ਤੇ ਵੰਡਿਆ ਜਾਂਦਾ ਤੇ ਬਲਰਾਜ ਸਿੰਘ ਦਾ ਮੈਸੇਜ ਵਾਰ ਵਾਰ ਆ ਰਿਹਾ ਜੀ ਸਾਨੂੰ ਸੋ ਅਸੀਂ ਤੁਹਾਡੀ ਹਾਜ਼ਰੀ ਕਬੂਲ ਕਰ ਲਈ ਆ ਤੇ ਹੁਣ ਮੈਨੂੰ ਇਜਾਜ਼ਤ ਦਿਓ ਜੀ ਕਿਉਂਕਿ ਮੈਂ ਵੀ ਕੰਮ ਤੇ ਵੀ ਜਾਣਾ ਤੇ ਅੱਜ ਪੰਜਾਬੀ ਅਖਬਾਰ ਵੀ ਜਿਹੜਾ ਅਪਲੋਡ ਹੋਣਾ ਜੀ ਤੇ ਇਸ ਲਈ ਜਿਹੜੇ ਅੱਜ ਦੇ ਪ੍ਰੋਗਰਾਮ ਦੌਰਾਨ ਆਪਣੀ ਜਿਹੜੀ ਸੋਚ ਬਹੁਤ ਸਾਰੀ ਥੋਪਣ ਦੀ ਮੈਂ ਕੋਸ਼ਿਸ਼ ਕੀਤੀ ਹੋਣੀ ਆ ਪਰ ਉਹਨੂੰ ਪਾਸੇ ਕਰਕੇ ਜਿੰਨੀਆਂ ਕੁ ਗੱਲਾਂ ਚੰਗੀਆਂ ਲੱਗੀਆਂ ਉਹ ਤੁਸੀਂ ਗ੍ਰਹਿਣ ਕਰਿਓ ਦੀ ਕੋਈ ਸੋਚ ਹੋਵੇ ਇੱਕ ਦੂਜੇ ਤੇ ਥੋਪਿਆ ਨਾ ਕਰੋ ਇੱਕ ਦੂਜੇ ਤੇ ਥੋਪਣ ਦੀ ਕੋਸ਼ਿਸ਼ ਵੀ ਨਾ ਕਰਿਓ ਹੋ ਜਾਂਦੀ ਹੈ ਇਨਸਾਨੀ ਬੰਦਿਆਂ ਗਲਤੀ ਹੋ ਜਾਂਦੀ ਹੈ ਪਰ ਕੋਸ਼ਿਸ਼ ਕਰਿਆ ਕਰੋ ਜੀਓ ਓਰਿਜਿਨਲ ਦਾ ਜਿਹੜਾ ਨਾਰਾ ਉਹਦੇ ਤੇ ਬਰਕਰਾਰ ਰਹੋ ਤੇ ਤਾਂ ਕਿ ਆਪ ਵੀ ਵਧੀਆ ਆਨੰਦ ਮਾਣੋ ਤੇ ਦੂਜਿਆਂ ਨੂੰ ਵੀ ਮਾਣ ਦਿਓ ਤੇ ਹੁਣ ਮੈਨੂੰ ਇਜਾਜ਼ਤ ਦਿਓ ਜੀ ਐਡਲੇਟ ਦੇ ਸਟੂਡੀਓ ਤੋਂ ਮਿੰਟੂ ਬਰਾੜ ਨੂੰ ਤੇ ਸਰਬਜੀਤ ਸਿੰਘ ਨੂੰ ਇਜਾਜ਼ਤ ਦਿਓ ਪਟਿਆਲੇ ਦੇ ਸਟੂਡੀਓ ਤੋਂ ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ
singing for the pride of india
ਓਥਾ ਚਾਹੇ ਪਿੰਡਾਂ ਦੇਸ਼ ਦੀ ਭਗਤੀ ਦੀਆਂ ਰਾਵਾਂ ਦਾ ਓਥਾ ਚਾਹੇ ਪਿੰਡਾਂ ਦੇਸ਼ ਦੀ ਭਗਤੀ ਦੀਆਂ ਰਾਵਾਂ ਦਾ ਪਰਖਾਂ ਗਏ ਜੋਰ ਸੋਹਣਿਆ ਕਾਤਲ ਦੀਆਂ ਬਾਹਾਂ ਦਾ ਪਰਖਾਂ ਗਏ ਜੋਰ ਸੋਹਣਿਆ ਕਾਤਲ ਦੀਆਂ ਬਾਹਾਂ ਦਾ ਪਰਖਾਂ ਗਏ ਜੋਰ ਸੋਹਣਿਆ
ਫਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇ ਹੈ
ਸੁਣਿਆ ਨੀਲੀ ਛੱਤ ਵਾਲਾ ਸਭ ਦੇ ਲਈ ਚੋਗ ਖਡਾਉਂਦਾ ਰੱਖੀ ਤੂੰ ਯਾਦ ਪੰਛੀਆ ਆਲਣੇ ਵਿੱਚ ਨੀ ਪਾਉਂਦਾ
ਦੇਖਣਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇ ਹੈ
ਸੁਣਿਆ ਨੀਲੀ ਛੱਤ ਵਾਲਾ ਸਭ ਦੇ ਲਈ ਚੋਗ ਖਡਾਉਂਦਾ ਰੱਖੀ ਤੂੰ ਯਾਦ ਪੰਛੀਆ ਆਲਣੇ ਵਿੱਚ ਨੀ ਪਾਉਂਦਾ ਮਿਹਨਤ ਕਸ਼ ਮੋੜ ਦਿੰਦੇ ਨੇ ਮਿਹਨਤ ਕਸ਼ ਮੋੜ ਦਿੰਦੇ ਨੇ ਰਸਤਾ ਦਰਿਆਵਾਂ ਦਾ ਪਰਖਾਂ ਗਏ ਜੋਰ ਸੋਹਣਿਆ ਕਾਤਲ ਦੀਆਂ ਬਾਹਾਂ ਦਾ ਪਰਖਾਂ ਗਏ ਜੋਰ ਸੋਹਣਿਆ
ਜਵਾਂਗੇ ਮਰ ਜਾਵਾਂਗੇ ਦੇਸ਼ ਲਈ ਕੁਝ ਕਰ ਜਾਵਾਂਗੇ ਸ਼ੇਰ ਨਹੀਂ ਤਾਂ ਦੁੱਧ ਪੀ ਕੇ ਹੋਏ ਆ ਜਵਾਨ ਸਾਨੂੰ ਕਹਿੰਦੇ ਸਾਡੀ ਵੱਖਰੀ ਹੈ ਸ਼ਰਮ ਬਾਰਡਰ ਤੇ ਕਰਦੀ ਆ ਦੇਸ਼ ਲਈ ਲੜਦੀ ਆ ਜਾਨ ਹਥੇਲੀਆਂ ਚ ਰੱਖ ਕੇ
ਓਏ ਗਵੰਡੀਆਂ
ਗਵੰਡੀਆਂ
ਦੇਖਣਾ ਨਹੀਂ ਅੱਖ ਚੱਕ ਕੇ
ਨਹੀਂ ਅੱਖ ਚੱਕ ਕੇ ਆਂਗੇ ਤੋਰ ਪਾਉਣਿਆ
ਕਰ ਲੈਂਦੇ ਸੀਸ ਤਲੀ ਜੋ ਆਉਣਾ ਕਦੇ ਹਾਰ ਨਾ ਖਾਂਦੀ ਲੱਗ ਜਾਂਦੇ ਬਹੁਲ ਸਿਰਾਂ ਦੇ ਪੱਕਦੀ ਜਦ ਫਸਲੇ ਆਜ਼ਾਦੀ ਧਰ ਲੈਂਦੇ ਸੀਸ ਤਲੀ ਜੋ ਆਉਣਾ ਕਦੇ ਹਾਰ ਨਾ ਖਾਂਦੀ ਲੱਗ ਜਾਂਦੇ ਬੋਲ ਸਿਰਾਂ ਦੇ ਪੱਕਦੀ ਜਦ ਫਸਲੇ ਆਜ਼ਾਦੀ ਉੱਚਾ ਕਿਰਦਾਰ ਹੁੰਦਾ ਏ ਉੱਚਾ ਕਿਰਦਾਰ ਹੁੰਦਾ ਏ ਝੁੱਕੀਆਂ ਨੀ ਗਾਵਾਂ ਦਾ ਪਰਖਾਂ ਗਏ ਜੋਰ ਸੋਹਣਿਆ ਕਾਤਲ ਦੀਆਂ ਬਾਹਾਂ ਦਾ ਪਰਖਾਂ ਗਏ ਜੋਰ ਸੋਹਣਿਆ
ਸ਼ਿਵਾਵਰ ਮੋਹੇ ਇਹ ਸ਼ੁਭ ਕਰਮਨ ਤੇ ਕਬਹੂ ਨਾ ਡਰੂ ਮੈਂ ਡਰੂ ਅਰਸੋ ਜਬ ਜਾਹਿਲ ਰੂ ਨਿਸ਼ਚੈ ਕਰ ਆਪਣੀ ਜੀਤ ਕਰੂ
ਤਵੀਆਂ ਨੂੰ ਤਖਤ ਬਣਾ ਕੇ ਬਣਦੇ ਨੇ ਸੰਤ ਸਿਪਾਹੀ ਹੰਸੀ ਦੀਆਂ ਮੋਹਰਾਂ ਲਾ ਕੇ ਹੱਕ ਸੱਚ ਦੀ ਭਰਨ ਗਵਾਹੀ ਮੈਂ
ਡਰੂ ਅਰਸੋ ਜਬ ਜਾਹਿਲ ਰੂ ਨਿਸ਼ਚੈ ਕਰ ਆਪਣੀ ਜੀਤ ਕਰੂ
ਤਵੀਆਂ ਨੂੰ ਤਖਤ ਬਣਾ ਕੇ ਬਣਦੇ ਨੇ ਸੰਤ ਸਿਪਾਹੀ
ਬਣਨੇ ਆਸਰਾ ਯੋਧੇ ਪੁੱਤ ਬਣਨੇ ਆਸਰਾ ਸੈਕ ਦੀਆਂ ਸਾਵਾਂ ਦਾ ਪਰਖਾਂ ਗੇ ਜੋਰ ਸੋਹਣਿਆ ਕਾਤਲ ਦੀਆਂ ਬਾਹਾਂ ਦਾ ਪਰਖਾਂ ਗੇ ਜੋਰ ਸੋਹਣਿਆ ਬਦਲੇ ਦਾ ਪਾਂਬੜ ਮੱਚੇ ਪਿੱਠਤੇ ਹੋਏ ਕਾਵਾਂ ਦਾ ਪਰਖਾਂ ਗੇ ਜੋਰ ਸੋਹਣਿਆ ਕਾਤਲ ਦੀਆਂ ਬਾਹਾਂ ਦਾ ਪਰਖਾਂ ਗੇ ਜੋਰ ਸੋਹਣਿਆ
ACT Automotive Services Kendra, a mechanical workshop to repair on all make and models, roadworthy on cars, bikes, trailers for ACT, New South Wales, Pink Slip and Blue Slip. Visit ACT Automotive Services, 4/128 Newcastle Street, Fishwick. For more information, call Sukhpal Singh, 026-22-811-57. Mobile 0411-965057. ACT Automotive Services, Mechanical Workshop, Fishwick, Canberra.
ਹੁਣੇ ਹੁਣੇ ਤੂੰ ਆਈ ਕਿਉਂ ਜਾਣ ਜਾਣ ਨੀ ਲਾਈ ਹੁਣੇ ਹੁਣੇ ਤੂੰ ਆਈ ਕਿਉਂ ਜਾਣ ਜਾਣ ਨੀ ਲਾਈ ਕਿਉਂ ਪਾਉਂਦੀ ਫਿਰੇ ਜੁਦਾਈ ਨੀ ਏ ਮਸਲਾ ਜਜ਼ਬਾਤ ਦਾ ਇੱਕ ਵਾਅਦਾ ਕਰਕੇ ਜਾਵੀ
ਅਗਲੀ ਮੁਲਾਕਾਤ ਦਾ
ਇੱਕ ਵਾਅਦਾ ਕਰਕੇ ਜਾਵੀ
ਅਗਲੀ ਮੁਲਾਕਾਤ ਦਾ
ਇੱਕ ਵਾਅਦਾ ਕਰਕੇ ਜਾਵੀ
ਅਗਲੀ ਮੁਲਾਕਾਤ ਦਾ
ਇੱਕ ਵਾਅਦਾ ਕਰਕੇ ਜਾਵੀ
ਅਗਲੀ ਮੁਲਾਕਾਤ ਦਾ
ਫੜ ਕੇ ਤੈਨੂੰ ਰੋਕ ਲਵਾਂ ਦਿਲ ਵਾਰ ਵਾਰ ਕਹਿੰਦਾ ਨੀ ਬੈਠੀ ਰਹਿ ਤੂੰ ਕੋਲੇ ਦਿਲ ਨੂੰ ਚੈਨ ਜਿਹਾ ਪੈਂਦਾ ਬਾਂ ਫੜ ਕੇ ਤੈਨੂੰ ਰੋਕ ਲਵਾਂ ਦਿਲ ਵਾਰ ਵਾਰ ਕਹਿੰਦਾ ਨੀ ਬੈਠੀ ਰਹਿ ਤੂੰ ਕੋਲੇ ਦਿਲ ਨੂੰ ਚੈਨ ਜਿਹਾ ਪੈਂਦਾ ਚਸਕਾ ਜਿਹਾ ਬਣਦਾ ਜਾਂਦਾ ਚਸਕਾ ਜਿਹਾ ਬਣਦਾ ਜਾਂਦਾ ਤੇਰੀ ਗੱਲਬਾਤ ਦਾ ਇੱਕ ਵਾਅਦਾ ਕਰਕੇ ਜਾਵੀ
ਅਗਲੀ ਮੁਲਾਕਾਤ ਦਾ
ਇੱਕ ਵਾਅਦਾ ਕਰਕੇ ਜਾਵੀ
ਅਗਲੀ ਮੁਲਾਕਾਤ ਦਾ
ਇੱਕ ਵਾਅਦਾ ਕਰਕੇ ਜਾਵੀ
ਅਗਲੀ ਮੁਲਾਕਾਤ ਦਾ
ਇੱਕ ਵਾਅਦਾ ਕਰਕੇ ਜਾਵੀ
ਅਗਲੀ ਮੁਲਾਕਾਤ ਦਾ
ਦਿਲ ਵਿੱਚ ਪਿਆਰ ਤੇਰਾ ਇੱਕ ਸ਼ੋਰ ਜਿਹਾ ਪਾਉਂਦਾ ਨੀ ਨਾਮ ਤੇਰਾ ਮਨ ਦੇ ਵਰਕੇ ਤੇ ਉਗੜਦਾ ਆਉਂਦਾ ਪਲ ਪਲ ਦਿਲ ਵਿੱਚ ਪਿਆਰ ਤੇਰਾ ਇੱਕ ਸ਼ੋਰ ਜਿਹਾ ਪਾਉਂਦਾ ਨੀ ਨਾਮ ਤੇਰਾ ਮਨ ਦੇ ਵਰਕੇ ਤੇ ਉਗੜਦਾ ਆਉਂਦਾ ਤੂੰ ਵੀ ਤਾਂ ਜਾਇਜ਼ਾ ਲੈ ਲੈ ਤੂੰ ਵੀ ਤਾਂ ਜਾਇਜ਼ਾ ਲੈ ਲੈ ਬਦਲੇ ਹਾਲਾਤ ਦਾ ਇੱਕ ਵਾਅਦਾ ਕਰਕੇ ਜਾਵੀ
ਅਗਲੀ ਮੁਲਾਕਾਤ ਦਾ
ਇੱਕ ਵਾਅਦਾ ਕਰਕੇ ਜਾਵੀ
ਅਗਲੀ ਮੁਲਾਕਾਤ ਦਾ
ਇੱਕ ਵਾਅਦਾ
वादा करके जावी
अगली मुलाकात दा
एक वादा करके जावी
अगली मुलाकात दा
प्यार करा के वक्त खलो जावे अगली बारी मिलिए ता कुछ ऐदा हो जावे इन्ना तैनू प्यार करा के वक्त खलो जावे अगली बारी मिलिए ता कुछ ऐदा हो जावे साडे ते पवे शराटा साडे ते पवे शराटा तेरी बरसात दा इक वादा करके जावी
अगली मुलाकात दा
इक वादा करके जावी
अगली मुलाकात दा
इक वादा करके जावी
अगली मुलाकात दा
इक वादा करके जावी
अगली मुलाकात दा
इक वादा करके जावी
अगली मुलाकात दा
इक वादा करके जावी
अगली मुलाकात दा
हरमन रेडियो नो तुसी कई तरीके दे नाल सुन सकते हो एप्पल एप स्टोर तो तुसी आईफोन आईपैड अति आईपॉड टच ले हरमन रेडियो सर्च करो अति वर्जन 2 इंस्टॉल करो एंड्रॉइड प्लेटफॉर्म ते तुसी गूगल प्ले स्टोर तो फ्री डाउनलोड करो ब्लैकबेरी नोकिया अति विंडो मोबाइल ले तुसी ट्यून इन एप डाउनलोड करके हरमन रेडियो सर्च करो harmanradio.com ते भी तुसी सुन सकते हो कोई भी वाईफाई रेडियो सेट ते भी साडे चैनल उपलब्ध हन ¶¶